729.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ ਆਪ ਸਭ ਨੂੰ ਆਵਾਜ਼ ਦੀ ਦੁਨੀਆਂ ਦੇ ਵਿੱਚ ਜੀ ਆਇਆਂ ਸਵਾਗਤ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੇ ਉਮੀਦ ਕਰਦੇ ਹਾਂ ਆਪ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ ਤੇ ਕੰਮਾਂ ਕਾਜਾਂ ਦੇ ਧੰਦਿਆਂ ਦੇ ਵਿੱਚ ਆਪਣੇ ਆਪ ਨੂੰ ਰੁਝੇਵਿਆਂ ਦੇ ਵਿੱਚ ਪਾ ਲਿਆ ਹੋਣਾ ਕਹਿ ਸਕਦੇ ਹਾਂ ਰੁੱਝ ਗਏ ਹੋਊਗੇ ਤੋ ਨਾਲ ਨਾਲ ਕੰਮਾਂ ਕਾਰਾਂ ਦੇ ਰੁਝੇਵੇਂ ਰਹਿਣਗੇ ਨਾਲ ਨਾਲ ਗੱਲਾਂ ਬਾਤਾਂ ਰਹਿਣਗੀਆਂ ਇਧਰਲੀਆਂ ਉਧਰਲੀਆਂ ਕਰਾਂਗੇ ਸਾਡੀਆਂ ਸੁਣਾਵਾਂਗੇ ਸੋਡੀਆਂ ਸੁਣਾਂਗੇ ਤੇ ਅਖੀਰ ਕੁਝ ਨਾ ਕੁਝ ਚਿੰਤਨ ਦੇ ਵਿੱਚੋਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਨਵਾਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਅਕਸਰ ਸਮੀਖਿਆ ਕਰਦਾ ਉਹਨਾਂ ਪ੍ਰੋਗਰਾਮ ਤੋਂ ਬਾਅਦ ਵੀ ਅੱਜ ਮੈਂ ਕੀ ਸਿੱਖਿਆ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਸੱਜਣਾ ਮਿੱਤਰਾਂ ਦੀਆਂ ਗੱਲਾਂ ਬਾਤਾਂ ਤੋਂ ਸੁਨੇਹਾਂ ਤੋਂ ਇਧਰਲੀਆਂ ਉਹਦੀਆਂ ਗੱਲਾਂ ਚੋਂ ਕੁਝ ਨਾ ਕੁਝ ਸਿੱਖਣ ਦੀ ਜਿਹੜੀ ਅਭਿਲਾਸ਼ਾ ਨਾਲ ਹੀ ਪ੍ਰੋਗਰਾਮ ਨੂੰ ਸੁਣਿਆ ਕਰੋ ਮੇਰਾ ਇਹ ਮੰਨਣਾ ਭਾਵੇਂ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਸਿਖਾਉਣ ਲਾਇਕ ਹਾਂ ਮੈਂ ਨਹੀਂ ਸਿਖਾਉਣ ਲਾਇਕ ਪਰ ਸਾਰੇ ਜਾਣੇ ਆਪਾਂ ਰਲ ਮਿਲ ਕੇ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਨਾ ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਆਉਂਦੀਆਂ ਵੀ ਉਹਨਾਂ ਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਸੋ ਇਹ ਤਾਂ ਨਜ਼ਰੀਆ ਚਾਹੀਦਾ ਵੀ ਸਿੱਖਣਾ ਕਿੱਥੋਂ ਆ ਸੀ ਮੈਂ ਆਪਦੇ ਦਿਲੋਂ ਕਹਿਣਾ ਵੀ ਮੈਂ ਬਹੁਤ ਕੁਛ ਸਿੱਖਦਾ ਤੁਹਾਡੇ ਨਾਲ ਜਦੋਂ ਵੀ ਸ਼ੋਅ ਕਰਦਾ ਜਦੋਂ ਵੀ ਤੁਹਾਡੇ ਰੂਬਰੂ ਹੁੰਦਾ ਬਹੁਤ ਕੁਛ ਸਿੱਖਦਾ ਰੋਜ਼ ਨਵੀਂ ਗੱਲ ਸਿੱਖਦਾ ਤੇ ਉਹ ਚੀਜ਼ਾਂ ਮੈਨੂੰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਲਾਹੇਬੰਦ ਵੀ ਸਾਬਤ ਹੋ ਰਹੀਆਂ ਸੋ ਸਿੱਖਣ ਦੀ ਮਨਸ਼ਾ ਨਾਲ ਜੋ ਵੀ ਕੰਮ ਕੀਤਾ ਜਾਂਦਾ ਉਸ ਕੰਮ ਦੇ ਬੂਰ ਲੱਗਦਾ ਉਸ ਕੰਮ ਨੂੰ ਫਲ ਆਉਂਦਾ ਇਹ ਮੇਰਾ ਮੰਨਣਾ ਗਾ ਤੇ ਇਸੇ ਮਨੌਤ ਦੇ ਤਹਿਤ ਹੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਹਾਂ ਮੈਨੂੰ ਕੱਲ ਹੀ ਕੁਝ ਕੁ ਗੱਲਾਂ ਦੇ ਬਾਰੇ ਚ ਕਿਸੇ ਨਾਲ ਕਾਫੀ ਲੰਮੀ ਚੌੜੀ ਗੱਲ ਹੋਈ ਤਾਂ ਉਹਨਾਂ ਨੇ ਗੱਲਾਂ ਚੱਲਦੀਆਂ ਤੇ ਕਹਿੰਦੇ ਵੀ ਇਹ ਕਿੱਥੋਂ ਤੁਹਾਨੂੰ ਸਿੱਖੇ ਜਾਂ ਇਹ ਕਿੱਥੋਂ ਪਤਾ ਲੱਗਿਆ ਮੈਂ ਕਿਹਾ ਜੀ ਇਹ ਕੈਨੇਡਾ ਦਾ ਟੂਰ ਪਤਾ ਲੱਗਿਆ ਜੋ ਕੈਨੇਡਾ ਗਏ ਸੀ ਕਹਿੰਦੇ ਅੱਛਾ ਅੱਛਾ ਕੈਨੇਡਾ ਤੁਸੀਂ ਘੁੰਮਣ ਗਏ ਸੀਗੇ ਮੈਂ ਕਿਹਾ ਹਾਂਜੀ ਕੈਨੇਡਾ ਘੁੰਮਣ ਗਏ ਸੀ ਤੇ ਕਹਿੰਦੇ ਅੱਛਾ ਅੱਛਾ ਉਹਦਾ ਟੂਰ ਦਾ ਨਾਮ ਵੀ ਰੱਖਿਆ ਸੀ ਤੁਸੀਂ ਮੈਂ ਕਿਹਾ ਹਾਂਜੀ ਮੈਂ ਕਿਹਾ ਉਸ ਟੂਰ ਦਾ ਨਾਮ ਲਰਨਿੰਗ ਟੂਰ ਰੱਖਿਆ ਸੀ ਤਾਂ ਉਹ ਕਹਿੰਦੇ ਬਸ ਬਸ ਫੇਰ ਮੇਰੀਆਂ ਗੱਲਾਂ ਦਾ ਜਵਾਬ ਮਿਲ ਗਿਆ ਸੋ ਜੇ ਅਸੀਂ ਮਨਸ਼ਾ ਨਾਲ ਹੀ ਸਿੱਖਣ ਦੀ ਮਨਸ਼ਾ ਨਾਲ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀਂ ਪਹਿਲੇ ਹੱਲੇ ਦੂਜੇ ਹੱਲੇ ਚੌਥੇ ਹੱਲੇ ਫੇਲ ਵੀ ਹੋਈ ਜਾਓ ਤੁਹਾਨੂੰ ਚਿੰਤਾ ਨਹੀਂ ਹੁੰਦੀ ਤੁਹਾਨੂੰ ਚਿੰਤਾ ਉਦੋਂ ਹੁੰਦੀ ਆ ਜਦੋਂ ਤੁਸੀਂ ਸਿੱਖਣ ਦੀ ਮਨਸ਼ਾ ਨਾਲ ਕੰਮ ਨਹੀਂ ਕਰਦੇ ਤੁਹਾਨੂੰ ਐਂ ਲੱਗਦਾ ਵੀ ਬਸ ਮੈਂ ਤਾਂ ਸਭ ਕੁਝ ਜਾਣਦਾ ਹੀ ਹਾਂ ਮੈਂ ਤਾਂ ਬਸ ਐਂ ਕਰ ਦੇਣਾ ਮੈਂ ਤਾਂ ਉਹ ਕਰ ਦੇਣਾ ਤੇ ਉਹਦੇ 'ਚ ਜਦੋਂ ਕਾਮਯਾਬੀ ਨਹੀਂ ਮਿਲਦੀ ਤਾਂ ਫੇਰ ਉਦੋਂ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਸਾਡੀ ਕਿਸਮਤ ਮਾੜੀ ਆ, ਸਾਡਾ ਰੱਬ ਸਾਥ ਨਹੀਂ ਦੇ ਰਿਹਾ, ਸਾਡੇ ਨਾਲ ਇਹ ਹੋ ਰਹੀ ਆ, ਸਾਡੇ ਨਾਲ ਉਹ ਹੋ ਰਹੀ ਆ। ਪਰ ਦੋਸਤੋ ਉਹੀ ਗੱਲ ਆ ਵੀ ਇਹ ਤਾਂ ਸ਼ਿਕਵੇ ਜਿਹੜੇ ਮੁਕੱਦਰਾਂ ਨਾਲ ਕਰਦੇ ਹੁੰਦੇ ਆ, ਉਹ ਲੋਕਾਂ ਦੇ ਆਪਦੇ ਵਿੱਚ ਹੀ ਕੁਝ ਨਾ ਕੁਝ ਪ੍ਰੋਬਲਮ ਹੁੰਦੀ ਆ, ਤੇ ਨਹੀਂ ਤਾਂ ਜਿਹਨੇ ਉੱਗਣਾ ਉਹ ਪੱਥਰਾਂ ਚੋਂ ਵੀ ਉੱਗ ਪੈਂਦਾ। ਬਹੁਤ ਖੂਬਸੂਰਤ ਕਿਸੇ ਨੇ ਇਹ ਗੱਲ ਕਹੀ ਆ। ਸੋ ਕੋਸ਼ਿਸ਼ ਕਰਿਆ ਕਰੋ ਹਰ ਪਲ ਹਰ ਗੱਲ ਹਰ ਟਾਈਮ ਸਿੱਖਣ ਦੀ ਤੇ ਆਪਣੇ ਆਪ ਨੂੰ ਸਿਖਾਰਥੀ ਬਣਾ ਕੇ ਪੇਸ਼ ਕਰਨ ਦੀ। ਹੁਣ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਇਹ ਨਵੀਆਂ ਨਹੀਂ ਹੈ, ਇਹ ਇਹਨਾਂ ਦੀਆਂ ਇਹਨਾਂ ਦੇ ਸ਼ਬਦ ਨਵੇਂ ਆ ਬਸ। ਇਹਨਾਂ ਇਹ ਸ਼ਬਦ ਵੀ ਨਵੇਂ ਨਹੀਂ ਕਹਿ ਸਕਦੇ, ਲਹਿਜ਼ਾ ਨਵਾਂ ਵੱਖਰੇ ਢੰਗ ਨਾਲ ਹੈ, ਕਿਉਂਕਿ ਮੈਂ ਕਹਿ ਰਿਹਾ ਤੇ ਮੈਂ ਆਪਦੀ ਭਾਸ਼ਾ ਚ ਜਿੰਨੀ ਕੁ ਮੈਨੂੰ ਗਿਆਨ ਆ, ਜਿੰਨੀ ਕੁ ਮੈਨੂੰ ਗੱਲ ਪਤਾ, ਜਿੰਨੀ ਕੁ ਮੇਰੀ ਬੁੱਧੀ ਆ, ਉਨੀ ਕੁ ਬੁੱਧੀ ਤਹਿਤ ਇਹ ਗੱਲਾਂ ਕਰ ਰਿਹਾ। ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ, ਇਹ ਗੱਲਾਂ ਤਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਹੁਤ ਪਹਿਲਾਂ ਦੱਸਤੀਆਂ ਵੀ ਜਿਹੜਾ ਸਿੱਖਕ ਆ, ਜਿਹੜਾ ਸਿੱਖ ਆ, ਜੋ ਬੰਦਾ ਜੀਵਨ ਦੇ ਵਿੱਚ ਜੇ ਸਿੱਖ ਆ ਤੇ ਸਿੱਖ ਦਾ ਰੂਹ ਆ ਤੇ ਸਿੱਖ ਬਣ ਕੇ ਜੀਵਨ ਦੀ ਜਾਂਚ ਆ ਉਹਦੀ ਬਹੁਤ ਉੱਚੀ ਹੋ ਜਾਂਦੀ ਆ, ਬਹੁਤ ਉੱਚੀ ਹੋ ਜਾਂਦੀ ਆ। ਸੋ ਜੇ ਮੈਂ ਇਹ ਗੱਲਾਂ ਕਰਦਾ ਜਾਂ ਮੈਂ ਇਹ ਸ਼ੁਰੂ ਇੱਥੋਂ ਕਰਦਾ ਗੱਲ ਨੂੰ, ਤਾਂ ਮੈਨੂੰ ਲੱਗਦਾ ਵੀ ਤੁਸੀਂ ਉਸ ਢੰਗ ਨਾਲ ਨਹੀਂ ਲੈਣੀ ਸੀ, ਤੇ ਬਹੁਤ ਸਾਰੇ ਲੋਕਾਂ ਨੂੰ ਧਰਮ ਦੇ ਨਾਂ ਤੋਂ ਵੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਆ। ਕਈ ਇਹਨਾਂ ਨੂੰ ਇਹ ਹੋ ਜਾਂਦਾ ਵੀ ਨਹੀਂ, ਇਹ ਧਾਰਮਿਕ ਪ੍ਰਚਾਰ ਤਾਂ ਹੋਰ ਬਹੁਤ ਹੈਗੇ, ਗਿਆਨੀ ਧਿਆਨੀ ਲੋਕ ਕਰਨ ਵਾਲੇ, ਇਹ ਇੱਕ ਜਿਹੜਾ ਖੁਦ ਹੀ ਅਜੇ ਕੱਚ ਘੜ ਬੰਦਾ ਉਹ ਧਰਮ ਗਿਆਨ ਕੀ ਦੇ ਸਕਦਾ। ਸੋ ਬਿਹਤਰ ਇਹੀ ਸੀ ਮੈਂ ਵੀ ਆਪਣੇ ਸਰਲ ਗੱਲਾਂ ਤੇ ਸਰਲ ਭਾਸ਼ਾ ਜੀ ਤੁਹਾਨੂੰ ਦੱਸ ਸਕਾਂ ਵੀ ਸਿੱਖਣ ਦਾ ਮਨੋਰਥ ਜਿੱਥੇ ਆ ਗਿਆ ਉੱਥੇ ਕਾਸੇ ਚੀਜ਼ ਦਾ ਗਿਲਾ ਸ਼ਿਕਵਾ ਤਾਂ ਆਉਂਦਾ ਹੀ ਨਹੀਂ। ਕਿਉਂਕਿ ਜੇ ਤੁਸੀਂ ਮੰਨ ਲਓ ਪਹਿਲੀ ਵਾਰ ਕੋਈ ਕੰਮ ਕਰਿਆ ਤੇ ਉਹ ਫੇਲ ਹੋ ਗਿਆ, ਤੁਸੀਂ ਨਹੀਂ ਉਹਦੇ ਵਿੱਚ ਕਾਮਯਾਬ ਹੋਏ, ਉਹ ਸੈੱਟ ਨਹੀਂ ਬੈਠਾ ਕੁਛ ਵੀ ਆ ਐਗਜ਼ਾਮਪਲ ਦੇ ਤੌਰ ਦੇ ਉੱਤੇ, ਤਾਂ ਤੁਸੀਂ ਜੇ ਤੁਸੀਂ ਸਿੱਖ ਰਹੇ ਹਾਂ ਤਾਂ ਤੁਸੀਂ ਜ਼ਰੂਰ ਆਪਣੇ ਆਪ ਨਾਲ ਇੱਕ ਡਾਇਲੋਗ ਬੋਲੋਗੇ ਵੀ ਕੋਈ ਗੱਲ ਨਹੀਂ, ਪਹਿਲੀ ਵਾਰ ਸੀ ਨਾ ਤਾਂ ਸੈੱਟ ਨਹੀਂ ਆਇਆ, ਕੋਈ ਨਹੀਂ, ਆਪਾਂ ਹੁਣ ਇਹਦੇ 'ਚ ਪਤਾ ਲੱਗਿਆ ਆਪਾਂ ਨੂੰ, ਆਹ ਗੱਲਾਂ ਇੱਦਾਂ ਕਰ ਰਹੀਆਂ ਸੀ, ਸੋ ਹੁਣ ਆਪਾਂ ਹੋਰੋਂ ਕਰਦੇ ਹਾਂ। ਸੋ ਇਹ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ, ਇਹਨਾਂ ਚੀਜ਼ਾਂ ਨਾਲ ਬੰਦੇ ਦਾ ਆਪਦਾ ਜਿਹੜਾ ਜੀਵਨ ਵੀ ਸਫਲ ਹੁੰਦਾ, ਉਹਦਾ ਜੀਵਨ ਸੁਖਾਲਾ ਵੀ ਹੁੰਦਾ, ਤੇ ਉਹਦੇ ਬੰਦੇ ਦੀ ਮੁਸੀਬਤਾਂ ਦੇ ਨਾਲ ਟਾਕਰਾ ਕਰਨ ਦੀ ਪਾਵਰ ਵੀ ਵੱਧਦੀ ਆ। ਕਿਉਂਕਿ ਜਦੋਂ ਤੁਸੀਂ ਬਾਰ ਬਾਰ ਕਿਸੇ ਚੀਜ਼ ਨੂੰ ਕਰਦੇ ਹੋ ਤਾਂ ਤੁਸੀਂ ਪਰਫੈਕਟ ਹੋ ਜਾਂਦੇ ਹੋ, ਪਰਫੈਕਟ ਹੋ ਕੇ ਉਹਦੇ ਵਿੱਚ ਤੁਸੀਂ ਮਾਹਰ ਜਿਹਨੂੰ ਕਹਿ ਸਕਦੇ, ਮਾਹਰ ਹੋ ਕੇ ਤੁਸੀਂ ਉਸ ਕੰਮ ਦੇ ਵਿੱਚ ਆਪਣੀ ਦਿਨ ਚਾਰਿਆ ਆਪਣਾ ਜੀਵਨ ਜਿਹੜਾ ਚਲਾ ਸਕਦੇ ਹੋ ਉਸ ਕਾਰਜ ਨਾਲ, ਜੇ ਤੁਹਾਡੀ ਕਾਰਜ ਦੇ ਵਿੱਚ ਇੱਕ ਵਾਰੀ ਮਹਾਰਤ ਹੋ ਗਈ। ਸੋ ਘਬਰਾਉਣਾ ਨਹੀਂ ਚਾਹੀਦਾ, ਹੌਸਲਾ ਰੱਖਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਜੇ ਹੌਸਲਾ ਤੇ ਸਭ ਕੁਛ ਆ ਤੇ ਸਿੱਖਣ ਦੀ ਸ਼ਕਤੀ ਪੈਦਾ ਕਰੋ ਤੇ ਆਪਣੇ ਆਪ ਨੂੰ ਸਿੱਖ ਤੇ ਨਿਮਾਣਾ ਸਿੱਖ ਸਿੱਖ। ਮੈਂ ਬਹੁਤ ਸਾਰੇ ਇਹ ਜੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਥੋੜਾ ਜਿਹਾ ਰੂਪ ਚ ਆ ਕੇ ਜਾਂ ਬਾਣੇ ਚ ਆ ਕੇ ਹਜੇ ਬਾਣੀ ਤੋਂ ਕੋਹਾਂ ਦੂਰ ਹੁੰਦੇ ਆ ਉਹ ਲੋਕ, ਕਿਉਂਕਿ ਜੇ ਬਾਣੀ ਦੇ ਲਾਗੇ ਹੋਣ ਤਾਂ ਉਹਨਾਂ ਨਾਲ ਜੇ ਬਤਾਰਾ ਨਾ ਆਵੇ, ਪਰ ਬਾਣੇ ਚ ਆ ਕੇ ਤੇ ਉਸ ਦੂਜਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਆ, ਕਹਿੰਦੇ ਆ ਵੀ ਅਸੀਂ ਤਾਂ ਹੁਣ ਸਿੱਖ ਹੋ ਗਏ ਆ, ਸੰਪੂਰਨ ਸਿੱਖ ਹੋ ਗਏ ਆ, ਤੇ ਹੁਣ ਤਾਂ ਸਾਡਾ ਕੰਮ ਆ ਦੂਜਿਆਂ ਨੂੰ ਸਿਖਾਉਣਾ। ਪਰ ਨਹੀਂ, ਦੂਜਿਆਂ ਨੂੰ ਸਿਖਾਉਣ ਦੇ ਮਕਸਦ ਘਰ ਰੱਖਣ ਵਾਲੇ ਬੰਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ, ਉਹ ਆਮ ਦੁਨੀਆਂ 'ਚ ਜਾਂ ਆਪਦੀ ਨਜ਼ਰਾਂ 'ਚ ਕਾਮਯਾਬ ਮੰਨ ਲੈਣ, ਪਰ ਉਹ ਨਾ ਗੁਰੂ ਦੇ ਦਰਬਾਰ ਦੇ ਵਿੱਚ ਕਾਮਯਾਬ ਉਹਨਾਂ ਨੂੰ ਮਿਲਣੀ ਆ ਤੇ ਨਾ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲਣੀ ਆ। ਸੋ ਕਾਮਯਾਬ ਇਨਸਾਨ ਉਹੀ ਹੁੰਦਾ ਜੀ ਜਿਹੜਾ ਹਰ ਦਿਲ ਅਜੀਜ਼ ਹੋ ਜੇ, ਹਰ ਦਿਲਾਂ ਦੇ ਉੱਤੇ ਰਾਜ ਕਰਨ ਲੱਗ ਜੇ। ਸੋ ਮੇਰੀ ਤਾਂ ਇਹੀ ਮਨਸ਼ਾ ਜੀ, ਮੈਂ ਤਾਂ ਜੇ ਕਹਾਂ ਵੀ ਰੇਡੀਓ ਨਾਲ ਪਿਛਲੇ ਇੰਨੇ ਚਿਰ ਤੋਂ ਤੁਹਾਡੇ ਨਾਲ ਸਾਂਝ ਬਣਾਉਣੇ ਆ, ਤਾਂ ਮੇਰੇ ਜੇ ਉਹਦੇ ਵਿੱਚ ਮੈਨੂੰ ਖੁਸ਼ੀ ਆਉਂਦੀ ਆ ਜਾਂ ਮੇਰੇ ਚਿਹਰੇ ਤੇ ਕੋਈ ਖੁਸ਼ੀ ਆਉਂਦੀ ਆ, ਮੈਨੂੰ ਚਿਹਰੇ ਤੇ ਖੁਸ਼ੀ ਇਹ ਆਉਂਦੀ ਆ ਵੀ ਇਸ ਦੌਰਾਨ ਮੈਂ ਕੀ ਹੁੰਦਾ ਸੀ ਜਦੋਂ ਮੈਂ ਸ਼ੁਰੂ ਪ੍ਰੋਗਰਾਮ ਕੀਤੇ ਆ ਜਾਂ ਜਦੋਂ ਮੈਂ ਗੱਲਬਾਤਾਂ ਦਾ ਇਸ ਰਾਹ ਪਿਆ ਉਦੋਂ ਮੈਂ ਕੀ ਹੁੰਦਾ ਸੀ ਤੇ ਹੁਣ ਮੇਰੇ ਚ ਕਿੰਨੀ ਤਬਦੀਲੀ ਆਈ ਆ, ਇਹ ਮੈਨੂੰ ਹੀ ਪਤਾ, ਇਹ ਦੂਜਿਆਂ ਨੂੰ ਨਹੀਂ ਪਤਾ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਸਿਖਿਆਰਥੀ ਬਣੋ, ਤੇ ਅਸੀਂ ਅਕਸਰ ਸਕੂਲਾਂ 'ਚ ਵੀ ਪੜ੍ਹਦੇ ਸੀਗੇ ਵੀ ਸਿੱਖਿਆ ਲਈ ਆਓ ਤੇ ਸੇਵਾ ਲਈ ਜਾਓ। ਹਾਂ, ਸੇਵਾ ਅੱਗੇ ਕਰੋ, ਪਰ ਕੋਸ਼ਿਸ਼ ਕਰੋ ਜਿੰਨੀ ਸਿੱਖਿਆ ਤੁਹਾਨੂੰ ਮਿਲ ਸਕੇ ਉਹ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਆਪਾਂ ਧਾਰਮਿਕ ਗੀਤ ਵੀ ਸੁਣਾਉਣਾ ਤੁਹਾਨੂੰ, ਤੇ ਇੱਕ ਸੂਚਨਾ, ਜ਼ਰੂਰੀ ਸੂਚਨਾ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ। ਸੋ ਮੈਨੂੰ ਲੱਗਦਾ ਪਹਿਲਾਂ ਆਪਾਂ ਗੀਤ ਸੁਣ ਲਈਏ, ਫਿਰ ਆਪਾਂ ਜ਼ਰੂਰੀ ਸੂਚਨਾ ਸੁਣਾਉਂਦੇ ਹਾਂ।
ਕਰਦੀ ਏ ਮਨ ਆਇਆ अपने पालियां पाइया झूठे जग दे सारे छड़ ज जाने नी जिंदे झूठे जग दे सारे छड़ ज जाने नी जिंदे नी एक नाम दे बिन कुछ नी जाना नाल नी जिंदे नी एक नाम दे बिन कुछ नी जाना मेरी कर दिए नी ना मेरी ना तेरी सोने रूप ने हो जाना ही अंत रख दी तेरी मेरी मेरी कर दी रहिंदी ना तेरी ना मेरी सोने रूप ने हो जाना ही अंत रख दी तेरी तैनू पैना है पछताना जपण ली कल्या तैनू भुल की कौल पगाने मो माया ते मैल मारिया सब इथे रह जाने नाम जपण ली कल्या तैनू भुल की कौल पगाने तैनू एवें पिया भुलेखा उठे देना पैना ही लेखा
खूबसूरत गीत तड़के तड़के मलकीत सिंह और आवाज दे विच सुनिया जी। उम्मीद है गीत तुहानू भी पसंद आया होगा। गीत दे बोल आ जेड़े कई बार ऐदा लगदा हुंदा ਸੁਬਾ ਸੁਬਾ ਇੰਨਾ ਸੱਚ ਸੁਣਨਾ ਕਾਫੀ ਔਖਾ ਹੁੰਦਾ ਤੇ ਬੰਦੇ ਨੂੰ ਐ ਲੱਗਦਾ ਵੀ ਕਿਤੇ ਅਸੀਂ ਇਹਦੇ ਨਾਲ ਨੈਗੇਟਿਵ ਪਾਸੇ ਨਾ ਚਲੇ ਜਾਈਏ। ਪਰ ਦੋਸਤੋ ਇਹ ਨਜ਼ਰੀਆ ਹੁੰਦਾ ਜਿਹੜੇ ਜਿੱਥੋਂ ਤੱਕ ਤੁਸੀਂ ਸੋਚਦੇ ਹੋ ਜਿੱਥੋਂ ਤੱਕ ਤੁਸੀਂ ਜਿਹੜੇ ਢੰਗ ਨਾਲ ਲੈਂਦੇ ਹੋ ਉਸੇ ਨਾਲ ਹੀ ਹੁੰਦਾ। ਦਰਦ ਪੀੜ ਉਦੋਂ ਹੀ ਲੱਗਦੀ ਹੈ ਜਦੋਂ ਅਸੀਂ ਦੁਨਿਆਵੀ ਹੁੰਦੇ ਹਾਂ, ਜਦੋਂ ਇਹਨਾਂ ਚੀਜ਼ਾਂ ਤੋਂ ਨਿਕਲ ਜਾਂਦੇ ਹਾਂ, ਨਾ ਦਰਦ ਨਾ ਪੀੜ ਨਾ ਕਿਸੇ ਚੀਜ਼ ਦਾ ਡਰ ਨਾ ਵਹਿਮ ਨਾ ਸਹਿਮ ਕੁਛ ਨਹੀਂ ਰਹਿੰਦਾ। ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਜਾਂਦੇ ਹੋ ਤੇ ਤੁਹਾਨੂੰ ਪਤਾ ਲੱਗੇ ਵੀ ਅਸੀਂ ਇਸ ਲਾਈਫ ਦੇ ਵਿੱਚ ਇੱਕ ਟੈਂਪਰੇਰੀ ਇੱਕ ਕਿਰਾਏਦਾਰ ਦੇ ਤੌਰ ਦੇ ਉੱਤੇ ਆਏ ਹਾਂ ਤੇ ਟੈਂਪਰੇਰੀ ਬੰਦਾ ਤੇ ਜੇ ਐਵੇਂ ਪਰਮਾਨੈਂਟ ਗੱਲਾਂ ਲਈ ਦਿਨ ਰਾਤ ਇੱਕ ਕਰਦਾ ਰਹੇ ਤਾਂ ਉਹਦੇ ਲਈ ਮੈਂ ਨਹੀਂ ਕਹਿੰਦਾ ਵੀ ਕੰਮ ਨਾ ਕਰੋ, ਕੰਮ ਵੀ ਕਰਨਾ ਪੈਂਦਾ, ਸਭ ਕੁਛ ਕਰੋ, ਪਰ ਇੱਕ ਇੱਕ ਲਿਮਿਟ ਦੇ ਵਿੱਚ ਰਹਿ ਕੇ ਇੱਕ ਪੈਮਾਨੇ ਦੇ ਵਿੱਚ ਰਹਿ ਕੇ ਕੀਤਾ ਜ਼ਿਆਦਾ ਚੰਗਾ ਲੱਗਦਾ ਤੇ ਨਹੀਂ ਤਾਂ ਵਾਕਈ ਕੁਝ ਨਹੀਂ ਨਾਲ ਜਾਂਦਾ। ਇਹ ਇੱਕ ਸੱਚਾਈ ਆ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਉਣ ਲੱਗ ਗਿਆ ਜੀ, ਪਰ ਜ਼ਰੂਰੀ ਸੂਚਨਾ ਮੈਂ ਅੱਜ ਦੇ ਦਿਆਂ ਜੀ। ਮੈਸੇਜ ਜਿਹੜੇ ਵਟਸਐਪ ਦੇ ਉੱਤੇ ਲੋਕ ਬਹੁਤ ਸਾਰੇ ਮੈਸੇਜ ਕਰਦੇ ਆ ਜੀ, ਉਹਨਾਂ ਲੋਕਾਂ ਲਈ ਇੱਕ ਜ਼ਰੂਰੀ ਸੂਚਨਾ ਅੱਜ ਮੇਰੇ ਕੋਲੋਂ, ਕਿਉਂਕਿ ਜਦੋਂ ਦਿਨ ਤੱਥ ਤੇ ਤਿੱਥ ਤਿਉਹਾਰ ਹੁੰਦਾ ਨਾ ਉਦੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਮੈਸੇਜ ਜਿਹੜੇ ਤੁਹਾਨੂੰ ਆਉਂਦੇ ਆ ਤੇ ਉਦੋਂ ਤੁਹਾਨੂੰ ਕਈ ਵਾਰੀ ਪੜ੍ਹੇ ਨਹੀਂ ਜਾਂਦੇ, ਕਈ ਵਾਰੀ ਜਵਾਬ ਨਹੀਂ ਦਿੱਤਾ ਜਾਂਦਾ, ਉਹ ਇੱਕ ਵੱਖਰੀ ਗੱਲ ਆ। ਪਰ ਅੱਜ ਜਿਹੜੀ ਗੱਲ ਆ ਉਹ ਇਹ ਆ ਜੀ ਵੀ ਥੋੜਾ ਜਿਹਾ ਬੰਦੇ ਨੂੰ ਜੇ ਕੋਈ ਚੀਜ਼ ਹਰਟ ਕਰੇ ਤਾਂ ਉਹਦੇ ਬਾਰੇ ਦੱਸ ਦੇਣਾ ਚਾਹੀਦਾ ਵੀ ਬੇਨਤੀ ਹੈ ਮੈਨੂੰ ਇਹ ਜਿਹਾ ਮੈਸੇਜ ਨਾ ਭੇਜੋ। ਸੋ ਅੱਜ ਦੀ ਜ਼ਰੂਰੀ ਸੂਚਨਾ ਇਹ ਹੈ ਜੀ, ਪਹਿਲਾਂ ਅੰਗਰੇਜ਼ੀ 'ਚ ਤੇ ਫਿਰ ਪੰਜਾਬੀ 'ਚ, ਕਿਉਂਕਿ ਕੋਈ ਬੰਦਾ ਵਹਿਮ ਕਿਸੇ ਨਾ ਰਹਿ ਜੇ, ਮੈਨੂੰ ਸਮਝ ਨਹੀਂ ਆਈ ਵੀ ਅੰਗਰੇਜ਼ੀ 'ਚ ਇਹ ਹੈ ਜੀ ਵੀ ਡੀਅਰ ਫਰੈਂਡਸ ਪਲੀਜ਼ ਡੂ ਨਾਟ ਸੈਂਡ ਮੀ ਮੈਸੇਜ ਰਿਲੇਟਡ ਟੂ ਇੰਡੀਪੈਂਡੈਂਸ, ਆਈ ਐਮ ਮੈਰਿਡ, ਇਟ ਹਰਟਸ। ਸੋ ਮੈਨੂੰ ਲੱਗਦਾ ਸਮਝ ਆ ਗਈ ਉਹਨੇ ਤੁਹਾਡੇ, ਪਰ ਮੈਂ ਪੰਜਾਬੀ 'ਚ ਦੱਸਦਿਆਂ ਜੀ, ਪਿਆਰੇ ਦੋਸਤੋ ਬੇਨਤੀ ਆ ਵੀ ਆਜ਼ਾਦੀ ਨਾਲ ਸੰਬੰਧਿਤ, ਕਿਉਂਕਿ ਕੱਲ੍ਹ ਨੂੰ ਆਜ਼ਾਦੀ ਦਿਹਾੜਾ, ਆਜ਼ਾਦੀ ਨਾਲ ਸੰਬੰਧਿਤ ਕੋਈ ਵੀ ਮੈਸੇਜ ਮੈਨੂੰ ਨਾ ਭੇਜਿਆ ਜਾਵੇ ਵਟਸਐਪ ਫੇਸਬੁੱਕ ਤੇ ਕਿਤੇ ਵੀ, ਕਿਉਂਕਿ ਅਸਲ 'ਚ ਮੈਂ ਵਿਆਹਾ ਹੋਇਆ ਤੇ ਮੈਨੂੰ ਬਹੁਤ ਦਿਲੋਂ ਦੁਖੀ ਕਰਦੇ ਆਜ਼ਾਦੀ ਸੰਬੰਧੀ ਗੱਲਾਂ। ਸੋ ਇਹ ਸੂਚਨਾ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਤੇ ਉਮੀਦ ਕਰਦੇ ਹਾਂ ਸੂਚਨਾ ਤੁਹਾਡੇ ਕੋਲ ਵੀ ਬਹੁਤ ਸਾਰੇ ਜ਼ਰੀਆਂ ਦੇ ਪਹੁੰਚ ਚੁੱਕੀ ਹੋਊਗੀ ਤੇ ਤੁਸੀਂ ਵੀ ਗਾਂਹ ਭੇਜੀ ਹੋਣੀ ਆ। ਪਰ ਕੁਝ ਇੱਕ ਗੱਲਾਂ ਜਿਹੜੀਆਂ ਸੁਬਹਾ ਸੁਬਹਾ ਚਿਹਰੇ ਦੇ ਉੱਤੇ ਰੌਣਕ ਲਿਆ ਦਿੰਦੀਆਂ ਜਾਂ ਵਧੀਆ ਜਿਹੀਆਂ ਲੱਗਦੀਆਂ, ਸੱਚ ਹੁੰਦਾ ਪਰ ਇਗਨੋਰ ਕਰਨ ਵਾਲਾ ਇਹ ਸੱਚ ਹੁੰਦਾ ਗਾ ਤੇ ਹਰੇਕ ਬੰਦਾ ਇਹਦੇ 'ਚ ਕਾਰ, ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਕੋਈ ਵੀ ਹਰੇਕ ਬੰਦਾ ਵਿਆਹ ਤੋਂ ਦੁਖੀ ਆ ਇੱਦਾਂ, ਪਰ ਮੇਰਾ ਇਹ ਮੰਨਣਾ ਵੀ ਸਾਡੀਆਂ ਐਕਸਪੈਕਟੇਸ਼ਨਾਂ ਇਹੋ ਜਿਹੀਆਂ ਹੁੰਦੀਆਂ ਵੀ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਆਜ਼ਾਦੀ ਗਵਾ ਲਈ ਆ ਤੇ ਜੇ ਅਸੀਂ ਕਿਤੇ ਨਾ ਕਿਤੇ ਦਾ ਨਜ਼ਰੀਆ ਬਦਲ ਲਈਏ ਤੇ ਆਪਣੀਆਂ ਐਕਸਪੈਕਟੇਸ਼ਨਸ ਬਦਲ ਲਈਏ ਤਾਂ ਮੈਨੂੰ ਲੱਗਦਾ ਆਜ਼ਾਦੀ ਵੱਧਦੀ ਆ, ਘਟਦੀ ਨਹੀਂ। ਕਿਉਂਕਿ ਜਦੋਂ ਤੁਹਾਡੇ ਕੰਮ, ਤੁਹਾਡੇ ਦੁੱਖ ਦਰਦ ਤਕਲੀਫਾਂ ਕੋਈ ਬਰਾਬਰ ਵੰਡਾ ਲੈਂਦਾ ਤਾਂ ਤੁਹਾਡਾ ਕੰਮ ਅੱਧਾ ਰਹਿ ਜਾਂਦਾ ਤੇ ਅੱਧਾ ਰਹਿਣਾ ਆਜ਼ਾਦ ਆ ਕਿ ਜ਼ਿਆਦਾ ਸਾਰਾ ਦਿਨ ਹੀ ਦਿਨ ਰਾਤ ਬੰਦੇ ਨੇ ਉਖੜੀ ਦੇ ਵਿੱਚ ਸਿਰ ਦੇਣਾ। ਸੋ ਪਰ ਗੱਲ ਇਹ ਹੈ ਜੀ, ਕਹਿੰਦੇ ਆ ਵੀ ਜਿਹੜੀ ਦੁਨੀਆਦਾਰੀ ਹੈ ਜੀ, ਦੁਨੀਆਦਾਰੀ ਦੇ ਵਿੱਚ ਜਿਹੜੀਆਂ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਵਾਲੀਆਂ ਗੱਲਾਂ ਆ ਜਾਂਦੀਆਂ, ਪਰ ਹੁਣ ਜ਼ਮਾਨਾ ਥੋੜਾ ਜਿਹਾ ਬਦਲ ਚੁੱਕਿਆ ਤੇ ਉਹ ਬਦਲੇ ਹੋਏ ਜ਼ਮਾਨੇ ਦੇ ਤਹਿਤ ਇਹ ਗੱਲਾਂ ਆ ਗਈਆਂ ਵੀ ਜਿਹੜੀ ਲੋਕਾਂ ਦੀ ਜਿਹੜੀ ਕਮਿਟਮੈਂਟ ਆ ਜਾਂ ਇੱਕ ਦੂਜੇ ਨਾਲ ਟਿਊਨਿੰਗ ਆ, ਉਹ ਟਿਊਨਿੰਗ ਨੂੰ ਉਹ ਕਿੱਥੋਂ ਤੱਕ ਨਿਭਾਉਂਦੇ ਆ, ਕਿੱਥੋਂ ਤੱਕ ਉਹ ਸਮਝਦੇ ਆ ਤੇ ਕਿੱਥੋਂ ਤੱਕ ਉਹ ਇੱਕ ਦੂਜੇ ਨੂੰ ਇੱਕ ਦੂਜੇ ਦਾ ਮੈਚ ਲੱਭ ਸਕਦੇ ਆ, ਔਖਾ ਨਹੀਂ ਰਿਹਾ ਅੱਗੇ ਨਾ ਸੁਖਾਲਾ ਹੋ ਗਿਆ। ਅੱਗੇ ਸਿਰਫ ਤੇ ਸਿਰਫ ਬੰਦਾ ਇੱਕ ਇਕੱਲੇ ਵਿੱਚ ਓਹਲੇ ਦੇ ਵਿਚਾਲੇ ਮਾਮਲੇ ਦੇ ਵਿੱਚ ਉਲਝਿਆ ਹੋਇਆ ਸੀ, ਪਰ ਅੱਜ ਜੋਗੇ ਹੋ ਗਿਆ ਵੀ ਤੁਹਾਡੇ ਕੋਲੇ ਆਪਸ਼ਨਸ ਹੋਣਗੀਆਂ, ਬਹੁਤ ਸਾਰੀਆਂ ਆਪਸ਼ਨਸ ਹੋਣਗੀਆਂ। ਸੋ ਉਹਨਾਂ ਆਪਸ਼ਨਸ ਦੇ ਜ਼ਰੀਏ ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਅਸੀਂ ਥੋੜੀਆਂ ਜਿਹੀਆਂ ਜ਼ਿਆਦਾ ਐਕਸਪੈਕਟੇਸ਼ਨ ਰੱਖ ਕੇ ਸਾਨੂੰ ਅੱਜ ਕੱਲ੍ਹ ਲਾਈਫ ਪਾਰਟਨਰ, ਸੋਰੀ ਟੂ ਸੇ ਆ ਵੀ ਲਾਈਫ ਪਾਰਟਨਰ ਨਹੀਂ ਚਾਹੀਦੇ, ਚਾਹੇ ਮੁੰਡਾ ਤੇ ਚਾਹੇ ਕੁੜੀ ਆ, ਮੈਂ ਦੋਨਾਂ ਦੇ ਨਜ਼ਰੀਏ ਤੋਂ ਕਹਿਣਾ, ਦੋਨਾਂ ਨੂੰ ਗੁਲਾਮ ਚਾਹੀਦੇ ਆ। ਇਹ ਗੱਲ ਤੋਂ ਜੇ ਸਹਿਮਤ ਹੋ ਤੁਸੀਂ ਤਾਂ ਮੈਨੂੰ ਜ਼ਰੂਰ ਹਾਮੀ ਭਰਿਓ, ਜੇ ਨਹੀਂ ਸਹਿਮਤ ਤਾਂ ਵੀ ਹਾਮੀ ਭਰਿਓ, ਪਰ ਇਹ ਗੱਲ ਕੌੜੀ ਲੱਗ ਸਕਦੀ ਹੈ ਤੁਹਾਨੂੰ, ਪਰ ਗੱਲ ਸੱਚ ਆ। ਤੁਸੀਂ ਆਪਦਾ ਆਪ ਪੜਤਾਲ ਕੇ ਦੇਖੋ, ਸਾਨੂੰ ਲਾਈਫ ਪਾਰਟਨਰ ਨਹੀਂ ਚਾਹੀਦੇ, ਸਾਨੂੰ ਗੁਲਾਮ ਚਾਹੀਦੇ ਆ। ਜੇ ਕੋਈ ਮੁੰਡਾ ਵਿਆਹ ਕਰਾਉਣ ਵੇਲੇ ਸੋਚਦਾ ਤਾਂ ਉਹ ਕਹਿੰਦਾ ਵੀ ਜਿਹੜੀ ਕੁੜੀ ਆ ਨਾ ਉਹ ਮੇਰੀ ਜਿਹੜੀ ਅੱਖ ਦੀ ਘੂਰੀ ਸਮਝਦੀ ਹੋਵੇ ਤੇ ਮੇਰੇ ਮੁਤਾਬਕ ਹੀ ਉਹ ਬਸ ਸੋਚੇ, ਮੇਰੇ ਮੁਤਾਬਕ ਬੋਲੇ, ਮੇਰੇ ਮੁਤਾਬਕ ਚੱਲੇ, ਮੇਰੇ ਮੁਤਾਬਕ ਹੀ ਰਹੇ। ਤੇ ਜਿਹੜੀ ਕੁੜੀ ਹੁੰਦੀ ਆ, ਕੁੜੀ ਦੀ ਇਹ ਸੋਚ ਹੁੰਦੀ ਆ ਵੀ ਮੁੰਡਾ ਜੇ ਵਿਆਹ ਲਿਆ ਜਾਂ ਮੁੰਡੇ ਨਾਲ ਮੈਂ ਅੰਗੇਜ਼ ਹੋ ਗਈ ਹਾਂ ਤਾਂ ਮੁੰਡੇ ਦੀ ਤਾਕਤ ਨਹੀਂ ਮੇਰੀ ਸੋਚ ਤੋਂ ਬਾਹਰ ਸੋਚ ਲੇ, ਤੇ ਮੈਂ ਤਾਂ ਮੁੱਠੀ ਚ ਕੈਦ ਕਰਕੇ ਰੱਖਣਾ। ਸੋ ਇਹ ਇਹ ਜਿਹੜੇ ਗੱਲਾਂ ਆਉਂਦੀਆਂ ਤਾਂ ਉਹ ਜਿਹੜਾ ਇਹ ਜਿਹੜੇ ਮੈਸੇਜ ਜਾਂ ਇਹ ਜਿਹੇ ਚੁਟਕਲੇ ਜਿਹੜਾ ਮੈਂ ਸੁਬਹ ਸੁਬਹ ਤੁਹਾਡੇ ਨਾਲ ਸਾਂਝਾ ਕੀਤਾ, ਮੈਨੂੰ ਬਹੁਤ ਸਾਰੇ ਥਾਵਾਂ ਤੋਂ ਸੁਬਹ ਦਾ ਆ ਰਿਹਾ, ਡਾਕਟਰ ਅਦਰੀਸ ਹੋਰਾਂ ਨੇ ਸੁਬਹ ਭੇਜਿਆ ਮੈਨੂੰ ਇਹ ਚੁਟਕਲਾ, ਤੇ ਮੈਂ ਉਸ ਸਾਂਝਾ ਕੀਤਾ ਤੁਹਾਡੇ ਨਾਲ ਵੀ ਭਾਈ ਆਜ਼ਾਦੀ ਆ ਜਿਹੜੀ, ਆਜ਼ਾਦੀ ਸ਼ਬਦ ਵੀ ਸਾਨੂੰ ਹਾਰਟ ਕਰਦਾ ਪਿਆ ਇਹ ਬਾਰੇ ਲੋਕਾਂ ਨੂੰ, ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਆਪਣੀ ਆਜ਼ਾਦੀ ਗਵਾ ਚੁੱਕੇ ਹਾਂ। ਅਸੀਂ ਬਹੁਤ ਜ਼ਿਆਦਾ ਆਜ਼ਾਦ ਸੀ ਕਿਸੇ ਟਾਈਮ ਦੇ ਵਿੱਚ, ਪਰ ਅਸੀਂ ਆਜ਼ਾਦੀ ਗਵਾ ਚੁੱਕੇ ਹਾਂ ਵਿਆਹ ਕਰਾਉਣ ਤੋਂ ਬਾਅਦ। ਸੋ ਇਹ ਹੈ ਜੀ ਨਜ਼ਰੀਆ, ਤੇ ਨਜ਼ਰੀਏ ਕਰਕੇ ਅਸੀਂ ਕਾਫੀ ਦੁਖੀ ਹਾਂ, ਤੇ ਨਜ਼ਰੀਆ ਬਣਿਆ ਕਿਉਂ ਉਹਦਾ ਸਾਨੂੰ ਦੱਸਤਾ ਵੀ ਸਾਨੂੰ ਲਾਈਫ ਪਾਰਟਨਰ ਨਹੀਂ ਚਾਹੀਦੇ, ਸਾਨੂੰ ਦੁੱਖ ਸੁੱਖ ਦੇ ਸਾਥੀ ਨਹੀਂ ਚਾਹੀਦੇ, ਸਾਨੂੰ ਗੁਲਾਮ ਚਾਹੀਦੇ ਆ। ਹਰ ਬੰਦੇ ਨੂੰ ਇੱਕ ਗੁਲਾਮ ਚਾਹੀਦਾ ਜਿਹੜੇ ਜਿਹੜੇ ਨਾਲ ਕਿ ਉਹ ਜਿਵੇਂ ਮਰਜ਼ੀ ਕਹੇ ਜਿਉਂ ਪਚੜੀਏ ਮਰਜ਼ਾ ਚੜੀਏ ਜਿਵੇਂ ਮਰਜ਼ੀ ਉਹ ਖੇਡੇ, ਤੇ ਉਸ ਢੰਗ ਨਾਲ ਹੀ ਹੁੰਦਾ। ਪਰ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਅੱਜ ਆਪਾਂ ਸਾਂਝੀਆਂ ਕਰਾਂਗੇ, ਹੋਰ ਵੀ ਕਰਨੀਆਂ, ਕਿਉਂਕਿ ਅੱਜ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਮੁੱਦਾ ਵੀ ਨਹੀਂ ਦੱਸਿਆ ਸੀਗਾ। ਮੁੱਦੇ ਵੈਸੇ ਤਾਂ ਦੇਖੋ ਹਰ ਪੱਖ ਦੇ ਮੁੱਦੇ ਤੇ ਆਪਾਂ ਗੱਲ ਕਰਨ ਨੂੰ ਤਿਆਰ ਹਾਂ, ਪਰ ਇੱਧਰ ਰਾਜਮਿੰਦਰ ਹੋਰਾਂ ਕਹਿੰਦੇ ਵੀ ਇਸੇ ਵਿਸ਼ੇ ਤੇ ਵੀ ਗੱਲ ਕੀਤੀ ਜਾ ਸਕਦੀ ਆ। ਪਰ ਮੈਂ ਹੋਰ ਵੀ ਤੁਹਾਨੂੰ ਜਿਹੜੀ ਜਿਹੜਾ ਮੇਨ ਪੱਖ ਦਾ ਮੁੱਦਾ ਨਾ ਕੱਲ ਦਾ, ਮੈਨੂੰ ਕਮਰ ਗਰੇਵਾਲ ਹੋਰਾਂ ਦੀ ਬਾਰੇ ਚ ਬਹੁਤ ਕੁਛ ਪੜ੍ਹਨ ਸੁਣਨ ਨੂੰ ਮਿਲ ਰਿਹਾ। ਬਹੁਤ ਸਾਰੇ ਲੋਕ ਮੈਨੂੰ ਪੁੱਛ ਰਹੇ ਆ ਵੀ ਤੁਹਾਡੇ ਕੀ ਵਿਊ ਵਿਚਾਰ ਆ, ਕਿੱਦਾਂ ਕੀ ਕਹਿ ਸਕਦੇ ਹੋ। ਦੇਖੋ ਮੈਂ ਤਾਂ ਕੱਲ ਵੀ ਥੋੜੀ ਬਹੁਤ ਗੱਲ ਕੀਤੀ ਸੀ, ਤੇ ਪਰ ਮੈਂ ਤਾਂ ਆਪਣੇ ਵਿਊ ਵਿਚਾਰ ਦੇ ਹੀ ਦੇਊ ਆ, ਪਰ ਹੋ ਸਕਦਾ ਮੇਰੇ ਵਿਊ ਵਿਚਾਰ ਉਹਨੇ ਸਹੀ ਨਾ ਹੋਣ। ਕਿਉਂ ਨਾ ਆਪਾਂ ਰਲ ਮਿਲ ਕੇ ਇਸ ਮੁੱਦੇ ਤੇ ਵੀ ਵਿਚਾਰੀਏ ਕਿ ਅਸਲ ਦੇ ਵਿੱਚ ਕੀ ਵਾਪਰਿਆ, ਅਸਲ ਚ ਕੀ ਹੋਇਆ, ਕੀ ਹੋਣਾ ਚਾਹੀਦਾ ਸੀ, ਕੀ ਤੁਹਾਨੂੰ ਨੀ ਲੱਗਿਆ ਵੀ ਉਹਦੀ ਜਿਹੜੀ ਕਮਰ ਗਰੇਵਾਲ ਦੀ ਪਹਿਲੀ ਪੋਸਟ ਸੀ ਜਦੋਂ ਉਹਨੇ ਡਿਕਲੇਅਰ ਕੀਤਾ ਸੀ ਉਦੋਂ ਉਹਦੀ ਭਾਸ਼ਾ ਹੋਰ ਸੀ, ਤੇ ਬਾਅਦ ਦੇ ਵਿੱਚ ਸਟੇਜ ਦੀ ਭਾਸ਼ਾ ਹੋਰ ਸੀ, ਕਿਤੇ ਤੁਹਾਨੂੰ ਨੀ ਲੱਗ ਰਿਹਾ ਵੀ ਮੈਨੂੰ ਪਰਸਨਲੀ ਇਹ ਮਹਿਸੂਸ ਹੋ ਰਿਹਾ ਜਿਵੇਂ ਉਹ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਤੇ ਫਿਰ ਉਹ ਗਲਤੀ ਦਾ ਅਹਿਸਾਸ ਨੂੰ ਸੁਧਾਰਨਾ ਚਾਹੁੰਦਾ ਹੋਵੇ। ਬਾਕੀ ਜਿਹੜੀਆਂ ਸਟੇਜ ਤੇ ਗੱਲਾਂ ਕੀਤੀਆਂ ਜਾਂ ਸਟੇਜ ਤੇ ਕਹੀਆਂ ਉਹ ਗੱਲਾਂ ਦੇ ਮਾਮਲੇ ਦੇ ਵਿੱਚ ਵੀ ਮੈਂ ਕੱਲ ਬਰੀਕੀ ਨਾਲ ਸੁਣਿਆ ਸੀ, ਇੰਨੀ ਗੱਲ ਨਹੀਂ ਸੀ ਜਿੰਨੀ ਨੂੰ ਕਈ ਮੇਰੇ ਸੱਜਣਾ ਮਿੱਤਰਾਂ ਨੇ ਉਹਨੂੰ ਭਗਤ ਸਿੰਘ ਦਾ ਰੁਤਬਾ ਦੇ ਤਾ, ਕਈ ਕਈ ਮੇਰੇ ਸੱਜਣਾ ਮਿੱਤਰਾਂ ਨੇ ਉਦੋਂ ਵੀ ਵੱਡੇ ਰੁਤਬੇ ਦੇ ਤੇ ਵੀ ਉਹਨੇ ਜੀ ਉਹਦੀ ਖੱਡ ਦੇ ਵਿੱਚ ਜਾ ਕੇ ਉਹਨੂੰ ਲਲਕਾਰਤਾ ਇੱਦਾਂ ਕਰਤਾ। ਪਰ ਜੋ ਤੁਸੀਂ ਸਾਰੀ ਵੀਡੀਓ ਸੁਣੋਗੇ ਨਾ ਉਸ ਵੀਡੀਓ ਦੇ ਵਿੱਚ ਉਹ ਜਿੱਥੇ ਵੀ ਆ ਉਹ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਫੇਸ ਕਰਨ ਦੀ, ਤੇ ਜੇ ਜੇ ਕੁਦਰਤੀ ਇੰਨਾ ਹੀ ਸੀ ਤਾਂ ਇਦੋਂ ਵੀ ਹੋਰ ਵਧੀਆ ਸ਼ਬਦਾਂ ਤੇ ਹੋਰ ਵਧੀਆ ਗੱਲ ਕਹੀ ਜਾ ਸਕਦੀ ਸੀ, ਪਰ ਨਹੀਂ, ਕਹਿਣ ਦੀ ਕੋਸ਼ਿਸ਼ ਕੀਤੀ, ਆਪਦੇ ਆਪ ਨੂੰ ਗਲਤੀ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਮੈਂ ਜਾ ਕੇ ਪਬਲਿਕ ਦੇ ਸਾਹਮਣੇ ਕੀ ਜਵਾਬ ਦੇ ਹੋਏ ਹੋਊਗਾ। ਫਿਰ ਉਹ ਜਵਾਬ ਦੇ ਹੋਣ ਲਈ ਉਹਨਾਂ ਨੇ ਜਿਹੜਾ ਥੋੜਾ ਜਿਹਾ ਵਤੀਰਾ ਇਸ ਕਿਸਮ ਦਾ ਰੱਖਿਆ ਵੀ ਗੁਣਗਾਨ ਨਹੀਂ ਕਿਤੇ ਗਾਇਆ, ਤੇ ਪਰ ਕੁੱਲ ਮਿਲਾ ਕੇ ਇੱਕ ਵੱਡੀ ਕੰਟਰੋਵਰਸੀ ਖੜੀ ਹੋਈ ਆ, ਤੇ ਇਹ ਕੰਟਰੋਵਰਸੀ ਖੜੀ ਕਰਨਾ ਹੀ ਮੇਰੇ ਹਿਸਾਬ ਨਾਲ ਇੱਕ ਆਰਟਿਸਟ ਦੀ ਕਾਮਯਾਬੀ ਦੀ ਨਿਸ਼ਾਨੀ ਹੁੰਦੀ ਹੈ। ਜੇ ਕੋਈ ਵੀ ਆਰਟਿਸਟ ਕਿਸੇ ਵੀ ਮਸਲੇ ਦੇ ਵਿੱਚ ਵੱਡੀ ਕੰਟਰੋਵਰਸੀ ਖੜੀ ਕਰ ਸਕਦਾ ਜਾਂ ਕਰਨ ਦੇ ਕਾਬਲ ਹੋ ਜਾਂਦਾ ਉਹ ਉਹੀ ਕਾਮਯਾਬ ਆ। ਕੋਈ ਫਿਲਮ ਆ ਉਹ ਕੰਟਰੋਵਰਸੀ ਖੜੀ ਕਰਨ ਦੀ ਕਾਮਯਾਬ ਹੋ ਜਾਂਦੀ ਆ, ਉਹ ਕਾਮਯਾਬ ਹੋ ਜਾਂਦੀ ਹੈ, ਸੁਪਰ ਹਿੱਟ ਹੋ ਜਾਂਦੀ ਆ। ਸੋ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਵੀ ਇਹ ਸਾਰਾ ਵਰਤਾਰਾ ਕੀਤਾ ਹੀ ਕੰਟਰੋਵਰਸੀ ਖੜੀ ਕਰਨ ਲਈ ਆ, ਤਾਂ ਕਿ ਜਿਹੜੀ ਆਪਣੀ ਹੋਂਦ ਆ ਜਾਂ ਆਪਣੇ ਆਪ ਨੂੰ ਫੇਰ ਸੁਰਖੀਆਂ ਦੇ ਵਿੱਚ ਰੱਖਿਆ ਜਾ ਸਕੇ। ਕਿਉਂਕਿ ਜੇ ਸਾਨੂੰ ਚਾਹੁਣ ਵਾਲੇ 50% ਤੇ 50% ਨਿੰਦਣ ਵਾਲੇ ਆ, ਸੋ ਜਦੋਂ ਇਹੋ ਜਿਹੇ ਵਰਤਾਰੇ ਹੁੰਦੇ ਆ ਉਦੋਂ ਤੇਜ਼ੀ ਆਉਂਦੀ ਆ ਨਿੰਦਕਾਂ ਚ ਵੀ, ਤੇ ਉਦੋਂ ਚਾਹੁਣ ਵਾਲਿਆਂ ਚ ਵੀ ਤੇਜ਼ੀ ਆਉਂਦੀ ਆ। ਜਦੋਂ ਕਿਸੇ ਦੀ ਤੇਜ਼ੀ ਆਉਂਦੀ ਆ ਤੇ ਉਹ ਮਾਰਕੀਟ ਵੀ ਉਹਦੀ ਉਦੀ ਖੁੱਲਦੀ ਆ। ਸੋ ਮੈਨੂੰ ਇਹ ਕੁੱਲ ਮਿਲਾ ਕੇ ਵਰਤਾਰਾ ਲੱਗਿਆ, ਪਰ ਆਪਾਂ ਤੁਹਾਡੇ ਵੀ ਵਿਚਾਰ ਜਾਣਨੇ ਆ। ਆਪਾਂ ਜੇ ਤੁਸੀਂ ਜਦੋਂ ਮਰਜ਼ੀ ਕਾਲ ਕਰਨੀ ਚਾਹੋ ਤੁਹਾਨੂੰ ਕਾਲ ਦਾ ਸਵਾਗਤ ਹੋਊਗਾ ਜੀ। 02-84-98-28-11 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਪਿਛਲੀ ਵਾਰ ਸਾਡੇ ਹਾਂਗਕਾਂਗ ਤੋਂ ਜਗਤਾਰ ਸਿੰਘ ਗਿੱਲ ਹੋਰਾਂ ਨਾਲ ਕਾਲ ਨਹੀਂ ਲੱਗੀ ਸੀ, ਪਰ ਐਤਕੀ ਅਸੀਂ ਕੋਸ਼ਿਸ਼ ਕਰਾਂਗੇ ਕਾਲ ਲਾਉਣ ਦੀ। ਤੇ ਮੈਂ ਮੈਸੇਜ ਕਰਨ ਦਾ ਜੀ ਮੈਸੇਜ ਪੜ੍ਹਨਾ, ਪਰ ਮੈਂ ਤੁਹਾਨੂੰ ਦੱਸ ਦਿਆਂ ਜੀ ਵੀ ਤੁਸੀਂ ਵਟਸਐਪ ਕਾਲ ਵੀ ਲਾ ਸਕਦੇ ਹੋ ਸਾਨੂੰ, ਤੁਸੀਂ ਸਾਨੂੰ ਸਕਾਈਪ ਦੀ ਕਾਲ ਵੀ ਲਾ ਸਕਦੇ ਹੋ, ਤੁਸੀਂ ਸਾਨੂੰ 02-85-98-11 ਤੇ ਵੀ ਕਾਲ ਕਰ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਹੈਗੇ ਸਾਡੇ ਨਾਲ ਜੁੜਨ ਦੇ। ਇਹ ਪ੍ਰੋਗਰਾਮ ਦੇ ਵਿੱਚ ਮੈਂ ਅਕਸਰ ਨੋਟ ਕਰਦਾ ਵੀ ਸ਼ੁਰੂਆਤ ਦੇ ਵਿੱਚ ਕਾਲਾਂ ਕਰਨ ਲਈ ਲੋਕ ਝਿਜਕਦੇ ਆ, ਪਰ ਜਦੋਂ ਇੱਕ ਵਾਰੀ ਕਾਲ ਆ ਜਾਂਦੀ ਆ ਫਿਰ ਲਾਈਨਾਂ ਲੱਗ ਜਾਂਦੀਆਂ, ਤੇ ਐਂਡ ਦੇ ਵਿੱਚ ਪ੍ਰੋਗਰਾਮ ਖਤਮ ਹੋਣ ਵੇਲੇ ਬਹੁਤ ਜ਼ਿਆਦਾ ਲਾਈਨਾਂ ਲੱਗੀਆਂ ਹੁੰਦੀਆਂ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਜੇ ਆਪਾਂ ਨਾਲ ਦੀ ਨਾਲ ਹੀ ਕਾਲਾਂ ਸ਼ੁਰੂ ਕਰਿਆ ਕਰੀਏ ਤਾਂ ਇਹ ਸਾਰੀਆਂ ਦੇ ਮਸਲੇ ਆਪਾਂ ਵਿਚਾਰੇ ਜਾ ਸਕਦੇ ਆ, ਸਾਰਿਆਂ ਦੇ ਵਿਚਾਰ ਦੇਖੇ ਜਾ ਸਕਦੇ ਆ। ਸੋ ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਜੁੜੇ ਆ ਜੀ ਮੈਸੇਜ ਜ਼ਰੀਏ ਟੈਲੀਗ੍ਰਾਮ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ, ਤੇ ਉਹਨਾਂ ਨੇ ਲਿਖਿਆ ਜੀ ਦੁਨੀਆ ਕਾ ਹਰ ਸ਼ੌਕ ਪਾਲਾ ਨਹੀਂ ਜਾਤਾ, ਕਾਂਚ ਕੇ ਖਿਲੌਣੋ ਕੋ ਉਛਾਲਾ ਨਹੀਂ ਜਾਤਾ, ਮਿਹਨਤ ਕਰਨੇ ਸੇ ਮੁਸ਼ਕਲ ਹੋ ਜਾਤੀ ਹੈ ਆਸਾਨ, ਕਿਉਂਕਿ ਹਰ ਕਾਮ ਤਕਦੀਰ ਪਰ ਟਾਲਾ ਨਹੀਂ ਜਾਤਾ, ਭਾਗਿਆ ਉਨੀ ਪਰ ਮਿਹਰਬਾਨ ਹੋਤਾ ਹੈ ਜੋ ਬਾਹੇ ਚੜਾ ਕਰ ਆਪਣੇ ਕੰਧੋ ਕੋ ਕਸ਼ਟ ਦੇਣੇ ਕੋ ਤਿਆਰ ਰਹਤੇ ਹੈ, ਪ੍ਰਿਕਸ਼ਰਮ ਸੌਭਾਗਿਆ ਕੀ ਜਨਨੀ ਹੈ, ਦੇਣੇ ਕੇ ਲੀਏ ਦਾਨ, ਲੈਣੇ ਕੇ ਲੀਏ ਗਿਆਨ, ਔਰ ਤਿਆਗਨੇ ਕੇ ਲੀਏ ਅਭਿਮਾਨ ਸਰਵ ਸ੍ਰੇਸ਼ਟ ਹੈ। ਸੋ ਮੈਂ ਲਾਸਟ ਤਿੰਨ ਲੈਣਾ ਦੁਬਾਰਾ ਸਾਂਝੀਆਂ ਕਰਦਾ ਜੀ, ਪ੍ਰਿਕਸ਼ਰਮ ਜਾਣੀ ਕਿ ਮਿਹਨਤ ਸੌਭਾਗਿਆ ਕੀ ਜਨਨੀ ਹੈ, ਦੇਣੇ ਕੇ ਲੀਏ ਦਾਨ, ਲੈਣੇ ਕੇ ਲੀਏ ਗਿਆਨ, ਔਰ ਤਿਆਗਨੇ ਕੇ ਲੀਏ ਅਭਿਮਾਨ ਸਰਵ ਸ੍ਰੇਸ਼ਟ ਹੈ। ਸੋ ਵਾਕਈ ਸਹੀ ਗੱਲ ਹੈ ਜੀ, ਦੇਖੋ ਅਸੀਂ ਸੋ ਹੀ ਗੱਲ ਕਰ ਰਹੇ ਸੀ ਵੀ ਗਿਆਨ ਜਿੱਥੋਂ ਵੀ ਮਿਲੇ ਸਿੱਖ ਲੈਣਾ ਚਾਹੀਦਾ। ਸੋ ਇਹਨਾਂ ਨੇ ਵੀ ਇਹਦੀ ਮੋਹਰ ਲਾਤੀ ਹੈ ਜੀ ਵੀ ਸਭ ਇਹ ਸਰਵ ਸ੍ਰੇਸ਼ਟ ਹੈ, ਅਭਿਮਾਨ ਤਿਆਗੋ ਤੇ ਗਿਆਨ ਹਾਸਲ ਕਰੋ, ਤੇ ਜੇ ਦੇ ਸਕਦੇ ਹੋ ਕੁਝ ਨਾ ਕੁਝ ਦਾਨ, ਦਾਨ ਮੀਨਸ ਪੈਸਿਆਂ ਦਾ ਦਾਨ ਨੀ ਜੀ, ਬਹੁਤ ਕਿਸਮ ਦਾ ਦਾਨ ਹੁੰਦਾ ਜੇ ਤੁਸੀਂ ਦੇਣਾ ਚਾਹੋ ਤਾਂ। ਦਲੀਪ ਸਿੰਘ ਮਹਿਤਾ ਚੌਕ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਨੇ ਵੀ ਸੁਬਹਾ ਸੁਬਹਾ ਸਤਿ ਸ਼੍ਰੀ ਅਕਾਲ ਬੁਲਾ ਕੇ ਤੇ ਆਪਣਾ ਵਿਚਾਰ ਭੇਜਤਾ ਜੀ। ਕਹਿੰਦੇ ਜੀਵਨ ਬਹੁਤ ਸੁੰਦਰ ਹੈ, ਇਸੇ ਔਰ ਸੁੰਦਰ ਮੈਂ ਬਣਾਓ, ਮਨ ਐਸਾ ਰੱਖੋ ਕਿ ਕਿਸੇ ਕੋ ਬੁਰਾ ਨਾ ਲਗੇ, ਦਿਲ ਐਸਾ ਰੱਖੋ ਕਿ ਕਿਸੇ ਕੋ ਦੁਖੀ ਨਾ ਕਰੇ, ਸਪਰਸ਼ ਐਸਾ ਰੱਖੋ ਕਿਸੇ ਕੋ ਦਰਦ ਨਾ ਹੋ, ਰਿਸ਼ਤਾ ਐਸਾ ਰੱਖੋ ਉਸਕਾ ਅੰਤ ਨਾ ਹੋ, ਸੁਪ੍ਰਭਾਤ। ਸੋ ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਸੁਪ੍ਰਭਾਤ ਜੀ, ਗੁੱਡ ਮਾਰਨਿੰਗ, ਸੱਜਰੀ ਸਵੇਰ, ਸਾਰਾ ਕੁਛ ਹੀ ਤੁਹਾਨੂੰ ਵੀ ਤੇ ਸਾਨੂੰ ਵੀ, ਤੇ ਉਮੀਦ ਕਰਦੇ ਹਾਂ ਜੀ ਤੁਸੀਂ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋ। ਅੱਗੇ ਸਾਡੇ ਨਾਲ ਜੁੜੇ ਆ ਜੀ ਸਰਬਨ ਸਿੰਘ, ਸਰਬਨ ਬਾਈ ਮੈਲਬਨ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ, ਪ੍ਰੋਗਰਾਮ ਗੋਇੰਗ ਗੁੱਡ ਜੀ, ਯੂਅਰ ਵੋਇਸ ਮੰਡੇ, ਯੂ ਵੋਇਸ ਮੰਡੇ ਬੂਸਟਰ ਜੀ, ਗੁੱਡ ਜੋਬ, ਇੰਜੋਏ ਯੂ ਯੂ ਵੀਕ ਟੂ ਆਲ, ਥੈਂਕਸ। ਅੱਛਾ ਅੱਛਾ, ਤੋ ਸੋ ਮੈਂ ਮੇਰੀ ਅੰਗਰੇਜ਼ੀ ਮਾੜੀ ਆ ਥੋੜ੍ਹੀ ਜਿਹੀ, ਪਰ ਉਹਨਾਂ ਨੇ ਕਿਹਾ ਜੀ ਕਹਿੰਦੇ ਤੁਹਾਡੀ ਆਵਾਜ਼ ਆ ਜਿਹੜੀ ਉਹ ਮੰਡੇ ਨੂੰ ਬੂਸਟ ਕਰ ਦਿੰਦੀ ਹੈ, ਤੇ ਸਾਰਾ ਹਫ਼ਤਾ ਫਿਰ ਸਾਡਾ ਵਧੀਆ ਲੰਘਦਾ, ਮੈਨੂੰ ਲੱਗਦਾ ਇਹ ਭਾਵਨਾਵਾਂ ਕਹਿੰਦੀਆਂ ਸਰਵਣ ਬਾਈ ਦੀਆਂ। ਸੋ ਜੇ ਕਿਤੇ ਮੈਂ ਗਲਤ ਹੋਇਆ ਤਾਂ ਦਰੁਸਤ ਕਰ ਦਿਓ ਜੀ। ਰਾਜ ਮਹਿੰਦਰ ਸਿੰਘ ਜੁੜੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਲਵ ਮੈਰਿਜ ਚੰਗੀ ਹੁੰਦੀ ਹੈ ਜਾਂ ਅਰੇਂਜ, ਕਿਸੇ ਨੇ ਸਵਾਲ ਪੁੱਛਿਆ। ਮੇਰੇ ਖਿਆਲ ਨਾਲ ਤਾਂ ਡਿਪੈਂਡ ਕਰਦਾ ਤੁਹਾਡੀ ਉਮਰ ਤੇ, ਜੇਕਰ ਉਮਰ ਚੜ੍ਹਦੀ ਆ ਮਤਲਬ 16 to 22 ਸਾਲ ਤੱਕ ਘਰ ਦੇ ਕਹਿਣਗੇ ਅਰੇਂਜ ਵਧੀਆ, ਖਬਰਦਾਰ ਜੇ ਸਾਡੀ ਮਰਜ਼ੀ ਤੋਂ ਬਿਨਾਂ ਮਰਜ਼ੀ ਤੋਂ ਬਾਹਰ ਕੀਤਾ ਤਾਂ, ਜੇ ਉਮਰ 25-28-30 ਤੱਕ ਆ ਤਾਂ ਘਰ ਦੇ ਹਿੰਟ ਜੇ ਦੇਣ ਲੱਗਦੇ ਆ, ਅਖੇ ਦੱਸਦੇ ਹੈ ਕੋਈ ਹੈਗੀ ਆ ਤਾਂ ਅਸੀਂ ਤੇਰੇ ਪੂਰੇ ਪੂਰੇ ਨਾਲ ਆ, ਤੇ 30 ਤੋਂ ਤੁਸੀਂ ਨਹੀਂ ਟੱਪੇ, ਨਹੀਂ ਤੇ ਮਤਲਬ ਘਰ ਦੇ ਕਹਿੰਦੇ ਕਰਵਾਲਾ ਯਾਰ ਜਿੱਥੇ ਹੁੰਦਾ। ਸੋ ਕਾਫੀ ਵੱਡੀ ਸੱਚਾਈ ਹੈ ਜੀ ਇਹਦੇ ਵਿੱਚ, ਤੇ ਪਰ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਆ ਜਿਹੜੀ ਮੈਂ ਵਿਆਹ ਦੇ ਮਾਮਲੇ ਦੇ ਵਿੱਚ, ਜਮਾਨਾ ਅੱਗੇ ਸੀ ਜਿਹੜਾ ਮੰਗਣ ਦਾ ਰੋਕਾ ਇੱਕ ਰੋਕਾ ਸ਼ਬਦ ਸ਼ਾਇਦ ਤੁਹਾਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਨਾਂ ਪਤਾ ਹੋਵੇ, ਰੋਕਾ ਕਰਦੇ ਹੁੰਦੇ ਸੀ ਅਕਸਰ ਪਿੰਡਾਂ ਚ, ਗੱਲ ਸੁਣਦੀ ਅੱਜ ਫਲਾਨਿਆਂ ਦੇ ਰੋਕਾ, ਤੇ ਰੋਕਾ ਹੁੰਦਾ ਹੁੰਦਾ ਸੀ ਹੱਥ ਨੇ 2-3 ਵਜੇ, ਤੇ ਮੇਰੇ ਯਾਦ ਆ ਅਸੀਂ ਵੀ ਰੋਕੇ ਤੇ ਚਾਈ ਜਾਂਦੇ ਸੀ, ਕਿਉਂਕਿ ਉੱਥੇ 2 ਲੱਡੂ ਮਿਲਦੇ ਹੁੰਦੇ ਸੀ, ਲਿਫਾਫੇ ਚ ਥੋੜੇ ਜਿਹੇ ਪਤਾਸੇ ਮਿਲਦੇ ਹੁੰਦੇ ਸੀ, ਤੇ ਉੱਥੇ ਇੱਕ ਬੜਾ ਵੱਖਰਾ ਜਿਹਾ ਮਾਹੌਲ ਹੁੰਦਾ ਸੀ, ਨੌਜਵਾਨ ਨੂੰ ਨਹਾ ਧੋਆ ਕੇ ਜਿਹੜਾ ਖੇਤ ਦੇ ਐਨ ਇੱਕ ਖੇਤ ਦੀ ਹਰ ਚੀਜ਼ ਦੀ ਜਿਹੜੀ ਮਹਿਕ ਆ ਉਹਦੇ ਵਿੱਚ ਆਉਂਦੀ ਹੁੰਦੀ ਸੀ ਨੌਜਵਾਨਾਂ ਦੇ ਵਿੱਚੋਂ ਉਸ ਟਾਈਮ ਦੇ ਵਿੱਚ, ਜਿਹੜਾ ਇੱਕ ਕੰਮ ਵਾਲਾ ਸੰਗਾਊ ਜਾਂ ਮੁੰਡਾ, ਤੇ ਉਹਨੂੰ ਫੜ ਕੇ ਤੇ ਉਹਦੇ ਗਲ ਚ ਚੁੰਨੀ ਜੀ ਪਾ ਕੇ ਤੇ ਉਹਨੂੰ ਬਿਠਾ ਕੇ ਰੋਕਾ ਕਰਨ ਆਉਂਦੇ ਹੁੰਦੇ ਫਿਰ, ਤੇ ਉਹ ਵੀ ਇੱਕ ਟਾਈਮ ਸੀ। ਉਹ ਰੋਕਾ ਕਰਨ ਤੋਂ ਬਾਅਦ 2-3 ਸਾਲ ਕਈ ਵਾਰੀ 4 ਸਾਲ ਵੀ ਟੱਪ ਜਾਂਦੇ ਸੀ ਵਿਆਹ ਨੂੰ, ਤੇ ਉਹ 4 ਸਾਲਾਂ ਦੌਰਾਨ ਫਿਰ ਇਹੋ ਜਿਹਾ ਮਾਹੌਲ ਹੁੰਦਾ ਸੀ, ਵੈਸੇ ਉਦੋਂ ਰਿਸ਼ਤੇ ਟੁੱਟਦੇ ਨਹੀਂ ਹੁੰਦੇ ਸੀਗੇ, ਰਿਸ਼ਤੇ 4 ਸਾਲਾਂ ਬਾਅਦ ਵੀ ਉਵੇਂ ਹੀ ਸਿਰੇ ਚੜ ਜਾਂਦੇ ਸੀ। ਉਹਦਾ ਕਾਰਨ ਮੇਰਾ ਮਨਾ ਵੀ ਜਿਹੜਾ ਕਮਿਊਨੀਕੇਸ਼ਨ ਗੈਪ ਸੀ, ਤੇ ਉਹ ਗੈਪ ਦੇ ਤਹਿਤ 4 ਸਾਲਾਂ ਦੇ ਵਿੱਚ ਵੀ ਜਿਹੜਾ ਦੋਨੇ ਪਰਿਵਾਰਾਂ ਦੀ ਅਟਰੈਕਸ਼ਨ ਜਾਂ ਦੋਨੇ ਪਰਿਵਾਰਾਂ ਦਾ ਵਰਤਾਰਾ ਸੀ, ਉਹ ਕਿਤੇ ਨਾ ਕਿਤੇ ਇੱਕ ਦਿਨ ਜਿੰਨਾ ਵੀ ਨਹੀਂ ਹੁੰਦਾ ਸੀਗਾ, ਅੱਜ ਦੇ ਇੱਕ ਦਿਨ ਜਿੰਨਾ ਵੀ ਕਹਿ ਸਕਦੇ ਹਾਂ। ਤੇ ਉਹ ਦੂਜਾ ਇਹ ਸੀ ਵੀ ਜਿਹੜਾ ਮੁੰਡੇ ਕੁੜੀ ਦਾ ਜਿਹੜਾ ਸਿੱਧਾ ਟੱਚ ਉਹ ਨਹੀਂ ਸੀਗਾ ਕਿਤੇ ਵੀ ਨਹੀਂ ਸੀਗਾ ਤਾਂ ਉਹ ਉਸ ਕਰਕੇ ਬਸ ਇੰਨਾ ਕੀ ਪਤਾ ਹੁੰਦਾ ਸੀ ਵੀ ਅਕਸਰ ਜਿਹੜੀਆਂ ਦੋ ਚਾਰ ਗੱਲਾਂ ਸੁਣਨ ਨੂੰ ਆਉਂਦੀਆਂ ਹੁੰਦੀਆਂ ਸਨ ਉਹਨਾਂ ਚ ਇਹ ਆਉਂਦਾ ਹੁੰਦਾ ਸੀ ਵੀ ਕੁੜੀ ਨਾ ਕਿ ਬਾਹਲੀ ਹਿੰਮਤੀ ਆ ਭਾਈ ਟੋਕਰਿਆਂ ਦੇ ਟੋਕਰੇ ਰੋਟੀਆਂ ਲਾ ਦਿੰਦੀ ਆ ਤੜਕੇ ਉੱਠਦੀ ਸੀਰੀਆਂ ਵਾਲੀਆਂ ਨੇ ਕੋਈ ਨਾ ਕੋਈ ਆ ਕੇ ਪਿੰਡ ਦੀ ਬੁੜੀ ਵਿਚੋਲਾ ਇਹੋ ਜਿਹੀ ਗੱਲ ਸੁਣਾਉਂਦਾ ਜਾਂ ਕਹਿੰਦੇ ਵੀ ਕੁੜੀ ਭਾਈ ਬੜਾ ਪਾਠ ਕਰਦੀ ਆ ਰੱਬ ਦਾ ਬੜਾ ਨਾਂ ਲੈਂਦੀ ਆ ਫਿਰ ਮੁੰਡੇ ਦਾ ਕੋਈ ਗੱਲ ਹੁੰਦੀ ਤਾਂ ਉਹ ਕਹਿੰਦੇ ਜੀ ਮੁੰਡਾ ਜਿਹੜਾ ਬੜਾ ਮਿਹਨਤੀ ਆ ਭਾਈ ਸਾਊ ਇੰਨਾ ਮੂੰਹ ਚ ਬੋਲ ਹੀ ਨਹੀਂ ਹੈਗਾ ਮੁੰਡੇ ਦੇ ਤੇ ਤੜਕੇ ਚੜ੍ਹਦੇ ਨੂੰ ਖੇਤ ਨਿਕਲ ਜਾਂਦਾ ਹਨੇਰੇ ਹੋਏ ਆਉਂਦਾ ਬੜਾ ਹੀ ਸਾਊ ਕਮਾਊ ਮੁੰਡਾ ਇਹੋ ਜਿਹੀਆਂ ਬਸ ਗੱਲਾਂ ਇੱਕ ਦੂਜੇ ਤੱਕ ਜਾਂਦੀਆਂ ਸਨ ਤੇ ਇਹੀ ਗੱਲਾਂ ਮੂੰਹ ਦੇ ਉੱਤੇ ਇੱਕ ਸ਼ਰਮ ਭਰੀ ਜਿਹੜੀ ਖੁਸ਼ੀ ਬੰਦੇ ਦੇ ਉੱਤੇ ਲੈ ਆਉਂਦੀਆਂ ਸਨ ਵੀ ਇਹ ਉਹ ਆਪਦੀ ਜਿਹੜੀ ਯਾਦ ਸ਼ਕਤੀ ਚ ਫਿਰ ਬਣਾਉਂਦਾ ਹੁਣ ਸੀ ਵੀ ਮੇਰੀ ਜਿਹੜੀ ਵਿਆਹੁਣ ਦੀ ਮੇਰੀ ਮੰਗ ਆ ਜਾਂ ਮੇਰਾ ਜਿਹੜਾ ਮੰਗ ਆ ਮੁੰਡਾ ਮੰਗਿਆ ਹੋਇਆ ਉਹ ਕਿਹੋ ਜਿਹਾ ਹੋਊਗਾ ਸੋ ਉਹ ਇਹਦੇ ਸੁਪਨੇ ਸਾਜ ਕੇ ਕਈ ਵਾਰੀ ਪੰਜ ਪੰਜ ਚਾਰ ਚਾਰ ਸਾਲ ਕੱਢ ਲਏ ਜਾਂਦੇ ਸਨ ਉਸ ਤੋਂ ਬਾਅਦ ਜਿਹੜਾ ਟਾਈਮ ਆਇਆ ਉਹ ਤੇਜ਼ੀ ਆਉਂਦੀ ਗਈ ਤੇਜ਼ੀ ਆਉਣ ਦੇ ਨਾਲ ਨਾਲ ਹੁਣ ਇਹ ਪੋਜੀਸ਼ਨ ਹੋ ਗਈ ਆ ਵੀ ਹੁਣ ਕਈ ਵਾਰੀ ਇਹ ਸੋਚਿਆ ਜਾਂਦਾ ਵੀ ਅੰਗੇਜਮੈਂਟ ਕਰਕੇ ਨਹੀਂ ਕੋਈ ਛੱਡਣਾ ਚਾਹੁੰਦਾ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਸਾਰੇ ਗੰਦੇ ਜੇ ਹੁਣ ਮੈਂ ਸੋਰੀ ਟੂ ਸੇ ਆ ਵੀ ਬਹੁਤ ਸਾਰਿਆਂ ਦਾ ਪਿੱਛੇ ਮਨਸ਼ਾ ਇਹ ਹੁੰਦੀ ਆ ਵੀ ਕੱਚੀ ਰਿਸ਼ਤੇਦਾਰੀ ਆ ਤੇ ਬੰਦਾ ਛੇਤੀ ਕਿਤੇ ਤਿਲਕ ਨਾ ਜਾਵੇ ਤੇ ਕਿਤੇ ਕੋਈ ਨਾ ਕੋਈ ਪਰਦੇ ਨਾ ਕਿਤੇ ਪੁਰਾਣੇ ਪਰਦੇ ਕੋਈ ਇਧਰਲੀ ਉਧਰਲੀ ਗੱਲ ਬੱਚਿਆਂ ਦੀ ਕੋਈ ਹੋਰ ਆ ਨਿਕਲਣ ਲੱਗ ਜੇ ਕਿਉਂਕਿ ਅੱਜ ਯੁੱਗ ਹੋ ਗਿਆ ਸੱਚ ਦਾ ਤੇ ਸਰਚ ਮਾਰ ਕੇ ਤੁਸੀਂ ਕਿਤੋਂ ਦੇ ਕਿਸੇ ਚੀਜ਼ ਦੇ ਮਰਜ਼ੀ ਤੁਸੀਂ ਪੋਲੇ ਫਰੋਲ ਸਕਦੇ ਹੋ ਸੋ ਉਹ ਚੀਜ਼ਾਂ ਫਿਰ ਹੁਣ ਇਹ ਮਜਬੂਰ ਕਰਦੀਆਂ ਵੀ ਭਾਈ ਤੁਸੀਂ ਹੁਣ ਕਿਹੜੇ ਵੀ ਛੇਤੀ ਆ ਜਿਹੜੀ ਝੱਟ ਮੰਗਣੀ ਤੇ ਪੱਟ ਵਿਆਹ ਦੇ ਵਿੱਚ ਆ ਗਏ ਮੇਰੀ ਕੱਲ ਪਰਸੋਂ ਲੰਮੀ ਚੋੜੀ ਗੱਲ ਚੱਲ ਰਹੀ ਸੀ ਇਸ ਵਿਸ਼ੇ ਤੇ ਮੇਰੇ ਦੋਸਤ ਮਨਪ੍ਰੀਤ ਹੋਰਾਂ ਨਾਲ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਹੁਣ ਟਾਈਮ ਇਹ ਆ ਜੇ ਤੁਸੀਂ ਸਹੀ ਮੈਚ ਚਾਹੁੰਦੇ ਹੋ ਤਾਂ ਮੇਰੇ ਹਿਸਾਬ ਨਾਲ ਹੁਣ ਵੀ ਤੁਹਾਨੂੰ ਸਾਲ ਮਿਨੀਮਮ ਅੰਗੇਜ ਹੋ ਕੇ ਰਹਿਣਾ ਚਾਹੀਦਾ ਤੇ ਸਾਲ ਭਰ ਜੇ ਤੁਸੀਂ ਕੋਈ ਵੀ ਜੋੜਾ ਅੰਗੇਜ ਆ ਤੇ ਸਾਲ ਭਰ ਦੇ ਵਿੱਚ ਉਹਨਾਂ ਦੀਆਂ ਬਦਲਵਾਈਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਲੋਕਾਂ ਦਾ ਮੰਨਣਾ ਅਕਸਰ ਮੈਂ ਕਹਿਣਾ ਵੀ ਲੋਕ ਕਹਿੰਦੇ ਆ ਬਹੁਤ ਸਾਰੇ ਲੋਕਾਂ ਸੁਣਦਾ ਵੀ ਜਿੱਥੇ ਪਿਆਰ ਆ ਉੱਥੇ ਲੜਾਈ ਵੀ ਹੁੰਦੀ ਆ ਜੇ ਲੜਾਈ ਹੈ ਨਹੀਂ ਤਾਂ ਪਿਆਰ ਹੈ ਨਹੀਂ ਪਰ ਮੇਰਾ ਮੰਨਣਾ ਵੀ ਨਹੀਂ ਇਹ ਉਦਾਹਰਣਾ ਗਲਤ ਆ ਤੁਸੀਂ ਇੱਕ ਉਦਾਹਰਣ ਕਿਸੇ ਨੇ ਦੇਤੀ ਜਾਂ ਇੱਕ ਬੰਦੇ ਨੇ ਆਪਦੀ ਸੇਫ ਸਾਈਡ ਕਰਨ ਲਈ ਇਹ ਗੱਲ ਕਹਿਤੀ ਤਾਂ ਉਹਦਾ ਐਵੇਂ ਨਾ ਢੋਰਾ ਪਿੱਟੀ ਜਾਇਆ ਕਰੋ ਐਵੇਂ ਇੱਕ ਦੂਜੇ ਨੂੰ ਕਹਿ ਕੇ ਤੇ ਆਪਦੇ ਆਪ ਨੂੰ ਕਲੀਨ ਚਿੱਟ ਨਾ ਦੇਈ ਜਾਇਆ ਕਰੋ ਜਿੱਥੇ ਪਿਆਰ ਆ ਜਿੱਥੇ ਸਤਿਕਾਰ ਆ ਉੱਥੇ ਲੜਾਈ ਹੁੰਦੀ ਨਹੀਂ ਉਹ ਜਿਹੜੇ ਗੱਲਾਂ ਹੁੰਦੀਆਂ ਨਾ ਸ਼ਿਕਵੇ ਜਿਹੜੇ ਉਹ ਗੱਲਾਂ ਹੁੰਦੀਆਂ ਸ਼ਿਕਵੇ ਕਹਿ ਸਕਦੇ ਹੋ ਲੜਾਈ ਨਹੀਂ ਹੁੰਦੀ ਗਿਲੇ ਸ਼ਿਕਵੇ ਹੁੰਦੇ ਆ ਮਾੜੇ ਮੋਟੇ ਤੇ ਉਹ ਵੀ ਮਾੜੇ ਜੇ ਨਾਲ ਹੀ ਹੱਲ ਹੋਣ ਵਾਲੇ ਗਿਲੇ ਸ਼ਿਕਵੇ ਹੁੰਦੇ ਆ ਵੀ ਅਸੀਂ ਇੱਕ ਐਵੇਂ ਤੁਣਕੇ ਨਾਲ ਹੀ ਤੇ ਪਰ ਜੇ ਤੁਸੀਂ ਕਹੋ ਵੀ ਤੁਸੀਂ ਗਾਲਾਂ ਦੁੱਪੜ ਲੜਦੇ ਭਿੜਦੇ ਹੋ ਝਗੜਦੇ ਹੋ ਮੈਂ ਬਹੁਤ ਸਾਰੇ ਇਹੋ ਜਿਹੇ ਜੋੜਿਆਂ ਨੂੰ ਜਾਣਦਾ ਜਿਨ੍ਹਾਂ ਨੂੰ ਅੰਗੇਜਮੈਂਟ ਤੋਂ ਬਾਅਦ ਹੀ ਉਹ ਇੱਥੋਂ ਤੱਕ ਲੜਾਈ ਪਹੁੰਚ ਜਾਂਦੀ ਉਹਨਾਂ ਦੀ ਵੀ ਉਹ ਘਰ ਦੇ ਵੀ ਫਸ ਜਾਂਦੇ ਆ ਵੀ ਹੁਣ ਅਸੀਂ ਕੀ ਕੀਤਾ ਜਾਵੇ ਹਜੇ ਤਾਂ ਵਿਆਹੇ ਨਹੀਂ ਤੇ ਕੁਛ ਕਰੀ ਜਾਂਦੇ ਆ ਗਾਂਹ ਕੀ ਹੋਊਗਾ ਸੋ ਬਿਹਤਰ ਆ ਸਾਨੂੰ ਥੋੜਾ ਜਿਹਾ ਹੋਰ ਬ੍ਰੌਡਮੈਂਡਡ ਹੋਣਾ ਪੈਣਾ ਅਸੀਂ ਹੋਰ ਵਿਸ਼ਿਆਂ ਚ ਬਹੁਤ ਸਾਰੇ ਹੋਏ ਹਾਂ ਵਿਆਹਾਂ ਸ਼ਾਦੀਆਂ ਦੇ ਮਾਮਲੇ ਚ ਕਿਤੇ ਨਾ ਕਿਤੇ ਅਸੀਂ ਅਜੇ ਓਨੇ ਨਹੀਂ ਹੋਏ ਤੇ ਸਾਨੂੰ ਹੋਣਾ ਪੈਣਾ ਵੀ ਅਸੀਂ ਬੱਚਿਆਂ ਨੂੰ ਇੱਕ ਸਾਲ ਇੱਕ ਦੂਜੇ ਨੂੰ ਜਾਣਨ ਦਾ ਟਾਈਮ ਦੇਈਏ ਤੇ ਉਹਦੇ ਚ ਇਹ ਨਾ ਸੋਚੀਏ ਵੀ ਜੇ ਨਹੀਂ ਬਣਦੀ ਤਾਂ ਲੋਕ ਕੀ ਕਹਿਣਗੇ ਲੋਕਾਂ ਦਾ ਕੰਮ ਕਹਿਣਾ ਤੇ ਲੋਕ ਉਦੋਂ ਬਾਅਦ ਬਹੁਤ ਜ਼ਿਆਦਾ ਕੁਛ ਕਹਿਣਗੇ ਜਦੋਂ ਤੁਸੀਂ ਵਿਆਹ ਤੋਂ ਬਾਅਦ ਤੋੜ ਮਰੋੜ ਕਰੋਗੇ ਉਦੋਂ ਬਾਅਦ ਤੁਹਾਡੇ ਲਈ ਹੋਰ ਬਹੁਤ ਸਾਰੇ ਮੁਸੀਬਤਾਂ ਦੇ ਰਾਹ ਖੁੱਲ ਜਾਣਗੇ ਬਿਹਤਰ ਆ ਤੁਸੀਂ ਪਹਿਲਾਂ ਹੀ ਜਿਹੜਾ ਲੋਕ ਕਹਿਣਾ ਕਹਿਣ ਦਿਓ ਤੇ ਤੁਸੀਂ ਡਿਕਲੇਅਰ ਹੀ ਇੱਦਾਂ ਕਰੋ ਮੈਨੂੰ ਲੱਗਦਾ ਜੇ ਅਸੀਂ ਕਿਸੇ ਚੀਜ਼ ਨੂੰ ਕਹਿੰਦੇ ਨਹੀਂ ਵੀ ਮੰਨ ਲਈਏ ਤਾਂ ਤਕਲੀਫ ਅੱਧੀ ਹੁੰਦੀ ਆ ਤੇ ਜੇ ਤੁਸੀਂ ਉਹ ਅਸੀਂ ਗੱਲਾਂ ਕਰਦੇ ਹਾਂ ਕਿ ਸ਼ਗਨਾਂ ਦੀਆਂ ਗੱਲਾਂ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਸ਼ਗਨਾਂ ਦੇ ਟਾਈਮ ਤੇ ਇਹ ਜੀ ਗੱਲ ਮਾੜੀ ਹੁੰਦੀ ਆ ਚੰਗੀ ਸ਼ੁਭ ਸ਼ੁਭ ਬੋਲੋ ਚੰਗਾ ਚੰਗਾ ਕਹੋ ਪਰ ਮੇਰਾ ਮੰਨਣਾ ਵੀ ਜੇ ਤੁਸੀਂ ਇਹ ਚੀਜ਼ ਮੰਨ ਕੇ ਗੱਲ ਕਰ ਰਹੇ ਹੋ ਜਾਂ ਡਿਕਲੇਅਰ ਹੀ ਇਸ ਢੰਗ ਨਾਲ ਕਰ ਰਹੇ ਹੋ ਸ਼ੁਰੂ ਚ ਵੀ ਲਓ ਜੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਗੇਜ ਕੀਤਾ ਇੱਕ ਸਾਲ ਜਾਂ ਡੇਢ ਸਾਲ ਦੋ ਸਾਲ ਲਈ ਜੇ ਇਹਨਾਂ ਚ ਨਿਭੂਗੀ ਜੇ ਇਹਨਾਂ ਚ ਬਣੂਗੀ ਜੇ ਆਪਦੇ ਇੱਕ ਦੂਜੇ ਨੂੰ ਸਮਝ ਲੈਣਗੇ ਤਾਂ ਅਸੀਂ ਭਾਈ ਦੋ ਸਾਲਾਂ ਨੂੰ ਵਿਆਹ ਕਰਾਂਗੇ ਤੇ ਤੁਸੀਂ ਜ਼ਰੂਰ ਆਇਓ ਵੀ ਇੱਕ ਇਹ ਤਰੀਕਾ ਵੀ ਹੈਗਾ ਪਰ ਨਹੀਂ ਅਸੀਂ ਇਹ ਤਰੀਕਾ ਸਾਨੂੰ ਜਚਦਾ ਨਹੀਂ ਸਾਨੂੰ ਹਜ਼ਮ ਨਹੀਂ ਹੁੰਦਾ ਇਹ ਸਾਨੂੰ ਸੁਣਨ ਦੇ ਵਿੱਚ ਵੀ ਬੜਾ ਅਜੀਬ ਲੱਗਦਾ ਪਰ ਮੇਰਾ ਮੰਨਣਾ ਵੀ ਇਹ ਇੱਕ ਸਹੀ ਤਰੀਕਾ ਜੇ ਇਸ ਨੂੰ ਕੀਤਾ ਜਾ ਸਕੇ ਜਾਂ ਤੁਸੀਂ ਅਮਲੀ ਜਾਮਾ ਪਵਾ ਸਕੀਏ ਸੋ ਕਿਤੇ ਨਾ ਕਿਤੇ ਪ੍ਰੋਬਲਮ ਹੀ ਇੱਥੇ ਆਉਂਦੀ ਆ ਵੀ ਹੁਣ ਅਸੀਂ ਝੱਟ ਮੰਗਣੀ ਪੱਟ ਵਿਆਹ ਦੇ ਚੱਕਰਾਂ ਚ ਉਲਝ ਕੇ ਤੇ ਬਾਅਦ ਚ ਫਿਰ ਅਸੀਂ ਜੇ ਜਿਹਾ ਇੰਡੀਪੈਂਡੈਂਸ ਵਰਗੇ ਜਿਹੜੇ ਮੈਸੇਜ ਆ ਉਹ ਸੂਚਨਾਵਾਂ ਦੇ ਤੌਰ ਤੇ ਬੋਲਦੇ ਆ ਜਾਂ ਇੱਕ ਦੂਜੇ ਨੂੰ ਸ਼ੇਅਰ ਕਰਦੇ ਆ ਇਹਦਾ ਕਾਰਨ ਇਹੀ ਆ। ਸੋ ਦੋਸਤੋ ਬਹੁਤ ਸਾਰੇ ਤੁਹਾਡੇ ਸੁਨੇਹੇ ਆ ਰਹੇ ਆ, ਸੁਨੇਹੇ ਵੀ ਪੜ੍ਹਨੇ ਆ ਤੇ ਮੈਂ ਇਕੱਲਾ ਹੀ ਜਦੇ ਬੋਲੀ ਜਾਂਦਾ ਤੇ ਮੈਨੂੰ ਲੱਗਦਾ ਵੀ ਮੈਨੂੰ ਵੀ ਥੋੜਾ ਜਿਹਾ ਬ੍ਰੇਕ ਲੈਣਾ ਚਾਹੀਦਾ, ਇੱਕ ਗੀਤ ਸੁਣ ਲਈਏ ਆਪਾਂ ਤੇ ਕੁਛ ਇੱਕ ਸੁਨੇਹੇ ਸੱਜਣਾ ਮਿੱਤਰਾਂ ਦੇ ਕਮਰਸ਼ੀਅਲ ਸੁਨੇਹੇ ਤੇ ਉਦੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਕਹਿੰਦੇ ਫਕੀਰੀ ਮੰਗੋ ਰੱਬ ਕੋਲੋਂ ਤੇ ਫਕੀਰੀ ਰੱਬ ਕੋਲੋਂ ਮੰਗਣੀ ਚਾਹੀਦੀ ਹੈ ਸਾਨੂੰ ਤੇ ਫਕੀਰੀ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਹੱਲ ਹੋ ਜਾਂਦੇ। ਕਹਿੰਦੇ ਨੀ ਬੰਦਾ ਉਹ ਤਾਂ ਸਾਧ ਫਕੀਰ ਬੰਦਾ, ਅਸੀਂ ਅਕਸਰ ਕਿਸੇ ਬੰਦੇ ਨੂੰ ਦੀ ਉਦਾਹਰਣ ਦਿੰਦੇ ਆ ਤੇ ਉਸ ਨੂੰ ਆਪ ਵੀ ਸਕੂਨ ਜਾ ਮਹਿਸੂਸ ਕਰਦੇ ਇਹੋ ਜਿਹੀ ਗੱਲ ਕਰਕੇ। ਦੇਖੋ ਜਿਹੜੀ ਗੱਲ ਕਰਕੇ ਸਕੂਨ ਮਹਿਸੂਸ ਹੁੰਦਾ ਤੇ ਫਿਰ ਤੁਸੀਂ ਕਿਉਂ ਨੀ ਫਕੀਰ ਮੰਗਦੇ? ਫਕੀਰੀ ਮੰਗ ਕੇ ਦੇਖੋ, ਵਾਕਈ ਰੱਬ ਤੋਂ ਫਕੀਰੀ ਮੰਗੋ ਜਦੋਂ ਤੁਸੀਂ ਫਕੀਰੀ ਤੁਹਾਨੂੰ ਮਿਲ ਗਈ ਤੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਹੋ ਜਾਣਗੇ। ਸਾਡੇ ਨਾਲ ਇੱਧਰ ਕਾਲ ਜਰੀਏ ਜੁੜ ਚੁੱਕੇ ਆ ਬਾਈ ਪਰਮਜੀਤ ਸਿੰਘ ਤੇ ਸਿਡਨੀ ਤੋਂ ਆਏ ਆ ਜੀ ਅੱਜ ਟਰੱਕ ਲੈ ਕੇ ਐਡਲੇਡ ਦੇ ਵਿੱਚ ਤੇ ਆਪਾਂ ਉਹਨਾਂ ਤੋਂ ਜਾਣਨਾ ਚਾਹੁੰਦੇ ਆ। ਮੈਨੂੰ ਲੱਗਦਾ ਪਹਿਲੀ ਵਾਰੀ ਸਾਂਝ ਪਾ ਰਹੇ ਆ ਆਪਣੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਪਰਮਜੀਤ ਬਾਈ।
ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਵੀ ਹਰਮਨ ਰੇਡੀਓ ਸੁਣਦੇ ਸਾਰੇ
ਦੋਸਤਿਆਂ
ਨੂੰ ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਵਧੀਆ, ਚੜ੍ਹਦੀ ਕਲਾ ਹੋਰ ਦੱਸੋ ਜੀ।
ਸਤਿ ਸ਼੍ਰੀ ਅਕਾਲ
ਤੁਸੀਂ ਗੱਲ ਕਰ ਰਹੇ ਸੀਗੇ, ਬਹੁਤ ਵਧੀਆ ਗੱਲ ਆ ਜੀ, ਤੁਸੀਂ ਦੱਸ ਰਹੇ ਸੀ ਆਪਣਾ ਜਿਹੜੀ ਵੀ ਅੱਜ ਮੁੱਦੇ ਤੁਸੀਂ ਗੱਲ ਕਰ ਰਹੇ ਆ, ਤੇ ਗੱਲ ਆਏ ਆ ਵੀ ਲੋਕਾਂ ਦੇ ਵਿੱਚ ਭਰਾ ਜਾਣੀ ਕਿ ਝੂਠ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਜੀ।
ਜੀ
ਹੈਲੋ
ਜੀ ਜੀ
ਹਾਂਜੀ, ਤੁਸੀਂ ਜਿਹੜੀ ਗੱਲ ਦੱਸੀ ਆ ਵੀ ਕਦੇ ਹੁਣ ਜਿਹੜੇ ਰਿਸ਼ਤੇ ਨਾਤੇ ਇੰਨੇ ਕਮਜ਼ੋਰ ਹੋ ਚੁੱਕੇ ਆ, ਪਰ ਤਾਂ ਮੁੰਡੇ ਕੁੜੀਆਂ ਝੂਠ ਹੀ ਬਹੁਤ ਬੋਲਦੇ ਆ ਇੱਕ ਦੂਜੇ ਨਾਲ ਜੀ, ਵਿਆਹ ਕਰਵਾ ਕੇ ਝੂਠ ਬੋਲੀ ਜਾਂਦੇ ਆ, ਸਹੀ ਆ ਨਾ ਗੱਲ, ਤੇ ਉਹਦੇ ਕਾਰਨ
ਜਿੱਥੇ ਹੁਣ
ਪਿਆਰ ਆ ਉੱਥੇ ਸੱਚਾਈ ਆ, ਜਿੱਥੇ ਸੱਚਾਈ ਆ ਉੱਥੇ ਰਿਸ਼ਤਾ ਟੁੱਟ ਹੀ ਨਹੀਂ ਸਕਦਾ ਜੀ। ਤੇ ਕਹਿੰਦੇ ਵੀ ਦਿਮਾਗ ਵਿਅਕਤ ਬਹੁਤ ਜ਼ਿਆਦਾ ਹੋ ਗਿਆ, ਮੇਰਾ ਮੰਨਣਾ ਵੀ ਦਿਮਾਗ ਤਾਂ ਉੱਥੇ ਖੜਾ, ਬੰਦਿਆਂ ਦਾ ਪਿਛਾਂਹ ਨੂੰ ਜਾ ਰਿਹਾ ਜੀ, ਅੱਗੇ ਨੂੰ ਨੀ ਵੱਧ ਰਿਹਾ ਦਿਮਾਗ, ਸੰਸਾਰ ਵਿਅਕਤ ਹੋ ਰਿਹਾ ਪਰ ਬੰਦਿਆਂ ਦਾ ਦਿਮਾਗ ਤਾਂ ਉਦੋਂ ਵੀ ਪਿੱਛੇ ਨੂੰ ਆ ਰਿਹਾ ਵਾ। ਪੁਰਾਣੇ ਜ਼ਮਾਨੇ ਚ ਬੁੜੀਆਂ ਦੇ ਨਾਂ ਤੇ ਕੋਈ ਚੀਜ਼ ਨੀ ਕਰਾਉਂਦੇ ਸੀਗੇ, ਵੀ ਜੇ ਕੋਈ ਚੀਜ਼ ਵਾਸਤੇ ਉਹਨਾਂ ਦੇ ਨਾਂ ਤੇ ਕਰਾਤੀ, ਕੱਲ ਨੂੰ ਖਾਨੀ ਕੋਈ ਲੜਾਈ ਝਗੜਾ ਨਾ ਹੋ ਜੇ, ਕਲੇਸ਼ ਨਾ ਹੋ ਜੇ, ਤੇ ਮੁੜ ਕੇ ਚੱਕਰ ਪਊਗਾ। ਤੇ ਅੱਜ ਵੀ ਬਹੁਤੇ ਬੰਦੇ ਸੱਜਣ ਮਿੱਤਰ ਐਸੇ ਦੇਖਣ ਨੂੰ ਮਿਲਦੇ ਜਿਹੜੇ ਆਮ ਮੁੰਡੇ ਬਹਿ ਕੇ ਗੱਲਾਂ ਕਰਦੇ ਆ ਵੀ ਯਾਰ ਤੂੰ ਘਰ ਵਾਲੀ ਦੇ ਨਾਂ ਤੇ ਵੀ ਆਹ ਚੀਜ਼ ਤਾਂ ਨੀ ਕਰਵਾਈ, ਵੀ ਘਰ ਦੇ ਵਿੱਚ ਘਰ ਤਾਂ ਨੀ ਕਰਾਦਾ ਉਹਦੇ ਨਾਂ ਤੇ, ਕਿਹੜੇ ਗੱਡੀ ਕਾਰ ਤਾਂ ਨੀ, ਇਹ ਜੇ ਸੋਚ ਕੇ ਦਿਮਾਗ ਦਾ ਫਿਰ ਆਪਣੇ ਪਿੱਛੇ ਨੂੰ ਹੀ ਜਾ ਰਿਹਾ ਜੀ। ਜੇ ਯਕੀਨ ਆ ਵਿਸ਼ਵਾਸ ਫਿਰ ਬੰਦਾ ਇਹੋ ਜਿਹੀ ਸੋਚ ਨੀ ਸੋਚ ਸਕਦਾ, ਤੇ ਜੇ ਬੰਦਾ ਇਹੋ ਜਿਹੀ ਸੋਚ ਸੋਚਦਾ ਫਿਰ ਇਹਦਾ ਮਤਲਬ ਉਹਨਾਂ ਦਾ ਦਿਲੋਂ ਪਿਆਰ ਨੀ, ਇੱਕ ਬਾਹਰੀ ਵਿਖਾਵਾ ਕੱਲਾ। ਬਾਕੀ ਤੁਸੀਂ ਕਿੱਥੇ ਦੱਸ ਦੋ ਭਾਈ ਤੁਹਾਡੇ ਕੀ ਖਿਆਲ ਆ ਜੀ।
ਨਹੀਂ ਨਹੀਂ ਬਿਲਕੁਲ ਪਰਮਜੀਤ ਬਾਈ, ਤੁਸੀਂ ਸੱਚ ਹੀ ਕਿਹਾ, ਤੇ ਮੈਂ ਪਹਿਲਾਂ ਹੀ ਇਸ ਗੱਲ ਤੋਂ ਸ਼ੁਰੂ ਕੀਤੀ ਸੀ ਗੱਲ, ਜੇ ਜਿਹੜੀ ਤੁਸੀਂ ਝੂਠ ਦੀ ਗੱਲ ਕਹੀ ਆ, ਪਹਿਲੀ ਗੱਲ ਤਾਂ ਇਹ ਆ ਵੀ ਅੱਜ ਯੁੱਗ ਕਿਹੋ ਜਿਹਾ ਆ ਗਿਆ, ਇਸ ਯੁੱਗ ਦੇ ਵਿੱਚ ਤੁਹਾਨੂੰ ਬੜਾ ਰੇਅਰ ਚਾਂਸ ਆ ਜਿਹਦੇ ਪਿਛਲੀ ਕੋਈ ਸਟੋਰੀ ਨਾ ਹੋਵੇ ਜਾਂ ਹਿਸਟਰੀ ਨਾ ਹੋਵੇ। ਸੋਰੀ ਟੂ ਸੇ ਆ, ਹਰ ਮੁੰਡੇ ਦੀ ਹਰ ਕੁੜੀ ਦੀ ਬਹੁਤ ਸਾਰੀਆਂ ਹੋਰ ਹਿਸਟਰੀਆਂ ਹੁੰਦੀਆਂ, ਪਰ ਮੇਰਾ ਮੰਨਣਾ ਵੀ ਜਿਹਨੇ ਸੈਲਫ ਰਿਸਪੈਕਟ ਕਾਇਮ ਰੱਖੀ ਆਪਦੀ ਬੱਚੇ ਨੇ, ਤੇ ਜੇ ਮੰਨ ਲਓ ਉਸ ਬੱਚੇ ਦਾ ਕੋਈ ਵੀ ਕਿਤੇ ਫਰੈਂਡਸ਼ਿਪ ਸੀ ਉਹ ਨਹੀਂ ਉਸ ਵਧੀਆ ਰਹੀ, ਉਹਨਾਂ ਨੂੰ ਲੱਗਿਆ ਵੀ ਅਸੀਂ ਨਹੀਂ ਨਿਭ ਸਕਦੇ, ਤੇ ਉਹ ਜੇ ਵੱਖਰੇ ਹੋ ਗਏ ਆ, ਪਰ ਜੇ ਉਹ ਇਮਾਨਦਾਰੀ ਨਾਲ ਆਪਣੇ ਰਿਸ਼ਤੇ 'ਚ ਜਿੱਥੇ ਵੀ ਗੱਲ ਹੋ ਰਹੀ ਹੈ ਦੱਸ ਰਹੇ ਆ ਵੀ ਦੇਖੋ ਵੀ ਮੈਂ ਆਹ ਗੱਲ ਸੀ, ਇੱਥੇ ਬਾਤ ਸੀ, ਏਦਾਂ ਕਰਦਾ ਸੀ ਜਾਂ ਏਦੀ ਇੱਥੋਂ ਤੱਕ ਪਹੁੰਚੇ ਸੀ ਅਸੀਂ ਆਹ ਪੁਜੀਸ਼ਨ ਆ, ਤਾਂ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਇੱਕ ਵਾਰੀ ਸੁਣਨ 'ਚ ਮਾੜੀ ਲੱਗ ਸਕਦੀ ਹੈ ਪਰ ਜੀਵਨ ਭਰ ਉਹ ਔਖਾ ਨਹੀਂ ਕਰਦੀ। ਪਰ ਸਾਡੇ ਤਾਂ ਪ੍ਰੋਬਲਮ ਇਹ ਆ ਰਹੀ ਹੈ ਜੀ ਵੀ ਅਸੀਂ ਤਾਂ ਪਰਦੇ ਬਹੁਤ ਪਾਉਣੇ ਆ, ਕੁਛ ਚੀਜ਼ਾਂ ਤੇ ਆਪ ਪਾਉਣੇ ਤੇ ਕੁਛ ਤੇ ਸਾਡਾ ਪਰਿਵਾਰ ਪਵਾਦਾ ਪਰਦੇ।
ਝੂਠ ਬਹੁਤ ਜ਼ਿਆਦਾ ਵਧਿਆ ਬਾਈ, ਝੂਠ ਦਾ ਚੱਕਰ ਸਾਰਾ ਜ਼ਿਆਦਾ ਆ ਨਾ, ਇੱਕ ਦੂਜੇ ਨੂੰ ਝੂਠ ਬੋਲਣਾ
ਹੋਇਆ ਪ੍ਰਧਾਨ ਲਾ ਲਓ।
ਹਾਂਜੀ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ, ਤੇ ਬਾਕੀ ਤੁਸੀਂ ਸਿਆਣੇ ਆ ਤੁਹਾਨੂੰ ਪਤਾ ਹੀ ਸਾਰਾ।
ਜੀ 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 ਬਹੁਤ ਮਿਹਰਬਾਨੀ ਪਰਮਜੀਤ ਬਾਈ, ਤੁਸੀਂ ਜੁੜੇ ਪ੍ਰੋਗਰਾਮ ਚ ਪਹਿਲੀ ਵਾਰ ਕਾਲ ਕੀਤੀ ਹੈ, ਚੰਗਾ ਲੱਗਿਆ, ਸੋ ਬਹੁਤ ਮਿਹਰਬਾਨੀ।
ਹਾਂਜੀ ਓਕੇ ਵੀਰੇ, ਓਕੇ ਓਕੇ, ਥੈਂਕ
ਯੂ, ਓਕੇ ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਪਰਮਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਜੀ, ਕੰਮ ਦੌਰਾਨ ਉਹਨਾਂ ਨੇ ਕਾਲ ਕੀਤੀ ਸਾਨੂੰ ਤੇ ਆਪਣੇ ਜਿਹੜੇ ਵਿਚਾਰ ਪੇਸ਼ ਕੀਤੇ ਆ ਤੁਹਾਨੂੰ ਵੀ ਚੰਗੇ ਲੱਗੇ ਹੋਣੇ। ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਵਾਲੇ ਜੁੜ ਚੁੱਕੇ ਆ ਸਾਡੇ ਨਾਲ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ ਤੇ ਹਰਮਨ ਰੇਡੀਓ ਤੋਂ ਉਹਨਾਂ ਦਾ ਸਵਾਗਤ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ?
ਬਸ ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ?
ਬਸ ਚੜ੍ਹਦੀ ਕਲਾ, ਮੈਂ ਕਿਹਾ ਸਾਨੂੰ ਫਾਇਦਾ ਹੋ ਗਿਆ, ਸਾਗਾ ਮਿਊਜ਼ਿਕ ਵਾਲਿਆਂ ਨੂੰ ਮੈਨੂੰ ਅੱਜ ਥੈਂਕ ਯੂ ਦਾ ਮੈਸੇਜ ਕਰਨਾ ਪੈਣਾ ਵੀ ਚੰਗਾ ਕੀਤਾ ਗੁਰਪ੍ਰੀਤ ਦੀ, ਤੁਸੀਂ ਆਈ ਡੀ ਬੁੱਕ ਜਿਹੜੀ ਬੈਨ ਕਰਾਤੀ ਆ, ਫਿਰ ਹੁਣ ਦੇਖੋ ਵੀ ਜਿਹੜੇ ਵਿਚਾਰ ਆ ਉਹਨਾਂ ਨੇ ਤਾਂ ਉਛਲਣਾ ਉਛਲਣਾ, ਜੇ ਆਈ ਡੀ ਚੱਲਦੀ ਸੀ ਤੁਹਾਡੀ ਫੇਸਬੁੱਕ ਦੀ ਤੁਸੀਂ ਉੱਥੇ ਕੱਢ ਲੈਂਦੇ ਸੀ, ਹੁਣ ਅੱਜ ਰੇਡੀਓ ਤੇ ਕੱਢ ਲਓਗੇ, ਸਾਨੂੰ ਫਾਇਦਾ ਹੋ ਗਿਆ।
ਨਹੀਂ ਰੇਡੀਓ ਦੇ ਤਾਂ ਮੈਂ ਹਰੇਕ ਸੋਮਵਾਰ ਮੈਂ ਟਰਾਈ ਕਰਦਾ ਹੁੰਦਾ ਜੀ, ਕਾਲ ਲਾਵਾਂ ਤੇ ਲਾਉਣਾ ਵੀ ਹੁੰਦਾ ਤੇ
ਜੀ ਜੀ,
ਪਰ ਚਲੋ ਕੋਈ ਨੀ, ਹੁਣ ਸਾਗਾ ਵਾਲੇ ਆਪਣਾ ਢੋਲ ਵਜਾ ਦੇਣ ਤੇ ਮੇਰੀ ਆਈ ਡੀ ਬਲੌਕ ਕਰਾ ਦਿੱਤੀ ਉਹਨਾਂ ਨੇ ਤੇ ਤਿੰਨ ਦਿਨ ਵਾਲੀ, ਸੋ ਇਸ ਕਰਕੇ ਅਸੀਂ ਗਾਇਬ ਆ ਤੇ ਮੁੱਦਾ ਜਿਹੜਾ ਆਪਣੇ ਲੋਕਾਂ ਦੀ ਅਕਲ ਹੈ ਵੀ ਕਮਨ ਗਰੇਵਾਲ, ਕਮਨ ਗਰੇਵਾਲ ਲਾਈ ਹੋਈ ਸਾਰੇ ਪਾਸੇ। ਮੈਂ ਇੱਥੇ ਤੁਹਾਨੂੰ ਦੱਸ ਦਵਾਂ ਜੀ, ਇਹ ਜਿਹੜੇ ਜਿੰਨੇ ਵੀ ਗਾਇਕ ਭਾਵਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਤੇ ਭਾਵਾਂ ਤੁਹਾਡਾ ਕੋਈ ਫੇਵਰੇਟ ਆ, ਇਹ ਸਾਰੇ ਪੈਸੇ ਦੇ ਪੀਰੇ ਆ
ਜੀ ਜੀ,
ਸਾਰੇ ਪੈਸੇ ਦੇ ਪੀਰੇ ਆ, ਪੈਸਾ ਸਿੱਟੋ ਤੇ ਤਮਾਸ਼ਾ ਦੇਖੋ। ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ, ਤੁਸੀਂ ਕਿਸੇ ਵੀ ਗਾਇਕ ਦੇ ਘਰੇ ਚੱਲ ਜਾਓ ਤੇ ਉਹਨੂੰ ਕਹੋ ਭਾਜੀ ਮੈਂ ਤੁਹਾਨੂੰ ਮਿਲਣਾ, ਉਹ 100 ਬਹਾਨੇ ਮਾਰੂਗਾ ਵੀ ਨਹੀਂ ਯਾਰ ਮੇਰੇ ਕੋਲ ਟਾਈਮ ਹੈ ਨੀ, ਮੇਰੇ ਕੋਲ ਆਹ ਹੈ ਨੀ। ਉਹਨੂੰ ਸਮਾਜ ਸੇ ਵੀ ਕੋਈ ਕੰਮ ਲਈ, ਭਾਜੀ ਵੀ ਅਸੀਂ ਸਮਾਜ ਸੇ ਵੀ ਇੱਕ ਬਲੱਡ ਕੈਂਪ ਲਾਉਣਾ, ਉਹਦੇ ਲਈ ਤੁਸੀਂ ਉਦਘਾਟਨ ਕਰਨ ਆਓ, ਉਹਦੇ ਲਈ ਤੁਹਾਨੂੰ 100 ਬਹਾਨੇ ਮਾਰੂਗਾ। ਉਸੇ ਬੰਦੇ ਨੂੰ ਤੁਸੀਂ ਕਾਲ ਕਰਿਓ ਭਾਜੀ ਪ੍ਰੋਗਰਾਮ ਕਰਾਉਣਾ ਆ ਤੇ ਤੁਸੀਂ ਆ ਸਕਦੇ ਹੋ, ਉਹ ਤੁਹਾਡੇ ਦੇ ਉੱਤੇ ਨਾ ਵੀ ਲਿਟਣ ਨੂੰ ਫਿਰੂਗਾ ਵੀ ਹਾਂ ਮੇਰਾ ਕਿਸੇ ਤਰੀਕੇ ਦਾ ਮੇਰਾ ਪ੍ਰੋਗਰਾਮ ਬੁੱਕ ਕਰਵਾ ਦੇ, ਮੈਨੂੰ 5-6 ਲੱਖ ਆਉਣਾ, ਮੈਨੂੰ ਆਉਣਾ ਚਾਹੀਦਾ। ਗੁਰਦਾਸ ਮਾਨ ਵੀ ਇਹਦੇ ਵਿੱਚ ਹੀ ਆ, ਦਲਜੀਤ ਵੀ ਇਹਦੇ ਵਿੱਚ ਹੀ ਆ, ਸਾਰੇ ਲੰਡੂ ਪੱਚੂ ਸਾਰੇ ਹੀ, ਸਾਡਾ ਕਮਰ ਗਰੇਵਾਲ, ਇਹਦਾ ਹੀ ਇਜ਼ ਦਾ ਬਿਗੈਸਟ ਫਰੌਡ ਇਨ ਮਿਊਜ਼ਿਕ ਇੰਡਸਟਰੀ। ਇਹ ਆਪਣੇ ਆਪ ਨੂੰ ਫਕੀਰ ਕਹਿੰਦਾ। ਇੱਕ ਵਾਰੀ ਇਹਨੂੰ ਇੰਟਰਵਿਊਰ ਨੇ ਕਿਹਾ ਸੀ, ਕਹਿੰਦੇ ਵੀ ਤੁਸੀਂ ਫਿਰ ਪ੍ਰੋਗਰਾਮ ਦਾ ਚਾਰਜ ਕਰਦੇ, ਕਿਉਂਕਿ ਫਕੀਰਾਂ ਨੂੰ ਤਾਂ ਪੈਸੇ ਦੇਣਾ ਮਤਲਬ ਨੀ ਹੁੰਦਾ ਨਾ, ਜਿਹੜੇ ਫਕੀਰ ਹੁੰਦੇ ਨੇ। ਜੇ ਫਕੀਰ ਦੀ ਰੀਅਲ ਪਰਿਭਾਸ਼ਾ ਤੇ ਇਹੀ ਹੈ ਨਾ, ਫਕੀਰ ਰੱਬ ਦੀ ਮਸਤੀ ਵਿੱਚ ਰਹਿੰਦੇ ਨੇ, ਜਿੱਦਾਂ ਰੱਬ ਉਹਨਾਂ ਰੱਖਦਾ ਉਦਾਂ ਰੱਬ ਉਹ ਰਹਿੰਦੇ ਨੇ, ਤੇ ਰੱਬ ਦੀ ਰਜ਼ਾ ਵਿੱਚ ਜਿੱਦਾਂ ਆਪਾਂ ਕਹਿ ਲਈਏ। ਤੇ ਇਹਨੇ ਕਿਹਾ ਨਹੀਂ ਜੀ, ਪ੍ਰੋਗਰਾਮ ਦਾ ਚਾਰਜ ਕਰਨੇ ਪੈਂਦੇ ਆ ਸਾਡੇ, ਫਿਰ ਖਰਚੇ ਨੀ ਚੱਲਦੇ। ਵੀ ਜੇ ਖਰਚੇ ਨੀ ਚੱਲਦੇ ਫਿਰ ਫਕੀਰ ਕਿਉਂ ਆ? ਖਰਚੇ ਹੈਗੇ ਆ ਤੇ ਫਿਰ ਫਕੀਰ ਥੋੜੀ ਹੋ ਸਕਦਾ? ਫਕੀਰਾਂ ਦੇ ਖਰਚੇ ਥੋੜੀ ਹੁੰਦੇ? ਫਕੀਰ ਤਾਂ ਜਿੱਥੇ ਉਹਨਾਂ ਨੂੰ ਰਹਿਣ ਨੂੰ ਮਿਲਦਾ ਉੱਥੇ ਰਹਿਣ ਲੱਗ ਪੈਂਦੇ ਆ, ਜਿੱਥੇ ਉਹਨਾਂ ਨੂੰ ਖਾਣ ਨੂੰ ਮਿਲਦਾ ਉਹ ਖਾਣ ਲੱਗ ਪੈਂਦੇ ਆ। ਤੇ ਤੁਸੀਂ ਆਪਣੇ ਆਪ ਨੂੰ ਫਕੀਰ ਕਾਹਨੂੰ ਕਹਿ ਰਹੇ ਹੋ? ਵੀ ਜਸਟ ਸਾਡੀ ਰਿਸਪੈਕਟ ਵੱਜ ਜਾਵੇ, ਹੋਰ ਕੁਛ ਨੀ। ਤੇ ਹੁਣ ਉੱਥੇ ਜਦੋਂ ਇਹ ਗਿਆ ਆ ਆਪਣੇ ਸਾਧ ਦੇ ਸੰਤਾ ਸਾਧ ਦੇ, ਉਦੋਂ ਇਹ ਕਹਿ ਰਿਹਾ ਜੀ ਹਾਂ ਜੀ ਬਾਬਾ ਜੀ ਤੁਹਾਨੂੰ ਕੱਲ ਨੂੰ ਮਿਲਦੇ ਆ, ਠੀਕ ਹੈ। ਤੇ ਜਦੋਂ ਉੱਥੇ ਚੱਲ ਗਿਆ ਉੱਥੇ ਕੋਈ ਵਾਹਿਗੁਰੂ ਕਿਤੇ ਕਦੀ ਕਿਸੇ ਬਾਬੇ ਦਾ ਨਾਂ, ਕਦੀ ਕੋਈ ਬਾਬੇ ਦਾ ਨਾਂ, ਉਹਨਾਂ ਨੇ 17 ਕੁ ਮਿੰਟ ਚ ਭਜਾਤਾ। ਤੇ ਲੋਕ ਉਹਨੂੰ ਇਹਨੂੰ ਹੁਣ ਮੈਡਲ ਦੇ ਰਿਹਾ ਵੀ ਇਸਨੇ ਦੇਖੋ ਜੀ ਆਹ ਕਰਤਾ ਉਹ ਕਰਤਾ। ਪਹਿਲੀ ਤੇ ਇਹ ਗੱਲ, ਮੈਨੂੰ ਉਹ ਬੰਦਿਆਂ ਦੇ ਨਾਂ ਦੱਸੋ ਜਿਨ੍ਹਾਂ ਨੇ ਇਹਦਾ ਇੱਕ 17 ਕੁ ਮਿੰਟ ਦੀ ਪ੍ਰੈਜੈਂਟੇਸ਼ਨ ਸੁਣ ਕੇ ਡੇਰੇ ਨੂੰ ਛੱਡ ਕੇ ਦੁਬਾਰਾ ਗੁਰੂ ਦੇ ਲੜ ਲੱਗੇ ਹੋਣ, ਠੀਕ ਹੈ। ਉੱਥੇ ਜਾ ਕੇ ਰੌਲਾ ਪਾਉਣ ਦਾ ਮਤਲਬ ਕੀ ਹੈ? ਤੂੰ ਜਾਣਾ ਹੀ ਕਿਉਂ? ਪੈਸੇ ਲੈ ਕੇ ਗਿਆ ਨਾਲੇ ਤੂੰ, 2 ਘੰਟੇ ਦਾ ਪ੍ਰੋਗਰਾਮ ਕਰਨਾ ਸੀ, 2 ਘੰਟੇ ਦੇ ਵੇਲੇ ਤੈਨੂੰ ਪੈਸੇ ਦਿੱਤੇ ਆ। ਜੇ ਤੂੰ ਅਗਲੇ ਤੋਂ ਪੈਸੇ ਲੈ ਲਏ ਆ, ਫਿਰ ਤੂੰ ਅਗਲੇ ਨੂੰ ਲੋਇਲ ਰਹਿ, ਫਿਰ ਤੂੰ ਆਪਣੀ ਉੱਥੇ ਵਿਚਾਰਧਾਰਾ ਕੋਈ ਝਰਨੇ, ਫਿਰ ਤੂੰ ਉਹਦੇ ਗੁਣ ਗਾ ਕੇ ਆ, ਫਿਰ ਤਾਂ ਤੂੰ ਉਹਦੇ ਨਾਲ ਧੋਖਾ ਕੀਤਾ ਨਾ, ਉਹ ਕੋਲ ਪੈਸੇ ਲੈ ਕੇ ਉਹਦੀ ਬੇਇੱਜ਼ਤੀ ਕਰਕੇ ਆ ਗਿਆ। ਜਿਹੜਾ ਤੁਹਾਡਾ ਕਰੈਕਟਰ ਹੀ ਮਾੜਾ ਨਿਕਲ ਗਿਆ ਨਾ।
ਦੇਖੋ
ਹਨਾ ਵੀ ਆਪਾਂ
ਦੇਖੋ ਗੁਰਪ੍ਰੀਤ, ਮੈਂ ਸਾਰੀ ਵੀਡੀਓ ਦੇਖੀ ਆ, ਸਾਰੀ ਵੀਡੀਓ ਮੈਂ ਦੇਖੀ ਆ। ਉਸ ਵੀਡੀਓ ਦੇ ਵਿੱਚ ਮੈਨੂੰ ਕੋਈ ਬੇਇੱਜ਼ਤੀ ਵਾਲੀ ਗੱਲ ਵੀ ਕਰਦਾ ਨਹੀਂ ਲੱਗਿਆ ਦਿਖਾਈ ਦਿੱਤੀ। ਉਹ ਆਪਦੇ ਆਪ ਦੇ ਹੱਡ ਬਚਾਉਂਦਾ ਹੋਇਆ ਤੇ ਨਾਲ ਨਾਲ ਕੋਸ਼ਿਸ਼ ਕਰ ਰਿਹਾ ਸੀਗਾ ਵੀ ਜਿਹੜੀ ਗਲਤੀ ਹੋਈ ਆ ਉਸ ਗਲਤੀ ਨੂੰ ਕਿਵੇਂ ਨਾ ਕਿਵੇਂ ਮੈਂ ਧੋਵਾਂ। ਜਿਹੜੀ ਮੇਨ ਜਿਹੜੀ ਮੈਨੂੰ ਗੱਲ ਮਹਿਸੂਸ ਜਿਹੜੀ ਉਹ ਚ ਹੋ ਰਹੀ ਸੀਗੀ, ਪਰ ਫਿਰ ਉਹਨੂੰ ਉਹ ਉਸ ਪੱਧਰ ਦੇ ਉੱਤੇ ਧੋ ਵੀ ਨਹੀਂ ਸਕਿਆ। ਜੇ ਧੋ ਸਕਦਾ ਹੁੰਦਾ ਉਹਨੇ ਜਦੋਂ ਦੇਖਿਆ ਨਾ, ਜਦੋਂ ਉਹਨੇ ਵਾਹਿਗੁਰੂ ਦਾ ਜਾਪ ਜਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਜਦੋਂ ਲੱਗਿਆ ਵੀ ਉਹ ਅੱਗੇ ਨਹੀਂ ਚੱਲਿਆ, ਤੁਸੀਂ ਨੋਟ ਕਰੋਗੇ ਗੱਲ, ਤਾਂ ਉਹਨੇ ਨਾਲ ਦੀ ਨਾਲ ਫਿਰ ਜਿਹੜਾ ਮੇਨ ਥੀਮ ਆ ਡੇਰੇ ਦਾ ਮੇਨ ਥੀਮ ਪਤਾ ਕੀ ਹੈ? ਤੁਸੀਂ ਡੇਰੇ ਦਾ ਲੋਗੋ ਦੇਖਿਆ ਤੁਸੀਂ? ਸਰਸੇ ਡੇਰੇ ਦਾ ਜਿਹੜਾ ਲੋਗੋ ਆ ਉਹਦੇ ਚ 4 ਧਰਮਾਂ ਦੇ ਸਾਈਨ ਇਕੱਠੇ ਕਰਕੇ ਬਣਾਇਆ ਗਿਆ ਇੱਕ ਲੋਗੋ ਆ, ਇੱਕ ਓਂਕਾਰ ਆ, ਓਮ ਆ, ਸਰਗ ਆ, ਹਾਂ ਹਾਂ। ਤੇ ਉਹਨੇ ਫਿਰ ਉਹ ਥੀਮ ਤੇ ਬੋਲਣਾ ਸ਼ੁਰੂ ਕਰਤਾ, ਉਹ ਥੀਮ ਤੇ ਗੱਲ ਕਰਨੀ ਸ਼ੁਰੂ ਕਰਤੀ, ਰਾਧੇ ਮਾਂ ਕਰਨ ਲੱਗ ਗਿਆ ਤੇ ਉੱਥੇ ਜਿਹੜੀਆਂ ਉਹ ਗੱਲਾਂ ਉਹਨੇ ਕੀਤੀਆਂ ਉਹ ਥੀਮ ਫਿਰ ਉਹਨੇ ਚੱਕਿਆ। ਤੇ ਉਹ ਥੀਮ ਚੱਕਣ ਦਾ ਕਾਰਨ ਹੀ ਇਹ ਸੀਗਾ ਵੀ ਉਹਨੂੰ ਮਹਿਸੂਸ ਹੋ ਗਿਆ ਸੀ ਵੀ ਨਹੀਂ, ਇਹ ਇੱਥੇ ਨਹੀਂ, ਇਹਨਾਂ ਨੇ ਇੱਕ ਤਰਫੀ ਨਹੀਂ ਜਾਣਾ ਕਿਸੇ ਪਾਸੇ। ਸੋ ਕੁੱਲ ਮਿਲਾ ਕੇ ਨਾ ਜਿਹੜੀ ਇਹ ਗਲਤੀ ਹੋਈ ਸੀ, ਕਮਰ ਗਲਤੀ ਵੀ ਨਹੀਂ, ਕਮਰ ਗਰੇਵਾਲ ਨੇ ਗਲਤੀ ਕੀਤੀ ਸੀ ਜਾਣ ਬੁੱਝ ਕੇ ਹਾਈਲਾਈਟ ਹੋਣ ਲਈ, ਪੈਸੇ ਬਣਾਉਣ ਲਈ, ਤੇ ਪੈਸੇ ਬਣਾਉਣ ਤੋਂ ਬਾਅਦ ਫਿਰ ਉਹਨੂੰ ਜਿਹੜੀ ਮਹਿਸੂਸ ਹੋਈ ਸੀ ਉਹ ਚੋਂ ਕਿਵੇਂ ਨਾ ਕਿਵੇਂ ਕਲੀਨ ਚਿੱਟ ਆਪਦੇ ਆਪ ਨੂੰ ਦਵਾਉਣ ਲਈ, ਫਿਰ ਆਪਦੇ ਆਪ ਨੂੰ ਸ਼ਹੀਦ ਦਾ ਦਰਜੇ ਤੱਕ ਪਹੁੰਚਾਉਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਉਹ ਸੀ ਸਾਰਾ ਇਹ ਮਸਲਾ।
ਸਾਰਾ ਆਵਾ ਉੱਤੇ ਪਿਆ ਗੁਰਦਾਸ ਮਾਨ ਤੋਂ ਲੈ ਕੇ ਜਿੰਨੇ ਆ ਲੰਡੂ ਪੁੱਛੇ ਤੁਰੇ ਫਿਰਦੇ ਨੇ, ਸਾਰੇ ਗਾਇਕ ਮੈਂ ਤੁਹਾਨੂੰ ਦੱਸ ਦਿੰਦਾ, ਇਹ ਸਾਰਿਆਂ ਦਾ ਇੱਕੋ ਆ ਇਹਨਾਂ ਦਾ ਪੈਸਾ, ਠੀਕ ਆ। ਇਹਨਾਂ ਚ ਕੋਈ ਵੀ ਫਰਕ ਨੀ ਹੈਗਾ ਵੀ ਕੋਈ ਦਰਦ ਕਹਿ ਲਈ ਵੀ ਸਾਡੇ ਦਿਲ ਚ ਦਰਦ ਹੈ ਕਿਸੇ ਚੀਜ਼ ਬਾਰੇ, ਕੋਈ ਦਰਦ ਨੀ। ਇਹਨਾਂ ਨੇ 100 ਗੰਦਾ ਗਾਣਾ ਨਾ ਕੱਢ ਕੇ ਇੱਕ ਇਹਨਾਂ ਨੇ ਚੰਗਾ ਗਾਣਾ ਕੱਢਣਾ ਹੁੰਦਾ। ਇਹੀ ਇਹਨਾਂ ਦੀ ਜਿਹੜੀ ਹੁੰਦੀ ਨਾ ਉਹ ਧਾਰਮਿਕ ਐਲਬਮ ਵਾਲੀ ਜਿਹੜੀ ਸਟੋਰੀ ਹੁੰਦੀ ਆ, ਇਹਨਾਂ ਨੇ 5 ਐਲਬਮ ਕੱਢ ਕੇ ਤੇ ਫਿਰ ਇਹਨਾਂ ਇੱਕ ਧਾਰਮਿਕ ਐਲਬਮ ਕੱਢਣੀ ਹੁੰਦੀ ਆ, ਉਹ ਵੀ ਉਦੋਂ ਕੱਢਦੇ ਆ ਜਦੋਂ ਸੀਜ਼ਨ ਦਾ, ਜਾਂ ਵਿਸਾਖੀ ਦੇ ਕੋਲ ਕੱਢਣਗੇ ਤੇ ਜਾਂ ਫਿਰ ਇਹ ਜਾ ਕੇ ਕੱਢਣਗੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਨੇੜੇ ਤੇ ਉਹ ਵੀ ਪੈਸਾ ਕਮਾਉਣ ਦਾ ਹੈ, ਉਹਦੇ ਚ ਵੀ ਪੈਸੇ। ਤੁਸੀਂ ਮੈਨੂੰ ਇੱਕ ਵੀ ਸਿੰਗਰ ਦਾ ਨਾਂ ਦੱਸ ਦੋ, ਇੱਕ ਵੀ ਸਿੰਗਰ ਦਾ ਜਿਹੜਾ ਫ੍ਰੀ ਕਿਤੇ ਗਿਆ ਹੋਵੇ, ਕਿਸੇ ਵੀ ਮੰਨ ਲਓ ਆਪਣੇ ਬਲੱਡ ਡੋਨੇਸ਼ਨ ਕੈਂਪ ਦੇ ਅਰਾਕਾਂ ਦੇ ਚੈੱਕਅਪ ਦੇ ਕੈਂਪ ਵੀ, ਚਲੋ ਲੋਕ ਉਦਾਂ ਹੀ ਇਕੱਠੇ ਹੋ ਜਾਣਗੇ ਵੀ ਅਗਲਿਆਂ ਨੂੰ ਉਦਾਂ ਹੀ ਹੱਲਾਸ਼ੇਰੀ ਮਿਲ ਜੂਗੀ। ਈਵਨ ਕਿ ਟੂਰਨਾਮੈਂਟਾਂ ਦੇ ਵੀ ਪੈਸੇ ਲੈ ਕੇ ਜਾਂਦੇ ਨੇ, ਲੋਕਲ ਟੂਰਨਾਮੈਂਟਾਂ ਦੇ, ਖੇਡ ਟੂਰਨਾਮੈਂਟਾਂ ਦੇ, ਇਹਦੇ ਸਾਰੇ ਪੈਸੇ ਦੇ ਪੁੱਤ ਨੇ। ਆਪਾਂ ਗਲਤੀਆਂ ਇਹ ਆਪਾਂ ਲੋਕ ਕਰਦੇ ਹਾਂ ਵੀ ਇਹਨਾਂ ਨੂੰ ਨਾ ਅਸੀਂ ਮੰਨਣ ਲੱਗ ਪੈਂਦੇ, ਬੰਦਾ ਬੜਾ ਵਧੀਆ ਜੇ ਬੰਦਾ ਬੜਾ ਵਧੀਆ, ਬੰਦਾ ਇੱਕ ਗਾਉਣਾ ਵਧੀਆ, ਗਲਾ ਵਧੀਆ ਹੋਣ ਨਾਲ ਬੰਦੇ ਦੀ ਅਕਲ ਨੀ ਵਧੀਆ ਹੋ ਸਕਦੀ। ਜੇ ਉਹਨੂੰ ਗਾਉਣਾ ਆ ਗਿਆ ਨਾ, ਉਹਦਾ ਮਤਲਬ ਇਹ ਨੀ ਹੈ ਵੀ ਉਹ ਬੰਦਾ ਵੀ ਵਧੀਆ ਹੋ ਗਿਆ। ਤੇ ਹੁਣ ਫਿਰ ਇਹਦੇ ਫੈਨ ਬਣ ਜਾਣਗੇ ਵੀ ਹੁਣ ਗਰੇਵਾਲ ਨੂੰ ਸਾਰੇ ਸਰੂਪੇ ਪਾ ਰਹੇ ਵੀ ਇਹਨੂੰ ਉਹਦੇ ਘਰੇ ਆ ਕੇ ਜੀ ਉਹਦੀ ਬੇਇੱਜ਼ਤੀ ਕੀਤੀ। ਯਾਰ ਕਿਉਂ ਆਪਣੇ ਆਪ ਨੂੰ ਮੂਰਖ ਦਰਸਾ ਰਹੇ ਹੋ? ਕਿਹੜੀ ਬੇਇੱਜ਼ਤੀ ਕਰ ਗਿਆ?
ਦੇਖੋ ਭਗਤ ਸਿੰਘ ਦੇ ਬਰਾਬਰ ਦਾ ਰੁਤਬਾ ਦੇ ਰਹੇ ਸੀ ਕੱਲ, ਮੈਂ ਹੈਰਾਨ ਰਹਿ ਗਿਆ ਸੀ। ਜਿਹੜਾ ਕਮਰ ਗਰੇ ਵਾਲਾ ਤੇ ਉਹ ਤਾਂ ਰਾਧੇ ਮਾਂ ਦੇ ਗੁਣਗਾਨ ਕਰ ਰਿਹਾ ਤਾਂ ਇਹੀ ਸਾਡਾ ਸਿੱਖ ਭਾਈਚਾਰੇ ਨੇ ਉਹਨੂੰ ਹੁਣ ਮੈਡਲ ਦੂਜੇ ਲੁੱਟ ਦੇਣੇ ਸੀਗੇ ਪਰ ਹੁਣ ਉਹਨੂੰ ਹੋਰ ਢੰਗ ਨਾਲ ਮੈਡਲ ਦੇ ਰਹੇ ਆ ਸੋ ਕੁੱਲ ਮਿਲਾ ਕੇ ਫੰਡੇ ਆ ਜੀ ਫੰਡੇ
ਮੈਂ ਤੁਹਾਨੂੰ ਮਿੰਟੂ ਜੀ ਦੱਸਦਾ ਆਪਣੇ ਲੋਕ ਨਾ ਕਿਸੇ ਚੀਜ਼ ਨੂੰ ਰਿਸਰਚ ਨੀ ਕਰਦੇ ਹਲਾ ਹਲਾ ਕਰਕੇ ਪੈ ਜਾਂਦੇ ਆ ਵੀ ਚੱਕ ਤੋਂ ਚੱਕ ਕੋਈ ਰਿਸਰਚ ਨੀ ਕਰਦਾ ਇਹੀ ਨਾਸਤਿਕ ਲੋਕਾਂ ਦਾ ਹਾਲ ਆ ਇਹੀ ਆਸਤਿਕ ਲੋਕਾਂ ਦਾ ਹਾਲ ਆ ਨਾਸਤਿਕਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਨੀ ਉਹ ਬਸ ਉਹ ਜਿਹੜੇ ਕਿਸੇ ਬਾਬੇ ਨੂੰ ਦੇਖ ਕੇ ਕਹਿੰਦੇ ਵੀ ਧਰਮ ਮਾੜਾ ਤੇ ਦੈਟਸ ਇਟ ਹੁਣ ਤੁਸੀਂ ਕਦੀ ਇਹਦੀ ਜਿਹੜਾ ਡੇਰਾ ਸਾਧ ਆ ਇਹਦਾ ਕਰੈਕਟਰ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਜਿਹੜਾ ਇਹਦਾ ਡੇਰਾ ਚੱਲ ਰਿਹਾ ਡੇਰੇ ਤੇ ਤੁਸੀਂ ਕੋਈ ਉਂਗਲੀ ਟਿਕਾ ਸਕਦੇ ਜਿਹੜੇ ਲੋਕ ਲੋਕਾਂ ਦੇ ਕੰਮ ਕਰ ਰਹੇ ਆ ਹੁਣ ਮੈਨੂੰ ਗਾਲਾਂ ਪੈਣਗੀਆਂ ਪਰ ਜਿਹੜਾ ਸੱਚ ਹੈ ਨਾ ਸੱਚ ਨੂੰ ਤੁਸੀਂ ਤੁਸੀਂ ਝੁਠਲਾ ਨੀ ਸਕਦੇ ਇਹਦੇ ਹੋਸਪਿਟਲ ਇਹਦੇ ਸਕੂਲ ਇੰਨੇ ਲੋਕ ਜਿਹੜੇ ਇਹਨਾਂ ਜੁੜੇ ਆ ਉਹ ਸਾਰੇ ਨੀ ਮੂਰਖ ਹੋ ਸਕਦੇ ਇੱਕ ਅੱਧਾ ਕਹਿ ਲਈਏ ਚਲੋ 50% ਮੂਰਖ ਹੋ ਸਕਦੇ ਨੇ ਜਿਹੜੇ 50% ਨੇ ਉਹਦੇ ਵਿੱਚ ਡਾਕਟਰ ਨੇ ਇੰਜੀਨੀਅਰ ਦੇ 100 something ਉਹਨਾਂ ਨੇ ਕੁਛ ਦੇਖਿਆ ਇਹਦੇ ਵਿੱਚ ਇਹਦੀ ਆਜ ਤੱਕ ਦੇ ਉੱਤੇ ਨਾ ਮੈਂ ਇੰਡੀਆ ਗਿਆ ਸੀ 4 ਸਾਲ ਪਹਿਲਾਂ ਇਹਦੀ ਆਜ ਤੱਕ ਦੇ ਉੱਤੇ ਨਾ ਵੀ ਜਿੱਦਾਂ ਉਹ ਕਥਾ ਆਉਂਦੀ ਹੁੰਦੀ ਸੀ ਇਹਦਾ ਮੈਂ ਸਵੇਰੇ ਸਵੇਰੇ ਖਬਰਾਂ ਲਾਉਂਦੇ ਲਾਉਂਦੇ ਤੇ ਆਜ ਤੱਕ ਦੇ ਆਉਂਦੇ ਮੈਂ ਦੇਖਾਂਗੇ ਵੀ ਕੀ ਗੱਲ ਕੀ ਕਰਦਾ ਕੀ ਰੌਲਾ ਕੀ ਹੈ ਹਨਾ ਵੀ ਇੰਨਾ ਰੌਲ ਪਿਆ ਸਾਧ ਮਾੜਾ ਮੈਂ ਜਦੋਂ 10-15 ਮਿੰਟ ਲਾਏ ਠੀਕ ਹੈ ਉਹ ਆਪਣੀ ਵੀਡੀਓ ਦੇ ਵਿੱਚ ਇਹੀ ਕਹਿ ਰਿਹਾ ਸੀ ਵੀ ਤੁਸੀਂ ਚੰਗੇ ਇਨਸਾਨ ਕਿੱਦਾਂ ਬਣਨਾ ਉਹ ਗੁਰੂ ਨਾਨਕ ਦੇਵ ਜੀ ਦੀ ਐਗਜ਼ਾਮਪਲ ਦੇ ਰਿਹਾ ਸੀ ਗੁਰੂ ਗੋਬਿੰਦ ਸਿੰਘ ਦੀ ਐਗਜ਼ਾਮਪਲ ਦੇ ਰਿਹਾ ਸੀ ਕ੍ਰਿਸ਼ਨ ਦੀ ਐਗਜ਼ਾਮਪਲ ਦੇ ਰਿਹਾ ਸੀ ਸ਼੍ਰੀ ਰਾਮ ਦੀ ਐਗਜ਼ਾਮਪਲ ਦੇ ਰਿਹਾ ਸੀ ਠੀਕ ਹੈ ਉਹ ਇੱਕ ਕਹਿ ਲਓ ਸੈਂਸੀਬਲ ਤਰੀਕੇ ਨਾਲ ਗੱਲ ਕਰ ਰਿਹਾ ਸੀ ਤੇ ਠੀਕ ਹੈ ਵੀ ਅਸੀਂ ਚਲੋ ਸਾਡੇ ਅਸੀਂ ਧਰਮ ਹੈ ਸਿੱਖ ਧਰਮ ਹੈ ਅਸੀਂ ਨਹੀਂ ਚਲੋ ਉਹਨੂੰ ਮੰਨਣਾ ਪਰ ਜਿਹੜੀ ਉਹ ਗੱਲ ਕਹਿ ਰਿਹਾ ਉਹ ਉਹਨੂੰ ਆਪਾਂ ਇਗਨੋਰ ਵੀ ਨੀ ਕਰ ਸਕਦੇ ਹਰੇਕ ਧਰਮ ਦੇ ਵਿੱਚ ਚੰਗੀ ਗੱਲ ਕੱਢ ਕੇ ਅਗਲੇ ਵਿਰੋਧ ਅਗਲਿਆਂ ਦੇ ਅੱਗੇ ਰੱਖਦਾ ਵੀ ਤੁਸੀਂ ਏਦਾਂ ਚੰਗੇ ਇਨਸਾਨ ਬਣਨਾ ਠੀਕ ਹੈ ਉਹਨੇ ਜੋ ਹਰਕਤਾਂ ਕੀਤੀਆਂ ਉਹ ਆਪਾਂ ਵੀ ਗੱਲ ਸ਼ੇਅਰ ਕਰ ਚੁੱਕੇ ਹਾਂ ਜੋ ਗੁਰੂ ਗੋਬਿੰਦ ਸਿੰਘ ਦਾ ਉਹਨੇ ਸਾਰਾ ਕੀਤੀ ਸੀ ਨਕਲ ਕੀਤੀ ਸੀ ਉਹ ਕਿੰਨੇ ਕਰਵਾਏ ਸੀ ਕਿਉਂ ਕਰਵਾਏ ਸੀ ਸਾਰੀ ਰਿਆਸਤ ਸੀ ਉਹਦੇ ਪਿੱਛੇ ਪਰ ਕਮਲ ਗਰੇਵਾਲ ਚਲ ਗਿਆ ਉਹਨੇ ਉੱਥੇ ਵਾਹਿਗੁਰੂ ਦਾ ਨਾਮ ਲੈ ਲਿਆ ਤੇ ਕਮਲ ਗਰੇਵਾਲ ਹੀਰੋ ਬਣ ਗਿਆ ਲੋਕਾਂ ਨੇ ਇਹ ਨੀ ਦੇਖਿਆ ਵੀ ਇੱਥੇ ਕਰਾਊਡ ਕਿੰਨਾ ਸੀ ਤੁਸੀਂ ਦੇਖਿਆ ਸੀ ਵੀ ਕਿੱਥੇ ਤੱਕ ਪੰਡਾਲ ਲੱਗਾ ਹੋਇਆ ਸੀ ਸਾਰਾ ਕਵਰ ਪੰਡਾਲ ਸੀ
ਦੇਖੋ ਆਲਰੇਡੀ ਆਲਰੇਡੀ ਉਹ ਸਿੱਖ ਧਰਮ ਦੇ ਕੋਟ ਆਲਰੇਡੀ ਉਹ ਸਿੱਖ ਧਰਮ ਦੇ ਉੱਤੇ ਕੋਟ ਕਰਦੇ ਆ ਆਲਰੇਡੀ ਉਹ ਸਿੱਖ ਧਰਮ ਦੇ ਉੱਤੇ ਗੱਲਾਂ ਕਰਦੇ ਆ ਆਲਰੇਡੀ ਉਹ ਚਾਰੇ ਧਰਮਾਂ ਦੀ ਗੱਲ ਕਰਦੇ ਉੱਥੇ ਕੋਈ ਪਹਿਲੀ ਵਾਰ ਨੀ ਵਾਹਿਗੁਰੂ ਕਿਹਾ ਗਿਆ ਸੀ ਇਹ ਨੀ ਹੈ ਗੱਲਾਂ ਇਹ ਤੁਸੀਂ ਜੋ ਕੋਈ ਵੀ ਸੁਣੋ ਉੱਥੇ ਉਹ ਤੁਸੀਂ ਉਹਦੇ ਸੁਣੋਗੇ ਉਹ ਅਕਸਰ ਕਹਿੰਦਾ ਵਾਹਿਗੁਰੂ ਅੱਲਾ ਰਾਮ ਸਭ ਏਕ ਹੈ ਇੱਥੋਂ ਗੱਲ ਸ਼ੁਰੂ ਕਰਦੇ ਹੁੰਦੇ ਹੋ ਜਿਹੜਾ ਸਰਸੇ ਵਾਲਾ ਬਾਬਾ ਜੀ ਪਰ ਇਹ ਗੱਲਾਂ ਨੂੰ ਅਸੀਂ ਸਾਡਾ ਨਜ਼ਰੀਏ ਹੋ ਰਹਾ ਅਸੀਂ ਤਾਂ ਭਗਤ ਸਿੰਘ ਦਾ ਕੱਦ ਛੋਟਾ ਕਰਤਾ
ਹਾਂਜੀ ਤੁਸੀਂ ਦੇਖੋ ਕਮਰ ਗਰੇਵਾਲ ਤੇ ਸਾਰੇ ਸਿੰਗਰ ਆਪਾਂ ਗੱਲ ਮੁਕਾਉਂਦੇ ਆ ਤੇ ਇਹ ਸਾਰੇ ਪੈਸੇ ਦੇ ਮਰੀਜ਼ ਆ ਇਹਨਾਂ ਚ ਇਹਨਾਂ ਦਾ ਤੁਸੀਂ ਲੱਭੋ ਵੀ ਸਮਾਜ ਦਾ ਕੋਈ ਭਲਾ ਕਰ ਦੇਣਗੇ ਕਿਸੇ ਨੇ ਤੁਹਾਨੂੰ ਕਦੀ ਇਹ ਮੋਟੀਵੇਟ ਨਹੀਂ ਕਰਨਾ ਵੀ ਤੁਸੀਂ ਆਪਣੇ ਆਲੇ ਦੁਆਲੇ ਰੁੱਖ ਲਵਾਓ ਆਪਣਾ ਆਲਾ ਦੁਆਲਾ ਸਾਫ਼ ਰੱਖੋ ਆਪਣੇ ਸਕੂਲ ਦਾ ਪਿੰਡਾਂ ਦਾ ਧਿਆਨ ਰੱਖੋ ਕਿਸੇ ਨੇ ਤੁਹਾਨੂੰ ਕਦੀ ਮੋਟੀਵੇਟ ਨਹੀਂ ਕਰਨਾ ਉਹਨਾਂ ਨੇ ਹਮੇਸ਼ਾ ਇਸੇ ਲਈ ਤੁਹਾਨੂੰ ਮੋਟੀਵੇਟ ਕਰਨਾ ਬਈ ਮੇਰੀ ਕੈਸਟ ਖਰੀਦੋ ਮੇਰੇ ਸ਼ੋਅ ਕਰਾਓ ਮੇਰੀ ਫਿਲਮ ਆਈ ਆ ਤੇ ਜਿਹੜੇ ਇਹਨਾਂ ਦੇ ਯਾਰ ਮਿੱਤਰ ਹੋ ਗਏ ਉਹ ਵੀ ਸਿੰਗਰ ਕਮਿਊਨਿਟੀ ਉਹਦੇ ਨਾਲ ਟ੍ਰੇਲਰ ਸ਼ੇਅਰ ਕਰਨੇ ਨੇ ਉਹਦੀ ਫਿਲਮ ਆਈ ਆ ਉਹਨੂੰ ਦੇਖੋ ਇਹੀ ਇਹਨਾਂ ਦੀ ਮੇਨ ਇੰਟੈਂਸ਼ਨ ਪੈਸਾ ਕਮਾਉਣ ਤੇ ਆਈ ਆ ਉਹ ਰੋਂਗ ਨੀ ਹੈਗੇ ਪੈਸਾ ਕਮਾਉਣ ਤੁਸੀਂ ਉਹਨਾਂ ਨੂੰ ਆਈਡਲ ਮੰਨੋ ਜੇ ਉਹ ਕੁਛ ਕਰਕੇ ਆਏ ਤੇ ਤੁਸੀਂ ਉਹਨਾਂ ਨੂੰ ਆਈਡਲ ਮੰਨਣ ਲੱਗ ਪੋਗੇ ਬਸ ਇੰਨਾ ਕੁ ਮੈਂ ਕਹਿਣਾ ਜੀ ਬਹੁਤ ਬਹੁਤ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਗੁਰਪ੍ਰੀਤ ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਤੁਸੀਂ ਵੀ ਮੈਨੂੰ ਲੱਗਦਾ ਸਹਿਮਤ ਹੋਵੋਗੇ ਲੰਮੀ ਲਾਈਨ ਲੱਗ ਚੁੱਕੀ ਆ ਪਰ ਅਗਲੇ ਕਾਲਰ ਸਾਡੇ ਨਾਲ ਗੁਰਵਿੰਦਰ ਸਿੰਘ ਬੈਂਸ ਜੁੜ ਸਕਦਾ ਬੈਂਸ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਦੇ ਸੁਣਨ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਭਾਜੀ
ਸਤਿ ਸ੍ਰੀ ਅਕਾਲ ਮਾਫੀ ਚਾਹੁੰਦੇ ਲੰਮਾ ਚਿਰ ਹੋਲਡ ਕਰਨਾ ਪਿਆ ਸੋ
ਨਹੀਂ ਬਹੁਤ ਸੁਣਨ ਨੂੰ ਮਿਲਿਆ ਜੀ ਪਹਿਲਾਂ ਤਾਂ ਭਾਈ ਹੁਣੀ ਗੱਲ ਕਰਦੇ ਗੁਰਪ੍ਰੀਤ ਗੱਲ ਕਰਦੇ ਸੀਗੇ ਹੁਣੇ ਤੇ ਉਹ ਪੈਸੇ ਲਈ ਸਾਰਾ ਕੁਛ ਹੋ ਰਿਹਾ ਡੈਫੀਨੇਟਲੀ ਹੋ ਸਾਰਾ ਕੁਛ ਪੈਸੇ ਲਈ ਰਿਹਾ ਪਰ ਆਪਣੇ ਲੋਕਾਂ ਦੀ ਤਰਾਸਦੀ ਭਾਜੀ ਇਹ ਆ ਵੀ ਬਹੁਤ ਛੇਤੀ ਸਿਰ ਤੇ ਬਿਠਾ ਲੈਂਦੇ ਆ ਕਿਸੇ ਨੂੰ ਉਹਦਾ ਉਹਦਾ ਭਾਈ ਉਹਦਾ ਮਤਲਬ ਇਹ ਬਿਜ਼ਨਸ ਆ ਯਾਰ ਉਹਦਾ ਤਾਂ ਨਾ ਇਹ ਉਹ ਬਿਜ਼ਨਸ ਤੌਰ ਤੇ ਗਿਆ ਪਰ ਇੱਕ ਚੀਜ਼ ਆਪਾਂ ਉਹਦਾ ਸਹੀ ਪੁਆਇੰਟ ਲੈ ਲਈਏ ਕਿ ਉਹਨੇ ਮੌਕਾ ਸੰਭਾਲ ਲਿਆ ਮੈਂ ਪਿੱਛੇ ਜੇ ਕੀਰਤਨੀ ਜਥਾ ਵੀ ਦੇਖਿਆ ਜਿਹਨੇ ਜਾ ਕੇ ਉਹਨਾਂ ਵੱਲ ਹੱਥ ਕਰ ਕਰਕੇ ਉਹਦੇ ਵੱਲ ਹੱਥ ਕਰ ਕਰਕੇ ਅਮਰੀਮ ਵੱਲ ਤੇ ਉਹਦੀਆਂ ਉਪਮਾਵਾਂ ਕੀਤੀਆਂ ਸੀਗੀਆਂ, ਜਦਕਿ ਬਾਣੀ ਦੀਆਂ ਤੁਕਾਂ ਯੂਜ਼ ਕੀਤੀਆਂ ਉਹਨੇ ਨਾ। ਪਰ ਇੱਕੋ ਇਹ ਚੀਜ਼ ਪਲੱਸ ਪੁਆਇੰਟ ਸੀਗਾ ਵੀ ਇਹਨੇ ਗੁਰਬਾਣੀ ਨੂੰ ਗਲਤ ਨੀ ਦੱਸਿਆ, ਗੁਰਬਾਣੀ ਨੂੰ ਉਹਦੇ ਵੱਲ ਨੂੰ ਉਂਗਲ ਕਰਕੇ ਜਾਂ ਉਹਨੂੰ ਨੀ ਕੁਛ ਦਰਸਾਇਆ ਨਾ ਕਿ ਤੂੰ ਆ ਆ ਤੇ ਤੂੰ ਆ ਆ ਨਾ, ਚਾਹੇ ਉਹਦਾ ਉਹਦੇ ਲਈ ਪ੍ਰੋਗਰਾਮ ਉਹਦਾ ਬੰਦ ਹੋ ਗਿਆ, ਇਹ ਚੀਜ਼ ਉਹਦਾ ਪਲੱਸ ਪੁਆਇੰਟ ਆ। ਪਰ ਆਪਣੇ ਲੋਕਾਂ ਦੀ ਉਹੀ ਗੱਲ ਆ ਵੀ ਸਿਰ ਤੇ ਛੇਤੀ ਬਿਠਾ ਲੈਂਦੇ ਆ, ਚਾਹੇ ਚਾਹੇ ਕੋਈ ਗਾਇਕ ਆ, ਚਾਹੇ ਭਾਈ ਅੱਜ ਕੱਲ ਦਾ ਕੋਈ ਡੇਰਾਦਾਰ ਆ, ਡੇਰੇ ਵਾਲਾ ਹੈ ਨਾ। ਕਿਉਂਕਿ ਭਾਜੀ ਇਹ ਸਾਰੇ ਬਿਜ਼ਨਸਮੈਨ ਆ, ਇਹਨਾਂ ਨੂੰ ਪਤਾ ਆ ਮੀਡੀਆ ਤੇ ਕੀ ਕੁਛ ਚੱਲ ਰਿਹਾ ਆ। ਇੱਕ ਮਿੰਟ ਚ ਅੱਗੇ ਹੁੰਦਾ ਸੀ ਸਮਾਂ ਲੱਗਦਾ ਸੀ ਕੋਈ ਗੱਲ ਨੂੰ ਸਾਹਮਣੇ ਆਉਣ ਤੱਕ, ਹੁਣ ਸਮਾਂ ਨੀ ਲੱਗਦਾ ਹੈਗਾ, ਹੁਣ ਇੱਕ ਮਿੰਟ ਲੱਗਦਾ ਆਉਂਦੇ ਸਾਰ ਹੀ ਲੋਕਾਂ ਨੇ ਲੱਤਾਂ ਥੱਲੇ ਵੀ ਦੇ ਲੈਣਾ ਤੇ ਉੱਪਰ ਵੀ ਚੱਕ ਲੈਣਾ ਆ। ਪਰ ਆਪਣੀ ਆਪਣੀ ਤਾਂ ਇਹੀ ਆ ਭਾਈ, ਸਾਡੇ ਨੂੰ ਰਿਕੁਐਸਟ ਹੀ ਆ ਵੀ ਇਹਨਾਂ ਨੂੰ ਨਾ ਆਪਣੇ ਕੀ ਕਹਿੰਦੇ ਆਪਣੇ ਸਮਝਣ ਕਿ ਸਾਡੇ ਆਈਡਲ ਆ ਇਹ, ਸਾਡਾ ਆ ਆ ਗੁਰਬਾਣੀ ਤੇ ਚੱਲੋ ਯਾਰ, ਉਹ ਸਾਰਾ ਕੁਝ ਸਾਡਾ ਪਈ ਆ, ਤੁਸੀਂ ਉੱਤੇ ਚੋ ਨਾ।
ਇਹ ਗੁਰਿੰਦਰ ਬਾਈ ਬਸ ਇੰਨਾ ਹੀ ਆ ਵੀ ਇਹ ਸਾਡਾ ਮਨੋਰੰਜਨ ਕਰਨ ਦਾ ਇਹਨਾਂ ਦਾ ਬਿਜ਼ਨਸ ਆ, ਤੇ ਇਹਨਾਂ ਤੋਂ ਅਸੀਂ ਆਪਦਾ ਜਦੋਂ ਸਾਨੂੰ ਲੱਗੇ ਸੀ ਮਨੋਰੰਜਨ ਕਰਨਾ, ਜਦੋਂ ਲੱਗੇ ਸੀ ਉਦਾਸ ਗੀਤ ਸੁਣਨੇ ਉਦਾਸੀ ਚ ਵਜਾਣਾ, ਉਹ ਵੀ ਇੱਕ ਸਾਡਾ ਮਨੋਰੰਜਨ ਹੀ ਆ ਉਸ ਟਾਈਮ ਦੇ ਵਿੱਚ। ਬਸ ਹੁਣ ਉੱਥੇ ਲਿਮਿਟ ਰੱਖੀਏ, ਜੇ ਸਾਡੇ ਆਈਡੀਅਲ ਤਾਂ ਸਾਡੇ ਕੋਲੇ, ਸਾਨੂੰ ਸਾਡੇ ਗੁਰੂ ਹੀ ਕਹਿ ਗਏ ਵੀ ਤੁਹਾਡੀ ਆਈਡੀਅਲ ਹੁਣ ਗੁਰਬਾਣੀ ਆ, ਸੋ ਆਈਡੀਅਲ ਹੀ ਬਣਾਉਣਾ ਤਾਂ ਗੁਰਬਾਣੀ ਨੂੰ ਬਣਾਓ। ਸੋ ਬਹੁਤ ਮਿਹਰਬਾਨੀ ਮੈਂ ਸਮਝ
ਆਓ ਜੀ, ਬਿਲਕੁਲ। ਇੱਕ ਹੋਰ ਗੱਲ ਕਹਿਣੀ, ਆਪਣੇ ਸਵੇਰੇ ਵੀ ਗੱਲ ਕਰਦੇ ਵੀ ਆਪਣੇ ਗੁਰਸਿੱਖ ਵੀਰ ਜਿਹੜੇ ਅੰਮ੍ਰਿਤ ਛਕਦੇ ਆ ਜਾਂ ਨਾ, ਉਹ ਆਪਣਿਆਂ ਨੂੰ ਭਾਈ ਪਤਾ ਨੀ ਕੀ ਸਮਝਣ ਲੱਗ ਪੈਂਦੇ ਆ ਵੀ ਅਸੀਂ ਵੀ ਚਲੋ ਗੁਰੂ ਦੇ ਵਾਲੇ ਬਣੇ ਹੋਏ ਆ, ਤੇ ਪਰ ਉਹ ਚੀਜ਼ ਇਹ ਸਮਝਣ ਲੱਗ ਪੈਂਦੀ ਆਪਾਂ ਪਤਾ ਨੀ ਕੀ ਹੋ ਗਿਆ, ਗੁਰੂ ਘਰ ਚ ਬੜੇ ਆਕੜ ਨਾਲ ਤੁਰਦੇ ਫਿਰਦੇ ਆ ਨਾ, ਕੋਈ ਹੱਥ ਨੀ ਲਾਉਣਾ, ਸੇਵਾ ਨੀ ਕਰਨੀ, ਨਿਮਰਤਾ ਨੀ ਦਿਖਾਉਣੀ ਆਪਣਾ ਆਪਣਾ। ਮੈਂ ਉਹਨੂੰ ਗੱਲ ਕਈ ਵਾਰ ਕਰ ਰਹਾ ਤੁਸੀਂ ਯਾਰ ਤੁਸੀਂ ਉਹ ਤਾਂ ਰੂਪ ਹੋ ਇਸ ਲਈ ਗੁਰੂ ਦਾ ਨਾ, ਗੁਰੂ ਨੇ ਆਪਣਾ ਰੂਪ ਦਿੱਤਾ ਤੁਹਾਨੂੰ, ਤੇ ਤੁਸੀਂ ਆਪਣੀ ਬੋਲੀ ਘੱਟੋ ਘੱਟ ਆਪਣੀ ਜ਼ਬਾਨ ਤਾਂ ਸੰਭਾਲੋ, ਕਦੀ ਮੂੰਹ ਚੋਂ ਗਾਲ ਨਾ ਕੱਢੋ, ਹੈ ਨਾ। ਆਪਣਾ ਜੀਵਨ ਇੱਦਾਂ ਦਾ ਬਣਾਓ ਯਾਰ, ਤੁਹਾਡੇ ਵੱਲ ਦੇਖ ਕੇ ਕੋਈ ਦੂਜਾ ਸੁਧਰ ਜਾਏ।
ਬਿਲਕੁਲ ਜੀ, ਬਿਲਕੁਲ ਬਿਲਕੁਲ,
ਬਹੁਤ ਧੰਨਵਾਦ,
ਬਹੁਤ ਮਿਹਰਬਾਨੀ ਗੁਰਿੰਦਰ, ਬਹੁਤ ਮਿਹਰਬਾਨੀ। ਸੋ ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਜੁੜੇ ਸੀ ਜੀ ਮੈਲਬਨ ਤੋਂ, ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ, 003 003। ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਬ੍ਰਦਰ, ਅਮਰਦੀਪ ਬੋਲ ਰਹੀ ਮੈਂ।
ਓਹ ਤਾਂ ਅਮਰਦੀਪ ਆਪਣੇ ਘਰ ਦੇ ਆ ਗਏ। ਹਾਂਜੀ ਅਮਰਦੀਪ, ਕੀ ਹਾਲ ਆ ਬੇਟਾ?
ਬਿਲਕੁਲ ਠੀਕ ਜੀ। ਪਹਿਲਾਂ ਤਾਂ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਐਕਚੁਅਲੀ ਜਿੱਦਾਂ ਤੁਸੀਂ ਅੱਜ ਗੱਲ ਕਰ ਰਹੇ ਹੋ ਕੰਵਰ ਗਰੇਵਾਲ ਦੇ ਬਾਰੇ, ਤੇ ਮੈਨੂੰ ਲੱਗਦਾ ਸੀ ਵੀ ਚਲੋ ਮੈਂ ਅੱਜ ਸੁਣ ਰਹੀ ਹਾਂ ਅਚਾਨਕ, ਤੇ ਮੈਨੂੰ ਗੱਲ ਕਰਨੀ ਚਾਹੀਦੀ ਆ। ਦੇਖੋ ਜਿਵੇਂ ਪਿਛਲੇ ਦੋ ਸਾਡੇ ਜਿਹੜੇ ਲਿਸਨਰਸ ਉਹਨਾਂ ਨੇ ਵੀ ਗੱਲ ਕੀਤੀ ਆ ਵੀ ਜਿਹੜਾ ਇੱਕ ਗਾਇਕ ਆ ਨਾ ਉਹਦਾ ਪ੍ਰੋਫੈਸ਼ਨ ਆ, ਕੋਈ ਵੀ ਕਲਾਕਾਰ ਆ ਜਦੋਂ ਕਿਤੇ ਵੀ ਜਾਂਦਾ ਆ, ਕਿਸੇ ਦੇ ਵੀ ਸੱਦੇ ਤੇ ਜਾਂਦਾ ਆ, ਚਾਹੇ ਉਹ ਕੋਈ ਡੇਰੇ ਤੇ ਜਾਂਦਾ ਆ, ਚਾਹੇ ਉਹ ਕਿਸੇ ਮਿਨਿਸਟਰ ਦੇ ਜਾਂਦਾ, ਹਨਾ, ਅਸੀਂ ਲੋਕ ਹਮੇਸ਼ਾ ਏਦਾਂ ਹੀ ਲੈਂਦੇ ਆ ਕਿ ਜੇ ਉਹ ਬਾਦਲ ਦੇ ਸੱਦੇ ਤੇ ਗਿਆ ਤੇ ਉਹ ਅਕਾਲੀਆਂ ਦਾ ਚਮਚਾ ਬਣ ਗਿਆ, ਜੇ ਉਹ ਡੇਰੇ ਵਾਲੇ ਦੇ ਸੱਦੇ ਤੇ ਗਿਆ। ਪਰ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਜ਼ਮੀਰ ਜਿਹੜਾ ਆ ਉਹ ਸਾਨੂੰ ਜ਼ਰੂਰ ਕਿਸੇ ਥਾਂ ਤੋਂ ਜਾਣ ਤੋਂ ਰੋਕਦਾ, ਪਰ ਜਦੋਂ ਅਸੀਂ ਜ਼ਿਆਦਾ ਹੀ ਲੱਗਦਾ ਕਿ ਪੈਸੇ ਦੇ ਪੁੱਤ ਬਣ ਜਾਂਦੇ ਆ, ਤੇ ਫਿਰ ਸਾਨੂੰ ਲੱਗਦਾ ਕਿ ਨਹੀਂ, ਹਨਾ, ਸਾਡੇ ਲਈ ਹਰ ਫੈਸਲਾ ਸਹੀ ਆ। ਤੇ ਮੈਨੂੰ ਲੱਗਦਾ ਵੀ ਜਿਵੇਂ ਕੁਛ ਲੋਕ ਇਹ ਕਹਿ ਰਹੇ ਆ ਜੀ ਉਹਨੇ ਜਾ ਕੇ ਉੱਥੇ ਵਾਹਿਗੁਰੂ ਦੀ ਉਸਤਤ ਕੀਤੀ ਆ ਤੇ ਉਹਦੀ ਬੇਇੱਜ਼ਤੀ ਕੀਤੀ ਗਈ, ਮੈਨੂੰ ਵੀਡੀਓ ਦੇ ਵਿੱਚ ਕਿਤੇ ਵੀ ਕੋਈ ਇਹੋ ਜਿਹਾ ਸੰਕੇਤ ਨਹੀਂ ਮਿਲਦਾ ਜਿੱਥੇ ਤੇਰੇ ਦੀ ਜਿਹੜੀ ਆ ਉਹ ਬੇਇੱਜ਼ਤੀ ਹੋਈ ਹੋਵੇ, ਜਾਂ ਫਿਰ ਬਾਬਾ ਰਾਮ ਰਹੀਮ ਦੀ ਬੇਇੱਜ਼ਤੀ ਜਿਹੜੀ ਆ ਉਸ ਪਰਫਾਰਮੈਂਸ ਦੇ ਵਿੱਚ ਕਿਤੇ ਦਿਖਾਈ ਦਿੰਦੀ ਹੋਵੇ, ਸਗੋਂ ਕੰਵਰ ਗਰੇਵਾਲ ਨੇ ਜਿਹੜੀ ਸ਼ੁਰੂਆਤ ਹੀ ਆ ਉਹ ਵੀ ਉਸਤਤ ਤੋਂ ਕੀਤੀ ਆ। ਔਰ ਜਦੋਂ ਉਹਨੇ ਪਹਿਲਾਂ ਹੀ ਪੋਸਟ ਜਿਹੜੀ ਪਾ ਦਿੱਤੀ ਸੀ ਸਤਿਕਾਰ ਦੇ ਵਿੱਚ, ਉਸਤਤ ਦੇ ਵਿੱਚ ਹੀ ਪਾਈ ਸੀ ਉਹ ਵੀ ਪੋਸਟ, ਔਰ ਉਸ ਪੋਸਟ ਦੇ ਪੈਣ ਤੋਂ ਬਾਅਦ ਜਿਹੜੀਆਂ ਝਾੜਾਂ ਉਹਨੂੰ ਪਈਆਂ, ਉਸ ਤੋਂ ਬਾਅਦ ਆਪਣੇ ਆਪ ਨੂੰ ਸਿਰਫ ਸੇਫ ਰੱਖ ਰਿਹਾ, ਜਦਕਿ ਉਹਨੇ ਆਉਂਦਿਆਂ ਹੀ ਤਾਂ ਉਹਨੇ ਬੁੱਲੇ ਸ਼ਾਹ ਦੀ ਕਾਫੀ ਜਿਹੜੀ ਆ ਉਹ ਉਹਦੀ ਉਸਤਤ ਚ ਹੀ ਗਾਈ ਆ, ਉਹ ਹੱਥ ਨਹੀਂ ਕੀਤੇ ਤੇ ਗੱਲ ਵੱਖਰੀ ਆ, ਉਹ ਸਾਨੂੰ ਹੁਣ ਦਿਖਾਈ ਨੀ ਦੇ ਰਿਹਾ ਕਿਉਂਕਿ ਅਸੀਂ ਉਹ ਕਾਫੀ ਦੇਖਣਾ ਨੀ ਚਾਹ ਰਹੇ ਹਾਂ, ਤੇ ਅਸਲ ਦੇ ਵਿੱਚ ਉਹਨੇ ਜਾਂਦਿਆਂ ਹੀ ਜਿਹੜੀ ਕਾਫੀ ਆ ਉਹ ਗਾਈ ਤੇ ਉਹਦੇ ਵਿੱਚ ਉਹਨੇ ਬਾਰ ਬਾਰ ਇਹੀ ਗੱਲ ਕਹੀ ਆ ਵੀ ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਹੈ।
ਬਿਲਕੁਲ ਬਿਲਕੁਲ,
ਜਿਹੜੇ ਕੀ ਮਿਲ ਰਹੇ ਆ ਸਾਨੂੰ ਖੁਦ ਸਮਝਣ ਦੀ ਲੋੜ ਆ। ਪਰ ਹਾਂ, ਇੱਥੇ ਗੱਲ ਇਹੀ ਬਣਦੀ ਆ ਕਿ ਇੱਕ ਗਾਇਕ ਆ, ਉਹਨੇ ਇੱਕ ਕਲਾਕਾਰ ਆ, ਉਹਨੇ ਸਿਰਫ ਆਪਣੇ ਧੰਦੇ ਕਰਕੇ ਆਪਣੇ ਪ੍ਰੋਫੈਸ਼ਨ ਕਰਕੇ ਜਿੱਥੇ ਵੀ ਉਹਨੂੰ ਸੱਦਿਆ ਜਾਂਦਾ ਆ ਉਹ ਜਾਊਗਾ, ਹਨਾ। ਅਸੀਂ ਸਿਰਫ ਕੁਛ ਜਿਹੜੇ ਇਹੋ ਜਿਹੇ ਆਪਣੇ ਅੰਦਾਜ਼ੇ ਆ ਉਹ ਏਦਾਂ ਲਗਾ ਲਗਾ ਕੇ ਤੇ ਓਹਨੂੰ ਬਹੁਤ ਵੱਡਾ ਇੱਕ ਹੀਰੋ ਦੱਸੀਏ, ਕਿਉਂਕਿ ਪਿਛਲੇ ਕੁਛ ਜਿਹੜੇ ਓਹਦੇ ਨਾਲ ਜੋੜ ਕੇ ਦੇਖੇ ਜਾਂਦੇ ਕੁਛ ਘਟਨਾਵਾਂ ਜਿਹੜੀਆਂ ਆ ਉਹ ਆਮ ਪਿੱਛੇ ਜੇ ਵੀ ਦੇਖਣ ਦੇ ਵਿੱਚ ਆਈਆਂ, ਬਹੁਤ ਵਾਰ ਉਹ ਖਬਰਾਂ ਦਾ ਜਿਹੜਾ ਮੁੱਦਾ ਬਣਿਆ ਆ, ਕਿਉਂਕਿ ਕੰਵਰ ਜਿਹੜਾ ਓਹਨੂੰ ਇੱਕ ਸੂਫੀ ਗਾਇਕ ਵਜੋਂ ਆਪਾਂ ਕਹਿੰਦੇ ਆ ਕਿ ਜਾਣਦੇ ਆ, ਤੇ ਸੂਫੀ ਗਾਇਕ ਵਜੋਂ ਜਾਣਦੇ ਹੋਣ ਕਰਕੇ ਆਪਾਂ ਪਹਿਲਾਂ ਓਹਦੀ ਪਹਿਲਾਂ ਨਿਖੇਧੀ ਕਰਦੇ ਆ, ਉਸ ਤੋਂ ਬਾਅਦ ਓਹਨੇ ਜਦੋਂ ਇੱਕ ਥਾਂ ਤੇ ਜਾ ਕੇ ਡੇਰਿਆਂ ਦੇ ਖਿਲਾਫ਼ ਬੋਲਿਆ, ਉਸ ਤੋਂ ਬਾਅਦ ਅਸੀਂ ਓਹਨੂੰ ਬਹੁਤ ਉੱਚਾ ਚੁੱਕ ਲਿਆ ਹਨਾ, ਤੇ ਹੁਣ ਕਿਉਂਕਿ ਅਸੀਂ ਓਹਨੂੰ ਇਸੇ ਤਰ੍ਹਾਂ ਦੇਖਣਾ ਚਾਹੁੰਦੇ ਆ ਕਿ ਸ਼ਾਇਦ ਓਹਨੇ ਉਸਤਤ ਨਹੀਂ ਕੀਤੀ, ਓਹਨੇ ਸਿਰਫ ਓਥੇ
ਬੇਇੱਜ਼ਤੀ ਨਜ਼ਰੀਆ
ਨਜ਼ਰੀਆ ਬਣ ਗਿਆ ਆ, ਪਰ ਸਾਨੂੰ ਮੈਨੂੰ ਲੱਗਦਾ ਇਹ ਤੇ ਜ਼ਰੂਰ ਜਾਂਚ ਲੈਣੀ ਚਾਹੀਦੀ ਆ, ਸਮਝ ਲੈਣੀ ਚਾਹੀਦੀ ਆ ਕਿ ਇੱਕ ਜਿਹੜਾ ਕਲਾਕਾਰ ਆ, ਇੱਕ ਜਿਹੜਾ ਗਾਇਕ ਆ, ਚਾਹੇ ਉਹ ਅਦਾਕਾਰ ਆ ਐਕਟਰ ਆ, ਜੇ ਉਹ ਕਿਸੇ ਦੇ ਵੀ ਸੱਦੇ ਤੇ ਜਾਂਦਾ ਆ ਤੇ ਉਹ ਇੱਕ ਪ੍ਰੋਫੈਸ਼ਨ ਦੇ ਤੌਰ ਤੇ ਜਾਂਦਾ ਆ, ਉਹ ਪ੍ਰੋਫੈਸ਼ਨਲ ਆ ਹਨਾ, ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਉਹਨੂੰ ਜੋੜ ਕੇ ਨੀ ਦੇਖਣੀਆਂ ਚਾਹੀਦੀਆਂ। ਮੈਂ ਇਹੋ ਜ਼ਰੂਰ ਕਹਿਣਾ ਚਾਹੂੰਗੀ ਕਿ ਕੁਛ ਕੱਟੜਵਾਦੀ ਲੋਕ ਜਿਹੜੇ ਆ ਉਹ ਏਦਾਂ ਵੀ ਦੇਖਦੇ ਆ ਕਿ ਬਹੁਤ ਵਾਰ ਉਹਦੇ ਬਾਰੇ ਚ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਦੇ ਆ। ਪਹਿਲਾਂ ਇੱਕ ਵਾਰ ਇਹ ਵੀ ਗੱਲ ਚੱਲੀ ਸੀ ਕਿ ਉਹ ਨਸ਼ਾ ਲੈਂਦਾ ਆ, ਨਸ਼ਾ ਕਰਦਾ, ਪਰ ਉਹਦੇ ਬਾਰੇ ਬਹੁਤ ਸਾਰੇ ਸਪਸ਼ਟੀਕਰਨ ਦਿੱਤੇ ਗਏ ਕੁਛ ਲੋਕਾਂ ਵੱਲੋਂ ਹਨਾ, ਤੇ ਹੁਣ ਹੁਣ ਉਸ ਗੱਲ ਨੂੰ ਸੰਭਾਲਣ ਦੇ ਲਈ ਉਹਨੂੰ ਪਹਿਲਾਂ ਹੀ ਏਦਾਂ ਤਿਆਰ ਕਰ ਦਿੱਤਾ ਗਿਆ ਕਿ ਭਾਈ ਤੂੰ ਜੇ ਹੁਣ ਉੱਥੇ ਜਾਣਾ ਹੀ ਆ ਤੇ ਤੂੰ ਇਸ ਢੰਗ ਦੇ ਨਾਲ ਜਾਈ, ਤਾਂ ਕਿ ਫਿਰ ਜਿਹੜਾ ਤੇਰਾ ਜਿਹੜਾ ਨਾ ਪੱਕੀ ਜਿਹੜਾ ਰੂਪ ਆ ਉਹ ਨਾ ਹਨਾ ਸਾਹਮਣੇ ਆਵੇ। ਸੋ ਮੈਨੂੰ ਲੱਗਦਾ ਕਿ ਇੱਕ ਜੀ 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 ਬਿਲਕੁਲ, ਸੋ ਇੰਨੀ ਕੀ ਗੱਲ ਮੈਂ ਕਹਿਣੀ ਸੀਗੀ।
ਬਹੁਤ ਮਿਹਰਬਾਨੀ ਅਮਰਦੀਪ, ਤੁਸੀਂ ਵਧੀਆ ਖੁੱਲ ਕੇ ਆਪਣੇ ਵਿਚਾਰ ਦਿੱਤੇ ਆ। ਸੋ ਮੈਨੂੰ ਮੈਨੂੰ ਵੀ ਜਿਹੜੀ ਇਹੀ ਲੱਗ ਰਿਹਾ ਵੀ ਅਸੀਂ ਸਾਡੇ ਚ ਨੁਕਸ ਆ, ਉਹਨਾਂ ਉਹ ਤਾਂ ਇੱਕ ਬਿਜ਼ਨਸਮੈਨ ਆ, ਉਹਨਾਂ ਨੇ ਤਾਂ ਹਰ ਚੀਜ਼ ਚੋਂ ਬਿਜ਼ਨਸ ਕਰਨਾ ਗਾ ਤੇ ਉਹ ਕਰੀ ਜਾਂਦੇ ਆ, ਅਸੀਂ ਆ ਜਿਹੜੇ ਐਵੇਂ ਆਪ ਉਹਨਾਂ ਨੂੰ ਦੇਵਤਿਆਂ ਦਾ ਰੂਪ ਧਾਰਨ ਚ ਦੇਖਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਦੇਵਤੇ ਹੀ ਸਮਝਣਾ ਚਾਹੁੰਦੇ ਆ, ਫਿਰ ਉਹੀ ਗੱਲ ਆ ਜਾਂਦੀ ਹੈ ਜੀ ਵੀ ਅਸੀਂ ਉਹਨੇ ਚੰਗੇ ਹੁੰਦੇ ਨੀ, ਸਾਡੇ ਪ੍ਰਤੀ ਵਿਚਾਰ ਬਣਾ ਲੈਂਦੇ ਆ ਬਚਾਉਣ ਵਾਲੇ, ਜਿਹੜਾ ਚਾਹੁੰਦਾ ਹੁੰਦਾ ਉਹ ਇਹੋ ਜਿਹੇ ਵਿਚਾਰ ਬਣਾ ਲੈਂਦਾ, ਉਹ ਮਾੜਾ ਸੁਣਨਾ ਹੀ ਨਹੀਂ ਚਾਹੁੰਦਾ। ਸੋ ਉਹੀ ਜਿਹੜਾ ਕੱਲ ਪਰਸੋਂ ਮੈਂ ਦੇਵੀ ਸਾਹਿਬ ਨਾਲ ਦੀ ਇੰਟਰਵਿਊ ਚ ਨਹੀਂ ਕੀਤੀ ਸੀ, ਪਾਤਰ ਸਾਹਿਬ ਦਾ ਉਦਾਹਰਨ, ਉਹ ਜਨੀਕ ਉਦਾਹਰਨ ਆ ਵੀ ਪੁੱਤਰ ਸਮਝਦਾ ਵੀ ਮੇਰਾ ਪਿਓ ਬਹੁਤ ਚੰਗਾ ਤੇ ਮੈਂ ਉਹ ਜਾ ਬਣਾ, ਤੇ ਪਰ ਮੂਹਰੋਂ ਪਿਓ ਇਹ ਕਹਿੰਦਾ ਵੀ ਨਹੀਂ ਮੈਂ ਉਨਾ ਚੰਗਾ ਨਹੀਂ ਹਾਂ, ਵੀ ਮੈਨੂੰ ਉਨਾ ਚੰਗਾ ਬਣਨ ਦੀ ਬਲ ਬਖਸ਼ ਪ੍ਰਮਾਤਮਾ ਜਿੰਨਾ ਜੇ ਜਾ ਮੇਰਾ ਪੁੱਤ ਮੈਨੂੰ ਸਮਝਦਾ। ਸੋ ਆਹ ਆਹ ਜਿਹੜੀ ਅਸਲ ਚਾਹੀਦੀ ਆ। ਸੋ ਬਹੁਤ ਮਿਹਰਬਾਨੀ ਅਮਰਦੀਪ,
ਸ਼ੁਕਰੀਆ
ਸੋ ਅਮਰਦੀਪ ਕੌਰ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ, ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ ਸੰਜੇ ਜੀ ਮੈਲਬਨ ਤੋਂ। ਸੰਜੇ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੱਠੂ ਬਰਾੜ ਜੀ, ਹੋਰ ਕੀ ਹਾਲ ਜੀ?
ਹਾਲ ਚੜ੍ਹਦੀ ਕਲਾ ਜੀ, ਵਧੀਆ, ਤੁਸੀਂ ਸੁਣਾਓ?
ਬੜੇ ਦਿਨਾਂ ਬਾਅਦ ਅੱਜ ਤੇ ਠੀਕ ਆ ਕੀਤਾ ਹਰਮਨ ਰੇਡੀਓ, ਮੈਂ ਕਿਹਾ ਸੁਣਦੇ ਆ ਤੇ ਬਹੁਤ ਵਧੀਆ ਵਿਚਾਰ ਲੱਗੇ। ਪਰ ਮਿੰਟੂ ਬਰਾੜ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਮੈਂ ਕੌਣ ਹੁੰਦਾ ਵਾ ਦੂਸਰੇ ਨੂੰ ਰਸਤਾ ਦਿਖਾਉਣ ਵਾਲਾ ਕਿ ਤੂੰ ਗੁਰਦੁਆਰੇ ਨਾ ਜਾ, ਤੂੰ ਮੰਦਰ ਨਾ ਜਾ, ਤੂੰ ਆ ਨਾ ਜਾਪ, ਤੂੰ ਉਹ ਨਾ ਜਾਪ। ਹੈਲੋ
ਜੀ ਜੀ,
ਸਭ ਤੋਂ ਪਹਿਲਾਂ ਤੇ ਸਾਡੀ ਜਿਹੜੀ ਮਾਨਸਿਕਤਾ ਇੱਥੇ ਹੀ ਬਹੁਤ ਨੀਚੇ ਆ, ਠੀਕ ਹੈ ਜੀ? ਤੁਸੀਂ ਉਦਾਹਰਣ ਦੋ, ਤੁਸੀਂ ਬਣ ਕੇ ਦਿਖਾਓ ਅਗਲੇ ਸਾਹਮਣੇ ਨੂੰ ਕਿਉਂ ਨੀ ਜਾਣਾ ਉੱਥੇ ਤੁਸੀਂ। ਮੇਰਾ ਤੇ ਅਧਿਕਾਰ ਕੋਈ ਨੀ ਭਾਈ ਤੁਹਾਡੇ, ਮੈਂ ਮਿੰਟੂ ਜੀ ਤੁਸੀਂ ਗੁਰਦੁਆਰੇ ਨੀ ਜਾਣਾ, ਤੁਸੀਂ ਡੇਰੇ ਨੀ ਜਾਣਾ ਜੀ, ਮੈਂ ਕੌਣ ਨਾਲ ਕਿਹਾ
ਜੀ 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 ਜੀ
ਕੋਈ ਨੀ ਮੈਂ ਜੀ ਉਦਾਹਰਣ ਬਣੋ, ਜੇ ਤੁਸੀਂ ਕੁਛ ਕਿਸੇ ਨੂੰ ਦੱਸਣਾ ਨਾ ਗੱਲਾਂ ਲੈਣੀ, ਠੀਕ ਹੈ ਜੀ? ਦੂਸਰੀ ਗੱਲ ਸੱਚ ਬੋਲਣ ਦੀ,
ਬਿਲਕੁਲ
ਝੂਠ ਬੋਲਣ ਦੀ ਇਹ ਕਰ ਦਿਓ ਗਾ ਮਿੰਟੂ ਜੀ, ਇਹ ਦੁਨੀਆਂ ਵੱਧ ਤੋਂ ਵੱਧ ਬਣੀਆਂ ਹੋਰ, ਇਹ ਤਾਂ ਸੱਚ ਦੀ ਉਮੀਦ ਨਾ ਕਰੋ। ਜਿੱਥੇ ਕਹਿੰਦੇ ਨਾ ਜਿੱਥੇ ਕਿਤੇ ਸੱਚ ਆ ਉੱਥੇ ਰਿਸ਼ਤੇ ਨੀ ਤੋੜਦੇ, ਮੈਂ ਕਿਹਾ ਨਹੀਂ, ਜਿੱਥੇ ਸੱਚ ਆ ਉੱਥੇ ਹੀ ਰਿਸ਼ਤੇ ਤੋੜਦੇ ਆ, ਕਿਉਂਕਿ ਸੱਚ ਔਰ ਝੂਠ ਇੱਕ ਤੱਕੜ ਚ ਨਹੀਂ ਤੋੜ ਸਕਦੇ। ਜੇ ਦੋਵੇਂ ਬੰਨੇ ਸੱਚ ਆ ਤਾਂ ਹੀ ਰਿਸ਼ਤਾ ਨਿਭੂਗਾ। ਅੱਜ ਜਿੱਥੇ ਤੁਸੀਂ ਸੱਚ ਬੋਲੋਗੇ ਤੁਹਾਡੇ ਤੋਂ ਲੋਕ ਮੂੰਹ ਮੋੜ ਲੈਣਗੇ ਉਸੇ ਟਾਈਮ, ਜਿੱਥੇ ਝੂਠ ਆ ਉੱਥੇ ਅੱਜ ਰਿਸ਼ਤੇ ਉੱਥੇ ਹੀ ਦੇਖਦੇ, ਜਿੱਥੇ ਲੋਕੀ ਝੂਠ ਤੋਂ ਝੂਠ ਬੋਲ ਦੇਖਦੇ ਰਹਿਣਾ, ਠੀਕ ਹੈ ਜੀ? ਹੁਣ ਗੁਰੂਆਂ ਦੀ ਬਾਣੀ, ਅਸੀਂ ਆਪਣੇ ਗੁਰੂਆਂ ਦੀ ਬਾਣੀ ਦੇ ਬੜੇ ਉਦਾਹਰਣ ਦਿੰਦੇ ਆ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਉਦਾਹਰਣ ਦਿੰਦੇ ਆ,
ਹੁਣ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਗੁਰਬਾਣੀ ਵਿੱਚ ਲਈ ਗਈ ਹੈ ਤੋਹਫ਼ਾ, ਤੁਹਾਨੂੰ ਮੈਂ ਥੋੜੀ ਪੜ੍ਹ ਕੇ ਸੁਣਨਾ ਵਾ। ਮਿੰਟੂ ਬੜਾ ਜੀ, ਤੁਸੀਂ ਬਹੁਤ ਸਮਝਦਾਰ ਆ, ਆਪਣੇ ਇੱਥੇ ਬੜੇ ਬੁੱਧੀਜੀਵੀ ਆਉਂਦੇ ਆ। ਮੇਰਾ ਇੱਕ ਸਵਾਲ ਉਹਨਾਂ ਕੋਲ ਇਹੋ ਹੀ ਆ ਕਿ ਉਹਨਾਂ ਨੂੰ ਇੰਨੀ ਵਿਆਖਿਆ ਮਾੜਿਆ ਮੈਨੂੰ ਕਰਕੇ ਦੱਸ ਦਿਓ ਕਿ ਇਹਦਾ ਮਤਲਬ ਕੀ ਆ। ਹੁਣ ਗੁਰੂ ਪੰਜਵੇਂ ਪਾਤਸ਼ਾਹ ਦੀ ਬਾਣੀ ਆ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਆ ਕੇ ਵਾਜਾ ਪਾਉਣ ਵਜਾਇਆ। ਜੇ ਅਸੀਂ ਅੱਜ ਗੁਰੂਆਂ ਦੀ ਬਾਣੀ ਗੁਰਬਾਣੀ ਪੜ੍ਹੀ ਹੁੰਦੀ, ਉਹਨੂੰ ਸੋਚਿਆ ਦਾ ਸਮਝਿਆ ਹੁੰਦਾ, ਤੇ ਅਸੀਂ ਅੱਜ ਸਮਝ ਜਾਂਦੇ। ਤੁਸੀਂ ਮੇਰਾ ਇਸ਼ਾਰਾ ਸਮਝ ਗਏ ਮੈਂ ਕੀ ਕਰਨਾ ਚਾਹੁੰਦਾ ਵਾ। ਬਹੁਤ ਸਮਝਦਾਰ ਲੋਕ ਵਿੱਚ ਸੁਣਦੇ ਰੇਡੀਓ, ਬਹੁਤ ਬੁੱਧੀ ਜੀ ਨੂੰ ਸੁਣਦੇ ਆ। ਅਸੀਂ ਗੁਰਬਾਣੀ ਨੂੰ ਪੜ੍ਹੀਏ। ਹੁਣ ਇਹ ਆਨੰਦ ਸਾਹਿਬ ਦੇ ਵਿੱਚ ਆਉਂਦੀ ਹੈ, ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਦੀ ਬਾਣੀ ਹੈ, ਗੁਰੂ ਅਮਰਦਾਸ ਜੀ ਬਾਤ ਬਣੀ ਸੀ। ਆਪਾਂ ਗੁਰੂ ਗ੍ਰੰਥ ਸਾਹਿਬ ਆਪਾਂ ਵਧੀਆ ਵਿਆਖਿਆ ਕਰਦੇ, ਆਪਾਂ ਐਗਜਾਮਪਲ ਦੇ ਦਿੰਦੇ ਹਾਂ, ਤੇ ਪਹਿਲਾਂ ਆਪਾਂ ਨੂੰ ਚੰਗੀ ਤਰ੍ਹਾਂ ਅਧਿਆਈਏ ਕਿ ਵਾਕਿਆ ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਕਹਿ ਕੀ ਕਰ ਕਿਆ ਕਿਆ ਕਹਿ ਚੀਜ਼ ਹੈਗੀ ਆ। ਮੇਰਾ ਬੜਿਆ ਸਵਾਲ ਹੈ, ਪਰ ਕਿਸੇ ਵੀ ਮਾਂ ਬਹੁ ਗ੍ਰੰਥ ਨੂੰ ਪੁੱਛਿਆ ਵਾ, ਇੱਥੇ ਆ ਕੇ ਚੁੱਪ ਕਰ ਜਾਂਦੇ ਆ ਕਿ ਤੁਸੀਂ ਗੁਰਦੁਆਰੇ ਵਿੱਚ ਵੀ ਆਨੰਦ ਸਾਹਿਬ ਦੀ ਲਾਸਟ ਪੌੜੀ ਕਿਉਂ ਨੀ ਪੜ੍ਹਦੇ ਤੁਸੀਂ, ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਏਗਾ। ਹੁਣ ਲੋਕੀ ਕਹਿੰਦੇ ਦਸਵਾਂ ਦੁਆਰ, ਮੈਂ ਕਿਸੇ ਡੇਰਾ ਇੱਥੇ ਪੱਖ ਨੀ ਲੱਗਾ, ਲੋਕੀ ਕਹਿੰਦੇ ਦਸਵੇਂ ਦੁਆਰ ਦੀਆਂ ਬੜੀਆਂ ਗੱਲਾਂ ਕਰਦੇ ਡੇਰੇ ਵਾਲੇ, ਡੇਰੇ ਵਾਲਾ ਕੋਈ ਨੀ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੋਗੇ ਨਾ, ਇਹ ਗੁਰੂ ਗ੍ਰੰਥ ਸਾਹਿਬ ਨੇ ਹੀ ਇਹ ਗੱਲ ਕਹੀ ਆ ਮਹਾਰਾਜ ਜੀ। ਮਿੰਟੂ ਜੀ, ਪਰ ਅਸੀਂ ਥੋੜਾ ਜਿਹਾ ਆਪ ਨੂੰ ਅਧਿਆਇ ਕਰ ਲਈਏ, ਅਸੀਂ ਦੂਸਰਿਆਂ ਦੇ ਕਿੰਤੂ ਪ੍ਰੰਤੂ ਨਾ ਕਰੀਏ, ਕਿਉਂਕਿ ਉਹ ਸਾਡੀ ਮਾਨਸਾ ਦਰਸਾਉਂਦੀ ਹੈ ਕਿ ਅਸੀਂ ਆਪਣੇ ਘਰ ਦੇ ਚਾਰ ਆਪਣੇ ਆਪਣੇ ਪਰਿਵਾਰ ਦੇ ਚਾਰ ਬੰਦਿਆਂ ਨੂੰ ਅਸੀਂ ਸਹੀ ਰਾਇ ਹੁੰਦੇ ਆ ਸਾਡੇ, ਉਹ ਸਾਡੀ ਗੱਲ ਨੀ ਮੰਨਦੇ, ਅਸੀਂ ਦੂਜੇ ਨੂੰ ਕਹਿੰਦੇ ਹਾਂ ਕਿ ਸਾਡੀ ਗੱਲ ਤਾਂ ਮੰਨੋ, ਤੁਸੀਂ ਆਹ ਨਾ ਕਰੋ, ਤੁਸੀਂ ਉਹ ਨਾ ਕਰੋ, ਸਾਡੇ ਗੁਰੂਆਂ ਨੇ ਇਹ ਨੀ ਕਿਹਾ ਨਾ ਕਿ ਤੁਸੀਂ ਕਿਸੇ ਨੂੰ ਨਾ ਮੰਨੋ, ਤੁਸੀਂ ਗੁਰਦੁਆਰੇ ਜਾਣਾ, ਤੁਸੀਂ ਮੰਦਰ ਨੀ ਜਾਣਾ, ਤੁਸੀਂ ਕਿਸੇ ਡੇਰੇ ਜਾਣਾ, ਤੁਸੀਂ ਕਿਸੇ ਅੱਲਾ ਨੂੰ ਨੀ ਮੰਨਣਾ, ਇਹਨਾਂ ਕਿਸੇ ਨੇ ਨੀ ਕਿਹਾ। ਪਰ ਅਸੀਂ ਭਾਵਕਾਂ ਵਿੱਚ ਆ ਕੇ ਕਈ ਵਾਰ ਅਸੀਂ ਬਹੁਤ ਅਸੀਂ ਆਪਣੀ ਗੁਰੂਆਂ ਦੀ ਬਾਣੀ ਨੂੰ ਗਲਤ ਤਰਫ ਲੈ ਨਿਕਲੀ ਆ, ਪਰ ਇਹਨਾਂ ਮੇਰੀ ਦੁਰਗਾਹ ਦਾ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਅਸੀਂ ਖੁਦ ਅਧਿਆਇ ਕਰ ਲਈਏ, ਅਸੀਂ ਪਾਂਡੀਆਂ ਚੰਗੀ ਤਰ੍ਹਾਂ ਫਿਰ ਅਸੀਂ ਦੂਸਰਿਆਂ ਨੂੰ ਸਿੱਖਿਆ ਦੇਈਏ ਆ ਕੇ ਮਹਾਰਾਜ ਜੀ।
ਜੀ ਬਸ
ਸਾਡੀ ਨੀ ਮਿੰਟੂ ਜੀ, ਮਿੰਟੂ ਜੀ ਇਹ ਸਾਡੀ ਨੀ, ਇਹ ਨੀ ਆਪਾਂ ਸੋਚੀਏ, ਆਪਾਂ ਇਹ ਨਾ ਸੋਚੀਏ ਕਿ ਅਸੀਂ ਅੱਜ ਮੈਂ ਵੀ ਆਪਣੀ ਗੱਲ ਤੇ ਲਾਗੂ ਰਹਿਣੀ ਇਨਕਲੂਡ ਆ, ਮੈਂ ਨਾ ਸੋਚਿਆ ਕਿ ਸਾਹਮਣੇ ਵਾਲਾ ਬੰਦਾ ਅਣਜਾਣ ਆ, ਸਾਹਮਣੇ ਵਾਲਾ ਬੰਦਾ ਸਾਡੇ ਤੋਂ ਬਹੁਤ ਬੁੱਧੀਜੀਵੀ ਹੋਵੇ ਜਿਹਨੂੰ ਅਸੀਂ ਪੜ੍ਹ ਕੇ ਦੱਸ ਰਹੇ ਕੋਈ ਚੀਜ਼, ਉਹ ਤਾਂ ਸਾਨੂੰ ਬਹੁਤਾ ਗਿਆਨ ਨੀ ਹੋਵੇ, ਪਰ ਉਹ ਚੀਜ਼ਾਂ ਕਿਤੇ ਬੋਲਦੇ ਨਹੀਂ ਆ। ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਸੀਂ ਕੁਛ ਬੋਲਣਾ ਵਾ, ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਕੋਈ ਗੱਲ ਲੈਣੀ ਆ ਤੇ ਚੰਗੀ ਤਰ੍ਹਾਂ ਖੁਦ ਪੜੋ, ਖੁਦ ਉੱਤੇ ਚੱਲਣ ਦੀ ਕੋਸ਼ਿਸ਼ ਕਰੋ, ਤੇ ਫਿਰ ਅਸੀਂ ਆ ਕੇ ਗੁਰੂ ਗ੍ਰੰਥ ਦੀ ਬਾਣੀ ਦਾ ਹਵਾਲਾ ਦੇ ਸਕਦੇ ਆ ਕਿਸੇ ਨੂੰ। ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ, ਤੁਸੀਂ ਵੀ ਆਨੰਦ ਸਾਹਿਬ ਦਾ ਪਾਠ ਪੜਿਓ, ਮਿੰਟੂ ਜੀ ਇੱਕ ਮਿੰਟ ਲਊਗਾ, ਆਨੰਦ ਸਾਹਿਬ ਦਾ ਪਾਠ ਪੜ੍ਹ ਕੇ ਤੁਸੀਂ ਵੀ ਆਪਣੇ ਬੁੱਧੀ ਜੀਵੋ ਜਿੰਨੇ ਉਹਨਾਂ ਕੋਲ ਇਹ ਚੀਜ਼ਾਂ ਜਵਾਬ ਜ਼ਰੂਰ ਲੈਣਾ ਕਿ ਇਹਦਾ ਮਤਲਬ ਤੁਹਾਨੂੰ ਸਮਝਾ ਜਾਵੇ। ਉਹ ਗੁਰੂ ਅਮਰਦਾਸ ਦੀ ਬਾਣੀ ਜਿੰਨੀ ਵੀ ਆ ਉਹ ਚ ਹਰ ਜਗ੍ਹਾ ਇੰਨੀ ਗੱਲ ਹੈਗੀ, ਤੁਹਾਨੂੰ ਗੁਰੂ ਦੀ ਲੋੜ ਪੈਣੀ ਆ। ਉਹ ਕਿੱਥੋਂ ਪੈਣੀ ਆ ਮੈਂ ਨੀ ਦੱਸੂਗਾ, ਤੁਸੀਂ ਅਸੀਂ ਖੁਦ ਪੜਾਂਗੇ, ਤੁਹਾਨੂੰ ਪਤਾ ਲੱਗ ਜੂਗਾ। ਮਿੰਟੂ ਰਾਜੀ ਥੈਂਕ ਯੂ ਟਾਈਮ ਦੇਣ ਵਾਸਤੇ
ਜੀ। ਬਹੁਤ ਮਿਹਰਬਾਨੀ ਸੰਜੇ ਜੀ। ਸੋ ਸੰਜੇ ਭੰਡਾਰੀ ਜੀ ਮੈਲਬਨ ਤੋਂ ਜੁੜੇ ਹੋਏ ਸਨ ਤੇ ਥੋੜੀ ਜੀ ਗਹਿਰਾਈ ਦੇ ਵਿੱਚ ਜਿਹੜੀਆਂ ਗੱਲਾਂ ਚਲੀਆਂ ਗਈਆਂ ਸਨ। ਸੋ ਚਲੋ ਕੋਈ ਗੱਲ ਨੀ ਜੀ, ਇਹ ਵੀ ਗੱਲਾਂ ਜ਼ਰੂਰੀ ਹੁੰਦੀਆਂ ਗਹਿਰਾਈ ਦੇ ਵਿੱਚ, ਤੇ ਅਸੀਂ ਅਕਸਰ ਕਹਿੰਦੇ ਆ ਵੀ ਬਾਣੀ ਸਭ ਕੁਛ ਦਾ ਇਲਾਜ ਆ, ਬਹੁਤ ਕੁਛ ਬਾਣੀ ਦੱਸ ਦਿੰਦੀ ਹੈ। ਤੇ ਇੱਧਰ ਅਗਲੇ ਕਾਲਰ ਜੁੜਿਆ ਜੀ ਸਾਡੇ ਨਾਲ 4792। ਹੈਲੋ 4792। ਹਾਂਜੀ ਹਾਂਜੀ
ਮੈਂ ਦੇਖ ਰਿਹਾ ਸੀਗਾ ਜੀ, ਆ ਦੋ ਕੁ ਦਿਨ ਤੋਂ ਫੇਸਬੁੱਕ ਤੇ ਚੱਲ ਰਿਹਾ ਕੰਮ ਗਰੇਵਾਲ ਦਾ, ਕੀ ਇਹਨੇ ਗਲਤ ਕੀਤਾ, ਕੋਈ ਕਹਿ ਰਿਹਾ ਕਿ ਸਹੀ ਕੀਤਾ, ਮੇਰੇ ਹਿਸਾਬ ਨਾਲ ਤਾਂ ਜੀ ਇਹੋ ਜਿਹੇ ਬੰਦੇ ਬਾਰੇ ਗੱਲ ਕਰਨਾ ਹੀ ਇਸ ਬੰਦੇ ਨੂੰ ਮਸ਼ਹੂਰੀ ਦੇਣਾ ਜੀ ਹਨਾ
ਜੀ ਜੀ ਜੀ
ਕਈ ਲੋਕਾਂ ਦੇ ਸਟੇਟਸ ਪੜੇ ਵੀ ਅਸੀਂ ਜੀ ਇਹ ਚੰਗੀਆਂ ਗੱਲਾਂ ਸਿਖਾਉਂਦਾ ਨੇ ਉੱਥੇ ਜਾ ਕੇ ਆਹ ਗੱਲ ਕੀਤੀ ਮੇਰੇ ਹਿਸਾਬ ਨਾਲ ਜੀ ਸਿੱਖਦੇ ਤਾਂ ਅਸੀਂ ਸ਼ੁਰੂ ਤੋਂ ਆ ਨਾ ਬਚਪਨ ਚ ਜਿਉਂ ਜੰਮੇ ਆ ਮਾਂ ਬਾਪ ਨੇ ਚੰਗੀਆਂ ਗੱਲਾਂ ਹੀ ਸਿਖਾਈਆਂ ਜੀ ਕਿਸੇ ਦਿਨ ਮਾੜੀਆਂ ਸਿਖਾਈਆਂ ਫਿਰ ਸਕੂਲਾਂ ਚ ਸਿੱਖਿਆ ਚੰਗੀਆਂ ਗੱਲਾਂ ਹੀ ਸਿੱਖੀਆਂ ਜੀ ਵੀ ਇਹੋ ਜਿਹਾ ਬੰਦਾ ਕੋਈ ਬਹੁਤੀ ਚੰਗੀ ਸਿੱਖਿਆ ਨੀ ਦੇ ਸਕਦਾ ਉਹਦਾ ਤਾਂ ਬਿਜ਼ਨਸ ਆ ਜੀ ਉਹ ਆ ਕੇ ਗੁਰਬਾਣੀ ਦੀਆਂ ਗੱਲਾਂ ਕਰਦਾ ਸਾਨੂੰ ਲੱਗਦਾ ਵੀ ਉਹ ਤਾਂ ਬੰਦਾ ਹੀ ਬੜਾ ਉਹ ਮਸਤ ਟਾਈਪ ਆ ਵੀ ਪੀਰ ਹੀ ਆ ਫਕੀਰ ਹੀ ਆ ਬੰਦਾ
ਨਬਜ਼ ਫੜੀ
ਹੋਈ ਬਟ ਇਹਨਾਂ ਦਾ ਜੀ ਬਿਲਕੁਲ
ਸਾਡੀ ਨਬਜ਼ ਫੜੀ ਹੋਈ ਹੈ ਉਹਨਾਂ ਨੇ
ਬਿਲਕੁਲ ਜੀ ਬਿਲਕੁਲ ਬਸ ਇਹੀ ਹੈ ਉੱਥੇ ਜਾ ਕੇ ਚਲੋ ਜੋ ਵੀ ਗਾਇਆ ਬਟ ਮੇਰੇ ਹਿਸਾਬ ਨਾਲ ਜੇ ਚਲੋ ਉਹਦੀ ਆਪਣੀ ਇੱਛਾ ਹੈ ਜੀ ਹਨਾ ਉਹ ਕਿੱਥੇ ਜਾਣਾ ਚਾਹੁੰਦਾ ਕਿੱਥੇ ਨਹੀਂ ਜਾਣਾ ਚਾਹੁੰਦਾ
ਜੀ 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 ਬਿਲਕੁਲ
ਪਰ ਇਹ ਸੀਗਾ ਵੀ ਜੇ ਤੁਸੀਂ ਮਤਲਬ ਕਿਸੇ ਚੀਜ਼ ਨੂੰ ਇੰਪੋਰਟੈਂਸ ਦਿੰਦੇ ਹੋ ਨਾ ਜਿੱਦਾਂ ਉਹ ਆਪਣੇ ਅਖਾੜਿਆਂ ਚ ਕਹਿੰਦਾ ਕਿ ਸਿੱਖੀ ਏਦਾਂ ਸਿੱਖੀ ਦਾ ਪ੍ਰਚਾਰ ਵੀ ਕਰਦਾ ਆਪਣੇ ਗਾਣਿਆਂ ਦੇ ਵਿੱਚ ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਉੱਥੇ ਜਾਣਾ ਹੀ ਨੀ ਚਾਹੀਦਾ ਸੀ ਉੱਥੇ ਜਾ ਕੇ ਉਹ ਕੁਛ ਵੀ ਜਾਵੇ ਬਟ ਉਹਦਾ ਜਾਣਾ ਹੀ ਨੀ ਬਣਦਾ ਸੀ
ਬਸ ਗੱਲ ਹੀ ਇੱਥੇ ਨਿਬੜਦੀ ਹੈ ਜੀ ਵੀ ਐਡੀ ਵੀ ਕੋਈ ਗੱਲ ਨੀ ਸੀਗੀ ਵੀ ਉੱਥੇ ਜਾ ਕੇ ਨਾਲ ਹੀ ਉਹ ਸਿੱਖੀ ਦਾ ਵਧਾਵਾ ਜਾਂ ਆਪਦੇ ਆਪ ਨੂੰ ਪਿਓਰ ਹੋਰ ਵੱਡਾ ਸਮਝ ਸਾਬਤ ਕਰਨਾ ਕੁਛ ਨੀ ਉਹ ਕੰਟਰੋਵਰਸੀ ਲੈਣਾ ਚਾਹੁੰਦਾ ਸੀ ਉਹ ਉਹਨੂੰ ਮਿਲ ਗਈ ਹੈ ਬਸ
ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਉੱਥੇ ਜਾ ਕੇ ਕਹਿਣਾ ਕਿਆ ਹੁੰਦਾ ਜੀ ਕੁਛ ਵੀ ਨੀ ਕਹਿ ਸਕਦਾ ਬੰਦਾ ਨਾ ਉੱਥੇ ਜਾ ਕੇ ਚਲੋ ਪਰਮਾਤਮਾ ਦਾ ਨਾਮ ਆਪ ਦੇ ਲਈ ਜਿਹੜਾ ਵੀ ਕੋਈ ਡੇਰਾ ਖੋਲਦਾ ਜੀ ਉਹ ਪਰਮਾਤਮਾ ਦਾ ਨਾਮ ਲੈਣ ਨੂੰ ਹੀ ਕਹਿੰਦਾ ਇਹੀ ਹੁਣ ਉੱਥੇ ਜਾ ਕੇ ਗਿਆ
ਬਸ 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 ਬਸ
ਚਲੋ ਬਹੁਤ ਖੁਸ਼ੀ ਹੋਈ ਵੀਰ ਜੀ ਤੁਹਾਡੇ ਨਾਲ ਗੱਲ ਕਰਕੇ ਜੇ ਕਦੇ ਫੇਰ ਹੋਇਆ ਟਾਈਮ ਤਾਂ ਜਰੂਰ ਗੱਲ
ਕਰਾਂਗੇ ਜੀ ਜੀ ਜਰੂਰ ਕਰਿਆ ਕਰੋ ਜਗਦੀਪ ਬਾਈ ਸਾਂਝ ਪਾਇਆ ਕਰੋ ਸਾਂਝ ਵਿਚਾਰਾਂ ਦੀ ਸਾਂਝ ਨਾਲ ਹੀ ਅੱਗੇ ਵਧਣਾ ਸੋ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ
ਬਿਲਕੁਲ ਥੈਂਕ ਯੂ
ਸੋ ਬਾਈ ਜਗਦੀਪ ਸਿੰਘ ਜੁੜੇ ਸੀ ਸਾਡੇ ਨਾਲ ਬ੍ਰਿਸਬਨ ਤੋਂ ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 500 ਪੂਰਾ ਹੀ 500 ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਹੈਲੋ ਮਨਦੀਪ ਬੋਲਦਾ ਐਡਵੇਟ ਤੋਂ ਹੈਲੋ
ਹਾਂਜੀ ਮਨਦੀਪ ਬਾਈ ਕਿੱਦਾਂ
ਵਧੀਆ ਜੀ ਵਧੀਆ ਤੁਸੀਂ ਦੱਸੋ ਸਿਹਤ ਠੀਕ ਹੈ
ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਪੂਰੀ ਹੈ
ਬਸ ਜੀ ਮੈਂ ਵੀ ਮਾੜੀ ਮੋਟੀ ਸਾਂਝ ਪਾਉਣਾ ਚਾਹੁੰਦਾ ਸੀ ਇਸ ਮੁੱਦੇ ਤੇ ਇਹ ਸੀਗਾ ਕਿ
ਜੀ ਜੀ
ਇਹਨਾਂ ਦਾ ਕਾਰੋਬਾਰ ਹੈ ਜੀ ਇਹ ਇਹਨਾਂ ਨੂੰ ਪਤਾ ਹੈ ਕਿ 4 ਦਿਨ ਲੋਕ ਬੋਲਣਗੇ ਫੇਰ ਸ਼ਾਂਤ ਹੋ ਜਾਣਗੇ ਇਹ ਤਾਂ ਸਾਡੇ ਤੇ ਡਿਪੈਂਡ ਹੈ ਅਸੀਂ ਆਪਦਾ ਟਾਈਮ ਇਹਨਾਂ ਪਿੱਛੇ ਕਿੰਨਾ ਖਰਾਬ ਕਰਦੇ ਹਾਂ ਬਾਕੀ ਉਹਨੇ ਤਾਂ ਇਸ ਚੀਜ਼ ਦੀ ਸਫਾਈ ਪਹਿਲੀ ਦਿੱਤੀ ਆ ਕਿ ਮੇਰਾ ਤਾਂ ਜ਼ਮੀਰ ਬਕਾਊ ਹੈ ਉਹਨੇ ਗਾਣੇ ਦੇ ਥਰੂ ਲੋਕਾਂ ਨੂੰ ਪਹਿਲੀ ਸੇਧ ਕਰਤਾ ਸੀ ਪਰ ਹੁਣ ਤਾਂ ਲੋਕਾਂ ਦੀ ਮਨਸ਼ਾ ਹੈ ਕਿ ਉਹ ਕਿੱਧਰ ਲੈ ਰਹੇ ਨੇ ਤਾਂ ਇਹਨਾਂ ਦਾ ਤਾਂ ਬਿਜ਼ਨਸ ਹੈ ਵੀਰੇ ਇਹ ਤਾਂ ਸਾਡੇ ਲੋਕਾਂ ਨੂੰ ਆਪ ਚਾਹੀਦਾ ਕਿ ਅਸੀਂ ਇਹਨਾਂ ਦਾ ਸਾਥ ਕਦੇ ਵੀ ਨਾ ਦੇਈਏ ਚਾਹੇ ਇਹ ਚੰਗਾ ਗਾਣਾ ਗਾਉਣ ਕੱਲ ਨੂੰ ਦੇਖ ਲਿਓ ਇਹਨੇ ਕੱਲ ਨੂੰ ਕੋਈ ਹੋਰ ਵੀਡੀਓ ਕੱਢਤੀ ਲੋਕਾਂ ਦੀ ਨਬਜ਼ ਫਕੇ ਤਾਂ ਲੋਕਾਂ ਨੇ ਇਹਨੂੰ ਸ਼ੇਅਰ ਕਰ ਕਰ ਤਾਂ ਚੜਾ ਦੇਣਾ
ਜੀ 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 ਤੁਸੀਂ ਦੇਖੋਗੇ ਹੁਣ ਵੀ ਲੋਕ ਨਾ ਮਰਨ ਮਰਾਉਣ ਤੱਕ ਪਹੁੰਚੇ ਹੋਏ ਆ ਪੋਸਟਾਂ ਦੇ ਉੱਤੇ ਮੈਂ ਤਾਂ ਹੈਰਾਨ ਆ ਪੜ ਪੜ ਕੇ ਵੀ ਕੋਈ ਬੰਦਾ ਕਿਸੇ ਦੇ ਪਿੱਛੇ ਐਨਾ ਕਿਵੇਂ ਸਟੈਂਡ ਲੈ ਸਕਦਾ
ਉਹੀ ਚੀਜ਼ ਹੈ ਨਾ ਕਿ ਵੀਰੇ ਆਪਦੇ ਟਾਈਮ ਦੀ ਕਦਰ ਨੀ ਕਰਦੇ ਜਿੰਨੇ ਤੁਸੀਂ ਇਸ ਪੋਸਟਾਂ ਦੇ ਪਿੱਛੇ ਲੱਗ ਕੇ ਲੜਨ ਦੀ ਕੋਸ਼ਿਸ਼ ਕਰਦੇ ਉਹੀ ਤੁਸੀਂ ਆਪ ਕੋਈ ਚੰਗਾ ਕੰਮ ਕਰੋ ਆਪ ਕੋਈ ਏਦਾਂ ਦਾ ਕੰਮ ਕਰੋ ਕਿ ਕਹਾਂ ਕਿਸੇ ਦੀ ਹੈਲਪ ਕਰੋ ਇਹਨਾਂ ਨੂੰ ਇਹਨਾਂ ਦਾ ਬਿਜ਼ਨਸ ਹੋ ਗਿਆ ਇਹਨਾਂ ਇਹ ਲੋਕਾਂ ਦਾ ਭੇਦ ਪਾ ਚੁੱਕੇ ਆ ਕਿ ਕੋਈ ਗੱਲ ਨੀ 2 ਦਿਨਾਂ ਦੀ ਕੰਟਰੋਵਰਸੀ ਆ ਉਹ ਤੋਂ ਬਾਅਦ ਫੇਰ ਪਾਓ ਹੋ ਜੇ ਆ
ਸੋ ਬਿਲਕੁਲ ਸੱਚਾਈ ਇਹ ਹੈ ਜੀ ਵੀ ਵਕਤ ਦੀ ਬਰਬਾਦੀ ਹੈ ਪਰ ਸਾਨੂੰ ਜਦੋਂ ਰੇਡੀਓ ਜਾਂ ਕਿਸੇ ਪਲੇਟਫਾਰਮ ਦੀ ਗੱਲ ਕਰੀਏ ਨਾ ਪਲੇਟਫਾਰਮ ਦੇ ਉੱਤੇ ਆ ਕੇ ਜੇ ਅਸੀਂ ਕਿਸੇ ਮੁੱਦੇ ਤੇ ਗੱਲ ਨਹੀਂ ਕਰਦੇ ਤੇ ਤਾਂ ਵੀ ਕਿਤੇ ਨਾ ਕਿਤੇ ਏਦਾਂ ਲੱਗਦਾ ਵੀ ਇਸੇ ਮੁੱਦੇ ਨੂੰ ਇਗਨੋਰ ਕਿਉਂ ਕਰ ਰਹੇ ਆ ਸੋ
ਜੀ ਜੀ ਵੀਰ ਜੀ ਤੁਹਾਡੀ ਤਾਂ ਜਵਾਬ ਹੈ ਵਧੀਆ ਆ ਤੁਹਾਨੂੰ ਮੁੱਦੇ ਚੱਕਦੇ ਬਹੁਤ ਸੋਹਣੇ ਚੱਕਦੇ ਮੈਂ ਰੋਜ਼ ਹੀ ਰੇਡੀਓ ਸੁਣਦਾ ਸਾਰਾ ਦਿਨ ਹੀ ਲੰਘ ਜਾਂਦਾ ਟਰੱਕ ਦੇ ਸੌਂਦਿਆਂ ਦਾ ਬਹੁਤ ਹੀ ਵਧੀਆ ਚੱਲਦਾ ਆ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਤੁਹਾਡੇ ਰੇਡੀਓ ਨੂੰ ਬਖਸ਼ੀ ਧੰਨਵਾਦ
ਬਹੁਤ ਮਿਹਰਬਾਨੀ ਮਨਦੀਪ ਬਹੁਤ ਸੋ ਦੋਸਤੋ ਬਿਲਕੁਲ ਸਾਨੂੰ ਦੇਖਣਾ ਪੈਣਾ ਵੀ ਸਾਡਾ ਅਸੀਂ ਪੱਧਰ ਆਪਦਾ ਸੋਚ ਦਾ ਪੱਧਰ ਕਿੱਥੇ ਰੱਖਣਾ ਜਾਂ ਅਸੀਂ ਕਿੰਨਾ ਕਿਸੇ ਢੰਗ ਨਾਲ ਲੈਣੀ ਹੈ ਕਿਹੜੀ ਗੱਲ ਤਾਂ ਇੱਥੇ ਆ ਕੇ ਗੱਲ ਆ ਜਾਂਦੀ ਹੈ ਰੇਡੀਓ ਤੇ ਗੱਲਬਾਤ ਕਰਕੇ ਅਸੀਂ ਜੇ ਵਕਤ ਲਾ ਰਹੇ ਹਾਂ ਤਾਂ ਸਿਰਫ ਇਸ ਲਈ ਲਾ ਰਹੇ ਹਾਂ ਵੀ ਅਸੀਂ ਇਹਨੂੰ ਇੰਨਾ ਨਾ ਸੀਰੀਅਸ ਲਿਆ ਕਰੀਏ ਸੋ ਥੋੜਾ ਜਿਹਾ ਸਿਸਟਮ ਨਾਲ ਚੱਲੇ ਓਕੇ ਓਕੇ ਸੋ ਇੱਧਰ ਸਾਡੇ ਨਾਲ ਗੱਲ ਮੈਨੂੰ ਲੱਗਦਾ ਕੋਸ਼ਿਸ਼ ਚੱਲ ਰਹੀ ਹੈ ਜਗਤਾਰ ਸਿੰਘ ਗਿੱਲ ਢੁੱਡੀ ਕੇ ਦਾ ਕੰਟੈਕਟ ਕਰਨ ਦੀ ਕੋਸ਼ਿਸ਼ ਆ ਟੈਰੀ ਲੋਚਮ ਜੁੜੇ ਸੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਮਿੰਟੂ ਬਾਈ ਜੀ ਕਹਿੰਦੇ ਸਰਬਜੀਤ ਵੀਰ ਜੀ ਬਾਰਮੈਨ ਕਲਾਉਡੀ ਕਲਾਉਡੀ ਮੋਰਨਿੰਗ ਇਨ ਮੈਲਬਨ ਸੋ ਬਹੁਤ ਮਿਹਰਬਾਨੀ ਟੈਰੀ ਲੋਚਨ ਬਾਈ ਤੇ ਇੱਧਰ ਸਾਡੇ ਨਾਲ ਜੁੜ ਚੁੱਕੇ ਆ ਜੀ ਢੁੱਡੀ ਕੇ ਸਾਹਿਬ ਢੁੱਡੀ ਕੇ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵੀਰ ਜੀ
ਕੀ ਹਾਲ ਆ ਜੀ
ਹਾਂਜੀ ਬਿਲਕੁਲ ਠੀਕ ਠਾਕ ਜੀ ਮੈਂ ਨਾ ਰੇਡੀਓ ਚੱਲ ਰਿਹਾ ਸੀ ਫਿਰ ਉਹ ਰੇਡੀਓ ਨੂੰ ਬੰਦ ਕਰ ਦਿਓ
ਹਾਂਜੀ ਰੇਡੀਓ ਪਲੀਜ਼ ਬੰਦ ਕਰ ਦਿਓ ਨਹੀਂ ਡਬਲ ਆਵਾਜ਼ ਆਉਂਦੀ ਰਹਿਣੀ ਆ
ਓਕੇ ਜੀ ਓਕੇ ਹਾਂਜੀ
ਹਾਂਜੀ ਹਾਂਜੀ ਹੁਣ ਦੱਸੋ ਜੀ ਕਿੱਦਾਂ ਦੀ ਸਵੇਰ ਚੜੀ ਆ ਤੁਹਾਡੀ ਹਾਂਗਕਾਂਗ ਦੀ
ਹਾਂਗਕਾਂਗ ਦੀ ਬਹੁਤ ਵਧੀਆ ਜੀ ਤੁਸੀਂ ਸੁਣਾਓ
ਚੜ੍ਹਦੀ ਕਲਾ ਚਾਹੀਏ ਅਸੀਂ ਤਾਂ ਐਵੇਂ ਫਾਲਤੂ ਦੀਆਂ ਗੱਲਾਂ ਫਿਕਰਮੰਦ ਹੋਏ ਆ ਜਿਨ੍ਹਾਂ ਨਾਲ ਨਾ ਰੋਟੀ ਮਿਲਣੀ ਆ ਨਾ ਰੋਜੀ ਮਿਲਣੀ ਆ
ਨਹੀਂ ਜੀ ਅਸਲ ਰੋਜੀ ਰੋਟੀ ਦਾ ਵਸੀਲਾ ਤਾਂ ਬਰਾੜ ਸਾਹਿਬ ਇਹੀ ਹੈ ਦੇਖਿਆ ਜਾਵੇ ਜਿਹੜਾ ਅੱਜ ਦੇ ਕਰੰਟ ਮਸਲਿਆਂ ਦੇ ਉੱਤੇ ਅਸੀਂ ਬਰਾਬਰ ਹੋ ਕੇ ਸਮੇਂ ਦੇ ਹਾਣ ਦੇ ਹੋ ਕੇ ਚੱਲਦੇ ਹਾਂ ਇਹੀ ਸਾਡਾ ਰੋਟੀ
ਜੀ ਜੀ ਮੈਨੂੰ ਲੱਗਦਾ ਕਾਲ ਸਾਡੀ ਡਰੋਪ ਹੋ ਗਈ ਹੈ ਜੀ ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਇੰਨੇ ਮੀਨ ਟਾਈਮ ਚ ਮੈਂ ਮੈਸੇਜ ਅੱਛਾ ਲਓ ਜੀ ਦੁਬਾਰਾ ਡਿਗੇ ਸਾਹਿਬ ਨਾਲ ਸੰਪਰਕ ਹੋ ਗਿਆ ਜੀ ਮਾਫੀ ਚਾਹੁੰਦੇ ਹਾਂ ਜਗਤਾਰ ਬਾਈ ਕੱਟਿਆ ਕੇ ਗਿਆ ਸੀ ਫੋਨ ਕੋਈ ਨੀ ਹੁਣ ਤੁਸੀਂ ਗੱਲ ਜਾਰੀ ਰੱਖੋ
ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਬਰਾੜ ਸਾਹਿਬ ਮੈਂ ਤਾਂ ਤੁਹਾਨੂੰ ਦੋ ਹੀ ਗੱਲਾਂ ਕਹਿਣੀਆਂ ਮੈਂ ਮੈਸੇਜ ਲਿਖ ਵੀ ਰਿਹਾ ਸੀਗਾ ਵੀ ਜਿਹੜਾ ਇਹ ਆਪਣਾ ਮਸਲਾ ਹੈਗਾ ਨਾ ਇਹਦਾ ਆਪਣੇ ਦਾ ਕਮਰ ਕਰੇ ਕਰਦਾ ਇਹਦੇ ਤੇ ਮੇਰੇ ਖਿਆਲ ਚ ਆਪਾਂ ਨੂੰ ਇੰਨਾ ਸਮਾਂ ਵੇਸਟ ਕਰਨ ਦੀ ਬੜੀ ਜ਼ਰੂਰਤ ਨਹੀਂ ਹੈ ਇਹ ਲੋਕ ਨਾ ਆਪਣੇ ਆਪ ਨੂੰ ਲਾਈਮਲਾਈਟ ਲੈਣ ਵਾਸਤੇ ਇਹੋ ਜਿਹੇ ਕੰਮ ਕਰਦੇ ਨੇ ਬਾਕੀ ਆਪਣਾ
ਬਿਲਕੁਲ ਬਿਲਕੁਲ
ਗਿੱਲ ਸਾਹਿਬ ਸਾਰੀਆਂ ਗੱਲਾਂ ਕਲੀਅਰ ਕਰ ਗਏ ਨੇ ਇਹ ਲੋਕ ਕਿਸੇ ਦੇ ਸਕੇ ਨੀ
ਜੀ ਜੀ
ਇਹ ਆਪਣਾ ਮੇਰੇ ਨਿੱਜੀ ਐਕਸਪੀਰੀਅੰਸ ਵੀ ਹੈਗਾ ਸਾਡੇ ਕੋਲ ਬਹੁਤ ਕਲਾਕਾਰ ਆਏ ਆ ਅਸੀਂ ਬੜੇ ਉਹਨਾਂ ਦੇ ਸ਼ੋਅ ਕਰਾਏ ਇੱਥੇ
ਜੀ ਜੀ
ਪਰ ਜਦੋਂ ਤੁਸੀਂ ਜਾਕੇ ਇਹਨਾਂ ਨੂੰ ਇੰਡੀਆ ਕਦੇ ਫੋਨ ਕਰੋ ਨਾ ਇਹ ਫੋਨ ਵੀ ਨੀ ਚੱਕਦੇ ਤੇ ਬਾਕੀ ਇੰਨਾ ਹੀ ਕਿਹਾ ਸਾਡੇ ਲੋਕਾਂ ਦੀ ਫਿਤਰਤ ਰਹੀ ਆ ਅਸੀਂ ਸਿਰ ਤੇ ਵੀ ਜਲਦੀ ਬਿਠਾ ਲੈਂਦੇ ਹਾਂ ਤੇ ਚਲਾ ਕੇ ਮਾਰ ਕੇ ਵੀ ਮਿੰਟ ਮਾਰਦੇ ਹਾਂ ਬਸ ਆਹੀ ਇੱਕ ਕਮਜ਼ੋਰੀ ਹੈ
ਬਿਲਕੁਲ
ਆਪਣੇ ਨਜ਼ਰੀਏ ਨੂੰ ਬਦਲਣ ਦੀ ਜ਼ਰੂਰਤ ਹੈ ਹਰ ਗੱਲ ਤੇ ਨੈਗੇਟਿਵ ਤੇ ਪੋਜ਼ਿਟਿਵ ਪੱਖ ਦੇਖ ਕੇ ਫਿਰ ਉਹਦੇ ਤੇ ਕੋਈ ਬਿਆਨਬਾਜ਼ੀ ਕਰੋ
ਜੀ ਜੀ
ਤਾਂ ਮੇਰੇ ਖਿਆਲ ਚ ਉਹ ਸਹੀ ਰਹੇਗੀ
ਜੀ 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 ਜੀ
ਬਸ ਮੇਰਾ ਤਾਂ ਇੰਨਾ ਕੀ ਕਹਿਣਾ ਟਾਈਮ ਵੇਸਟ ਥੈਂਕ ਯੂ ਅੱਜ ਵੈਸੇ ਤੁਹਾਡੇ ਨਾਲ ਕਾਲ ਕਦੇ ਬਹੁਤ ਦੇਰ ਬਾਅਦ ਕਿਤੇ ਮਿਲੀ ਹੋਣੀ ਹੈ ਤੇ ਚਲੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਰੀ ਔਨ
ਬਹੁਤ ਮਿਹਰਬਾਨੀ ਜਗਤਾਰ ਬਾਈ ਤੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਤੇ ਤੁਸੀਂ ਜੁੜਿਆ ਕਰੋ ਰੋਜ਼ ਕਿਸੇ ਨਾ ਕਿਸੇ ਬਹਾਨੇ ਸੋ ਬਹੁਤ ਮਿਹਰਬਾਨੀ ਸੋ
ਓਕੇ
ਜਗਤਾਰ ਸਿੰਘ ਗਿੱਲ ਢੁੱਡੀ ਕਿਆਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਅਕਸਰ ਪਾਉਂਦੇ ਆ ਤੇ ਅੱਜ ਵੀ ਜੁੜੇ ਹੋਏ ਸਨ ਸੋ ਬਹੁਤ ਧੰਨਵਾਦ ਉਹਨਾਂ ਦਾ ਤੇ ਹੁਣ ਮੈਂ ਬਹੁਤ ਸਾਰੇ ਮੈਸੇਜ ਆਏ ਆ ਜੀ ਮੈਂ ਨਾਲ ਨਾਲ ਲੈਂਦਾ ਜਾਵਾਂ ਟੈਰੀ ਲੋਚਮ ਹੋਰਾਂ ਨੇ ਦੱਸਿਆ ਜੀ ਅੱਜ ਕਹਿੰਦੇ ਸੁਬਹਾ ਸੁਬਹਾ ਬੜੀ ਨਿੱਘੀ ਤੇ ਜਿਹੜੀ ਬਦਲਾਂ ਵਾਲੀ ਜਿਹੜੀ ਆਈ ਆ ਇੱਕ ਅੱਜ ਸੁਬਹਾ ਚੜੀ ਆ ਸੋ ਬਹੁਤ ਵਧੀਆ ਜੀ ਤੇ ਇੱਧਰ ਹੁਣ ਸਾਡੇ ਨਾਲ ਮੈਨੂੰ ਲੱਗਦਾ ਢਿੱਲੋਂ ਸਾਹਿਬ ਵੀ ਜਿਹੜੇ ਜੁੜ ਗਏ ਆ ਹੈਲੋ
ਹਾਂਜੀ
ਹੈਲੋ
ਭਾਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਢਿੱਲੋਂ ਸਾਹਿਬ
ਇੱਕ ਮਿੰਟ ਜੀ ਮੈਂ ਰੇਡੀਓ ਆਫ ਕਰ ਲਾ ਜੀ
ਜੀ ਜੀ ਜੀ ਮਿਹਰਬਾਨੀ ਕਰੋ ਜੀ ਕਰੋ ਤੇ ਇੱਧਰ ਤੈਰੀ ਲੋਚਮ ਜੀ ਕਹਿ ਰਿਹਾ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਕਮਰ ਗਰੇਵਾਲ ਇਜ਼ ਫੇਕ ਪਰਸਨ ਐਂਡ ਹੀ ਵਿਲ ਰਿਮੇਨ ਸੋ ਥੈਂਕਸ ਲੋਟ ਤੇ ਟੈਰੀ ਬਾਈ ਤੁਸੀਂ ਥੋੜੇ ਜਿਹੇ ਸ਼ਬਦਾਂ ਚ ਜਿਹੜੀਆਂ ਡਿਗਰੀਆਂ ਸੀ ਜਿਹੜੀਆਂ ਕਾਹਦੇ ਚ ਕੀਤੀਆਂ ਹੋਈਆਂ ਉਹਨਾਂ ਨੇ ਉਹ ਦੇ ਤੀਆਂ ਸੋ ਬਹੁਤ ਮਿਹਰਬਾਨੀ ਤੁਹਾਡੀ ਸਤਵਿੰਦਰ ਸਿੰਘ ਧਨੋਆ ਜੁੜਿਆ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਹਿੰਦੇ ਆਰਟਿਸਟ ਹੈਜ਼ ਇਨ ਵਨ ਮੂਵੀ ਹੀਰੋ ਐਂਡ ਇਨ ਅਦਰ ਵਿਲੀਅਨ they have their work for money don't be personal if like enjoy or watch other thanks so bilkul satvinder bhai ehi policy sanu apnauni paini aa vi eh jehde artist hunde aa eh inna da business aa te assi business de taur te liye is ton badh ke kuch nahi hega bhupinder singh sat sikal bula rahe aa ji bhupinder singh sonni saraye sat sikal sonni bhai te idhar sad naal jude aa ji navdeep singh kehnde jadon koi kaam atak jave faisla kismat te sut dena ਕਿੰਨਾ ਕੁ ਸਾਰਥਕ ਹੈ ਗੁੱਡ ਮਾਰਨਿੰਗ ਮਿੰਟੂ ਭਾਜੀ ਦੇਖੋ ਨਵਦੀਪ ਬਾਈ ਕਿਸਮਤ ਤੇ ਫੈਸਲਾ ਨਹੀਂ ਵਕਤ ਤੇ ਫੈਸਲਾ ਸਿੱਟਿਆ ਜਾਂਦਾ ਹੁੰਦਾ
ਕਿਸਮਤ ਕਹਿਣਾ ਤੇ ਵਕਤ ਕਹਿਣਾ ਗੱਲ ਦੇ ਵਿੱਚ ਕਾਫੀ ਫਰਕ ਆ ਜਾਂਦਾ। ਜਿਹੜਾ ਤਾਂ ਕਿਸਮਤ ਆ ਕਿਸੇ ਦੀ ਮਤ, ਜਿਹੜਾ ਦੋ ਸ਼ਬਦਾਂ ਤੋਂ ਬਣਿਆ ਵੀ ਕਿਸੇ ਦੀ ਮਰ, ਕਿਸੇ ਦੀ ਮਰਜ਼ੀ, ਇਹ ਕਹਿ ਸਕਦੇ ਹਾਂ। ਪਰ ਜਿਹੜਾ ਵਕਤ ਆ, ਵਕਤ ਹਮੇਸ਼ਾ ਫੈਸਲਾ ਬੜਾ ਦਰੁਸਤ ਕਰਦਾ, ਵਕਤ ਬਹੁਤ ਸਾਰੇ ਮਸਲਿਆਂ ਦਾ ਹੱਲ ਕਰ ਦਿੰਦਾ। ਸੇ ਜੇ ਤੁਹਾਡਾ ਕੋਈ ਕੰਮ ਅਟਕ ਜੇ, ਪਹਿਲੀ ਗੱਲ ਤਾਂ ਦੇਖੋ ਤੁਸੀਂ ਟਰਾਈ ਟਰਾਈ ਅਗੇਨ ਕਰਨ ਦੀ ਮੇਰੀ ਤਾਂ ਮਨਸ਼ਾ ਹੁੰਦੀ ਆ ਵੀ ਲਾਜ਼ਮੀ ਗਿਵ ਅਪ ਨਾ ਕਰੋ, ਤੁਸੀਂ ਲਾਜ਼ਮੀ ਕਾਮਯਾਬ ਹੋਵੋਗੇ। ਜੇ ਤੁਸੀਂ ਗਿਵ ਅਪ ਕਰਦੇ ਹੋ ਤੁਸੀਂ ਕਾਮਯਾਬ ਨਹੀਂ ਹੁੰਦੇ। ਸੋ ਜੇ ਫੇਰ ਵੀ ਕੰਮ ਅਟਕ ਗਿਆ ਤਾਂ ਉਹਨੂੰ ਵਕਤ ਦਿਓ, ਤੇ ਵਕਤ ਹਮੇਸ਼ਾ ਫੈਸਲਾ ਸਹੀ ਤੇ ਦਰੁਸਤ ਕਰਦਾ। ਸੋ ਮੈਨੂੰ ਲੱਗਦਾ ਢਿੱਲੋਂ ਸਾਹਿਬ ਸਾਡੇ ਨਾਲ ਫੇਰ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਸਤਿ ਸ੍ਰੀ ਅਕਾਲ ਜੀ। ਹੋਰ ਕੀ ਕੀ ਹਾਲ ਚਾਲ ਹੈ ਜੀ? ਇੰਡੀਆ ਦਾ ਕਿਹੋ ਜਿਹੀ ਦਿਨ ਚੜ੍ਹ ਸਵੇਰ ਆ?
ਅਜੇ ਹਨੇਰਾ ਜੀ, ਸਵੇਰ ਚੜ੍ਹਨ ਵਾਲੀ ਆ, ਪਰ ਬੱਦਲਵਾਈ ਹੋਈ ਆ, ਹੋਣਾ ਠੰਡਾ ਮੌਸਮ ਅੱਜ।
ਹਨੇਰਾ ਨੀ ਹੋਣਾ ਜੀ, ਮੈਨੂੰ ਲੱਗਦਾ ਮੈਂ ਹਨੇਰਾ ਨੀ ਹੋਣਾ, ਮੂੰਹ ਹਨੇਰਾ ਹੋਣਾ ਹੁਣ।
ਹਾਂਜੀ ਮੂੰਹ ਹਨੇਰਾ ਜੀ, ਮੂੰਹ ਹਨੇਰਾ।
ਢਿੱਲੋਂ ਸਾਹਿਬ ਬਾਕੀ ਗੱਲਾਂ ਬਾਅਦ ਚ ਕਰਦੇ ਆ, ਵਿਚੋਂ ਗੱਲ ਚੋਂ ਗੱਲ ਨਿਕਲੀ ਆ, ਇਹ ਹਨੇਰੇ ਤੇ ਮੂੰਹ ਹਨੇਰੇ ਚ ਕੀ ਫਰਕ ਆ ਮਾੜਾ ਜਿਹਾ ਦੱਸੋਗੇ?
ਜਦੋਂ ਥੋੜਾ ਥੋੜਾ ਚਿਹਰਾ ਨਜ਼ਰ ਆਉਣ ਲੱਗ ਪਏ ਆਉਂਦਿਆਂ ਜਾਂਦਿਆਂ ਦਾ, ਉਹਨੂੰ ਆਮ ਕਰਕੇ ਕਹਿ ਦਿੰਦੇ ਮੂੰਹ ਹਨੇਰਾ। ਤੇ ਹਨੇਰਾ ਜਿਹੜਾ ਹਨੇਰੇ ਦੇ ਵਿੱਚ ਆਪਾਂ ਡਾਰਕਨੈਸ, ਉਹ ਜਿਹੜੀ ਬਿਲਕੁਲ ਨਾ ਦਿਸੇ
ਜੀ ਜੀ,
ਉਹਨਾਂ ਚ ਫਰਕ ਨਾ
ਜੀ 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 ਜੀ। ਬਹੁਤ ਮਿਹਰਬਾਨੀ, ਗਿਆਨ ਚ ਵਾਧਾ ਕੀਤਾ ਨਾ। ਦੇਖੋ ਇਸ ਗੱਲ ਚ ਅਕਸਰ ਵਰਤ ਲੈਂਦੇ ਆ ਸ਼ਬਦ ਮੂੰਹ ਹਨੇਰਾ, ਪਰ ਉਹਦੇ ਬਾਰੇ ਜਿਆਦਾ ਨੀ ਪਤਾ ਸੀ। ਸੋ ਬਹੁਤ ਮਿਹਰਬਾਨੀ। ਹਾਂਜੀ ਕੀ ਕਹਿਣਾ ਚਾਹੋਗੇ ਅੱਜ?
ਮੈਂ ਸੰਜੇ ਭੰਡਾਰੀ ਜੀ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਿਹਾ, ਤੇ ਉਹਨਾਂ ਦੇ ਥੋੜੇ ਕਿੰਤੂ ਪ੍ਰੰਤੂ ਸੀ, ਪਰ ਮੈਂ ਔਨ ਏਅਰ ਨੀ ਚਾਹਾਂਗਾ ਸਾਂਝੇ ਕਰਨੇ। ਉਹਨਾਂ ਨੂੰ ਮੈਂ ਕਹਾਂਗਾ ਕਿਤੇ ਕਾਲ ਕਰ ਲੈਣ ਗੁਰਬਾਣੀ ਬਾਰੇ, ਜੋ ਵੀ ਉਹਨਾਂ ਨੇ ਪਹਿਲਾਂ ਤਾਂ ਪੰਚਮ ਪਾਤਸ਼ਾਹ ਦੀ ਬਾਣੀ ਨਹੀਂ ਆ, ਇਹ ਗੁਰੂ ਅਮਰਦਾਸ ਜੀ ਆਨੰਦ ਦਾ ਬਾਣੀ, ਤੇ ਕੁਝ ਹੋਰ ਕਿੰਤੂ ਪ੍ਰੰਤੂ ਸੀ ਉਹਨਾਂ ਦੇ ਮਨ ਵਿੱਚ, ਉਹ ਜ਼ਰੂਰ ਮੇਰੇ ਨਾਲ ਸਾਂਝੇ ਕਰ ਲੈਣ, ਕਿਉਂਕਿ ਹਰਮਨ ਰੇਡੀਓ ਇੱਕ ਪਲੇਟਫਾਰਮ ਤਾਂ ਹੈ, ਪਰ ਅਸੀਂ ਇੱਥੇ ਕੋਈ ਬਹਿਸ ਮੁਤਾਜ਼ਾ ਨਹੀਂ ਕਰਨਾ ਚਾਹੁੰਦੇ, ਤੇ ਉਹ ਕਦੇ ਵੀ ਉਹਨਾਂ ਨੂੰ ਸਮਾਂ ਮਿਲੇ ਤੇ ਉਹ ਕਰ ਲੈਣ। ਤੇ ਬਾਕੀ ਅੱਜ ਸਵੇਰੇ ਗੱਲ ਹੋ ਰਹੀ ਸੀ ਆਜ਼ਾਦੀ ਦੀ ਤੇ ਗੁਲਾਮੀ ਦੀ, ਮੇਰੀ ਆਜ਼ਾਦੀ ਅੱਜ ਸਾਡੇ ਕੋਲੋਂ ਇੱਥੋਂ ਆਸਟ੍ਰੇਲੀਆ ਤੋਂ ਤੁਰ ਪਈ ਆ, ਤੇ 15 ਅਗਸਤ ਨੂੰ ਕੱਲ ਮੇਰੇ ਕੋਲ ਪਹੁੰਚ ਰਹੇ ਆ।
ਸੋ ਮੀਨਸ ਕੱਲ ਨੂੰ ਤੁਸੀਂ ਤੁਹਾਡਾ ਮੁਲਕ ਗੁਲਾਮ ਹੋਣ ਜਾ ਰਿਹਾ
ਜੀ ਜੀ,
ਦੁਬਾਰਾ ਗੁਲਾਮੀ ਦੀਆਂ ਜੰਜੀਰਾਂ ਕੱਲ ਨੂੰ ਪੈਣਗੀਆਂ ਤੁਹਾਡੀਆਂ। ਬੜਾ ਬੜਾ ਸੁਨਹਿਰੀ ਟਾਈਮ ਗੁਜ਼ਾਰਿਆ। ਕੈ ਮਹੀਨੇ ਗੁਜ਼ਾਰੇ ਢਿੱਲੋਂ ਸਾਹਿਬ ਮੌਜਾਂ ਦੇ?
ਚਾਰ ਮਹੀਨੇ ਕੋਈ ਦਿਨ ਜੀ।
ਆਏ ਹਾਏ, ਜੈਲਸੀ ਹੋ ਰਹੀ ਹੈ ਸਾਨੂੰ ਤਾਂ ਵੀ, 4 ਮਹੀਨੇ ਤੁਸੀਂ ਆਜ਼ਾਦੀ ਗਾਣ ਮਾਣੀ।
ਜ਼ਿੰਦਗੀ ਚ ਪਹਿਲੀ ਵਾਰ ਇਦਾਂ ਹੋਇਆ ਜੀ ਮਿੰਟੂ ਭਾਜੀ,
ਖੜਾ ਛੱਡੂਗਾ ਤੇ ਤੁਹਾਡਾ ਜਿਹੜਾ ਪਰਿਵਾਰ ਫੇਰ ਉਹ ਚੈਕੂ ਆ ਜੀ, ਕਿਸੇ ਮਜ਼ਾਕ ਹੱਸਣਾ ਖੇਡਣਾ ਮਣਕਾ ਚਾਓ ਵਾਲੀ ਗੱਲ ਆ। ਸੋ ਹੋਰ ਕੀ ਕਹਿਣਾ ਚਾਹੋਗੇ ਤੈਨੂੰ ਸਾਹਿਬ?
ਬਸ ਮੈਂ ਤਾਂ ਇੱਕੋ ਗੱਲ ਕਹਾਂਗਾ, ਜਿਵੇਂ ਡੇਰਿਆਂ ਬਾਰੇ ਆਮ ਗੱਲ ਚੱਲ ਰਹੀ ਆ, ਕਮਰ ਬਾਰੇ ਗੱਲ ਚੱਲ ਰਹੀ ਆ, ਜਿੱਥੇ ਜਿੱਥੇ ਕੋਈ ਹੈਗਾ ਉਹ ਆਪਣੇ ਥਾਂ ਠੀਕ ਕਰ ਰਿਹਾ, ਆਪਾਂ ਨੂੰ ਕਿਸੇ ਨਾਲ ਕੋਈ ਦਖਲ ਅੰਦਾਜ਼ੀ ਨਹੀਂ। ਇਹ ਜ਼ਰੂਰ ਹੈ ਕਿ ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਆ, ਉਹਦਾ ਗੁਰੂ ਸ਼ਬਦ ਆ, ਕੋਈ ਦੇਹ ਨਹੀਂ ਆ, ਕੋਈ ਦੇਹਧਾਰੀ ਨਹੀਂ ਆ, ਕੋਈ ਮੂਰਤੀ ਨਹੀਂ ਆ। ਬਸ ਇੱਕੋ ਗੱਲ ਲੈ ਕੇ ਚੱਲੀਏ ਕਿ ਜੇ ਅਸੀਂ ਗੁਰੂ ਨਾਨਕ ਦੇ ਦਰਸਾਏ ਮਾਰਗ ਤੇ ਚੱਲਣਾ, ਆਪਾਂ ਕਹਿੰਦੇ ਸਾਰੇ ਆ, ਡੇਰੇਦਾਰ ਵੀ ਕਹਿੰਦੇ ਆ ਕਿ ਗੁਰੂ ਨਾਨਕ ਦੀ ਬਾਣੀ ਇਹ ਕਹਿੰਦੀ ਆ, ਪਰ ਜੇ ਅਸੀਂ ਸੱਚੇ ਮਨੋਂ ਇਹ ਗੱਲ ਮੰਨਦੇ ਆ ਕਿ ਗੁਰੂ ਨਾਨਕ ਦੇ ਰਾਹ ਤੇ ਚੱਲਣਾ, ਤੇ ਫਿਰ ਸ਼ਬਦ ਨੂੰ ਗੁਰੂ ਮੰਨ ਕੇ ਚੱਲਣਾ ਪੈਣਾ, ਹੋਰ ਸਾਰੀਆਂ ਗੱਲਾਂ ਲਾਂਭੇ ਆ ਜੀ ਮਿੰਟੂ ਭਾਜੀ।
ਜੀ 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 ਬਿਲਕੁਲ ਬਿਲਕੁਲ ਢਿੱਲੋਂ ਸਾਹਿਬ, ਗੱਲ ਤਾਂ ਉੱਥੇ ਆ ਜਾਂਦੀ ਆ, ਪਰ ਅਸੀਂ ਜਿਹੜੀਆਂ ਗੱਲਾਂ ਸਾਨੂੰ ਸੂਟ ਕਰਦੀਆਂ ਉਹ ਅਸੀਂ ਚੱਕ ਲੈਂਦੇ ਆ, ਬਾਕੀ ਨੂੰ ਅਸੀਂ ਦੂਜੇ ਦੇ ਵਾਸਤੇ ਪਾ ਦਿੰਦੇ ਆ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਲੰਮੀ ਲੈਣ ਲੱਗ ਗਈ ਹੈ ਜੀ, ਇੱਧਰ ਕਾਲਰ ਦੀ ਨਾਲ ਨਾਲ ਆਪਾਂ ਕਾਲਰ ਵੀ ਲਈ ਚੱਲੀਏ ਜੇ ਤੁਸੀਂ ਜੁੜੇ ਰਹਿਣਾ ਚਾਹੋ ਤਾਂ ਜੀ ਸਦਕੇ। ਤੇ ਇੱਧਰ ਗੁਰਜੀਤ ਸਿੰਘ ਮੈਲਬਨ ਸਾਡੇ ਨਾਲ ਜੁੜੇ ਆ। ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਨੇ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਕੀ ਹਾਲ ਆ?
ਬਹੁਤ ਵਧੀਆ ਜੀ, ਬਹੁਤ ਵਧੀਆ ਭਾਜੀ। ਮੈਂ ਵੀ ਇਸ ਤੇ ਮੁੱਦੇ ਤੇ ਥੋੜੀ ਗੱਲ ਕਰਨਾ ਚਾਹੁੰਦਾ ਸੀ, ਜਿਹੜਾ ਕਵਨ ਗਰੇਵਾਲ ਦਾ। ਭਾਜੀ ਦੱਸਾਂ ਗੱਲ ਕੀ ਹੈ ਜੀ, ਵੀ ਇਹ ਸਿਰਫ ਫੇਸਬੁੱਕ ਟ੍ਰੈਂਡ ਚੱਲ ਰਿਹਾ ਹੈ, ਤੇ ਕੱਲ ਤੱਕ ਤਾਂ ਆਪਾਂ ਉਹਨੇ ਗਾਣਾ ਗਾਇਆ ਸੀ ਕਸ਼ਮੀਰ ਵਾਲਾ, ਉਹਦੀ ਬੱਲੇ ਬੱਲੇ ਕਰਾਤੀ ਸੀ ਪਿਛਲੇ ਸਾਰੇ ਵੀਕ ਤੇ। ਹੁਣ ਉਹਨੇ ਆਹ ਕੰਮ ਕਰਤਾ ਤੇ ਹੁਣ ਉਹਦੀ ਫਿਰ ਬੱਲੇ ਬੱਲੇ ਦੀ ਫਿਰ ਹੋ ਰਹੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਸਿੱਖ ਆ ਜੀ, ਸਾਨੂੰ ਪਤਾ ਹੈ ਵੀ ਅਸੀਂ ਕੀ ਚਾਹੁੰਦੇ ਹਾਂ, ਸਾਡਾ ਗੁਰੂ ਆ, ਗੁਰੂ ਗ੍ਰੰਥ ਸਾਹਿਬ ਆ, ਤੇ ਇਹ ਜੋ ਮਰਜ਼ੀ ਕਰੇ, ਕਿਉਂਕਿ ਇਹਨੇ ਸਾਡੇ ਨਾਲ ਕੰਟਰੈਕਟ ਨਹੀਂ ਕੀਤਾ ਜੀ, ਇਹਨੇ ਸਾਡੇ ਨਾਲ ਕੰਟਰੈਕਟ ਨਹੀਂ ਕੀਤਾ ਵੀ ਮੈਂ ਤੁਹਾਡੇ ਵਾਸਤੇ ਹੀ ਗੁਣਾ। ਉਹ ਇੱਕ ਵਪਾਰੀ ਹੈ, ਉਹਨੂੰ ਕਰਨ ਦੋ। ਆਪਣੇ ਕੋਲ ਹੋਰ ਕਈ ਮੁੱਦੇ ਨੇ, ਹੁਣ ਗੋਰਖਪੁਰ ਦੇ ਵਿੱਚ 29 ਬੱਚੇ ਡੈਥ ਹੋ ਗਈ ਜੀ ਉਹਨਾਂ ਦੀ ਆਕਸੀਜਨ ਦੀ ਘਾਟ ਨਾਲ। ਉਹੋ ਜਿਹੇ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰੀਏ, ਵਿਚਾਰ ਕਰੀਏ ਵੀ ਕਿਉਂ ਹੋਈ ਇਹੋ ਜਿਹੇ। ਆਪਾਂ ਮੁੱਦਿਆਂ ਨੂੰ ਲੈ ਕੇ ਆਪਾਂ 2 ਘੰਟੇ ਜਾਂ ਅਸੀਂ ਵੀ ਸਾਰੇ ਹੀ ਆ ਇਹਦੇ ਵਿੱਚ ਫੇਸਬੁੱਕ ਚ ਇਨਵੋਲਵ ਹੋ ਕੇ ਕਿੰਨਾ ਟਾਈਮ ਵੇਸਟ ਕੀਤਾ, ਸਿਰਫ ਉਹ ਬੰਦੇ ਨੇ ਉੱਥੇ ਗਾਣਾ ਕਿਉਂ ਗਾਇਆ? ਕਿਉਂਕਿ ਉਹਦਾ ਵਪਾਰੀ ਹੈ ਜੀ, ਉਹਨੇ ਹਜੇ ਕੰਟਰੈਕਟ ਨਹੀਂ ਕੀਤਾ ਮੈਂ ਤੁਹਾਡੇ ਵਾਸਤੇ ਗਾਉਂ ਹਮੇਸ਼ਾ। ਤੇ ਭਾਜੀ ਮੈਂ ਵੀ ਮੈਂ ਸਭ ਤੋਂ ਬਿਲੋਂਗ ਕਰ ਦਿੰਦਾ ਜੀ, ਮੇਰਾ ਪਿੰਡ ਜੀਵਨ ਨਗਰ ਹੈ, ਸਰਸੋਂ ਤੋਂ ਮੈਂ ਬਿਲੋਂਗ ਕਰ ਦਊਂਗਾ, ਠੀਕ ਹੈ ਜੀ। ਤੇ ਮੈਂ ਹੁਣ ਸਾਨੂੰ ਪਤਾ ਹੈ ਜੀ, ਸਾਡਾ ਉੱਥੇ ਸਾਡਾ ਕੋਈ ਲੈਣ ਦੇਣਾ ਨਹੀਂ ਉਸ ਚੀਜ਼ ਨਾਲ। ਪਰ ਸਾਡਾ ਉਹ ਜਿਹੜਾ ਅਸੀਂ ਜਾਣਦੇ ਹਾਂ ਸ਼ਹਿਰ, ਪਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਜੀ, ਅਸੀਂ ਸਾਨੂੰ ਕੋਈ ਅਸੀਂ ਉਸ ਅਸੀਂ ਰੋਡ ਤੇ ਵੀ ਸਾਡਾ ਨਾਂਗਾ ਹੈ ਜਾਈਦਾ ਹੈ, ਪਰ ਸਾਨੂੰ ਕੋਈ ਲੈਣਾ ਦੇਣਾ ਨੀ ਉਸ ਚੀਜ਼ ਨਾਲ ਹੈਗਾ। ਇਸ ਗੱਲ ਕਰਕੇ ਮੈਂ ਕਹਿੰਦਾ ਵਪਾਰੀ ਨੂੰ ਵਪਾਰ ਕਰਨ ਦੋ, ਆਪਾਂ ਐਵੇਂ ਇਸ ਮੁੱਦੇ ਦੇ ਉੱਤੇ ਉਹਦਾ ਸਾਡੇ ਨਾਲ ਕੋਈ ਕੰਟਰੈਕਟ ਨੀ, ਮੈਂ ਤੁਹਾਡੇ ਲਈ ਗਾਉਂਗਾ ਜਾਂ ਉਹਦੇ ਲਈ ਗਾਉਂਗਾ, ਉਹਨੇ ਫਿਰ ਹੁਣ ਕੱਲ ਨੂੰ ਨਵਾਂ ਗਾਣਾ ਕਰ ਦੇਣਾ, ਅਸੀਂ ਫਿਰ ਖੁਸ਼ ਹੋ ਜਾਣਾ।
ਬਿਲਕੁਲ ਬਿਲਕੁਲ, ਮੁੱਦੇ ਆਪਾਂ ਵੇਲੇ ਵੇਲੇ ਸਿਰ ਸਾਰੇ ਉਠਾਉਣੇ ਆ, ਪਰ ਇਹ ਮੁੱਦਾ ਉਠਾਉਣ ਦਾ ਕਾਰਨ ਹੀ ਇਹ ਸੀ ਵੀ ਗਾਂ ਨੂੰ ਜਿਹੜੇ ਲੋਕ ਏਡਾ ਕੁਛ ਲਿਖੀ ਜਾਂਦੇ ਆ, ਬੋਲੀ ਜਾਂਦੇ ਆ, ਜਾਂ ਭਗਤ ਸਿੰਘ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਲਈ ਵੀ ਇੱਕ ਸੁਨੇਹਾ ਵੀ ਭਾਈ ਇਹ ਬਿਜ਼ਨਸਮੈਨ ਆ, ਇਹ ਵਪਾਰੀ ਲੋਕ ਆ, ਇਹਨਾਂ ਦਾ ਵਪਾਰ ਕਰਨ ਦਿਓ ਇਹਨਾਂ ਨੂੰ, ਤੁਸੀਂ ਇਹਨਾਂ ਦੇ ਨਾਲ ਨਾ ਆਪਦੀਆਂ ਭਾਵਨਾਵਾਂ ਜੋੜੋ। ਭਾਵਨਾਵਾਂ ਜੋੜ ਲੈਂਦੇ ਨਾ ਜਦੋਂ ਅਸੀਂ ਕਿਸੇ ਨਾਲ, ਉਦੋਂ ਇਹ ਪ੍ਰੋਬਲਮ ਆਉਂਦੀ ਹੈ। ਬਸ ਇਹੀ ਅੱਜ ਸਾਡਾ ਮਕਸਦ ਹੈ ਇਸ ਪ੍ਰੋਗਰਾਮ ਕਰਨ। ਸੋ ਬਹੁਤ ਮਿਹਰਬਾਨੀ
ਭਾਜੀ, ਬਹੁਤ ਵਧੀਆ। ਚਲੋ ਆਪਾਂ ਇਨੀਸ਼ੀਏਟਿਵ ਲੈ ਰਹੇ ਹਾਂ, ਪਰ ਗੱਲ ਇਹ ਵੀ ਇਹ ਵਪਾਰੀ ਲੋਕਾਂ ਖਾਤਰ ਆਪਾਂ ਕਿਉਂ ਆਪਣੇ ਇਸ ਤਰ੍ਹਾਂ ਸਾਰੇ ਜਾਣੇ એનર્ਜੀ ਵੇਸਟ ਕਰਦੇ ਆ? ਕਿਉਂਕਿ ਆਪਾਂ ਜੀ ਕਿੱਦਾਂ ਇੱਕ ਮੁੱਦਾ ਲੜਾ ਵੀਕਐਂਡ ਤੇ ਹੋਇਆ, ਜਿਹੜਾ ਆਕਸੀਜਨ ਦੀ ਘਾਟ ਕਾਰਨ ਇੱਕ ਹਸਪੀਟਲ ਚ ਕੀ ਹੋਇਆ? ਮੈਨੂੰ ਲੱਗਦਾ ਵੀ ਇਹੋ ਜਿਹੀ ਮੁੱਦੇ
ਕੱਲ ਅਸੀਂ ਕਾਫੀ
ਸਾਡੀ ਚੇਤਨਾ ਵੱਧ ਗਈ
ਕੱਲ ਦੇ ਕੱਲ ਪ੍ਰੋਗਰਾਮ ਚ, ਅਸੀਂ ਕਾਫੀ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਮੇਰੇ ਤੇ ਅਮਨਦੀਪ ਦੇ ਪ੍ਰੋਗਰਾਮ ਚ, ਸ਼ਾਇਦ ਤੁਸੀਂ ਕੱਲ ਪ੍ਰੋਗਰਾਮ ਮਿਸ ਕਰ ਗਏ, ਤੇ ਤਕਰੀਬਨ ਆਪਾਂ ਹਰ ਵਿਸ਼ੇ ਤੇ ਹੀ ਗੱਲ ਕਰਦੇ ਆ, ਤੇ ਹਾਂ ਤੇ ਤੁਸੀਂ ਜ਼ਰੂਰ ਪੋਡਕਾਸਟ ਸੁਣਿਓ, ਇਸ ਦੇ ਵਿੱਚ ਕਾਫੀ ਕੁਛ ਕੱਲ ਅਸੀਂ ਵਿਚਾਰਿਆ ਸੀ। ਸੋ ਬਿਲਕੁਲ ਢਿੱਲੋਂ ਸਾਹਿਬ, ਤੁਸੀਂ ਕੀ ਕਹਿ ਰਹੇ ਸੀ?
ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਵੀਰ ਨੇ ਬਹੁਤ ਸੋਹਣੀ ਗੱਲ ਕਹੀ ਆ, ਇਹ ਆਪਾਂ ਕਦੇ ਕੁਲਵਿੰਦਰ ਸਿੱਧੂ ਨੂੰ ਵੀ ਏਦਾਂ ਹੀ ਸਮਝਿਆ ਸੀ ਜਦੋਂ ਉਹਨੇ ਪਹਿਲੀ ਫਿਲਮ ਬਣਾਈ ਆਪਣੀ, ਤੇ ਇਹ ਸਮਝਿਆ ਵੀ ਉਹ ਸਰਦਾਰ ਆ, ਮੁੜ ਕੇ ਉਹਨੇ ਆਪਣੇ ਸੈਲੂਨ ਖੋਲ ਲਏ ਤੇ ਉਦੋਂ ਅਸੀਂ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਵਾਕਈ ਉਹਨਾਂ ਦਾ ਕੰਮ ਬਿਜ਼ਨਸ ਆ, ਤੇ ਬਿਜ਼ਨਸ ਦੇ ਵਿੱਚ ਆਪਾਂ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਉਹ ਕਲਾਕਾਰ ਆ, ਉਹਨੇ ਆਪਣੀ ਕਲਾ ਉੱਥੇ ਦਿਖਾ ਦਿੱਤੀ। ਆਪਾਂ ਪੁਰਾਣੇ ਜ਼ਮਾਨੇ ਨੂੰ ਲਈਏ, ਭੰਡ ਜਿਹੜੇ ਸੀ ਉਹ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀ ਜਾਂ ਚੌਧਰੀਆਂ ਦੀ ਉਸਤਤ ਕਰਦੇ ਸੀ, ਤੇ ਉਹੋ ਹੀ ਭੰਡ ਬਾਅਦ ਵਿੱਚ ਇਹ ਕਹਿ ਲੈਣ ਭੱਟ ਜਦੋਂ ਭੱਟਾਂ ਦੇ ਰੂਪ ਚ ਆਏ, ਉਹਨਾਂ ਗੁਰੂ ਸਾਹਿਬ ਦੀ ਉਸਤਤ ਕੀਤੀ ਤੇ ਆਪਾਂ ਉਸ ਨੂੰ ਬਾਣੀ ਦੇ ਵਿੱਚ ਸ਼ਾਮਿਲ ਕੀਤਾ। ਇਹ ਜਿੱਥੇ ਚੰਗਾ ਪੱਖ ਆ ਉੱਥੇ ਚੰਗਾ, ਪਰ ਉਹਦੇ ਨਾਲ ਸਾਡਾ ਕੋਈ ਲੇਖਾ ਦੇਖਾ ਨਹੀਂ, ਅਨਜਾਏ ਕਰਨਾ ਚਾਹੀਦਾ ਜੀ।
ਜੀ 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 ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ। ਸੋ ਇੱਧਰ ਅਗਲੇ ਕਾਲਰ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਜੀ, 189। ਹੈਲੋ ਹੈਲੋ
ਹੈਲੋ,
ਹਾਂਜੀ ਪਿੱਛੇ 189 ਆ ਜੀ।
ਹੈਲੋ, ਸੁਣਦੇ ਪਏ ਤੁਸੀਂ ਮੈਨੂੰ?
ਹਾਂਜੀ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ
ਹੋ? ਮੈਂ ਜਸਪ੍ਰੀਤ ਬੈਂਸ ਬੋਲਦਾ ਪਿਆ ਅਮਰੀਕਾ ਤੋਂ, ਮੈਂ ਤੁਹਾਡੇ ਦੂਸਰੇ ਨੰਬਰ ਨਾਲ ਕਨੈਕਟ ਕੀਤਾ।
ਵਾਹ ਵਾਹ ਵਾਹ, ਡਾਕਟਰ ਸਾਹਿਬ, ਡਾਕਟਰ ਸਾਹਿਬ ਕੀ ਹਾਲ ਆ ਜੀ?
ਨਹੀਂ ਤੁਸੀਂ ਜ਼ਰੂਰੀ, ਮੈਂ ਗੱਲ ਕਰਨੀ ਚਾਹੁੰਦਾ। ਅਸਲ ਚ ਮੈਂ ਨਾ ਪਿਛਲੇ ਕਈ ਸਾਲਾਂ ਤੋਂ ਨਾ, ਜੋ ਮੈਂ ਸਵੇਰੇ ਆਪਣੇ ਜਾਂਦਾ ਹੋਸਪਿਟਲ ਤੋਂ ਕੰਮ ਤੇ, ਤੇ ਟ੍ਰੈਫਿਕ ਚ ਹੁੰਦਾ, ਤੇ ਮੈਂ ਆਨੰਦ ਸਾਹਿਬ ਦਾ ਪਾਠ ਸੁਣਦਾ ਆ। ਤੇ ਮੈਂ ਹੁਣ ਚਲੋ ਮਤਲਬ ਕਿ ਤੁਹਾਨੂੰ ਪਤਾ ਹੀ ਆ, ਮੈਂ ਤਾਂ ਕੋਈ ਅੰਮ੍ਰਿਤਧਾਰੀ ਸਿੱਖ ਨਹੀਂ ਹੈਗਾ, ਪਰ ਉਹ ਜਿਹੜੇ ਤੁਹਾਡੇ ਲਿਸਨਰ ਆ ਮਿਸਟਰ ਭੰਡਾਰੀ, ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਾ ਸਕਦਾ ਆ, ਪਰ ਮੈਂ ਜਿਹੜੇ ਤੁਹਾਡੇ ਦੂਸਰੇ ਹੈਗੇ ਆ ਉਹ ਲਿਸਨਰ ਢਿੱਲੋਂ ਸਾਹਿਬ, ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਆ। ਗੁਰੂ ਅਮਰਦਾਸ ਜੀ ਦੀ ਬਾਣੀ ਆ, ਤੇ ਬਹੁਤ ਹੀ ਬਿਊਟੀਫੁਲ ਬਾਣੀ ਆ, ਤੇ ਇਹ ਅੰਗ ਨੰਬਰ 922 ਦੇ ਆ, 3-4 ਪੰਕਤੀਆਂ ਜਿਹੜੇ ਤੁਹਾਡੇ ਲਿਸਨਰ ਨੇ ਬੋਲੀਆਂ ਸੀਗੀਆਂ
ਜੀ ਜੀ,
ਤੇ ਉਹਦੇ ਬਹੁਤ ਡੀਪ ਮੀਨਿੰਗ ਆ, ਤੇ ਬਹੁਤ ਹੀ ਉਹ ਅੱਛੀ ਬਾਣੀ ਆ
ਜੀ 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 ਜੀ। ਤੇ ਦੇਖੋ ਮੈਂ ਤੁਹਾਨੂੰ ਦੱਸ ਡਾਕਟਰ ਸਾਹਿਬ,
ਨਾ ਆਈਡੀਅਲ ਨਹੀਂ ਬਣਾਉਣਾ ਚਾਹੀਦਾ
ਡਾਕਟਰ ਸਾਹਿਬ, ਇੱਕ ਮਾਫੀ ਚਾਹੁੰਦਾ ਮੈਂ ਪਹਿਲਾਂ ਉਸ ਵਿਸ਼ੇ ਤੇ ਤੁਹਾਨੂੰ ਕਰਾਂ ਗੱਲ,
ਦੇਖੋ ਸੰਜੇ ਵੀ ਆਪਣੇ ਮਿੱਤਰ ਮੰਡਲੀ ਚੋਂ ਆ ਤੇ ਉਹ ਵੀ ਕਾਫੀ ਸੁਲਝਿਆ ਹੋਇਆ ਨੌਜਵਾਨ ਆ, ਪਰ ਮੈਂ ਇਸ ਮੁੱਦੇ ਨੂੰ ਤਾਂ ਉਸ ਤੋਂ ਅੱਗੇ ਗੱਲ ਨਹੀਂ ਚਲਾਈ ਸੀ ਕਿ ਕਾਰਨ ਇਹਦਾ ਸੀ ਵੀ ਮੈਨੂੰ ਪਤਾ ਵੀ ਜਿਹੜਾ ਉਹਨਾਂ ਦੀ ਭਟਕਣਾ ਜੇ ਕਿਸੇ ਵੀ ਬੰਦੇ ਦੇ ਅੰਦਰ ਮਨ ਚ ਸਵਾਲ ਆ ਨਾ ਤੇ ਸਾਡੀ ਡਿਊਟੀ ਬਣ ਜਾਂਦੀ ਆ ਉਹਨਾਂ ਦੇ ਸਵਾਲ ਨੂੰ ਸ਼ਾਂਤ ਕਰਨਾ, ਉਹਨਾਂ ਦਾ ਸਵਾਲ ਦਾ ਪ੍ਰੋਪਰ ਜਵਾਬ ਦੇਣਾ, ਕਿਉਂਕਿ ਉਹਨਾਂ ਦੇ ਮਨ ਚ ਸਵਾਲ ਆ, ਉਹ ਬਹਿਸ ਨਹੀਂ ਹੈ, ਉਹ ਬਹਿਸ ਨਹੀਂ ਕਰ ਰਹੇ, ਉਹਨਾਂ ਦੇ ਮਨ ਚ ਸਵਾਲ ਆ। ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਸਵਾਲ ਪੁੱਛਿਆ ਜਿਨ੍ਹਾਂ ਚ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਮਿਲਦਾ, ਉਹਨਾਂ ਨੂੰ ਭਟਕਣ ਲੱਗੀ ਰਹੂਗੀ। ਸੋ ਇਸ ਕਰਕੇ ਮੈਂ ਜਿਹੜੀ ਕੋਸ਼ਿਸ਼ ਸੀ, ਮੈਨੂੰ ਪਤਾ ਸੀਗਾ ਵੀ ਇਸ ਸਵਾਲ ਦਾ ਹੱਲ ਨਾ ਮੈਂ ਅਮਨਦੀਪ ਨੂੰ ਕਹਿ ਕੇ ਤੇ ਅੱਜ ਹੀ, ਉਹਦਾ ਕੋਈ ਬਾਹਲਾ ਔਖਾ ਉਲਝਿਆ ਹੋਇਆ ਸਵਾਲ ਨਹੀਂ ਹੈ ਉਹਨਾਂ ਦਾ, ਉਹ ਅਸਲ ਚ ਮੈਨੂੰ ਲੱਗਦਾ ਉਹ ਰਾਈਟ ਪਰਸਨ ਤੱਕ ਅਪਰੋਚ ਨਹੀਂ ਕਰ ਸਕੇ ਅਜੇ ਤੱਕ, ਪ੍ਰੋਬਲਮ ਹੀ ਇਹ ਆਈ ਆ। ਚਲੋ ਢਿੱਲੋਂ ਸਾਹਿਬ ਨੇ ਆਫਰ ਕਰਤੀ ਆ ਵੀ ਮੈਂ ਕੋਈ ਗੱਲ ਨੀ ਜੀ ਮੈਂ ਅੱਜ ਹੀ ਜਿਹੜੀ ਇਸ ਵਿਸ਼ੇ ਨੂੰ ਦੂਰ ਕਰੂੰਗਾ, ਕਿਉਂਕਿ ਮੈਨੂੰ ਲੱਗਦਾ ਬਾਏ ਇਨ ਪਰਸਨ ਵੀ ਢਿੱਲੋਂ ਸਾਹਿਬ ਸੰਜੇ ਜੀ ਨੂੰ ਮਿਲ ਚੁੱਕੇ ਆ। ਤੋ ਸੋ ਊਰਜਾ ਫਾਊਂਡੇਸ਼ਨ ਤੋਂ ਸੰਜੇ ਭੰਡਾਰੀ ਆ, ਤੇ ਕੋਈ ਨੀ ਉਹ ਉਹਨਾਂ ਦਾ ਆਪਸ ਵਿੱਚ ਜਿਹੜਾ ਉਹ ਹੋਊਗਾ ਉਹ ਵਧੀਆ ਚੀਜ਼ ਆ, ਇਹ ਹੋਣੀ ਚਾਹੀਦੀ ਸੀ ਇਹ ਚੀਜ਼ ਦੇ, ਇਹ ਚੀਜ਼ ਨਾ ਨਹੀਂ ਬੰਦੇ ਦੇ ਸਵਾਲ ਜੇ ਰਹਿ ਜਾਣ ਤਾਂ ਉਹ ਬੰਦਾ ਕਿਤੇ ਨਾ ਕਿਤੇ ਹੋ ਸਕਦਾ ਗਲਤ ਪਾਸੇ ਵੀ ਚਲਾ ਜਾਵੇ, ਗਲਤ ਵੀ ਅੰਦਾਜ਼ੇ ਲਾਉਣ ਲੱਗ ਜੇ। ਸੋ ਬੜਾ ਵਧੀਆ ਹੌਸਲਾ ਉਹਨਾਂ ਨੇ ਕੀਤਾ ਗੱਲ ਕਰਨ ਦਾ ਰੇਡੀਓ ਤੇ ਸਾਡੇ ਵੀ ਜਿਹੜੇ ਸਾਡੀ ਵੀ ਕੋਸ਼ਿਸ਼ ਹੈ ਵੀ ਆਪਾਂ ਇਨ ਪਰਸਨ ਉਹਨੂੰ ਉਸ ਮਸਲੇ ਦਾ ਹੱਲ ਕੱਢ ਕੇ ਜ਼ਰੂਰ ਰੇਡੀਓ ਤੇ ਵੀ ਸਾਂਝ ਪਾਵਾਂਗੇ। ਸੋ ਅੱਗੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਤੁਸੀਂ?
ਅੱਗੇ ਤਾਂ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਆ ਕਮਰ ਕਰੇਵਾਲ ਦੀ ਗੱਲ ਕਰਦੇ ਆ ਜਾਂ ਹੋਰ ਕਰਦੇ ਆ, ਸਿੰਗਰ ਜਿਹੜੇ ਹੁੰਦੇ ਆ, ਜਿਹੜਾ ਇਹ ਆਪਣਾ ਪਰਸਨਲ ਹੈਗੀ ਆ ਓਪੀਨੀਅਨ, ਜਿਹੜੇ ਸਿੰਗਰ ਆ ਗਾਇਕ ਆ ਉਹਨਾਂ ਨੂੰ ਨਾ ਕਦੀ ਅਸੀਂ ਧਾਰਮਿਕ ਬੰਦੇ ਦਾ ਜਾਂ ਮਤਲਬ ਕਿ ਹੋਰ ਕੋਈ ਉਹਨਾਂ ਨੂੰ ਰੁਤਬਾ ਜਾਂ ਉਹਨਾਂ ਨੂੰ ਟਾਈਟਲ ਦੇਣ ਦੀ ਲੋੜ ਨਹੀਂ ਹੈਗੀ। ਤੁਸੀਂ ਇੱਥੇ ਅਮੈਰੀਕਾ ਚ ਦੇਖ ਲਓ, ਸਿੰਗਰ ਦੇਖ ਲਓ ਤੁਹਾਡੇ ਸਾਹਮਣੇ ਆ, ਮੈਡੋਨਾ ਆ, ਬ੍ਰਿਟਨੀ ਸਪੀਅਰਸ ਆ, ਸ਼ਕੀਰਾ ਆ, ਮਤਲਬ ਕਿ ਬਿਆਂਸੇ ਆ, ਉਹ ਮਤਲਬ ਕਿ ਉਹਨਾਂ ਦੇ ਕਰੈਕਟਰ ਆਪਣੇ ਪਰਸਨਲ ਆ, ਪਰ ਉਹ ਆਪਣਾ ਗਾਣਾ ਵਜਾਉਣਾ ਵਜਾਉਂਦੇ ਆ ਤੇ ਲੱਖਾਂ ਹੀ ਕਰੋੜਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਤੁਸੀਂ ਉਹਨਾਂ ਨੂੰ ਉਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਆ, ਤੇ ਇਹ ਮੇਰੇ ਪਰਸਨਲ ਖਿਆਲ ਆ। ਤੇ ਬਾਕੀ ਚਲੋ, ਬਾਕੀ ਸਾਹਿਬ ਰਾਜੀ ਬਾਜੀ ਆ, ਤੁਹਾਨੂੰ ਮੈਂ ਵਟਸਐਪ ਤੇ ਪਰਸਨਲ ਕੋਈ ਸਮਾਨ ਘੱਲਿਆ ਸੀ, ਅਸੀਂ ਮੈਂ ਮੈਕਸੀਕੋ ਦੀ ਸੈਰ ਕਰਕੇ ਆਏ ਸੀ ਤੁਹਾਡਾ, ਮੈਂ ਕੁਛ ਫੋਟੋਆਂ ਤੇ ਵੀਡੀਓ ਸ਼ੇਅਰ ਕੀਤੇ ਸੀ ਆਪਣੇ ਵਿਹਲੇ ਟਾਈਮ ਦੇਖੇ ਉਹਨਾਂ ਨੂੰ।
ਬਿਲਕੁਲ ਜੀ ਬਿਲਕੁਲ, ਦੇਖਾਂਗੇ ਤੇ ਡਾਕਟਰ ਸਾਹਿਬ ਸਦਾ ਹੀ ਤੁਹਾਡਾ ਮੈਸੇਜ ਸੁਨੇਹੇ ਸਾਡੇ ਕੋਲ ਆਉਂਦੇ ਆ ਤੇ ਅਸੀਂ ਬੜਾ ਇੰਜੋਏ ਕਰਦੇ ਆ ਉਹਨਾਂ ਨੂੰ। ਵੱਖਰੀ ਗੱਲ ਆ ਕਿ ਕਈ ਵਾਰੀ ਵਕਤ ਨਾ ਹੋਣ ਕਾਰਨ ਕਈ ਵਾਰੀ ਅਸੀਂ ਕਮਿਊਨੀਕੇਸ਼ਨ ਨਹੀਂ ਕਰ ਸਕਦੇ, ਪਰ ਮੈਨੂੰ ਪਤਾ ਵੀ ਤੁਸੀਂ ਵੀ ਰੁਝੇ ਮੈਚ ਹੁੰਦੇ ਹੋ, ਪਰ ਜਦੋਂ ਵੀ ਤੁਹਾਡਾ ਕੋਈ ਵੀ ਸੁਨੇਹਾ ਆਉਂਦਾ ਸਾਡੇ ਲਈ ਮੋਟੀਵੇਸ਼ਨਲ ਹੁੰਦਾ ਤੇ ਗਿਆਨ ਵਰਧਕ ਹੁੰਦਾ ਤੇ ਬਹੁਤ ਕੁਛ ਅਸੀਂ ਸਿੱਖਦੇ ਹਾਂ ਤੇ ਉਹ ਗਾਂਹ ਲੋਕਾਂ ਤੱਕ ਲੈ ਕੇ ਜਾਂਦੇ ਹਾਂ। ਸੋ ਬਹੁਤ ਤਿਲੋਂ ਧੰਨਵਾਦੀ ਆ ਜੀ, ਤੁਸੀਂ ਇੰਨਾ ਪਿਆਰ ਕਰਦੇ ਹੋ ਰੇਡੀਓ ਨੂੰ ਸਾਨੂੰ ਤੇ ਨਾਲ ਆਪਣਾ ਇੰਨਾ ਕੀਮਤੀ ਸਮਾਂ ਦਿੰਦੇ ਹੋ।
ਅੱਛਾ ਜੀ,
ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਜਸਪ੍ਰੀਤ ਸਿੰਘ ਬੈਂਸ ਜੁੜੇ ਹੋਏ ਸਨ ਸਾਡੇ ਨਾਲ ਜੀ ਅਮਰੀਕਾ ਤੋਂ, ਤੇ ਅਗਲੀ ਕਾਲ ਢਿੱਲੋਂ ਸਾਹਿਬ ਆਪਣੇ ਨਾਲ ਜੁੜ ਚੁੱਕੇ ਜੀ, ਨਵੀਂ ਮਲਹਾਂਸ।
ਹੈਲੋ ਬਾਈ, ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਨਵੀਂ ਬਾਈ, ਕਿੱਦਾਂ?
ਬਸ ਠੀਕ ਠਾਕ ਬਾਈ ਜੀ, ਤੇ ਮੈਂ ਤਾਂ ਇਹੀ ਅੱਗੇ ਮੇਰਾ ਕੀ ਕਹਿੰਦੇ ਨੇ ਕੈਨਬਰਾ ਵਾਲਾ ਵੀਰ, ਜੇ ਲਵੀਰ ਉਸ ਵੱਡਾ ਵੀਰ ਕਹੋ ਕਰਦਾ ਹੁੰਦਾ, ਕੀ ਕਹਿੰਦੇ ਨੇ ਕਨਕਲੂਜਨ, ਤੇ ਅੱਜ ਮੈਂ ਕਹਿ ਦੇਣਾ ਵੀ ਸਮ ਅਪ ਕਰ ਦਈਏ, ਤੇ ਉਹ ਹੈਗੇ ਮੈਨੂੰ ਇਹ ਨੀ ਯਾਦ ਹੈਗਾ ਕਿਹਨੇ ਕਿਹਾ ਇਹ, ਕਿਹਨੇ ਨਹੀਂ ਕਿਹਾ, ਗਾਇਕ ਦੀਆਂ ਨੇ ਜਾਂ ਕਿਸੇ ਦੀਆਂ ਨੇ, ਉਹ ਇਹ ਜੇ ਸੀ ਇਹ ਦੁਨੀਆਂ ਮੰਡੀ ਪੈਸੇ ਦੀ, ਇੱਥੇ ਸਭ ਚੀਜ਼ ਵਿਕੇਂਦੀ ਸੱਜਣਾ, ਠੀਕ ਹੈ
ਜੀ, ਹਰ
ਇੱਥੇ ਸਿਰਫ ਹਰ ਚੀਜ਼
ਵਿਕੇਂਦੀ
ਭਾ ਸੱਜਣਾ,
ਹਾਂਜੀ
ਹਾਂ, ਗੁਰਦਾਸ ਮਾਨ ਹੋਣਾ ਕੀਤਾ, ਇੱਥੇ ਰੋਂਦੇ ਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ,
ਪਾ ਸੱਜਣਾ, ਹਾਂਜੀ। ਗੱਲ ਇਹ ਹੈ ਜੀ, ਆਪਾਂ ਇਹਨਾਂ ਸਟ੍ਰੈਸ ਨਾਲ ਲਿਆ ਕਰੀਏ, ਠੀਕ ਹੈ ਜੀ, ਜਿੰਨੇ ਵੀ ਮੇਰੇ ਸਰੋਤੇ ਨੇ, ਇਹ ਦੇਖੋ ਇਹਨਾਂ ਨੇ ਆਪਣਾ ਬਿਜ਼ਨਸ ਬਣਾਇਆ ਹੋਇਆ, ਤੁਸੀਂ ਜੇ ਤੁਹਾਨੂੰ ਚੰਗਾ ਲੱਗਦਾ ਕੋਈ ਚੀਜ਼ ਤੁਸੀਂ ਆਪਣੀ ਰੀਵ ਨੂੰ ਖੁਸ਼ ਕਰੋ, ਠੀਕ ਹੈ ਜੀ, ਬਾਕੀ ਮਾੜੀਆਂ ਗੱਲਾਂ ਉੱਥੇ ਹੀ ਛੱਡਿਆ ਕਰੋ।
ਸਾਡੇ ਤੋਂ ਖੁਸ਼ ਆ ਕੇ ਸਾਡੇ ਤੋਂ ਨਾਰਾਜ਼ ਆ। ਹੁਣ ਕੱਲ ਨਾ ਮੈਂ ਕੱਲ ਅਜੀਬ ਜੀ ਗੱਲ ਆਈ ਵੀ ਅਕਸਰ, ਵੈਸੇ ਤਾਂ ਕੋਈ ਨਵੀਂ ਖਬਰ ਨੀ ਹੁੰਦੀ ਵੀ ਗੁਰਪ੍ਰੀਤ ਗਿੱਲ ਦੇ ਸਿੰਘ ਨਾ ਫਸੇ ਹੁਣ ਕਿਤੇ, ਉਹ ਕਾਮ ਨਾਰਮਲ ਗੱਲ ਆ। ਜੇ ਕੋਈ ਮੈਨੂੰ ਆ ਕੇ ਕਵੇ ਨਾ ਵੀ ਗੁਰਪ੍ਰੀਤ ਗਿੱਲ ਦੇ ਅੱਜ ਕਿਤੇ ਸਿੰਘ ਨੀ ਫਸੇ, ਤਾਂ ਉਹ ਕਿਤੇ ਨਾ ਕਿਤੇ ਹੈਰਾਨੀਜਨਕ ਗੱਲ ਹੋ ਸਕਦੀ ਆ। ਦੇਖੋ ਉਹਦੇ ਸਿੰਘ ਰੋਜ਼ ਵਿਚਾਰੇ ਦੇ ਕਿਤੇ ਨਾ ਕਿਤੇ ਫਸੇ ਹੁੰਦੇ ਆ, ਪਰ ਉਹ ਕੱਲ ਮੈਨੂੰ ਹੈਰਾਨੀ ਦੀ ਗੱਲ ਆਈ, ਕਹਿੰਦਾ ਜੀ ਮੇਰਾ ਪੇਜ ਬਲੌਕ ਕਰਤਾ, ਮੇਰਾ ਅਕਾਊਂਟ ਬਲੌਕ ਕਰਤਾ ਫੇਸਬੁੱਕ ਤੇ, ਤੇ ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦਾ ਜੀ ਮੈਂ ਨਾ ਉਹਨਾਂ ਦਾ ਗਾਣਾ ਸ਼ੇਅਰ ਕੀਤਾ ਸੀ। ਉਹ ਮੈਨੂੰ ਹੈਰਾਨੀ ਹੋਈ ਵੀ ਦੇਖੋ ਹੁਣ ਸਾਨੂੰ ਇਹ ਨੀ ਪਤਾ ਲੱਗ ਰਿਹਾ ਵੀ ਜਾਂ ਤਾਂ ਸਾਡੇ ਨਾਲ ਲੋਕ ਨਾਰਾਜ਼ ਹੋਈ ਜਾਂਦੇ ਵੀ ਸਾਡਾ ਗੀਤ ਸ਼ੇਅਰ ਨੀ ਕਰਦੇ ਤੁਸੀਂ, ਤੇ ਜੇ ਅਸੀਂ ਸ਼ੇਅਰ ਕਰਤਾ ਤਾਂ ਸਾਡੀ ਆਈ ਡੀ ਬਲੌਕ ਕਰਤੀ। ਹੁਣ ਦੇਖੋ ਹੈਰਾਨੀ ਤਾਂ ਇਸ ਗੱਲ ਦੀ ਹੈ, ਸਾਗਾ ਮਿਊਜ਼ਿਕ ਨੇ ਗੁਰਪ੍ਰੀਤ ਦੀ ਆਈ 3 ਦਿਨਾਂ ਲਈ ਬਲੌਕ ਕੀਤੀ ਹੋਈ ਆ, ਸਿਰਫ ਇਸ ਲਈ ਵੀ ਉਹਨਾਂ ਨੇ ਗੁਰਦਾਸ ਮਾਨ ਦਾ ਗਾਣਾ ਨਾ ਸ਼ੇਅਰ ਕੀਤਾ ਸੀਗਾ। ਸੋ ਦੇਖੋ ਹੁਣ ਇਹ ਲੋਕ ਇੰਨੇ ਕੁ ਪਿਓਰ ਬਿਜ਼ਨਸਮੈਨ ਆ ਵੀ ਗਾਣਾ ਸ਼ੇਅਰ ਕਰੇ ਤੋਂ ਵੀ ਦੁਖੀ ਹੋ ਗਏ, ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਵੀ ਜਿਹੜੇ ਲਾਈਕ ਕਮੈਂਟ ਸਾਨੂੰ ਆਉਣੇ ਸੀ ਜਾਂ ਪੈਸਾ ਬਣਨਾ ਸੀ ਯੂਟਿਊਬ ਤੇ, ਇਹ ਗੁਰਪ੍ਰੀਤ ਨੇ ਵਿੱਚ ਕਿਉਂ ਕਰਤਾ ਤੇ ਉਹਨਾਂ ਨੂੰ ਬਲੌਕ ਕਰਾ ਦਿੱਤਾ ਉਹਨਾਂ ਦੀ ਆਈ ਡੀ ਨੂੰ। ਸੋ ਇਸ ਕਰਕੇ ਇਹ ਲੋਕ 100% ਪਿਓਰ ਬਿਜ਼ਨਸਮੈਨ ਆ ਜੀ, ਇਹਨਾਂ ਨੇ ਉਹੀ ਸੋਚਣਾ ਜਿਹੜਾ ਉਹਨਾਂ ਦੇ ਫਾਇਦੇ ਚ ਜਾਊਗਾ।
ਹਾਂਜੀ, ਮੈਂ ਤਾਂ ਇਹੀ ਕਹਿਣਾ ਵੀ ਆਪਾਂ ਨੂੰ ਇਹ ਗੱਲਾਂ ਆਪਾਂ ਲੈ ਚਲੋ ਲਿਆਏ ਵਧੀਆ ਡਿਸਕਸ ਕਰਨ ਦਾ, ਪਰ ਮੈਨੂੰ ਲੱਗਦਾ ਸੀ ਜਿਹੜਾ ਪਹਿਲਾਂ ਤੁਸੀਂ ਮੁੱਦਾ ਚੱਕਿਆ ਸੀ ਉਹ ਜ਼ਿਆਦਾ
ਦੇਖੋ ਧਿਆਨ ਗੁਰਦੁਆਰਾ ਸੀ। ਮੈਂ ਇਸੇ ਲਈ ਪੈਰਲਰ ਮੁੱਦਾ ਰੱਖਿਆ ਸੀ, ਮੈਂ ਲਿਮਿਟਡ ਚਾਹੁੰਦਾ ਹੁੰਦਾ ਹਰੇਕ ਚੀਜ਼ ਨੂੰ ਵੀ ਸਾਰਾ ਕੁਝ ਚੱਲੇ, ਪਰ ਮੈਨੂੰ ਲੱਗਦਾ ਵੀ ਇਹ ਵੀ ਵਿਚਾਰਨਾ ਜ਼ਰੂਰੀ ਸੀ, ਕਿਉਂਕਿ ਕੁਝ ਕੁ ਲੋਕ ਹਜੇ ਵੀ ਜਿਹੜੇ ਸੀ ਕਮੈਂਟ ਕਰਦੇ ਹੋਰ ਕਰਦੇ ਜਾਂ ਉਹਨਾਂ ਨੇ ਸ਼ਹੀਦ ਦੇ ਦਰ ਜਿਹੜੇ ਦਿੱਤੇ ਸੀ ਜਾਂ ਦੇਣ ਜਾ ਰਹੇ ਸੀ ਉਹਨਾਂ ਤੋਂ ਕਿਤੇ ਨਾ ਕਿਤੇ ਬਚਤ ਹੋਊਗੀ ਇਹਨਾਂ ਚੀਜ਼ਾਂ ਦੀ। ਸੋ ਇਸ ਲਈ ਅਸੀਂ ਇਸ ਮੁੱਦੇ ਨੂੰ ਲੈ ਕੇ ਆਏ ਸੀ। ਸੋ ਬਹੁਤ ਮਿਹਰਬਾਨੀ ਨਵੀ ਤੁਸੀਂ ਜੁੜੇ ਤੇ ਪ੍ਰੋਗਰਾਮ ਚ ਸਾਂਝ ਪਾਈ।
ਹਾਂਜੀ, ਤੇ ਇੱਕ ਮਿੰਟ ਬਾਈ, ਇਹ ਦੂਜੇ ਟੌਪਿਕ ਦੇ ਮੇਰੇ ਵਿਚਾਰ ਇਹ ਨੇ ਜੀ, ਜਿਹੜੇ ਅੱਜ ਕੱਲ ਦੇ ਰਿਸ਼ਤੇ ਹੋ ਰਹੇ ਨੇ, ਜਿਹੜੇ ਮੁੰਡੇ ਆਪਣੇ ਨੌਜਵਾਨ ਕੁੜੀਆਂ ਇੱਥੋਂ ਜਾ ਰਹੇ ਨੇ ਵਿਆਹ ਕਰਾਉਣ, ਉਹਨਾਂ ਦਾ ਮੇਨ ਪ੍ਰੋਬਲਮ ਇਹ ਆ ਰਹੀ ਹੈ ਜੀ ਕਿ ਜਿਹੜੇ ਉੱਥੇ ਦੇ ਲੋਕ ਬੈਠੇ ਨੇ ਆਪਣੇ ਪੰਜਾਬ ਚ ਜਾਂ ਜਿੱਥੇ ਵੀ ਲਾ ਲਓ ਇੰਡੀਆ ਤੋਂ ਜਾ ਰਹੇ ਨੇ, ਉੱਥੇ ਦੇ ਲੋਕਾਂ ਦਾ ਮੇਨ ਟਾਰਗੇਟ ਹੈ ਜੀ ਵਿਆਹ ਉੱਥੇ ਰਿਸ਼ਤੇ ਨੂੰ ਜਾਂ ਮੁੰਡੇ ਦੀ ਕੁਆਲੀਫਿਕੇਸ਼ਨ ਜਾਂ ਕੁੜੀ ਦੀ ਕੁਆਲੀਫਿਕੇਸ਼ਨ ਨਹੀਂ ਹੁੰਦੇ, ਉੱਥੇ ਵਿਆਹ ਸਿਰਫ ਟਾਰਗੇਟ ਹੁੰਦਾ ਜੀ ਪਾਸਪੋਰਟ, ਤੁਹਾਡੇ ਕੋਲ ਪਾਸਪੋਰਟ ਆ ਜਾਂ ਰੈਜੀਡੈਂਸੀ ਆ ਉਹ ਹੁੰਦਾ, ਉਦੋਂ ਬਾਅਦ ਚ ਇੱਥੇ ਆ ਕੇ ਮਹੀਨੇ 6 ਮਹੀਨੇ ਮਤਲਬ 2 ਮਹੀਨਿਆਂ ਦੀ ਮੈਂ ਇੱਥੇ ਦੇਖਿਆ ਕੰਮ ਖਰਾਬ ਹੁੰਦੇ। ਪਹਿਲਾਂ ਹੀ ਇਹ ਆਪਾਂ ਨੂੰ ਸੋਚ ਵਿਚਾਰਨੀ ਚਾਹੀਦੀ ਹੈ ਵੀ ਜਦ ਅਸੀਂ ਉੱਥੇ ਕਿਉਂ ਜਾਂਦੇ ਹਾਂ, ਜਦ ਸਾਨੂੰ ਇੱਥੇ ਦਾ ਮੈਚ ਮਿਲਦਾ। ਦੂਜੀ ਪੇਰੈਂਟਸ ਦੀ ਇਹਦੀ ਫੋਰਸਫੁੱਲ ਹੁੰਦੀ ਆ, ਨਹੀਂ ਨਹੀਂ ਇੰਟਰਕਾਸਟ ਮੈਰਿਜ ਨਹੀਂ ਕਰਨੀ ਜਾਂ ਤੁਸੀਂ ਇਹ ਨਹੀਂ ਕਰਨੀ, ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਆਪਣੀ ਕਮਿਊਨਿਟੀ ਦੇ ਵਿੱਚ। ਤੇ ਉੱਥੋਂ ਇੱਥੇ ਮੇਰੇ ਛੋਟੇ ਵੀਰ ਵੀ ਨੇ, ਭੈਣਾਂ ਵੀ ਨੇ ਜਿਹੜੀਆਂ ਉੱਥੇ ਨਹੀਂ ਮੰਨਦੇ ਸੀ ਘਰ ਦੇ, ਤੇ ਆਪ ਉਹ ਸਟੱਡੀ ਬੇਸ ਤੇ ਆ ਕੇ ਦੋਨਾਂ ਨੇ ਉਰੇ ਮੈਰਿਜ ਕਰਾਈ ਆ ਤੇ ਉਹ ਬਹੁਤ ਪੀਸਫੁਲ ਲਾਈਫ ਜਿਉ ਰਹੇ ਨੇ ਜੀ। ਤੇ ਇਹੀ ਕਹਿਣਾ ਚਾਹੁੰਦਾ ਸੀ ਸਹੀ ਗੱਲ ਆ ਜੀ, ਜਿਹੜੇ ਲੋਕ
ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਜੀ। ਸੋ ਬਹੁਤ ਮਿਹਰਬਾਨੀ ਨਵੀ ਬਾਈ, ਤੁਸੀਂ ਆਪਣੇ ਵਿਚਾਰ ਰੱਖਿਆ ਜੀ, ਤੇ ਅਗਲੇ ਕਾਲਰਸ ਦੀ ਲਾਈਨ ਲੱਗ ਚੁੱਕੀ ਹੈ ਤੇ ਮੈਸੇਜ ਵੀ ਬਹੁਤ ਜ਼ਿਆਦਾ ਆਏ ਹੋਏ ਆ। ਮੈਂ ਸਾਰੇ ਮੈਸੇਜ ਸੱਜਣਾ ਮਿੱਤਰਾਂ ਨੂੰ ਬੇਨਤੀ ਚਾਹੂੰਗਾ, ਮਾਫੀ ਚਾਹੁੰਦਾ ਵੀ ਮੈਂ ਲੇਟ ਹੋ ਗਿਆ, ਪਰ ਕੱਲੇ ਕੱਲੇ ਦਾ ਮੈਸੇਜ ਜ਼ਰੂਰ ਮੈਂ ਪੜੂੰਗਾ ਤੇ। ਪਰ ਫਿਲਹਾਲ ਸਾਡੇ ਨਾਲ ਜੁੜ ਚੁੱਕੇ ਆ ਜੀ 517। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮਿੰਟੂ ਬਾਈ, ਅਰਸ਼ ਮੱਲੀ ਬੋਲਦਾ ਜੀ ਸਿਡਨੀ ਤੋਂ।
ਹਾਂਜੀ ਮੱਲੀ ਸਾਹਿਬ, ਕੀ ਹਾਲ ਹੈ?
ਠੀਕ ਠਾਕ ਬਾਈ, ਚੜ੍ਹਦੀ ਕਲਾ ਜੀ। ਪਹਿਲਾਂ ਤਾਂ ਆਪਣੇ ਹਰਮਨ ਪਰਿਵਾਰ ਦੇ ਸਾਰੇ ਮੈਂਬਰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਤੇ ਮੈਂ ਭਾਜੀ ਤਿੰਨੇ ਜਿਹੜੇ ਤੁਸੀਂ ਸਵੇਰੇ ਮੁੱਦੇ ਛੇ ਸੀ ਨਾ, ਮੈਂ ਤਿੰਨਾਂ ਦੇ ਆਪਣੀ ਛੋਟੀ ਛੋਟੀ ਵੱਖਰੀ ਵੱਖਰੀ ਰਾਏ ਦਿੰਦਾ ਹਨਾ, ਜਿਹੜੇ ਮੇਰੇ ਵਿਊ ਨੇ। ਪਹਿਲਾਂ ਮੈਂ ਕਨਵਰ ਗਰੇਵਾਲ ਬਾਰੇ ਗੱਲ ਕਰਨੀ ਚਾਹੁੰਦਾ ਜੀ। ਭਾਜੀ ਅਸਲ ਚ ਪਤਾ ਗੱਲ ਕੀ ਆ, ਕਸੂਰ ਸਾਡਾ, ਕਿਉਂਕਿ ਅਸੀਂ ਨਾ ਕੋਈ ਵੀ ਸਿੰਗਰ ਆ ਜਾਂ ਕੋਈ ਵੀ ਬੰਦਾ ਉਹਦੇ ਚੋਂ ਨਾ ਜੇ ਉਹ ਕੋਈ ਗੱਲ ਕਰਦਾ ਹਨਾ, ਅਸੀਂ ਉਹਨਾਂ ਨੂੰ ਆਈਡਲ ਬਣਾ ਲੈਂਦੇ, ਅਸੀਂ ਉਹਨਾਂ ਚੋਂ ਨਾ ਧਾਰਮਿਕ ਗੁਰੂ ਲੱਭਣ ਲੱਗ ਜਾਂਦੇ ਆ। ਠੀਕ ਆ
ਜੀ ਜੀ ਜੀ
ਜੇ, ਕਿਉਂਕਿ ਕਨਵਰ ਗਰੇਵਾਲ ਨੂੰ ਭਾਜੀ ਇਹ ਬੰਦੇ ਨੂੰ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜਾਣਦਾ ਹਨਾ, ਬਹੁਤ ਚੰਗੇ ਤਰੀਕੇ ਨਾਲ ਜਾਣਦਾ, ਬਹੁਤ ਸ਼ਰਮਾਇੰਡ ਬੰਦਾ, ਤੇ ਇਹਨੂੰ ਸਮੇਂ ਦੀ ਨਬਜ਼ ਦਾ ਪਤਾ ਜੀ ਹਨਾ ਵੀ ਨਬਜ਼ ਕਦੋਂ ਕਿੱਥੇ ਕਿਵੇਂ ਫੜਨੀ ਆ। ਪਹਿਲਾਂ ਇਹ ਜਦੋਂ ਉੱਥੇ ਯੂਨੀਵਰਸਿਟੀ ਹੁੰਦਾ ਸੀਗਾ ਜੀ, ਉਦੋਂ ਤਾਂ ਇਹ ਇੱਕ ਫਲੋਪ ਸਿੰਗਰ ਸੀਗਾ ਜੀ ਉੱਥੇ, ਤੇ ਪੁਰਾਣੇ ਗਾਣੇ ਤੁਸੀਂ ਯੂਟਿਊਬ ਤੇ ਕੱਢ ਕੇ ਦੇਖ ਲਿਓ, ਫਲੋਪ ਸਿੰਗਰ ਸੀ ਕੋਈ ਇਹਦੀ। ਉਦੋਂ ਬਾਅਦ ਚ ਜਦੋਂ ਇੱਕ ਮਸਤਾਂ ਦਾ ਟਾਈਮ ਚੱਲਿਆ ਜੀ ਹਨਾ, ਆਪਾਂ ਸਾਰੇ ਜਾਣਦੇ ਆ ਮਸਤ ਜਿਹੜਾ ਮਸਤ ਸੱਭਿਆਚਾਰ ਚੱਲਿਆ, ਕਿਉਂਕਿ ਮੈਂ ਆਪ ਜਗਰਾਉਂ ਨੂੰ ਬਿਲੋਂਗ ਕਰਦਾ ਹਨਾ, ਜਗਰਾਉਂ ਦਾ ਪਿੰਡ ਹੈ ਜੀ। ਤੇ ਭਾਜੀ ਜਗਰਾਉਂ ਤੋਂ ਜਿਹੜਾ ਮਹਿਤਪੁਰ ਨੂੰ ਰੋਡ ਜਾਂਦਾ ਨਾ, ਵੀਰਵਾਰ ਦੇ ਦਿਨ ਉੱਥੇ ਇੰਨੀ ਕੁ ਟ੍ਰੈਫਿਕ ਹੋ ਜਾਂਦੀ ਸੀ ਨਾ, ਤੁਸੀਂ ਜਗਰਾਉਂ ਤੋਂ ਨਕੋਦਰ ਤੱਕ ਭਾਜੀ 8-10 ਐਕਸੀਡੈਂਟ ਹੋਏ ਹੁੰਦੇ ਸੀ ਉੱਥੇ। ਠੀਕ ਆ, ਤੇ ਮਤਲਬ ਇਹ ਬੰਦੇ ਨੇ ਉੱਥੇ ਜਾ ਕੇ ਉੱਥੇ ਸਾਈ ਜੀ ਮਸਤ ਮਸਤ ਲੱਗ ਗਿਆ ਕਰਨਾ। ਠੀਕ ਆ, ਜਦੋਂ ਫਿਰ ਇੱਕ ਟਾਈਮ ਆਇਆ ਜੀ, ਉਹ ਡੇਰੇ ਦੀ ਥੋੜੀ ਜਿਹੀ ਜਦੋਂ ਕਿਉਂਕਿ ਉਦੋਂ ਹਨਾ ਚਲਮਾ ਚੁਲਮਾ ਦੀਆਂ ਗੱਲਾਂ ਚੱਲ ਪਈਆਂ ਤੇ ਉਹ ਫਿਰ ਨਿਮਾਣ ਵੱਲ ਆ ਗਿਆ ਉੱਥੇ ਨੂੰ ਪਤਾ ਲੱਗ ਗਿਆ ਵੀ ਹੁਣ ਵੀ ਇੱਥੇ ਰੋਟੀ ਬਾਹਲਾ ਦੇਰ ਚੱਲਣੀ ਨੀ ਹਨਾ ਤੇ ਇਹ ਫੇਰ ਇਹ ਸਿੱਖੀ ਵਾਲੇ ਪਾਸੇ ਆ ਗਿਆ ਠੀਕ ਆ ਤੇ ਭਾਜੀ ਗੱਲ ਪਤਾ ਕੀ ਆ ਗੱਲ ਸਾਡਾ ਕਸੂਰ ਇੱਥੇ ਆ ਕਿ ਅਸੀਂ ਇਹਨਾਂ ਚੋਂ ਨਾ ਧਾਰਮਿਕ ਗੁਰੂ ਲੱਭਣ ਲੱਗ ਜਾਂਦੇ ਹਾਂ ਤੇ ਇੱਕ ਇਹ ਇੱਕ ਬਿਜ਼ਨਸਮੈਨ ਨੇ ਤੇ ਇੱਕ ਨਾ ਭਾਜੀ ਭਾਵੇਂ ਆਪਾਂ ਕਹਿ ਲਈਏ ਵੀ ਲਿਖਾਰੀ ਆ ਕੋਈ ਖਿਡਾਰੀ ਆ ਕੋਈ ਸਿੰਗਰ ਆ ਭਾਜੀ ਇਹਨਾਂ ਦਾ ਨਾ ਇੱਕ ਟਾਈਮ ਪੀਰੀਅਡ ਹੁੰਦਾ ਪੈਸਾ ਕਮਾਉਣ ਦਾ
ਬਿਲਕੁਲ
ਤੇ ਇਹਨਾਂ ਨੇ ਪੈਸਾ ਉਹ ਟਾਈਮ ਦੇ ਵਿੱਚ ਕਮਾਉਣਾ ਹੁੰਦਾ ਠੀਕ ਆ ਨਾ ਭਾਜੀ ਜਦੋਂ ਇਹਨਾਂ ਦਾ ਟਾਈਮ ਮੁੱਕ ਜਾਂਦਾ ਨਾ ਕੋਈ ਨਾ ਤਾਂ ਮੈਂ ਰੋਟੀ ਦੇਣ ਜਾਣੀ ਆ ਨਾ ਤੁਸੀਂ ਅਸੀਂ ਬਾਅਦ ਦੇ ਵਿੱਚ ਇਹਨਾਂ ਨੂੰ ਪੁੱਛਦੇ ਤੱਕ ਨੀ ਭਾਜੀ ਇੱਕ ਰਾਈਟਰ ਆ ਮਿਰਜ਼ਾ ਸੰਗੋਵਾਲੀ ਆ ਠੀਕ ਆ ਮੇਰੀ ਉਹ ਪਿੰਡ ਦੇ ਵਿੱਚ ਰਿਸ਼ਤੇਦਾਰੀ ਵੀ ਆ ਤੇ ਮੈਂ ਗਿਆ ਉਹ ਬੰਦੇ ਨੂੰ ਮਿਲਿਆ ਭਾਜੀ ਉਹ ਇੱਕ ਸ਼ਰਾਬ ਦੀ ਬੋਤਲ ਪਿੱਛੇ ਨਾ ਉਹ ਬੰਦੇ ਨੇ ਗਾਣੇ ਲਿਖ ਕੇ ਸਦੀਕ ਨੂੰ ਮਾਨਕ ਨੂੰ ਮਤਲਬ ਕਿਹੜੇ ਬੰਦੇ ਨੇ ਉਹਦੇ ਗਾਣੇ ਨੀ ਗਾਏ ਜੀ ਮਿਰਜ਼ਾ ਸੰਗੋਵਾਲੀ ਦੇ ਠੀਕ ਆ ਭਾਜੀ ਅੱਜ ਉਹਦੇ ਬੰਦੇ ਦੀ ਹਾਲਾਤ ਤੁਸੀਂ ਜਾ ਕੇ ਦੇਖੋ ਭਾਜੀ 50-50 ਰੁਪਏ ਨੂੰ ਮਤਾ ਆ ਜਾ ਠੀਕ ਆ ਦੂਜੀ ਮਿਸਾਲ ਭਾਜੀ ਬੜੀ ਆ ਕੁਲਦੀਪ ਮਾਨਕ ਉਹਦੇ ਪਰਿਵਾਰ ਦੀ ਕੀ ਹਾਲਤ ਆ ਅਸੀਂ ਕੋਈ ਉਹਨਾਂ ਨੂੰ ਕੋਈ ਪੁੱਛਦਾ ਤੱਕ ਨੀ ਸੀਗਾ ਉਹ ਬੰਦੇ ਇੱਕ ਕਿਸਮ ਨਾਲ ਭਿਖਾਰੀ ਬਣਿਆ ਹੋਇਆ ਜੀ ਪਰਿਵਾਰ ਉਹਨਾਂ ਦਾ ਠੀਕ ਆ
ਉਹ
ਮਤਲਬ ਫਿਨਿਸ਼ ਆ ਹਨਾ ਤੇ ਭਾਜੀ ਅਸੀਂ ਇਹਨਾਂ ਨੂੰ ਜੇ ਸੁਣਨਾ ਨਾ ਇੱਕ ਇਹਨਾਂ ਨੂੰ ਸਿਰਫ ਇੰਜੋਏ ਕਰਨ ਲਈ ਸੁਣੀਏ ਕਿਉਂਕਿ ਹਰ ਬੰਦਾ ਇੱਕ ਨਾ ਕਿਸੇ ਧਾਰਾ ਦੇ ਵਿੱਚ ਜੁੜਿਆ ਹੋਇਆ ਠੀਕ ਆ ਹੁਣ ਇਹ ਮੈਂ ਸੋਰੀ ਟੂ ਸੇ ਹਨਾ ਮੈਂ ਕਿਸੇ ਬਾਰੇ ਗੱਲ ਨੀ ਕਰ ਦੇਣਾ ਚਾਹੁੰਦਾ ਹੁਣ ਬਾਈ ਬੇਬੀ ਮਖਸੂਸਪੁਰੀ ਆ ਇੱਕ ਸਿਰੇ ਦਾ ਸ਼ਾਇਰ ਆ ਜੀ ਉਹ ਬੰਦੇ ਦਾ ਮੈਂ ਇੰਨਾ ਕੁ ਕਾਇਲ ਆ ਨਾ ਭਾਜੀ ਮੈਂ ਮਤਲਬ ਮੈਂ 8th ਕਲਾਸ ਚ ਪੜ੍ਹਦਾ ਸੀਗਾ ਜਦੋਂ ਮੈਂ ਪਹਿਲਾ ਗਾਣਾ ਸੁਣਿਆ ਤੇ ਹੁਣ ਤੱਕ ਜਦੋਂ ਉਹਨਾਂ ਦੀ ਮਤਲਬ ਮੈਂ ਵੇਟ ਕਰਦਾ ਰਹਿਣਾ ਕਦੋਂ ਐਲਬਮ ਵਾਲੇ ਪਰ ਉਹ ਵੀ ਭਾਜੀ ਉੱਥੇ ਨਕੋਦਰ ਜਾਂਦਾ ਹਨਾ ਆਪਾਂ ਮੈਂ ਕਦੇ ਉਹਦੇ ਬਾਰੇ ਡਿਸਕਸ ਨੀ ਕਰਦਾ ਨਾ ਉਹਦਾ ਪਰਸਨਲ ਵਿਊ ਆ ਗੁਰਦਾਸ ਮਾਨ ਬਹੁਤ ਸਿਰੇ ਦਾ ਕਲਾਕਾਰ ਆ ਉਹਦੀ ਮਰਜ਼ੀ ਆ ਉਹ ਜਿੱਥੇ ਜਾਵੇ ਮੈਂ ਉਹਨੂੰ ਫੋਲੋ ਨੀ ਕਰਦਾ ਮੈਂ ਉਹ ਜਿਹੜਾ ਉਹਦਾ ਗਾਉਣਾ ਜੀ ਮੈਂ ਉਹਨੂੰ ਮੈਂ ਸੁਣਦਾ ਉਹਨੂੰ ਇੰਜੋਏ ਕਰਦਾ
ਠੀਕ ਆ
ਮੈਂ ਇਹ ਨੀ ਦੇਖਦਾ ਵੀ ਉਹ ਮੈਨੂੰ ਉਂਗਲ ਫੜ ਕੇ ਕਿੱਥੇ ਲੈ ਕੇ ਜਾਂਦਾ ਠੀਕ ਆ
ਬਿਲਕੁਲ
ਇਸ ਕਰਕੇ ਬਾਈ ਜੀ ਇਹਨਾਂ ਨੂੰ ਇਸ ਪਾਸੇ ਨਾ ਜਾਓ ਕਿ ਕਿਹੜਾ ਕਿੱਥੇ ਗਿਆ ਉਹਨੇ ਕੀ ਗਾਇਆ ਉਹਨੇ ਉਪਮਾ ਕੀਤੀ ਕਿਉਂਕਿ ਭਾਜੀ ਦੇਖੋ ਕਨਵਰ ਗਰੇਵਾਲ ਆ ਉਹਦਾ ਸਟਾਈਲ ਹੀ ਇੱਦਾਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਭਗਵਾਨ ਦਾ ਪੈਟ ਡਾਇਲੋਗ ਆ ਉਹਦਾ ਸਟਾਈਲ ਆ ਜੀ ਉਹਦਾ ਕਨਵਰ ਗਰੇਵਾਲ ਦਾ ਠੀਕ ਆ ਇਸ ਕਰਕੇ ਭਾਜੀ ਮੈਨੂੰ ਨੀ ਲੱਗਦਾ ਮੁੱਦੇ ਤੇ ਜ਼ਿਆਦਾ ਆਪਾਂ ਨੂੰ ਟਾਈਮ ਵੇਸਟ ਕਰਨਾ ਚਾਹੀਦਾ ਤੇ ਦੂਜਾ ਮੁੱਦਾ ਭਾਜੀ ਤੁਸੀਂ ਛੇੜਿਆ ਸੀਗਾ ਆਪਾਂ ਗੱਲ ਕੀਤੀ ਸੀਗੀ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ ਜਾਂਦੇ ਆ ਭਾਜੀ ਉਹ ਫਿਰ ਦੂਜਿਆਂ ਨੂੰ ਚਿੜੀਆਂ ਕਰ ਸਮਝਦੇ ਹਨਾ ਇਹ ਚੀਜ਼ ਭਾਜੀ ਮੇਰੇ ਨਾਲ ਪਰਸਨਲੀ ਵਾਪਰੀ ਆ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਮੈਂ ਭਾਜੀ ਕਬੱਡੀ ਖੇਡਦਾ ਸੀ ਨਾ ਮੈਂ ਵੈਂਕੂਵਰ ਲਈ ਖੇਡਦਾ ਰਿਹਾ ਵਾਂ ਕੈਨੇਡਾ ਲਈ ਤੇ ਮੈਂ ਨਾ ਭਾਜੀ ਕੇਸ ਕਟਾਤੀ ਸੀ ਕਿਉਂਕਿ ਮੈਂ ਤੁਹਾਨੂੰ ਪਤਾ ਨਾ ਮੈਂ ਕੰਫਰਟੇਬਲ ਸਮਝਦਾ ਸੀ ਉਦੋਂ ਪਹਿਲਾਂ ਮੇਰੇ ਜੂੜਾ ਹੁੰਦਾ ਸੀ ਤੇ ਮੈਂ ਭਾਜੀ ਫਿਰ ਵੀ ਚਲੋ ਮੇਰੀ ਟੀਮ ਦੇ ਵਿੱਚ ਗੁਰੂ ਘਰ ਜਾਣ ਵਾਲਾ ਬੰਦਾ ਸੀ ਉੱਥੇ ਇੱਕ ਮਹਾਂਪੁਰਸ਼ ਹੁੰਦੇ ਸੀ ਮਹਾਂਪੁਰਸ਼ ਕੀ ਕਹਿ ਲਓ ਜੀ ਮਤਲਬ ਏਦਾਂ ਦਾ ਹਨਾ ਆਪਣਾ ਵੀਰ ਸੀ ਕੋਈ ਸਿੱਖੀ ਸਰੂਪ ਸੀ ਉਹ ਹਰ ਰੋਜ਼ ਬਾਣੀ ਤੋਂ ਬਾਅਦ ਨਾ ਕਥਾ ਕਰਦਾ ਹੁੰਦਾ ਸੀ ਤੇ ਮਤਲਬ ਉਹਨੇ ਭਾਜੀ ਜਦੋਂ ਦੇਖ ਲਏ ਹਨਾ ਵੀ ਕੇਸ ਕੱਟ ਕੇ ਆ ਗਿਆ ਤੇ ਉਹਨੇ ਭਾਜੀ ਹਨਾ ਐਵਰੀਡੇ ਮੈਨੂੰ ਹਨਾ ਜਿਵੇਂ ਆਪਾਂ ਕਹਿ ਦਿੰਦੇ ਮੈਂ ਸਾਹਮਣੇ ਬੈਠਾ ਹੋਣਾ ਉਹਨੇ ਨਾ ਸਿੱਧਾ ਹਨਾ ਇਹ ਵਾਲ ਕਟਾ ਦਿੰਦੇ ਆ ਇੱਦਾਂ ਉਦਾਂ ਭਾਜੀ ਮੇਰੇ ਮਨ ਦੇ ਵਿੱਚ ਇਹੋ ਜਿਹਾ ਹਨਾ ਮੈਂ ਮੈਨੂੰ ਐਂ ਲੱਗਿਆ ਵੀ ਬੰਦਾ ਮੈਨੂੰ ਟਾਰਗੇਟ ਕਰੀ ਜਾਂਦਾ ਹਨਾ ਸਿੱਧਾ ਮੇਰੇ ਵੱਲ ਉਂਗਲ ਕਰਕੇ ਗੱਲ ਕਰੀ ਜਾਂਦਾ ਹਨਾ ਭਾਜੀ ਮੈਂ ਗੁਰੂ ਘਰ ਜਾਣਾ ਮੈਂ ਹਟ ਗਿਆ ਜਾਂ ਮੈਂ ਅੱਗੇ ਪਿੱਛੇ ਜਾਣ ਲੱਗ ਗਿਆ ਉਦੋਂ ਬਾਅਦ ਕੀ ਹੋਇਆ ਜੀ ਮੈਂ ਹਟ ਗਿਆ ਇੱਕ ਕਿਸਮ ਨਾਲ ਉਹ ਬੰਦੇ ਨੇ ਮੈਨੂੰ ਜੋੜਿਆ ਨੀ ਉਹ ਬੰਦੇ ਨੇ ਮੈਨੂੰ ਤੋੜਤਾ ਜੀ ਗੁਰੂ ਘਰ ਨਾਲੋਂ ਹਨਾ ਚਲੋ ਦੈਟਸ ਅ ਡਿਫਰੈਂਟ ਥਿੰਗ ਫਿਰ ਕੀ ਹੋਇਆ ਜੀ ਮੇਰੇ ਮਦਰ ਉਹ ਵੀ ਐਵਰੀਡੇ ਜਾਂਦੇ ਸੀ ਹਨਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਜਾਇਆ ਕਰ ਤੂੰ ਚਲੋ ਮੈਂ ਇੱਕ ਕਿਸਮ ਨਾਲ ਚਲੋ ਮੇਰੇ ਮਨ ਚ ਫਰਕ ਪੈ ਗਿਆ ਜਦੋਂ ਆਪਾਂ ਕਿਸੇ ਬੰਦੇ ਨੂੰ ਟਾਰਗੇਟ ਕਰੀ ਜਾਵਾਂਗੇ ਫਿਰ ਭਾਜੀ ਉਹਨੇ ਇਹ ਹੋਰ ਟੌਪਿਕ ਕਲੈਕਟ ਸ਼ੁਰੂ ਕਰਤਾ ਵੀ ਜਿੰਨਾ ਬੱਚਿਆਂ ਮਾਵਾਂ ਦੇ ਬੱਚੇ ਕੇਸ ਕਟਾ ਦਿੰਦੇ ਆ ਉਹ ਉਹਨਾਂ ਦਾ ਜਿਉਣ ਦਾ ਦੁਨੀਆਂ ਤੇ ਕੋਈ ਹੱਕ ਨਹੀਂ ਉਹਨਾਂ ਦੀ ਸਿੱਖਿਆ ਨੀ ਵਧੀਆ ਜਾਂ ਕੁਛ ਵੀ ਇੱਦਾਂ ਹਨਾ ਭਾਜੀ ਇੱਕ ਦਿਨ ਮੈਂ ਨਾ ਮੇਰੇ ਮਦਰ ਆਏ ਗੁਰੂ ਘਰ ਤੋਂ ਆ ਕੇ ਘਰੇ ਨਾ ਜੀ ਮੈਂ ਦੇਖਿਆ ਉਹਨਾਂ ਦੀਆਂ ਅੱਖਾਂ 'ਚ ਹੰਝੂ ਆਏ ਹੋਏ ਸੀ ਹਨਾ ਤੇ ਮੈਂ ਹਨਾ ਪੁੱਛਿਆ ਤੇ ਉਹਨਾਂ ਨੇ ਮੈਨੂੰ ਹਨਾ ਵੀ ਜੋ ਮਤਲਬ ਸਮਝ ਗਿਆ ਮੈਨੂੰ ਪਤਾ ਹੀ ਸੀਗਾ ਕਿਉਂਕਿ ਉੱਥੇ ਕੀ ਚੱਲ ਰਿਹਾ ਹਨਾ ਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਤੇਰੇ ਕਰਕੇ ਤਾਂ ਮੈਨੂੰ ਆਹ ਗੱਲ ਸੁਣਨੀ ਪੈ ਗਈ ਲੈ ਮੈਂ ਤੈਨੂੰ ਕੀ ਸਿੱਖਿਆ ਸੀ ਘਰ ਭਾਜੀ ਮੈਂ ਉਸੇ ਟਾਈਮ ਉੱਠਿਆ ਨਾ ਕੇ ਮੈਂ ਸਿੱਧਾ ਗੁਰੂ ਘਰ ਗਿਆ ਮੈਂ ਉਹ ਬੰਦੇ ਨੂੰ ਬਾਹਰ ਬੁਲਾਇਆ ਮੈਂ ਉਹਨੂੰ ਸਿੱਧੀ ਗੱਲ ਕੀ ਮੈਂ ਕਿਹਾ ਬਾਈ ਜੀ ਮੇਰੀ ਗੱਲ ਸੁਣੋ ਤੁਹਾਡੇ ਕੋਲ ਕੋਈ ਰਾਈਟ ਨਹੀਂ ਮੇਰੇ ਮਦਰ ਨੂੰ ਟਾਰਗੇਟ ਕਰਨਾ ਠੀਕ ਆ ਤੇ ਤੁਸੀਂ ਕੋਈ ਇਹ ਗੱਲ ਦਾ ਫੈਸਲਾ ਨਹੀਂ ਕਰ ਸਕਦੇ ਉਹਨਾਂ ਨੇ ਮੈਨੂੰ ਕੀ ਸਿੱਖਿਆ ਦਿੱਤੀ ਆ ਕਿਉਂਕਿ ਜਦੋਂ ਤੱਕ ਉਹ ਮੇਰੇ ਕੇਸ ਸਾਂਭ ਸਕਦੇ ਸੀ ਉਹ ਮੇਰੇ ਜੂੜਾ ਕਰਦੇ ਸੀ ਉਹਨਾਂ ਨੇ ਰੱਖੇ ਉਹਨਾਂ ਨੇ ਸਾਰਾ ਕੁਝ ਹਨਾ ਮਤਲਬ ਜੋ ਐਫਰਟ ਕੀਤੇ ਠੀਕ ਆ ਤੇ ਮੈਂ ਉਹਨੂੰ ਸਿੱਧੀ ਇਹ ਗੱਲ ਕੀ ਮੈਂ ਕਿਹਾ ਬਾਈ ਜੀ ਬਈ ਉਸ ਤੋਂ ਬਾਅਦ ਦੇ ਵਿੱਚ ਬਈ ਗੱਲ ਇਹ ਆ ਕਿ ਹੁਣ ਤੁਸੀਂ ਮੈਨੂੰ ਗੁਰੂ ਘਰ ਨਾਲੋਂ ਜੋੜਿਆ ਨਹੀਂ ਤੁਸੀਂ ਤੋੜਿਆ ਠੀਕ ਆ ਤੇ ਇਹ ਮੇਰਾ ਐਕਸਪੀਰੀਅੰਸ ਸੀਗਾ ਇਸ ਕਰਕੇ ਜੇ ਕੋਈ ਵੀਰ ਆਪਣਾ ਆਪਾਂ ਹੈਗੇ ਆ ਤੇ ਭਾਜੀ ਮੇਰੀ ਨਾ ਦਿਲੀ ਇੱਛਾ ਵਿਸ਼ ਆ ਮੇਰੀ ਚੋਰੀ ਪੀਵਾਂ ਜਾਂ ਕਿਤੇ ਕੋਈ ਸ਼ਰਾਬ ਪੀਵਾਂ ਜਾਂ ਮੈਂ ਕੋਈ ਗਲਤ ਕੰਮ ਕਰਾਂ, ਕਿਉਂਕਿ ਹਜੇ ਤੱਕ ਮੈਂ ਆਪਣੇ ਆਪ ਨੂੰ ਇੰਨਾ ਸਾਧ ਨਹੀਂ ਕਿਹਾ ਹੈਗਾ ਤੇ ਮੈਂ ਨੀ ਚਾਹੁੰਦਾ ਵੀ ਮੈਂ ਉਸ ਬਾਣੀ ਨੂੰ ਮੈਂ ਬਦਨਾਮ ਕਰਾਂ। ਠੀਕ ਹੈ, ਤੇ ਮੇਰੀ ਦਿੱਲੀ ਤਮੰਨਾ ਮੈਂ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਉਹ ਜਗ੍ਹਾ ਆਉਣਾ ਚਾਹੁੰਦਾ। ਠੀਕ ਆ, ਤੇ ਤੀਜਾ ਮੁੱਦਾ ਭਾਜੀ, ਟਾਈਮ ਥੋੜਾ ਸੌਰੀ ਤੁਸੀਂ ਮੈਂ ਜ਼ਿਆਦਾ ਲੈ ਗਿਆ ਨਾ।
ਨਹੀਂ ਨਹੀਂ ਕੋਈ ਨੀ ਕੋਈ ਨੀ, ਦਿਲ ਦੀ ਗੱਲ ਨਾ ਮੈਂ ਭਾਜੀ,
ਲਵ ਮੈਰਿਜ ਤੇ ਅਰੇਂਜ ਮੈਰਿਜ, ਲਵ ਮੈਰਿਜ ਤੇ ਅਰੇਂਜ ਮੈਰਿਜ ਭਾਜੀ, ਮੈਂ ਖੁਦ ਮੈਂ ਲਵ ਮੈਰਿਜ ਨਾ ਮੇਰੀ ਵੀ ਹੋਈ ਆ, ਤੇ ਆਮ ਮੈਨੂੰ ਮੇਰੇ ਰਿਸ਼ਤੇਦਾਰ ਵੀ ਜਾਂ ਮੇਰੇ, ਕਿਉਂਕਿ ਮੈਂ ਘਰਦਿਆਂ ਨੇ ਨਾ ਮੇਰਿਆਂ ਨੇ ਪਹਿਲਾਂ ਬਹੁਤ ਦੇਖਦੇ ਸੀ ਹਨਾ, ਉਹਨਾਂ ਨੇ ਕਾਫੀ ਜ਼ੋਰ ਪਾਇਆ ਮੈਨੂੰ ਆਹ ਕੁੜੀ ਜਾਂ ਆਹ ਕੁੜੀ, ਤੇ ਪਰ ਮੈਂ ਭਾਜੀ ਮੈਂ ਮੇਰੀ ਲਵ ਮੈਰਿਜ ਹੋਈ ਆ। ਠੀਕ ਆ, ਤੇ ਮੈਂ ਪਿਛਲੇ 5 ਸਾਲ ਹੋ ਗਏ ਤੇ ਮੈਂ ਬਹੁਤ ਮਤਲਬ ਹੈਪੀਲੀ ਮੈਰਿਡ ਆ। ਕਾਰਨ ਕੀ ਭਾਜੀ, ਇੱਕ ਨਾ ਕੁਦਰਤ ਦਾ ਨਿਯਮ ਹੁੰਦਾ, ਠੀਕ ਆ, ਉਹਦੇ ਚ ਕੀ ਹੁੰਦਾ, ਹਸਬੈਂਡ ਵਾਈਫ ਹੁੰਦੇ ਨਾ ਪਰਮਾਤਮਾ ਇੱਕ ਨਾ ਇੱਕ ਉਹਨਾਂ ਨੇ ਕੁਦਰਤ ਨੇ ਹਮੇਸ਼ਾ ਮੈਚ ਬਣਾਉਣਾ ਹੁੰਦਾ। ਉਹ ਹੁਣ ਇਹ ਆ ਵੀ ਤੁਸੀਂ ਭਾਵੇਂ ਆਪ ਦੇਖ ਚਿਣਾ ਲਓ ਜਾਂ ਕੁਦਰਤ ਬਣਾ ਦੇਵੇ ਜਾਂ ਲੱਕੀਲੀ ਤੁਹਾਡੇ ਕੋਲ ਬਣ ਜਾਵੇ ਹਨਾ ਜਾਂ ਕੋਈ ਵਿਚੋਲਾ ਪਏ। ਉਹ ਜੇ ਭਾਜੀ ਜੇ ਕਿਸੇ ਬੰਦੇ ਦਾ ਇੱਕ ਬੰਦੇ ਦਾ ਹਸਬੈਂਡ ਦਾ ਸੁਭਾਅ ਗਰਮ ਹੁੰਦਾ ਨਾ ਤੇ ਵਾਈਫ ਥੋੜੀ ਨਰਮ ਹੁੰਦੀ ਆ। ਕਈਆਂ ਦੇ ਹੁਣ ਆਪਾਂ ਦੇਖਦੇ ਹਾਂ ਵੀ
ਬਿਲਕੁਲ
ਵਾਈਫ ਦਾ ਸੁਭਾਅ ਨਰਮ ਹਨਾ ਜਾਂ ਗਰਮ ਆ ਜਾਂ ਹਸਬੈਂਡ ਦਾ, ਤੇ ਉਹ ਤਾਂ ਜ਼ਿੰਦਗੀ ਚੱਲਦੀ ਆ। ਠੀਕ ਆ, ਤੇ ਇਸ ਚੀਜ਼ ਸਮਝਣਾ ਪੈਣਾ। ਤੇ ਭਾਜੀ ਇਹ ਜ਼ਿਆਦਾ ਜ਼ਿੰਦਗੀ ਭਾਵੇਂ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ, ਇਹ ਚ ਪ੍ਰੋਬਲਮ ਪਤਾ ਕੀ ਹੁੰਦੀ ਆ, ਅਸੀਂ ਜਿਹੜੇ ਇਨਸਾਨ ਆ ਅਸੀਂ ਬਹੁਤ ਜਲਦੀ ਕਿਸੇ ਚੀਜ਼ ਤੋਂ ਨਾ ਅਸੀਂ ਉਮੀਦਾਂ ਲਾ ਲੈਂਦੇ ਹਾਂ। ਠੀਕ ਆ, ਤੇ ਪਹਿਲਾਂ ਤਾਂ ਹੁਣ ਆਪਾਂ ਭਾਵੇਂ ਲਵ ਮੈਰਿਜ ਵੀ ਲਾ ਲਓ ਜਾਂ ਤੁਸੀਂ ਜਿਵੇਂ ਗੱਲ ਕਰਦੇ ਵੀ ਇੱਕ ਸਾਲ ਮੰਗ ਕੇ ਛੱਡ ਦੋ, ਕਿਉਂਕਿ ਹੁਣ ਕਮਿਊਨੀਕੇਸ਼ਨ ਹੁੰਦੀ ਆ, ਨੋਰਮਲ ਚੀਜ਼ ਆ ਤੇ ਹੋਣੀ ਵੀ ਚਾਹੀਦੀ ਆ ਮੈਨੂੰ ਲੱਗਦਾ ਜੀ, ਇੱਕ ਦੂਜੇ ਨੂੰ ਸਮਝਣਾ ਚਾਹੀਦਾ।
ਜੀ 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 ਜੀ
ਜੀ ਜੀ ਭਾਜੀ, ਅਸੀਂ ਉਮੀਦ ਲਾ ਲੈਂਦੇ ਹਾਂ, ਪਹਿਲਾਂ ਤਾਂ ਮੁੰਡਾ ਵੀ ਕਹਿੰਦਾ ਹੁੰਦਾ ਕਿ ਮੈਂ ਤੇਰੇ ਲਈ ਨਾ ਹਾਂਜੀ
ਤਾਰੇ ਤੋੜ ਕੇ ਲਿਆਉਂਗਾ ਹੈ,
ਹਾਂ ਤਾਰੇ ਤੋੜ ਕੇ ਲਿਆਉਂਗਾ। ਉਹ ਫਿਰ ਜਦੋਂ ਫਿਰ ਉਹ ਵਿਆਹ ਹੋ ਜਾਂਦਾ ਜੀ, ਫਿਰ ਹਨਾ 3 ਕੁ ਮਹੀਨੇ ਬਾਅਦ ਫਿਰ ਜਦੋਂ ਚਾ ਲੈ ਜਾਂਦਾ, ਫਿਰ ਉਹ ਕਹਿੰਦੀ ਆ ਵੀ ਲਿਆ ਬਈ ਚੰਨ ਤਾਰੇ ਲਿਆ ਹੁਣ। ਠੀਕ ਆ, ਤੇ ਉਹ ਵੀ ਫਿਰ ਕਹਿੰਦਾ ਹੁੰਦਾ ਵੀ ਤੂੰ ਦੱਸ ਕੀ ਖਾਣੇ ਆ, ਕੀ ਕਰਨਾ ਚੰਨ ਤਾਰੇ ਨਾਲ। ਤੇ ਉਹ ਕੁੜੀ ਜਿਹੜੀ ਪਹਿਲਾਂ ਕਹਿੰਦੀ ਹੁੰਦੀ ਹੈ ਵੀ ਨਹੀਂ ਜੀ ਵੀ ਕੋਈ ਗੱਲ ਨੀ, ਜੇ ਆਪਾਂ ਨੂੰ ਮੰਮੀ ਪਾਪਾ ਨੇ ਕੁਛ ਨਾ ਦਿੱਤਾ ਜਾਂ ਘਰ ਚੋਂ ਨਾ ਕੁਛ ਜਾਂ ਆਪਾਂ ਨੂੰ ਨਾ ਇਕੱਠੇ ਰਹਿਣ ਦਿੱਤਾ, ਕੋਈ ਨਾ ਮੈਂ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲੂ। ਠੀਕ ਆ, ਤੇ ਉਹ ਬਾਅਦ ਚ ਫਿਰ ਉਹੀ ਬੀਬੀ ਫਿਰ 6 ਮਹੀਨਿਆਂ ਬਾਅਦ ਕਹਿੰਦੀ ਆ ਵੀ ਨਹੀਂ ਜੀ ਮੈਨੂੰ ਤਾਂ ਮੇਰੇ ਤੋਂ ਘਰ ਦੇ ਭਾਂਡੇ ਨੀ ਮਾਂਜ ਹੁੰਦੇ, ਮੈਨੂੰ ਤਾਂ ਕੰਮ ਵਾਲੀ ਚਾਹੀਦੀ ਆ।
ਤੇ ਇੱਕ ਅਸੀਂ ਗੁਲਾਮ ਚਾਹੀਦੇ ਸਾਨੂੰ, ਇੱਕ ਇਹ ਵੀ ਮੈਂ ਸ਼ੁਰੂ ਚ ਕਿਹਾ ਸੀ ਸਾਨੂੰ ਗੁਲਾਮ ਚਾਹੀਦੇ ਆ,
ਪਾਰਟਨਰ ਗੁਲਾਮ ਚਾਹੀਦਾ। ਇੱਕ ਨਾ ਭਾਜੀ ਮੇਰੇ ਕੋਲ ਨਾ PDF ਆਇਆ ਸੀਗਾ ਥੋੜੇ ਦਿਨ ਪਹਿਲਾਂ, ਮੈਂ ਕਿਸੇ ਗਰੁੱਪ ਦੇ ਵਿੱਚ ਨਾ ਬੁੱਕਸ ਵਾਲੇ ਪੇਜ ਦੇ ਵਿੱਚ ਮੈਂ ਐਡ ਹਾਂ, ਤੇ ਇੱਕ ਭਾਜੀ ਛੋਟੀ ਜਿਹੀ ਕਹਾਣੀ ਸੀ, ਮੈਂ ਤੁਹਾਨੂੰ ਪਰਸਨਲ ਤੁਹਾਡੇ WhatsApp ਤੇ ਕਰ ਦੂੰਗਾ। ਉਹ ਸੁਹਾਗਰਾਤ ਸੀ ਉਹਦਾ ਨਾਂ ਹਨਾ, ਤੇ 17-18 ਪੇਜਾਂ ਦੀ ਸੀਗੀ ਸ਼ਾਇਦ। ਉਹ ਪੜ੍ਹੀ ਤੇ ਮੈਂ ਤੁਹਾਨੂੰ ਪਰਸਨਲ ਭੇਜੂਗਾ, ਤੇ ਭਾਜੀ ਉਹ ਪੜ੍ਹਿਓ, ਮੈਨੂੰ ਬਹੁਤ ਵਧੀਆ ਲੱਗੀ ਹਨਾ, ਉਹ ਚ ਬਹੁਤ ਕੁਛ ਹੈ ਨਾ, ਮਤਲਬ ਜੋ ਚੀਜ਼ ਸਮਝਾਈ ਉਹਨੇ ਇਹੀ ਸਮਝਾਈ ਆ ਵੀ ਇੱਕ ਵੀ ਇਹ ਜਿਹੜਾ ਇਹ ਚੀਜ਼ ਆ ਨਾ ਵਿਆਹ, ਇਹ ਸਿਰਫ ਇਹ ਨੀ ਜਾਂ ਸਿਰਫ ਇਹ ਨੀ ਕਿ ਤੁਸੀਂ ਇੱਕ ਵਿਆਹ ਹੋ ਗਿਆ ਜਾਂ ਤੁਸੀਂ ਬੱਚੇ ਪੈਦਾ ਕਰਨੇ ਜਾਂ ਤੁਹਾਡੀ ਜਨਰੇਸ਼ਨ ਅੱਗੇ ਚੱਲੂਗੀ ਜਾਂ
ਜਿਸਮਾਂ ਦਾ ਮੇਲ ਨੀ ਹੈ,
ਅੰਡਰਸਟੈਂਡਿੰਗ ਆ। ਹਾਂ ਜਿਸਮਾਂ ਦਾ ਮੇਲ ਨੀ ਹੈ। ਸੋਰੀ ਭਾਜੀ ਮੈਂ ਮਾਫੀ ਚਾਹੁੰਦਾ, ਮੈਂ ਬਹੁਤ ਟਾਈਮ ਲੈ ਗਿਆ ਹਨਾ, ਤੇ ਮੈਂ ਜੋ ਗਲਤ ਬੋਲ ਗਿਆ ਹਾਂ
ਬਹੁਤ ਲੰਮੀ ਲਾਈਨ ਲੱਗ ਗਈ,
ਮੈਂ ਮਾਫੀ ਮੰਗਦਾ।
ਨਹੀਂ 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 ਨਹੀਂ, ਬਹੁਤ ਲੰਮੀ ਲਾਈਨ ਲੱਗ ਗਈ, ਪਰ ਮੈਂ ਇਸ ਲਈ ਨੀ ਗੱਲ ਕੱਟੀ ਕਿਉਂਕਿ ਤੁਸੀਂ ਦਿਲ ਦੀਆਂ ਗੱਲਾਂ ਕਰ ਰਹੇ ਸੀ, ਇਹੀ ਮਕਸਦ ਸਾਡੇ ਪ੍ਰੋਗਰਾਮ ਦਾ। ਸੋ ਬਹੁਤ ਬਹੁਤ ਮਿਹਰਬਾਨੀ ਅਰਸ਼ ਭਾਈ।
ਹਾਂ ਤੇ ਮਿੰਟ ਭਾਜੀ ਬਹੁਤ ਥੈਂਕ ਯੂ ਤੁਸੀਂ ਟਾਈਮ ਦੇ। ਭਾਜੀ ਇੱਕ ਤੁਹਾਨੂੰ ਮੈਂ ਇੱਕ ਗੱਲ ਤੁਹਾਨੂੰ ਦਿਲੋਂ ਕਹਿਣੀ ਚਾਹੁੰਦਾ, ਭਾਜੀ ਇੱਕ ਮੰਡੇ ਆ ਜੋ 2 ਛੁੱਟੀਆਂ ਤੋਂ ਬਾਅਦ ਕੰਮ ਤੇ ਆਈ ਦਾ ਨਾ, ਟਰੱਕ ਤੇ ਬੈਠਣ ਨੂੰ ਦਿਲ ਨੀ ਕਰਦਾ, ਬਸ ਇੱਕੋ ਹੀ ਹੁੰਦਾ ਕਿ ਅੱਜ ਬਾਈ ਮਿੰਟੂ ਬਰਾੜ ਨੇ ਪ੍ਰੋਗਰਾਮ ਕਰਨਾ ਤੇ ਸੁਣਨਾ, ਬਸ ਇੱਕ ਆਹ ਚੀਜ਼ ਵਧੀਆ ਹੁੰਦੀ ਆ ਮੰਡੇ ਤੋਂ। ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ,
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਅਰਸ਼ ਮੱਲੀ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਸਨ ਜੀ, ਤੇ ਮੈਂ ਸੱਜਣਾ ਨੂੰ ਦੱਸਦਿਆਂ ਵੀ ਬਹੁਤ ਸਾਰੇ ਸੁਨੇਹੇ ਆ ਗਏ, ਪਰ 3-4 ਕਾਲਰ ਸਾਡੇ ਨਾਲ ਜੁੜੇ ਆ, ਛੇਤੀ ਛੇਤੀ ਉਹਨਾਂ ਨੂੰ ਲੈ ਕੇ ਫਿਰ ਮੈਂ ਸੁਨੇਹੇ ਪੜ੍ਹਨੇ ਆ ਕਿਉਂਕਿ ਮਿੰਟ ਪਿੱਛੇ 10 ਰਹਿ ਗਏ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ 517, ਮੈਨੂੰ ਲੱਗਦਾ ਸਿਰਫ ਸਟਿਲ ਮੱਲੀ ਸਾਹਿਬ ਦੀ ਕਾਲ ਜੁੜੀ ਹੈ, 517 ਤਾਂ ਗੱਲ ਹੋ ਗਈ ਆ। ਨੈਕਸਟ ਕਾਲਰ ਮੈਂ ਅਸੀਂ ਲੈ ਰਹੇ ਹਾਂ ਜੀ ਜੇ ਐਸ ਮਾਨ। ਮਾਨ ਸਾਹਿਬ ਸਤਿ ਸ੍ਰੀ ਅਕਾਲ।
ਮੇਰੇ ਵਿਚਾਰ ਦੇ ਵਿਚ ਮੈਨੂੰ ਕਦੇ ਕਦੇ ਐ ਲੱਗਦਾ ਕਿ ਅਸੀਂ ਸਮਾਜਿਕ ਐਜੂਕੇਸ਼ਨ ਮਤਲਬ ਨਹੀਂ ਦੇ ਪਾ ਰਹੇ ਲੋਕਾਂ ਨੂੰ, ਜੇ ਅਸੀਂ ਸਮਾਜਿਕ ਐਜੂਕੇਸ਼ਨ ਦੇ ਸਕੀਏ, ਜੇ ਜਿਹੜਾ ਸਾਡਾ ਜਿਹੜੀ ਸਾਡੀ ਫਿਲੋਸਫੀ ਹੈ ਜਿਹੜੀ ਸਾਡੇ ਸਮਾਜ ਦੀ ਹੈ ਨਾ, ਤਾਂ ਇਹ ਰੌਲੇ ਉੱਠਦੇ ਹੀ ਨੀ ਫਿਰ, ਇਹ ਰੌਲੇ ਪੈਣ ਦਾ ਕੋਈ ਚਾਂਸ ਹੀ ਨੀਗਾ। ਮਤਲਬ ਕੈਂਸਰ ਦਾ ਇਲਾਜ ਜਿਹੜਾ ਉਹ ਕੀਮੋਥੈਰੇਪੀ ਨੀ ਗੀ, ਉਹਦਾ ਇਲਾਜ ਇਹ ਹੈ ਕਿ ਕਾਹਦੇ ਕਾਰਨ ਹੋ ਰਿਹਾ ਉਹਨਾਂ ਚੀਜ਼ਾਂ ਰੋਕਿਆ ਜਾਵੇ। ਤਾਂ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਲੋਕਾਂ ਨੂੰ ਐਜੂਕੇਸ਼ਨ ਲੈਣੀ ਚਾਹੀਦੀ ਹੈ।
ਤੁਸੀਂ ਸੁਜੈਸ਼ਨ ਵੀ ਦਿਓ, ਸੁਜੈਸ਼ਨ ਵੀ ਦਿਓ ਕੋਈ ਨਾ ਕੋਈ ਆਪਦੇ ਐਕਸਪੀਰੀਅੰਸ ਚੋਂ, ਤਾਂ ਕਿ ਹੋਰ ਲੋਕਾਂ ਤੱਕ ਵੀ ਇਸ ਚੀਜ਼ ਜਾਵੇ ਵੀ ਸਾਨੂੰ ਕਿੱਥੇ ਕਿੱਥੇ ਕਿਹੜੇ ਕਿਹੜੇ ਆ ਮੋਰੀਆਂ ਜਿਨ੍ਹਾਂ ਕਾਰਨ ਇਹ ਚੀਜ਼ਾਂ ਭਖਦੀਆਂ ਤੇ ਉਹ ਅਸੀਂ ਮੋਰੀਆਂ ਕਿਉਂ ਨਾ ਫਿੱਲ ਕਰ ਲਈਏ।
ਬ੍ਰਾਦਰ ਸਾਹਿਬ ਕਈ ਲੋਕ ਨਾ ਮੇਰੇ ਵਰਗੇ ਕਿਸੇ ਇੱਕ ਚੀਜ਼ ਨੂੰ ਪੜ੍ਹ ਲੈਂਦੇ ਆ, ਇੱਕ ਰਾਈਟਰ ਦੇ ਮੰਨ ਲਓ ਮੈਂ ਬੁੱਕ ਪੜ੍ਹ ਲਈ ਕੋਈ, ਮੰਨ ਲਓ ਖੁਸ਼ਵੰਤ ਸਿੰਘ ਦੀ ਪੜ੍ਹ ਲਈ ਜਾਂ ਕਿਸੇ ਹੋਰ ਚੀਜ਼ ਪੜ੍ਹ ਲਈ, ਤਾਂ ਅਸੀਂ ਉਹ ਜਿਹੜਾ ਕੋਈ ਵੀ ਰਾਈਟਰ ਹੈ ਨਾ ਜੋ ਬੁੱਕ ਲਿਖਦਾ ਆਪਦਾ ਵਿਵੇਕ ਦੇ ਅਨੁਸਾਰ ਲਿਖਦਾ, ਉਹਦਾ ਵਿਵੇਕ ਕਿੰਨਾ ਕੁ ਹੈ ਹਨਾ, ਉਹਨੂੰ ਅਸੀਂ ਤਾਂ ਸਮਝ ਨਹੀਂ ਸਕਦੇ ਨਾ ਵੀ ਕੀ ਉਹਦਾ ਵਿਵੇਕ ਕੀ ਸੀਗਾ, ਤੇ ਉਹ ਅਸੀਂ ਉਸ ਚੀਜ਼ ਉਸ ਟੋਪਿਕ ਦੇ ਬਾਰੇ ਅਸੀਂ ਵੱਖਰੇ ਵੱਖਰੇ ਰਾਈਟਰਸ ਨੂੰ ਪੜ੍ਹੀਏ, ਵੱਖਰੇ ਵੱਖਰੇ ਲੋਕਾਂ ਨਾਲ ਗੱਲ ਕਰੀਏ, ਫਿਰ ਕਿਸੇ ਨਤੀਜੇ ਤੇ ਪਹੁੰਚੀਏ ਵੀ ਠੀਕ ਹੈ ਵੀ ਆਹ ਗੱਲ ਸਾਨੂੰ ਯਥਾਰਥ ਲੱਗਦੀ ਹੈ। ਠੀਕ ਹੈ ਨਾ, ਜੇ ਅਸੀਂ ਜੇ ਇੱਕ ਚੀਜ਼ ਨੂੰ ਲੈ ਕੇ ਮੰਨ ਲਓ ਹੁਣ ਕੋਈ ਡੇਰੇ ਵਾਲਾ ਹੈ ਉਹ ਪ੍ਰਵਚਨ ਦੇ ਰਿਹਾ, ਉਹ ਗੁਰੂ ਗ੍ਰੰਥ ਸਾਹਿਬ ਦੇ ਚੋਂ ਕੋਟ ਕਰ ਰਿਹਾ, ਤਾਂ ਅਸੀਂ ਉਸ ਨੂੰ ਲੈ ਕੇ ਫੜ ਕੇ ਬਹਿਨੇ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਚੋਂ ਕਿਹਾ, ਬਾਬੇ ਗੁਰੂ ਅਮਰਦਾਸ ਨੇ ਕਿਹਾ, ਗੁਰੂ ਨਾਨਕ ਦੇਵ ਜੀ ਨੇ ਕਿਹਾ ਜਾਂ ਕਿਸੇ ਨੇ ਵੀ ਕਿਹਾ ਹਨਾ, ਤਾਂ ਅਸੀਂ ਉਹਦੀ ਗੱਲ ਇੰਨੀ ਕੁ ਸੁਣ ਲੈਂਦੇ ਹਾਂ, ਅਸੀਂ ਅੱਗੇ ਨੀ ਪੜ੍ਹਦੇ ਗੇ, ਅੱਗੇ ਵੀ ਸਾਨੂੰ ਉਹਨੂੰ ਲੈ ਜਾਣਾ ਚਾਹੀਦਾ, ਉਹਨੂੰ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ, ਸਾਨੂੰ ਜੇ ਅਸੀਂ ਸਟੱਡੀ ਕਰਕੇ ਕਿਸੇ ਨੂੰ ਸਿੱਖਿਆ ਦੇ ਸਕਦੇ ਹਾਂ ਵੀ ਭਾਈ ਆਹ ਗੱਲ ਸਹੀ ਹੈ ਤੇ ਆਹ ਗਲਤ ਹੈ, ਤੇ ਉਹਨੂੰ ਵੀ ਅਸੀਂ ਦੱਸੀਏ ਵੀ ਤੂੰ ਫਲਾਨੇ ਥਾਂ ਤੋਂ ਪੜ੍ਹ ਲਾ, ਫਲਾਨੀ ਬੁੱਕ ਪੜ੍ਹ ਜਾਂ ਫਲਾਨੇ ਤੂੰ ਉੱਥੇ ਗੂਗਲ ਤੇ ਸਰਚ ਕਰ ਜਾਂ ਕੋਈ ਵੀ ਹੈ, ਤਾਂ ਫਿਰ ਇਹਦਾ ਹੱਲ ਹੋ ਸਕਦਾ। ਜੇ ਅਸੀਂ ਏਦਾਂ ਹੀ ਗੱਲਾਂ ਕਰਦੇ ਰਹੀਏ ਜੀ ਫਲਾਨੇ ਨੇ ਵਧੀਆ ਗਾਣਾ ਗਾਤਾ ਤੇ ਫਲਾਨੇ ਨੇ ਮਾੜਾ ਗਾਣਾ ਗਾਤਾ ਤੇ ਫਲਾਨਾ ਡੇਰੇ ਚਲਿਆ ਗਿਆ, ਉਹ ਡੇਰੇ ਚ ਕਿਉਂ ਗਿਆ, ਉਹਦੇ ਪਿੱਛੇ ਕਾਰਨ ਕੀ ਹੈ? ਸਾਡੇ ਜਿਹੜਾ ਆਪਣਾ ਸਮਾਜ ਹੈ, ਮੈਂ ਸਿੱਖ ਧਰਮ ਤੋਂ ਆਪਾਂ ਬਿਲੋਂਗ ਕਰਦੇ ਹਾਂ, ਜਾਤ ਪਾਤ ਦਾ ਕੋਈ ਕੰਮ ਨੀ ਇਹਦੇ ਚ, ਠੀਕ ਹੈ ਨਾ, ਅਸੀਂ ਉੱਥੇ ਵੀ ਸਾਰਾ ਕੁਛ ਲੈ ਰਹੇ ਹਾਂ, ਅਸੀਂ ਉਹਨੂੰ ਛੱਡਿਆ ਨੀ ਗਾ, 500 ਸਾਲ ਹੋ ਗਿਆ ਅਸੀਂ ਉੱਥੇ ਜੀ ਰਹੇ ਹਾਂ, ਤਾਂ ਮਤਲਬ ਫਿਰ ਇਹ ਗੱਲਾਂ ਕਰਨ ਦਾ ਕੋਈ ਔਚਿਤਿਆ ਨੀ ਗਾ, ਤਾਂ ਔਚਿਤਿਆ ਦਾ ਤਾਂ ਹੀ ਆ ਜੇ ਅਸੀਂ ਜਿਹਨਾਂ ਦਾ ਸਮਾਜ ਨੂੰ ਸਮਾਜਿਕ ਤੌਰ ਤੇ ਅਸੀਂ ਐਜੂਕੇਟ ਕਰ ਸਕੀਏ, ਤਾਂ ਸਾਨੂੰ ਸਮਾਜ ਨੂੰ ਐਜੂਕੇਟ ਕਰਨਾ ਚਾਹੀਦਾ, ਔਰ ਨਾਲਦਿਆਂ ਨੂੰ ਕਰਨਾ ਚਾਹੀਦਾ, ਮਾਂ ਪਿਓ ਨੂੰ ਆਪਦੇ ਬੱਚਿਆਂ ਨੂੰ ਕਰਨਾ ਚਾਹੀਦਾ। ਇੱਥੇ ਜੇ ਕਈ ਗੱਲ ਵਿੱਚ ਜੇ ਗੱਲ ਆਈ ਸੀ, ਮੈਂ ਐਗਜਾਮਪਲ ਦਿੰਦਾ ਕਿ ਬਾਪ ਕੋਈ ਕਹਿੰਦੇ ਜੀ ਮਾਂ ਪਿਓ ਨੇ ਸਿੱਖਿਆ ਇਹ ਜੀ ਦਿੱਤੀ, ਜਾਂ ਬਾਈ ਕਹਿ ਰਿਹਾ ਸੀ ਵੀ ਸਾਡੀ ਮੰਮੀ ਨੂੰ ਟਾਰਗੇਟ ਕੀਤਾ ਗਿਆ ਹਨਾ, ਕਿ ਬੱਚੇ ਮਾਂ ਪਿਓ ਦੀ ਗੱਲ ਤੇ ਚੱਲਦੇ ਆ ਵੀ ਸਾਰੇ ਬੱਚੇ ਮਾਂ ਪਿਓ ਦੀ ਗੱਲ ਤੇ ਚੱਲਦੇ ਵੀ ਨੀ ਨਾ, ਤਾਂ ਉਹ ਟਾਰਗੇਟ ਨੀ ਕਰਨਾ ਚਾਹੀਦਾ। ਅਸੀਂ ਮੈਂ ਤਾਂ ਇੰਨੀ ਗੱਲ ਕਹੂੰਗਾ ਵੀ ਤੁਸੀਂ ਆਪਾਂ ਜਿੰਨਾ ਵੀ ਜਿਹੜਾ ਆਪਣਾ ਸਮਾਜ ਹੈ ਨਾ, ਜਿਹੜੀ ਆਪਣੀ ਫਿਲੋਸਫੀ ਆ, ਉਹਨੂੰ ਅਸੀਂ ਸਮਾਜ ਦੇ ਵਿੱਚ ਲੈ ਕੇ ਜਾਈਏ ਤੇ ਸਮਾਜ ਨੂੰ ਐਜੂਕੇਟ ਕਰੀਏ।
ਜੀ 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 ਜੀ, ਬਹੁਤ ਮਿਹਰਬਾਨੀ ਮਾਨ ਸਾਹਿਬ, ਬਹੁਤ ਮਿਹਰਬਾਨੀ,
ਧੰਨਵਾਦ ਜੀ ਤੁਹਾਡਾ।
ਚੋਰ ਨੀ ਚੋਰ ਦੀ ਮਾਂ, ਚੋਰ ਦੀ ਮਾਂ ਨੂੰ ਮਾਰੀਏ ਜਰੂਰ ਰਲ ਮਿਲ ਕੇ, ਸੋ ਬਹੁਤ ਮਿਹਰਬਾਨੀ। ਸੋ ਜੇ ਐਸ ਮਾਨ ਸਾਡੇ ਨਾਲ ਜੁੜੇ ਹੋਏ ਸਨ ਜੀ ਮੈਲਬਨ ਤੋਂ, ਤੇ ਅਖੀਰੀ ਕਾਲ ਲੈਣੀ ਹੈ ਜੀ ਮੈਂ, ਸਾਡੇ ਅੰਕਲ ਗਿਆਨ ਸਿੰਘ ਕੰਗ ਜੁੜੇ ਆ ਤੇ ਕੰਗ ਸਾਹਿਬ ਨਾਲ 2 ਮਿੰਟਾਂ ਦੇ ਵਿੱਚ ਗੱਲ ਨਿਬੇੜਨੀ ਹੈ। ਕੰਗ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੇਰੀ ਵੱਲੋਂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਗੱਲ ਇਹ ਹੈ ਜੀ, ਜਿਹੜੇ ਬੰਦੇ ਗੁਰਦੁਆਰਾ ਸਾਹਿਬ ਤੇ ਕਥਾ ਕਰਦੇ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਉਹ ਕਿਸੇ ਦਾ ਦਿਲ ਨਾ ਦਿਖਾਉਣ। ਜੇ ਹੁਣ ਸ਼ਰਾਬੇ ਬਾਰੇ ਕੋਈ ਬੁਲਾਰਾ ਬੋਲਦਾ ਹੈ ਤਾਂ ਜਿਹੜੇ ਸ਼ਰਾਬ ਪੀਣ ਵਾਲੇ ਉਹ ਤਾਂ ਕਹਿੰਦੇ ਇਹਨੂੰ ਗੋਲੀ ਮਾਰ ਦੇ, ਅਸੀਂ ਇਹ ਕਿਉਂ ਬੋਲਦਾ, ਉਹ ਹੁਣ ਕਾਹਦੇ ਬਾਰੇ ਬੋਲਦੇ? ਗੁਰਦੁਆਰੇ ਜਾਓਗੇ ਤਾਂ ਤੁਹਾਨੂੰ ਉਹ ਨਸ਼ਿਆਂ ਤੋਂ ਜਾਂ ਹੋਰ ਕਰਮ ਜਿਹੜੇ ਆ ਉਹਦੇ ਕੋਲੋਂ ਠਾਉਣਗੇ। ਜੇ ਅਸੀਂ ਗੁੱਸਾ ਕਰਦੇ ਅਸੀਂ ਆਪਣਾ ਆਪ ਨੂੰ ਦੇਖਦੇ ਤੇ ਗਲਤ ਹੀ ਸਾਡੀ ਆ। ਜੇ ਅਸੀਂ ਸ਼ਰਾਬ ਨਹੀਂ ਪੀਂਦੇ ਹੋਏ ਸਾਨੂੰ ਕੀ ਗੁੱਸਾ ਉਹਨਾਂ ਤੇ? ਕੋਈ ਗੁੱਸਾ ਨਹੀਂ ਹੈ। ਸੋ ਜੇ ਸੱਜਣ ਬੋਲ ਕੇ ਗਏ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਜੇ ਕੇਸ ਕਟਾਤੇ, ਕੋਈ ਗੱਲ ਨਹੀਂ ਕਟਾਤੇ, ਦੁਨੀਆਂ ਕਟਾਉਂਦੀ ਆ। ਵੀ ਤੁਹਾਨੂੰ ਗੁਰਦੁਆਰੇ ਭਾਈ ਤੁਹਾਨੂੰ ਉਂਗਲੀ ਕਰਕੇ ਤਾਂ ਨੀ ਕਹਿੰਦਾ ਭਾਈ ਤੂੰ ਕਿਉਂ ਕਟਾਏ ਨੇ, ਠੀਕ ਹੈ ਕਿ ਨਹੀਂ?
ਕਈ ਵਾਰ ਕੀ ਹੁੰਦਾ ਕੰਗ ਸਾਹਿਬ, ਮੈਂ ਵੀ ਪਰਸਨਲ ਆਪਦੇ ਤਜਰਬੇ ਦੱਸਦਾ, ਕਈ ਵਾਰੀ ਟਾਰਗੇਟ ਕਰਕੇ ਜਦੋਂ ਗੱਲ ਕੀਤੀ ਜਾਂਦੀ ਹੈ ਨਾ ਉਹ ਮਾੜੀ ਆ, ਜਿਹੜੀ ਨਾਰਮਲ ਗੱਲਾਂ ਹੁੰਦੀਆਂ। ਤੇ ਦੂਜੀ ਇਹ ਵੀ ਹੈ ਜੀ, ਕੁਨੀਨ ਸਿੱਧੀ ਬਹੁਤ ਔਖੀ ਕਰਦੀ ਜਾਂਦੀ ਆ, ਉਹ ਗੁੜ ਦੇ ਵਿੱਚ ਲਪੇਟ ਕੇ ਹੀ ਦੇਣ ਦਾ ਫਾਰਮੂਲਾ ਬਣਿਆ ਹੋਇਆ ਤੇ ਉਵੇਂ ਹੀ ਦੇਣੀ ਚਾਹੀਦੀ, ਉਵੇਂ ਹੀ ਦੇਣੀ ਚਾਹੀਦੀ ਹੈ ਸਾਡੇ ਪ੍ਰਚਾਰਕਾਂ ਨੂੰ,
ਬੋਲਣ ਵਾਲੇ ਨੂੰ ਚਾਹੀਦਾ। ਔਰ ਜਿਹੜਾ ਸਟੇਟ ਸੈਕਟਰੀ ਉਹਦੀ ਡਿਊਟੀ ਆ ਉਹਨੂੰ ਮਨਾ ਕਰੇ, ਭਾਈ ਤੂੰ ਸਿੱਧੀ ਗੱਲ ਜਿਹੜੀ ਆ ਗੁਰੂ ਸਾਹਿਬ ਦੀ ਗੱਲ ਕਰ, ਤੂੰ ਪਰਸਨਲੀ ਕਿਸੇ ਤੇ ਅਟੈਕ ਨਹੀਂ ਕਰ ਸਕਦੇ ਆਪਾਂ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਬੈਠ ਕੇ।
ਦੇਖੋ ਅਸੀਂ ਨਿੰਦਿਆ ਕਰਨ ਨਾਲੋਂ ਅਸੀਂ ਅਸੀਂ ਨਫੇ ਨੁਕਸਾਨ ਦੱਸੀਏ, ਗੁਰਬਾਣੀ ਦੇ ਵਿੱਚੋਂ ਦੱਸੀਆਂ ਗਈਆਂ ਗੱਲਾਂ ਦੇ ਹਿਸਾਬ ਨਾਲ ਦੱਸੀਏ, ਜੀਵਨ ਜਾਂਚ ਇਹ ਜੀ ਢਾਲੋਂਗੇ ਤਾਂ ਇਹਦੇ ਨਫੇ ਆ ਨੁਕਸਾਨ ਆ, ਤੇ ਲੋਕ ਆਪੇ ਫਿਰ ਆਪਦਾ ਡਿਸੀਜਨ ਬਣਾਉਣ। ਸੋ ਬਹੁਤ ਮਿਹਰਬਾਨੀ ਕੰਗ ਸਾਹਿਬ, ਤੇ ਮੈਂ ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ, ਬਹੁਤ ਮਿਹਰਬਾਨੀ। ਸੋ ਦੋਸਤੋ, ਗਿਆਨ ਸਿੰਘ ਕੰਗ ਸਾਡੇ ਨਾਲ ਜੁੜੇ ਹੋਏ ਸਨ, ਤੇ ਢਿੱਲੋਂ ਸਾਹਿਬ ਸਾਡੇ ਨਾਲ। ਢਿੱਲੋਂ ਸਾਹਿਬ ਮਾਫੀ ਚਾਹੁੰਦੇ ਹਾਂ, ਤੁਹਾਨੂੰ ਲੰਮਾ ਹੋਲਡ ਕੀਤਾ, ਪਰ ਕੀ ਕਰੀਏ ਪ੍ਰੋਗਰਾਮ ਅੱਜ ਬਿਜੀ ਬਹੁਤ ਸੀ।
ਕੋਈ ਗੱਲ ਨੀ ਜੀ, ਕੋਈ ਗੱਲ ਨੀ ਮਿੰਟੇ ਭਾਜੀ, ਸਾਰਿਆਂ ਦੇ ਵਿਚਾਰ ਸੁਣਨੇ ਬਣਦੇ ਆ, ਤੇ ਇੱਕ ਚੰਗੀ ਪ੍ਰਤ ਵੀ ਆ ਤੁਹਾਡੇ ਵੱਲੋਂ ਜਿਹੜੀ ਪਈ ਆ, ਤੇ ਚਲੋ ਸਾਰਿਆਂ ਦੀ ਗੱਲ ਸੁਣਨੀ ਆ ਤੇ ਫਿਰ ਕਨਕਲੂਜ਼ਨ ਕੱਢਣਾ, ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਤੇ ਉਹ ਕੋਈ ਚੰਗੀਆਂ ਵਿਚਾਰਾਂ ਸਾਹਮਣੇ ਆਉਂਦੀਆਂ।
ਜੀ 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 ਬਿਲਕੁਲ ਬਿਲਕੁਲ। ਸੋ ਮੈਂ ਨਾ ਜਾਂਦਾ ਜਾਂਦਾ ਹੁਣ ਛੇਤੀ ਦਿਨੇ ਮੈਸੇਜ ਲੈ ਲਾਂ ਜੀ, ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਵੱਡੇ ਤੜਕੇ ਉੱਠ ਕੇ ਜੁੜੇ ਤੇ ਸਾਡੇ ਨਾਲ ਸਾਂਝ ਪਾਈ। ਤੇ ਸੋ ਸਰਬਜੀਤ ਸਿੰਘ ਜੀ ਹੁਣ ਨੱਕਾ ਲਾ ਦਿਓ, ਕੱਲ੍ਹ ਮੂਹਰੇ ਹੋਰ ਕਾਲ ਨਹੀਂ ਆਪਾਂ ਲੈਣੀ, ਤੇ ਹਾਂਜੀ ਤੇ ਇੱਧਰ ਮੈਂ ਮੈਸੇਜ, ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ,
ਧੰਨਵਾਦ ਜੀ। ਸੋ ਮਹਿਤਾ ਚੌਕ ਤੋਂ ਦਲਜੀਤ ਸਿੰਘ ਢਿੱਲੋਂ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਸਾਂਝ ਪਾਉਂਦੇ ਆ, ਤੇ ਬੜਾ ਚੰਗਾ ਲੱਗਦਾ। ਇੱਧਰ ਮੈਸੇਜ ਦੇ ਜ਼ਰੀਏ ਸਾਡੇ ਨਾਲ ਜੇ ਐਸ ਢਿੱਲੋਂ ਜੁੜੇ ਸਨ ਜੀ, ਇੱਕ ਘੰਟਾ ਪਹਿਲਾਂ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਨਾਈਸ ਪ੍ਰੋਗਰਾਮ ਜੀ, ਫੀਲ ਮੋਰ ਐਕਟਿਵ, ਹੇਅਰ ਯੂਅਰ ਵੋਇਸ ਜੀ, ਤੁਹਾਡੀ ਆਵਾਜ਼ ਸੁਣ ਕੇ ਅੱਛਾ ਜੀ। ਸੋ ਬਹੁਤ ਮਿਹਰਬਾਨੀ ਬਾਈ ਜੀ, ਤੁਸੀਂ ਢਿੱਲੋਂ ਸਾਹਿਬ ਜੁੜੇ ਹੋ, ਮਾਫੀ ਚਾਹੁੰਦੇ ਲੇਟ ਲਈ। ਗੁਰਨੇਕ ਸਿੰਘ ਜੁੜੇ ਆ, ਕਹਿੰਦੇ ਪਲੀਜ਼ ਡੂ ਨਾਟ ਡਿਸਕਲੋਜ਼ ਮਾਈ ਐਂਟੀਟੀ। ਸਤਿ ਸ੍ਰੀ ਅਕਾਲ ਬਰਾੜ ਬਾਈ ਜੀ, ਐਂਡ ਟੂ ਆਲ ਹਰਮਨ ਫੈਮਿਲੀ, ਵੈਰੀ ਗੁੱਡ ਪ੍ਰੋਗਰਾਮ ਐਜ ਯੂਜ਼ੁਅਲ, ਥੈਂਕਸ ਬਾਈ ਜੀ, ਵੀ ਨੀਡ ਸਮ ਹੈਲਪ ਫਰੋਮ ਯੂ ਐਂਡ ਆਲ ਹਰਮਨ ਫੈਮਿਲੀ, ਵਨ ਆਫ ਅਵਰ ਫੈਮਿਲੀ ਫਰੈਂਡ ਇਜ਼ ਲੁਕਿੰਗ ਫਾਰ ਜੈਨੂਅਨ ਐਂਡ ਹੋਨੈਸਟ ਫੈਮਿਲੀ lawyer, if you are anyone can help, thanks in lot in advance. ਕੋਈ ਨੀ ਬਾਈ, ਮੇਰੇ ਪਰਸਨਲ ਨੰਬਰ ਤੇ ਤੁਸੀਂ ਕਾਲ ਕਰ ਲਿਓ, ਤੇ ਜਰੂਰ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਮੇਰਾ ਨੰਬਰ ਗੂਗਲ ਕਰ ਲਿਓ ਤੇ ਤੁਸੀਂ ਕਰ ਲਿਓ ਗੱਲ, ਮੈਂ ਤੁਹਾਨੂੰ ਜਰੂਰ ਸਾਂਝ ਪਾਊ। ਕੁਲਵਿੰਦਰ ਢਿੱਲੋਂ ਜੁੜਿਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬਾਈ ਜੀ, ਇਹੋ ਜਿਹੇ ਮੁੱਦੇ ਜਰੂਰ ਉਠਾਉਣੇ ਚਾਹੀਦੇ ਆ ਜੀ, ਬਾਕੀ ਸਾਡਾ ਹੱਕ ਫਿਲਮ ਤੋਂ ਹੀ ਆਪਾਂ ਤਾਂ ਸੁਚੇਤ ਕਿ ਜਿਹੜੇ ਵੀ ਭਾਵੁਕ ਕਰਕੇ ਲੁੱਟਣਾ ਚਾਹੁੰਦੇ ਹਨ ਉਹਨਾਂ ਨੂੰ ਬਚ ਕੇ ਰਹਿਣ ਦਾ, ਭਾਵੇਂ ਇਹ ਬਲੈਕ ਪ੍ਰਿੰਸ ਫਿਲਮ ਹੋਵੇ ਜਾਂ ਵਿਰਸੇ ਵਾਲੇ ਹੋਣ। ਸੋ ਬਿਲਕੁਲ ਤੁਸੀਂ ਸੱਚ ਕੀ ਹੈ ਢਿੱਲੋਂ ਸਾਹਿਬ, ਤੁਸੀਂ ਜਿਹੜੀ ਇਹ ਗੱਲ ਇੱਕ ਸੱਚਾਈ ਹੈ ਵੀ ਇਮੋਸ਼ਨਲ ਬਲੈਕਮੇਲਿੰਗ ਬਹੁਤ ਚੱਲਦੀ ਆ। ਸੋ ਇੱਧਰ ਸਾਡੇ ਕੋਲ ਟੈਲੀਗ੍ਰਾਮ ਜ਼ਰੀਏ ਬਹੁਤ ਸਾਰੇ ਮੈਸੇਜ ਆਏ ਆ, ਤੇ ਮੈਂ ਛੇਤੀ ਛੇਤੀ ਲੈਂਦਾ ਜਾਊਂਗਾ ਜੀ। ਨਿੱਕਾ ਢਿੱਲੋਂ ਜੁੜੇ ਸੀ ਜੀ, ਗੁੱਡ ਮਾਰਨਿੰਗ ਬੁਲਾਈ ਸੀ ਨਿੱਕੇ ਬਾਈ, ਗੁੱਡ ਮਾਰਨਿੰਗ, ਤੁਹਾਨੂੰ ਵੀ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਜੋਗਿੰਦਰ ਸਿੰਘ ਸੋਹੀ ਸਿਡਨੀ ਵਾਲੇ, ਗੁੱਡ ਮਾਰਨਿੰਗ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਸਾਰੀ ਫੈਮਿਲੀ ਨੂੰ, ਤੁਹਾਨੂੰ ਵੀ ਜੀ। ਰਜਨਦੀਪ ਸਿੰਘ ਕੈਨਬਰਾ ਵਾਲੇ ਜੁੜੇ ਸਨ, ਉਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਆ ਜੀ, ਕਹਿੰਦੇ ਹਿੰਮਤ ਨਾ ਹਾਰੋ, ਰੱਬ ਨੂੰ ਨਾ ਵਿਸਾਰੋ, ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਮੁਸ਼ਕਲਾਂ ਦੁੱਖਾਂ ਦਾ ਜਾਂ ਕਰਨਾ ਹੈ ਖਾਤਮਾ ਤਾਂ ਹਮੇਸ਼ਾ ਕਹਿੰਦੇ ਰਹੋ, ਤੇਰਾ ਸ਼ੁਕਰ ਹੈ ਪਰਮਾਤਮਾ। ਬਹੁਤ ਖੂਬਸੂਰਤ ਮੈਸੇਜ, ਜਿਹੜੀ ਵਿਚਾਰਾਂ ਦੀ ਸਾਂਝ ਰਜਨਦੀਪ ਹੋਰਾਂ ਨੇ ਪਾਈ ਆ। ਧਨੀ ਸਾਹਿਬ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਜੀ, ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਤੇ ਨਾਲ ਉਹਨਾਂ ਨੇ ਇੱਕ ਛੋਟੇ ਜਿਹੇ ਟਰੈਕਟਰ ਦੀ ਫੋਟੋ ਭੇਜੀ ਆ, ਫੀਲਿੰਗ ਸ਼ਾਨਦਾਰ ਵਿਦ ਬਰਾੜ ਸਾਹਿਬ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਜਸ ਘੁੰਮਣ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਈ ਗੁੱਡ ਮਿੰਟੂ ਬਾਈ ਜੀ, ਆਈ ਵਾਂਟ ਸੇ ਟੂ ਗਿੱਲ ਸਾਹਿਬ, ਅੱਲਾ ਯੂਜ਼ਡ ਮੈਨੀ ਟਾਈਮ ਇਨ ਗੁਰੂ ਗ੍ਰੰਥ ਸਾਹਿਬ। ਮਿੰਟੂ ਜੀ ਸਤਿ ਸ੍ਰੀ ਅਕਾਲ, ਪਲੀਜ਼ ਡੋਂਟ ਵੇਸਟ ਟਾਈਮ ਔਨ ਰਿਲੀਜੀਅਸ ਫਾਈਟ। ਸੋ ਕੋਈ ਨੀ ਜੀ, ਟਾਈਮ ਦੀ ਵੇਸਟੇਜ ਨੀ, ਬਿਲਕੁਲ ਇਹਨਾਂ ਚੋਂ ਬਹੁਤ ਕੁਝ ਸਿੱਖਿਆ ਤੇ ਨਿਕਲ ਕੇ ਵੀ ਆਊਗਾ, ਕਈ ਗੱਲਾਂ ਨਿਕਲ ਗਿਆ। ਜੇ ਇਹ ਵੀ ਸਿੱਖਿਆ ਵੀ ਟਾਈਮ ਦੀ ਵੇਸਟ ਕੀਤਾ ਤਾਂ ਵੀ ਇੱਕ ਸਿੱਖਿਆ ਹੀ ਆ। ਸਿਮਰਨਜੀਤ ਸਿੰਘ ਸਿੰਮੀ ਸ਼ੈਪਟਨ ਤੋਂ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕੋਈ ਕੇਵਲ ਬਾਣਾ ਪਾ ਕੇ ਗੁਰੂ ਵਾਲਾ ਨਹੀਂ ਬਣ ਜਾਂਦਾ, ਸਿੱਖ ਧਰਮ ਲਗਭਗ ਬਾਣੇ ਤੱਕ ਸੀਮਤ ਹੋ ਕੇ ਰਹਿ ਗਿਆ, ਬਾਣੀ ਕੋਈ ਨਹੀਂ ਵਿਚਾਰਦਾ, ਜਦੋਂ ਬਾਣੀ ਵਿਚਾਰਨ ਲੱਗ ਗਏ ਤਾਂ ਪਤਾ ਲੱਗ ਜੂਗਾ ਕਿ ਸੁਣਨਾ ਚਾਹੀਦਾ ਕਿ ਨਹੀਂ। ਪਰ ਅੱਜ ਕੱਲ ਆਪਾਂ ਬਾਣੀ ਪੜ੍ਹ ਤਾਂ ਲੈਂਦੇ ਹਾਂ ਪਰ ਵਿਚਾਰਦੇ ਨਹੀਂ। ਤੁਸੀਂ 100% ਸੱਚ ਕਿਹਾ ਸਿੰਮੀ ਬਾਈ, ਤੇ ਇਹੀ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਉਠਾਈਆਂ। ਤੇ ਇੱਧਰ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਜੁੜੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਜੀ ਮਿੰਟੂ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਬਹੁਤ ਮਿਹਰਬਾਨੀ। ਦਲਵੀਰ ਹਲਵਾਰ ਵੀ ਜੁੜੇ ਆ ਜੀ ਸਾਡੇ ਨਾਲ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਜੀ ਮੌਸਮ ਬਹੁਤ ਵਧੀਆ ਬ੍ਰਿਸਬਨ ਦਾ, ਤੇ ਕਹਿੰਦੇ ਸ਼ੁਭ ਸ਼ਗਨ ਤੁਹਾਨੂੰ ਅਤੇ ਸਾਨੂੰ ਫਿਲਾਸਫਰ ਬਣਾ ਦੇਣਗੇ। ਤੁਹਾਡੇ ਪ੍ਰੋਗਰਾਮ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ, ਢੇਰ ਸਾਰੀਆਂ ਮੁਬਾਰਕਬਾਦ। ਅੱਜ ਦਾ ਗਿਆਨ ਕਹਿੰਦਾ ਬੰਦੇ ਨੂੰ ਜਦੋਂ ਆਪਣੀ ਪਤਨੀ ਚੰਗੀ ਚੰਗੀ ਲੱਗਣ ਲੱਗੇ, ਭਾਵੇਂ ਪਤਨੀ ਦੇ ਨੇੜੇ ਹੋਣ ਤੋਂ ਤੇ ਉਸਨੂੰ ਖੁਸ਼ੀ ਮਹਿਸੂਸ ਹੋਣ ਲੱਗ ਪਵੇ, ਪਤਨੀ ਦੇ ਦੂਰ ਜਾਣ ਤੇ ਉਸਨੂੰ ਮਿਸ ਕਰਨ ਲੱਗ ਪਵੇ, ਆਪਣੀ ਪਤਨੀ ਤੇ ਪਿਆਰ ਆਉਣ ਲੱਗ ਪਵੇ, ਆਪਣੀ ਪਤਨੀ ਦੀ ਕਿਸੇ ਦੀ ਗੱਲ ਤੇ ਗੁੱਸਾ ਆਉਣੋਂ ਹਟ ਜਾਵੇ, ਤਾਂ ਸਮਝੋ ਬੁਢਾਪਾ ਸ਼ੁਰੂ ਹੋ ਗਿਆ। ਸੋ ਇੰਨੀ ਖੁਸ਼ੀ ਦੀ ਲੋੜ ਨਹੀਂ ਹੈ ਜੀ। ਦੇਖੋ ਸੀਪ ਲਾ ਗਏ ਆ ਦਲਵਾਰ ਵੀ ਸਾਹਿਬ ਤੇ ਗੌਰਵ ਸ਼ਰਮ ਬਿਨੀਪੈਗ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਨਾਲ ਫੋਟੋ ਸਾਂਝੀ ਕੀਤੀ ਹੈ। ਕਹਿੰਦੇ ਬਚਪਨ ਚ ਐਤਵਾਰ ਮਤਲਬ ਹੁੰਦਾ ਸੀ ਸਿਰ ਧੋਣ ਦਾ, ਤੇ ਉਹ ਦਿਨ ਵੀ ਜਦੋਂ ਕਹਿੰਦੇ ਕੇਸ਼ ਨਿਖਾਰ ਸਾਬਣ ਦੀ ਪੂਰੀ ਚੜਾਈ ਹੁੰਦੀ ਸੀ। ਬਿਲਕੁਲ ਜੀ, ਤੁਸੀਂ ਦਰੁਸਤ ਫਰਮਾਇਆ। ਤੇ ਇੱਧਰ ਨਾਨਕ ਬੇਕਰੀ ਡੈਂਡਿੰਗ ਤੋਂ ਬਿੜੇ ਆ ਜੀ, ਕਹਿੰਦੇ ਵੀਰ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਗੁੱਡ। ਵੀਰ ਜੀ ਕੈਨੇਡਾ ਵਾਲੇ ਵੀਰ ਜੀ ਨੇ ਕਿਹਾ ਕਿ ਰੇਡੀਓ ਟੀਵੀ ਦਾ ਟਾਈਮ ਪਾਇਆ ਮੱਛੀ ਨਾਲੋਂ ਕੀਮਤੀ ਆ, ਲੀਵ ਇਟ ਗਰੇਵਾਲ ਟੋਪਿਕ। ਥੈਂਕਸ ਵੀਰ ਜੀ, ਬਿਲਕੁਲ ਜੀ, ਉਹ ਪਾਈਆ ਮੱਛੀ ਵਾਲੀ ਗੱਲ ਤੁਹਾਨੂੰ ਸੁਣਾਈ ਸੀ ਬਾਸੀ ਹੋਰਾਂ ਦੀ। ਤੇ ਗੁਰਿੰਦਰ ਸਿੰਘ ਮੈਲਨ ਤੋਂ ਜੁੜੇ ਸਨ ਜੀ ਢਿੱਲੋਂ ਸਾਹਿਬ, ਸੇਮ ਗੱਲ ਗੁਰੂ ਸਾਹਿਬ ਜੀ ਨੇ ਬੁਲਾ ਦਿੱਤੀ ਮੇਰੇ ਮਨ ਦੀ। ਸੋ ਬਹੁਤ ਚਲੋ ਜੀ, ਤੁਹਾਡੇ ਢਿੱਲੋਂ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਗੁਰਿੰਦਰ ਬੈਂਸਾ ਦੇ ਵੀ ਮੈਂ ਵੀ ਇਹੀ ਗੱਲ ਕਹਿਣੀ ਚਾਹੁੰਦਾ ਸੀ। ਜਗਤਾਰ ਸਿੰਘ ਗਿੱਲ ਟੁੱਡੀ ਘੋੜਾ ਨੇ ਕਿਹਾ ਜੀ, ਮਨੁੱਖੀ ਫਿਤਰਤ ਰਹੀ ਹੈ ਕਿ ਹਰ ਵਰਤਾਰੇ ਨੂੰ ਆਪਣੇ ਨਜ਼ਰੀਏ ਨਾਲ ਦੇਖਣਾ, ਉਸ ਵਰਤਾਰੇ ਦਾ ਹਾਮੀ ਜੋ ਉਸਨੂੰ ਜਸਟੀਫਾਈ ਕਰੇਗਾ, ਚਾਹੇ ਉਹ ਵਰਤਾਰਾ ਸਮਾਜ ਲਈ ਕਿੰਨਾ ਵੀ ਨੁਕਸਾਨਦੇਹ ਹੋਵੇ। ਜ਼ਿਆਦਾਤਰ ਸਾਡੀ ਫਿਤਰਤ ਰਹੀ ਹੈ ਕਿ ਅਸੀਂ ਸਿਰ ਤੇ ਜਲਦੀ ਬਿਠਾ ਲੈਂਦੇ ਹਾਂ, ਚਲਾ ਕੇ ਮਾਰਨ ਲੱਗੇ ਵੀ ਮਿੰਟ ਲਾਈਨ ਲਾਉਂਦੇ। ਜ਼ਿਆਦਾਤਰ ਕਿੱਤਾਕਾਰ ਆਪਣੇ ਕਿੱਤੇ ਨਾਲ ਜੁੜੇ ਹੁੰਦੇ ਹਨ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ। ਦਲਜੀਤ ਸਿੰਘ ਦੀ ਆਜ਼ਾਦੀ ਵਾਲੇ ਦਿਨ ਗੁਲਾਮ ਹੋਣ ਜਾ ਰਹੇ ਹਨ, ਧੰਨਵਾਦ। ਸੋ ਬਹੁਤ ਮਿਹਰਬਾਨੀ ਢੁੱਡੀਕੇ ਸਾਹਿਬ। ਤੇ ਅੱਗੇ ਸਾਡੇ ਨਾਲ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਪ੍ਰੋਗਰਾਮ ਵਧੀਆ ਚੱਲ ਰਿਹਾ ਸੁਣ ਰਹੇ ਆ, ਤੇ ਉਹਨਾਂ ਨੇ ਇੱਕ ਯਾਦ ਸਾਂਝੀ ਕੀਤੀ ਹੈ ਜੀ, ਸਾਡੀ ਫੋਟੋ ਉਹਨਾਂ ਦੇ ਟੋਨੀ ਪਜੇਰੀਏ ਤੇ ਬੈਠਿਆਂ ਦੀ। ਬਹੁਤ ਧੰਨਵਾਦ ਜੀ। ਤੇ ਇੱਧਰ ਅਮਰਦੀਪ ਕੌਰ ਨੇ ਵੀ ਸਾਡਾ ਧਿਆਨ ਦਵਾਇਆ। ਤੇ ਇੱਧਰ ਕੁਲਦੀਪ ਕੌਰ ਸਾਡੇ ਨਾਲ ਜੁੜਿਆ, ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਗੋਇੰਗ ਵੈਰੀ ਬਿਜ਼ੀ ਐਂਡ ਗੁੱਡ, ਤੁਹਾਡਾ ਪ੍ਰੋਗਰਾਮ ਜੀ ਰੈੱਡ ਜ਼ੋਨ ਤੇ ਪਹੁੰਚਿਆ ਪਿਆ ਅੱਜ ਤਾਂ। ਹਾਂ ਬਿਲਕੁਲ ਜੀ, ਰੈੱਡ ਜ਼ੋਨ ਤੇ ਆ, ਤੇ ਤੁਹਾਡਾ ਵੋਇਸ ਮੈਸੇਜ ਮੈਂ ਸੁਣ ਨਹੀਂ ਪਾਵਾਂਗਾ ਹੁਣ, ਬਾਅਦ ਚ ਜ਼ਰੂਰ ਸੁਣਾਂਗਾ। ਤੇ ਪਰ ਧੰਨਵਾਦ ਜੀ ਤੇ ਮਾਫ਼ੀ ਨਾਮਾ, ਤੁਸੀਂ ਸਾਡੇ ਸ਼ਹਿਰ ਆਏ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਿਆ। ਸੁਖਦੀਪ ਰੈੱਡ ਕੋਬਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਵੀਰ ਦੀ ਗੱਲ ਸਹੀ ਹੈ ਮੰਡੇ ਮੋਰਨਿੰਗ ਬਾਰੇ। ਸੋ ਮੰਡੇ ਮੋਰਨਿੰਗ ਚੰਗੀ ਲੱਗਦੀ ਹੈ ਸਾਰਿਆਂ ਨੂੰ, ਸੋ ਬਹੁਤ ਧੰਨਵਾਦ ਆ ਜੀ। ਸੋ ਈਮੇਲ ਜ਼ਰੀਏ ਐਂਡ ਦੇ ਵਿੱਚ ਸਾਡੇ ਜਗਵੀਰ ਸਿੰਘ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਾਰੇ ਹਰਮਨ ਪ੍ਰਵਾਨ ਨੂੰ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਸਾਡੀ ਵੀ ਹਾਜ਼ਰੀ ਪ੍ਰਵਾਨ ਕਰ ਲਓ। ਜਗਵੀਰ ਸੇਖੋਂ ਤੇ ਕੇਨਸ ਤੋਂ। ਸੋ ਸੱਜਣੋ ਮਿੱਤਰੋ, ਟਾਈਮ ਇੱਕ ਮਿੰਟ ਮੈਂ ਤੁਹਾਡਾ ਜ਼ਿਆਦਾ ਲੈ ਗਿਆ ਤੇ ਮਿੰਟ ਸਹਾਈ ਹੁੰਦਾ ਤੇ ਮੇਰੇ ਵੀ ਅੱਜ ਕਾਫੀ ਰੁਝੇਵੇਂ ਆ। ਸੋ ਬਹੁਤ ਪਿਆਰ ਭਰੀ ਮਿਹਰਬਾਨੀ ਤੁਹਾਨੂੰ, ਤੁਸੀਂ ਸਾਡੇ ਨਾਲ ਜੁੜੇ। ਇੱਕ ਸੂਚਨਾ ਮੈਂ ਦੇਣੀ ਸੀਗੀ, ਹੋਰ ਜਾਂਦੇ ਜਾਂਦੇ ਨੇ ਵੋਇਸ ਮੈਸੇਜ ਚਲਾ ਦੇਣਗੇ ਜੀ ਜ਼ਰੂਰ। ਤੇ ਸੂਚਨਾ ਮੈਂ ਦੇਣੀ ਸੀ ਕਿ ਤੁਹਾਡੇ ਤੁਹਾਨੂੰ, ਤੇ ਉਹ ਸੂਚਨਾ ਇਹ ਸੀ ਵੀ ਰਿਵਰਲੈਂਡ ਦੇ ਵਿੱਚ ਸਾਡੀਆਂ ਬੀਬੀਆਂ ਬੰਨਿਓ ਤੀਆਂ ਦਾ ਤਿਉਹਾਰ ਦੂਜੀ ਵਾਰ ਮਨਾਇਆ ਜਾ ਰਿਹਾ ਤੇ ਉਹ ਹੈਗਾ ਜੀ 2 ਸਤੰਬਰ ਨੂੰ। ਤੇ 2 ਸਤੰਬਰ ਨੂੰ ਤੁਸੀਂ ਜੇ ਕੋਈ ਰਿਵਰਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਆਪਣੀ ਟਿਕਟ ਬੁੱਕ ਕਰਾ ਲਓ ਜੀ। ਸਿਰਫ $10 ਦੀ ਟਿਕਟ, $12 ਦੀ ਉਹਨਾਂ ਨੇ ਟਿਕਟ ਰੱਖੀ ਆ। ਤੇ 4 ਵਜੇ ਸ਼ਾਮ ਨੂੰ ਜਿਹੜਾ ਸ਼ੋਅ ਸ਼ੁਰੂ ਹੋਣਾ, ਤੇ $12 ਦੇ ਵਿੱਚ ਹੈਰਾਨੀ ਇਸ ਚੀਜ਼ ਦੀ ਹੈ ਜੀ, ਜਿੱਥੇ ਤੁਹਾਨੂੰ ਇੰਜੋਏਮੈਂਟ ਮਿਲੂਗਾ ਉੱਥੇ ਨਾਲ ਖਾਣ ਪੀਣ ਦਾ ਵੀ ਹੈਗਾ ਜੀ, ਤੁਹਾਨੂੰ ਡਿਨਰ ਵੀ ਮਿਲੂਗਾ ਇਸੇ $10 ਦੇ ਵਿੱਚ। ਤਾਂ ਬੱਚਿਆਂ ਲਈ $10 ਆ ਤੇ ਸਿਆਣਿਆਂ ਲਈ $12 ਆ ਜੀ। ਸੋ 10 ਸਾਲ ਤੋਂ ਛੋਟੇ ਬੱਚੇ ਅੱਛਾ ਫ੍ਰੀ ਆ। ਸੋ ਪਲੀਜ਼ ਜੇ ਤੁਸੀਂ ਕੋਈ ਵੀ ਇਸ ਵਿਸ਼ੇ ਤੇ ਜਾਣਕਾਰੀ ਲੈਣਾ ਚਾਹੋ ਤਾਂ ਸਾਡੇ ਬਾਈ ਪਲਵਿੰਦਰ ਭੁੱਲਰ ਜਾਂ ਮਨਜੀਤ ਭੁੱਲਰ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਵੀ ਕਰਾਂਗੇ ਫੇਸਬੁੱਕ ਜ਼ਰੀਏ ਵੀ ਇਸ ਸਾਂਝੀ ਕਰ ਸਕੀਏ। ਪਰ ਰਿਵਰਲੈਂਡ ਬੱਸ ਦੇ ਸਾਰੇ ਸੱਜਣਾਂ ਨੂੰ ਬੇਨਤੀ ਆ ਵੀ ਇਹ ਤੀਆਂ 2 ਸਤੰਬਰ ਨੂੰ ਹੋਣ ਜਾ ਰਹੀਆਂ ਰਿਵਰਲੈਂਡ ਦੇ ਵਿੱਚ। ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ 'ਚ ਜੁੜਨ ਲਈ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਵੋਇਸ ਮੈਸੇਜ ਚੱਲਦਾ ਛੱਡ ਕੇ ਜਾ ਰਿਹਾ ਜੀ, ਤੇ ਤੁਸੀਂ ਸੁਣ, ਕੁਲਦੀਪ ਕੌਰ ਹੋਰਾਂ ਨੇ ਭੇਜਿਆ ਜੀ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਰ ਜੀ, ਮੈਂ ਹੁਣੇ ਹੁਣੇ ਇੱਕ ਵੀਰ ਜੀ ਦੀ ਗੱਲ ਸੁਣੀ, ਜਿਹੜੇ ਕੈਨੇਡਾ ਦੇ ਵਿੱਚ ਕਹਿ ਰਹੇ ਸੀਗੇ ਕਿ ਪਹਿਲੇ ਉਹਨਾਂ ਨੂੰ ਗੁਰੂ ਘਰ ਨਾਲੋਂ ਤੋੜਿਆ ਗਿਆ, ਫਿਰ ਉਹਨਾਂ ਦੇ ਮਦਰ ਨੂੰ ਤੋੜਿਆ ਗਿਆ। ਮੈਂ ਬਸ ਇਹੀ ਕਹੂੰਗੀ ਕਿ ਵੀਰ ਜੀ ਆਪਣੇ 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 ਅਕੋਰਡਿੰਗਲੀ ਹੁੰਦੀ ਆ, ਜਿਹੜਾ ਪ੍ਰਚਾਰਕ ਉੱਥੇ ਬੈਠਾ ਆ
ਜੇ ਤੁਸੀਂ ਹੁਣੇ ਹੁਣੇ ਪਹਿਲੇ ਦੋ ਚਾਰ ਮਿੰਟ ਪਹਿਲੇ ਇਹ ਗੱਲ ਕਹੀ ਕਿ ਅਸੀਂ ਸਿੰਗਰਾਂ ਨੂੰ ਫੋਲੋ ਨਹੀਂ ਕਰਨਾ, ਅਸੀਂ ਇਹ ਫੋਲੋ ਕਰਨਾ ਕਿ ਸਾਨੂੰ ਸਾਡੇ ਗੁਰੂ ਸਾਹਿਬ ਜੀ ਕੀ ਕਹਿ ਰਹੇ ਆ, ਸਾਡੀ ਗੁਰਬਾਣੀ ਕੀ ਕਹਿ ਰਹੀ ਜਾਂ ਕਿੱਦਾਂ ਵੀ ਹਨਾ। ਤੇ ਹੁਣ ਤੁਸੀਂ ਗੁਰੂ ਘਰੇ ਜਾਣਾ ਆਪਣੇ ਮਨ ਮਤ ਦੇ ਅਕੋਰਡਿੰਗਲੀ ਛੱਡਤਾ, ਕਿਉਂਕਿ ਉਹ ਤੁਹਾਨੂੰ ਲੱਗਾ, ਕਿਉਂਕਿ ਉਹ ਤੁਹਾਡਾ ਭਲਾ ਚਾਹੁੰਦਾ ਸੀ, ਤੁਸੀਂ ਗੁਰੂ ਨਾਲੋਂ ਟੁੱਟੇ ਸੀ, ਤੁਹਾਨੂੰ ਇਸ ਗੱਲ ਦਾ ਅਹਿਸਾਸ ਆ ਕਿ ਤੁਸੀਂ ਗੁਰੂ ਨਾਲੋਂ ਟੁੱਟੇ ਆ, ਉਹ ਜਿਹੜਾ ਤੁਹਾਡਾ ਜੇ ਤੁਹਾਨੂੰ ਲੱਗੇ ਵੀ ਉਹ ਤੁਹਾਡਾ ਬੁਰਾ ਚਾਹੁੰਦਾ, ਪਰ ਉਹਨੇ ਤੁਹਾਡੇ ਮਨ ਤੇ ਵਾਰ ਕਰ ਰਿਹਾ ਸੀ ਹਨਾ, ਕਿਵੇਂ ਨਾ ਕਿਵੇਂ ਤੁਹਾਡੀ ਆਤਮਾ ਜਾਗਦੀ ਹੈ, ਤੁਹਾਡੀ ਆਤਮਾ ਤੇ ਵਾਰ ਹੋ ਰਿਹਾ ਸੀ, ਪਰ ਤੁਹਾਡੇ ਕੋਲ ਸਹਿ ਨਹੀਂ ਹੋਇਆ ਕਿਉਂਕਿ ਮਨ ਕਈ ਵਾਰੀ ਬਹਾਵੀ ਹੋ ਜਾਂਦਾ ਹੁੰਦਾ ਆਤਮਾ ਦੇ ਵਾਰਾਂ ਤੋਂ ਨਾ। ਤੇ ਹੁਣ ਜੇ ਤੁਹਾਡਾ ਮਨ ਉਸ ਨਹੀਂ ਸਹਿ ਸਕਿਆ, ਤੁਹਾਨੂੰ ਲੱਗਾ ਕਿ ਉਹ ਤੁਹਾਡੇ ਮੰਮਾ ਨੂੰ ਵੀ ਤੋੜ ਰਿਹਾ ਸੀਗਾ ਹਨਾ, ਪਰ ਅਸਲ ਮਾਇਨੇ ਵਿੱਚ ਉਹ ਗੁਰੂ ਦਰਬਾਰ ਵਿੱਚ ਬੈਠ ਕੇ ਤੁਹਾਨੂੰ ਇਹੀ ਸਮਝਾ ਰਿਹਾ ਸੀ ਕਿ ਗਲਤੀ ਤੁਹਾਡੀ ਹੈ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਨਾਲੋਂ ਟੁੱਟੇ ਆ, ਸਿੱਖੀ ਸਰੂਪ ਦੇ ਵਿੱਚ ਤੁਸੀਂ ਆਪਣੀ ਜੇ ਕਬੱਡੀ ਖੇਡ ਨਹੀਂ ਖੇਡ ਸਕੇ ਤੇ ਤੁਸੀਂ ਕੰਫਰਟੇਬਲ ਨਹੀਂ ਫੀਲ ਕੀਤਾ ਤੇ ਤੁਸੀਂ ਛੱਡਤਾ, ਪਰ ਇੱਕ ਖੇਡ ਦੇ ਲਈ ਤੁਸੀਂ ਆਪਣੇ ਗੁਰੂ ਸਾਹਿਬ ਜੀ ਦਾ ਉਹ ਸਾਰਾ ਕੁਝ ਭੁੱਲ ਗਏ ਜੋ ਉਹਨਾਂ ਨੇ ਸਾਡੇ ਲਈ ਕੀਤਾ ਹਨਾ। ਮੈਂ ਮਾਫੀ ਚਾਹੁੰਦੀ ਹਾਂ ਜੇ ਮੇਰੇ ਸ਼ਬਦ ਥੋੜੇ ਜਿਹੇ ਤੁਹਾਨੂੰ ਸਖਤ ਲੱਗੇ ਹੋਣ, ਪਰ ਮੈਂ ਬਸ ਇਹੀ ਕਹਾਂਗੀ ਕਿ ਇੱਥੇ ਤੁਸੀਂ ਉਹ ਪ੍ਰਚਾਰਕ ਨੂੰ ਗਲਤ ਨਹੀਂ ਕਹਿ ਸਕਦੇ, ਉਹ ਪ੍ਰਚਾਰਕ ਕੋਈ ਵੀ ਹੋ ਸਕਦਾ, ਉਹ ਦਰਬਾਰ ਚ ਬਹਿ ਕੇ ਸਾਰਿਆਂ ਨੂੰ ਕਹਿ ਰਿਹਾ ਸੀ, ਨਾ ਕਿ ਉਹਨਾਂ ਨੇ ਤੁਹਾਡੇ ਇਕੱਲਿਆਂ ਨੂੰ। ਤੇ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਜਾਗਦੀ ਜ਼ਮੀਰ ਵਾਲੇ ਹੋ ਜਿਨ੍ਹਾਂ ਨੂੰ ਆਪਣੀ ਜ਼ਮੀਰ ਤੇ ਸੱਟ ਵੱਜੀ ਜਿਹੜੀ ਉਹ ਨਜ਼ਰ ਆਈ। ਬਹੁਤ ਬਹੁਤ ਧੰਨਵਾਦ ਜੀ, ਅਗੇਨ ਮੈਂ ਜੇ ਤੁਹਾਨੂੰ ਹਰਟ ਕੀਤਾ ਹੋਵੇ ਤੇ ਮੈਂ ਮਾਫੀ ਚਾਹੁੰਦੀ ਹਾਂ, ਪਰ ਉਹ ਜਿਹੜੇ ਪ੍ਰਚਾਰਕ ਸੀ ਉਹ ਸਹੀ ਕਰ ਰਹੇ ਸੀ। ਮੇਰਾ ਖਿਆਲ ਆ ਤੁਹਾਨੂੰ ਤੇ ਤੁਹਾਡੇ ਮਦਰ ਨੂੰ ਗੁਰੂ ਘਰੇ ਜਾਣਾ ਚਾਹੀਦਾ ਤੇ ਗੁਰੂ ਵਾਲੇ ਹੀ ਬੰਨਣਾ ਚਾਹੀਦਾ ਆ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਵੀਰ ਜੀ। ਬਾਪੂ ਜੀ ਪੰਜਾਬ ਦੀ